ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ की भुलिए की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बा अपना मैं सुखप्रीत तुहानू सब नु सदा दिनिया हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां
ਚੜ ਗਈ ਸਵੇਰ ਤੇ ਲੱਗ ਗਈ ਹੈ ਲੋ ਲਹਿਰਾਂ ਹੁਣ ਲਾਉਣ ਦਾ ਜੀ ਵੇਲਾ ਗਿਆ ਹੋ ਯਾਦਾਂ ਦੀਆਂ ਤੰਦਾਂ ਨਾਲ ਤਾਣਾ ਬਾਣਾ ਬੁਣਾਂਗੇ ਬੀਤੇ ਹੋਏ ਸਮੇਂ ਚੋਂ ਕੋਈ ਹੀਰਾ ਹੋਰ ਚੁਣਾਂਗੇ ਸਾਰਿਆਂ ਨੇ ਸਾਂਝ ਪ੍ਰੋਗਰਾਮ ਵਿਚ ਪਾਉਣੀ ਹੈ ਤੇ ਭੇਜ ਸੁਨੇਹੇ ਦੀ ਟੌਰ ਵਧਾਉਣੀ ਹੈ ਸੋ ਤਿਆਰ ਹੋ ਜੀ ਮੈਂ ਤਿਆਰ ਹਾਂ ਸੋ ਹਾਜ਼ਰ ਹਾਂ ਜੀ ਤੁਹਾਡੇ ਚਹੇਤੇ ਪ੍ਰੋਗਰਾਮ ਲਹਿਰਾਂ ਦੇ ਨਾਲ ਮੈਂ ਸੁਖਪ੍ਰੀਤ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਲੈ ਕੇ ਸੋ ਉਮੀਦ ਕਰਦੀ ਹਾਂ ਜੀ ਸਾਰੇ ਰਾਜੀ ਖੁਸ਼ੀ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿਚ ਤੇ ਹੋਰ ਸੁਣਾਓ ਕੀ ਹਾਲ ਚਾਲ ਨੇ ਮੇਰੇ ਨਾਲ ਹੀ ਸਰਬਜੀਤ ਭਾਜੀ ਨੇ ਪਟਿਆਲਾ ਸਟੂਡੀਓ ਤੋਂ ਜੋ ਹਮੇਸ਼ਾ ਦੀ ਤਰ੍ਹਾਂ ਤਕਨੀਕੀ ਦੇਖ ਰੇਖ ਕਰ ਰਹੇ ਨੇ ਤੇ ਮੇਰੀ ਆਵਾਜ਼ ਤੁਹਾਡੇ ਸਾਰਿਆਂ ਤੱਕ ਪਹੁੰਚਾਉਣਗੇ ਤੇ ਤੁਹਾਡੇ ਫਰਮਾਇਸ਼ੀ ਗੀਤ ਜਿਹੜੇ ਪ੍ਰੋਗਰਾਮ ਦੇ ਵਿਚ ਚਲਾਉਣਗੇ ਸੋ ਆਪ ਸਭ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਰਾਜੀ ਖੁਸ਼ੀ ਹੋਵੋਗੇ ਸੋ ਜਿਨ੍ਹਾਂ ਕੰਨਾਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਜੀ ਉਹਨਾਂ ਚਿਹਰੇ ਤੇ ਇਸ ਵਾਰੀ ਇੱਕ ਵਾਰੀ ਮੁਸਕੁਰਾਹਟ ਲੈ ਆਓ ਤੇ ਫਿਰ ਹੱਸ ਕੇ ਬੁਲਾਉਂਦੇ ਹਾਂ ਜੀ ਫਤਿਹ ਆ ਗਈ ਜੀ ਸਮਾਈਲ ਸੋ ਲਓ ਜੀ ਆਓ ਰਲ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੜੀ ਪਿਆਰੀ ਜਿਹੀ ਸਵੇਰ ਜਿਹੜੀ ਆਸਟ੍ਰੇਲੀਆ ਦੇ ਧਰਤੀ ਤੇ ਚੜ ਗਈ ਹੈ ਤਰੀਕ ਅੱਜ 21 ਮਾਰਚ ਹੈ ਤੇ ਸਾਲ 2018 ਦਿਨ ਬੁੱਧਵਾਰ ਦਾ ਸੋ ਲਹਿਰਾਂ ਦਾ ਵੇਲਾ ਹੈ ਜੀ ਲਹਿਰਾਂ ਲਾਉਣ ਲਈ ਤਿਆਰ ਆ ਅਸੀਂ ਸਾਰੇ ਹੀ ਹਨਾ ਮੇਰੇ ਵਾਂਗੂ ਮੈਨੂੰ ਪਤਾ ਹੈ ਤੁਸੀਂ ਵੀ ਸਾਰੇ ਤਿਆਰ ਹੋਣੇ ਨੇ ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਨਾਲ ਗੀਤ ਸੰਗੀਤ ਹੋਏਗਾ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਗੇ ਤੇ ਕਰਾਂਗੇ ਗੱਲਬਾਤ ਖਬਰਾਂ ਤੇ ਹੋਰ ਮੁੱਦਿਆਂ ਤੇ ਉਹਦੇ ਨਾਲ ਹੀ ਉਸ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਪ੍ਰੋਗਰਾਮ ਦੇ ਅਸੀਂ ਹਮੇਸ਼ਾ ਦੀ ਤਰ੍ਹਾਂ ਯਾਦਾਂ ਸਾਂਝੀਆਂ ਕਰਨੀਆਂ ਨੇ ਸੋ ਅੱਜ ਯਾਦਾਂ ਅਸੀਂ ਸਾਂਝੀਆਂ ਕਰਨੀਆਂ ਜੀ ਆਪਣੇ ਯਾਦਾਂ ਚ ਵਸੇ ਹੋਏ ਪੰਛੀਆਂ ਦੀਆਂ ਸੋ ਯਾਦ ਕਰੋ ਪੰਛੀ ਜਿਹੜਾ ਨੂੰ ਅਸੀਂ ਦਾਣੇ ਪਾਈ ਦੇ ਹੁੰਦੇ ਸੀ ਕੋਠੇ ਤੇ ਚੜ ਕੇ ਜਾਂ ਆਪਣੇ ਵਿਹੜੇ ਵਿੱਚ ਦਾਣੇ ਖਿਲਾਰੀ ਦੇ ਸੀ ਜਿਨ੍ਹਾਂ ਲਈ ਉਹ ਕਿਹੜੇ ਕਿਹੜੇ ਪੰਛੀ ਹੁੰਦੇ ਸੀ ਜਿਨ੍ਹਾਂ ਨੂੰ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਂਦੀ ਹੁੰਦੀ ਸੀ ਜਿਨ੍ਹਾਂ ਨਾਲ ਤੁਹਾਡੀ ਬੜੀ ਗਹਿਰੀ ਸਾਂਝ ਹੁੰਦੀ ਸੀ ਸੋ ਉਹਨਾਂ ਨੂੰ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਯਾਦ ਕਰਨਾ ਹੈ ਸੋ ਇੱਥੇ ਐਡੀਲੇਡ ਦੀ ਗੱਲ ਕਰਾਂ ਤੇ ਅੱਜ ਮੌਸਮ ਬੜਾ ਪਿਆਰਾ ਬੜੀ ਪਿਆਰੀ ਜਿਹੀ ਸਵੇਰ ਚੜੀ ਹੈ ਨੀਲਾ ਅਸਮਾਨ ਹੈ ਤੇ ਹਲਕੀ ਹਲਕੀ ਧੁੱਪ ਜਿਹੜੀ ਹੈ ਹੌਲੀ ਹੌਲੀ ਖਿਲਰ ਰਹੀ ਹੈ ਔਰ ਥੋੜੀ ਥੋੜੀ ਜਿਹੜੀ ਠੰਡ ਹੈ ਉਹ ਵੀ ਮਹਿਸੂਸ ਹੋਣ ਲੱਗ ਗਈ ਹੈ ਸਮਾਂ ਜਿਹੜਾ ਉਹ ਵੀ ਥੋੜਾ ਬਦਲ ਗਿਆ ਹੈ ਵੇਲਾ ਜਿੱਦਾਂ ਕਹਿ ਲਓ ਭਈ ਸਵੇਰੇ ਹੁਣ ਦਿਨ ਦੇਰ ਨਾਲ ਚੜਦਾ ਨਹੀਂ ਤਾਂ ਸਵੇਰੇ ਸਵੇਰੇ ਚੰਗੀ ਲੋ ਲੱਗ ਜਾਂਦੀ ਹੁੰਦੀ ਸੀ ਸੋ ਬਦਲ ਰਿਹਾ ਜੀ ਸਮਾਂ ਵੀ ਤੇ ਉਹਦੇ ਨਾਲ ਜਿਹੜੀ ਰੁੱਤ ਹੈ ਉਹ ਵੀ ਬਦਲ ਰਹੀ ਹੈ ਪਤਝੜ ਨੂੰ ਮਾਣ ਰਹੇ ਹਾਂ ਔਰ ਜਿਹੜੀ ਹਲਕੀ ਹਲਕੀ ਠੰਡਕ ਹੈ ਉਹ ਵੀ ਮਹਿਸੂਸ ਹੋਣ ਲੱਗ ਗਈ ਹੈ ਤੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਸਮਾਂ ਜਿਹੜਾ ਹੈ ਮੈਨੂੰ ਲੱਗਦਾ ਉਹ ਵੀ ਬਦਲ ਰਿਹਾ ਹੋਣਾ ਉੱਥੇ ਹਲਕੀ ਹਲਕੀ ਗਰਮੀ ਜਿਹੜੀ ਸ਼ੁਰੂ ਹੋ ਗਈ ਹੋਣੀ ਹੈ ਬਾਕੀ ਸਮਾਂ ਜੀ ਐਡੀਲੇਡ ਦੇ ਵਿੱਚ ਇਸ ਵੇਲੇ 7:34 ਹੋ ਗਏ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:04 ਜਿਹੜੇ ਆ ਉਹ ਹੋ ਚੁੱਕੇ ਨੇ ਚੰਗੀ ਚਹਿਲ ਪਹਿਲ ਵਾਲੀ ਸਵੇਰ ਜਿਹੜੀ ਹੈ ਉਹ ਆਸਟ੍ਰੇਲੀਆ ਦੇ ਵਿੱਚ ਹੋ ਗਈ ਹੈ ਤੇ ਆਪਣੇ ਪੰਜਾਬ ਦੇ ਵਿੱਚ ਵੱਡਾ ਤੜਕਾ ਚੱਲ ਰਿਹਾ ਹੋਣਾ ਹੈ ਯੂਰਪ ਚ ਇਸ ਵੇਲੇ ਅੱਧੀ ਕੁ ਰਾਤ ਹੋਣੀ ਹੈ ਤੇ ਬਾਕੀ ਆਪਣੇ ਜਿਹੜੇ ਪੱਛਮੀ ਦੇਸ਼ ਹੈ ਕੈਨੇਡਾ ਅਮਰੀਕਾ ਵਗੈਰਾ ਉੱਥੇ ਅਜੇ ਤੱਕ 20 ਮਾਰਚ ਦਾ ਜਿਹੜਾ ਦਿਨ ਹੈ ਉਹ ਟਲ ਰਿਹਾ ਹੋਣਾ ਹੈ ਸੋ ਜਿੱਥੇ ਕਿਤੇ ਵੀ ਬੈਠੇ ਹੋ ਜੀ ਖੁਸ਼ ਰਹੋ ਹੱਸਦੇ ਹਸਾਉਂਦੇ ਰਹੋ ਤੇ ਜ਼ਿੰਦਗੀ ਨੂੰ ਇੱਕ ਗੀਤ ਵਾਂਗੂ ਗੁਣਗੁਣਾਉਂਦੇ ਰਹੋ ਹੈ ਨਾ, ਤੇ ਜਿਹੜੀਆਂ ਖੁਸ਼ੀਆਂ ਆ ਉਹ ਆਪ ਵੀ ਖੁਸ਼ ਰਹੋ ਤੇ ਇਸ ਦੁਨੀਆਂ ਨੂੰ ਬਾਕੀ ਜਿਹੜੇ ਤੁਹਾਡੇ ਆਲੇ ਦੁਆਲੇ ਲੋਕ ਆ ਉਹਨਾਂ ਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਬਸ ਜੀ ਹੋਰ ਕੀ ਕਰਨਾ ਹੈ, ਹੈਨਾ, ਖੁਸ਼ੀਆਂ ਹੀ ਤਾਂ ਲੱਭਦੇ ਰਹਿੰਦੇ ਆ ਸਾਰੇ। ਸੋ ਕੋਸ਼ਿਸ਼ ਕਰਾਂਗੀ ਜੀ ਕਿ ਇਹ 2 ਘੰਟੇ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਰੱਜ ਕੇ ਖੁਸ਼ੀਆਂ ਵੰਡ ਸਕੀਏ, ਹੈਨਾ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਸਕੀਏ, ਦਿਲ ਦੀ ਗੱਲ ਕਰ ਸਕੀਏ। ਸੋ ਅੱਜ ਦੇ ਦਿਨ ਨੂੰ ਕਿਵੇਂ ਖਾਸ ਬਣਾ ਰਹੇ ਹੋ ਵੀ ਤੁਸੀਂ ਮੇਰੇ ਨਾਲ ਸਾਂਝਾ ਕਰ ਸਕਦੇ ਹੋ, ਸਾਂਝ ਪਾ ਸਕਦੇ ਹੋ ਜੀ ਤੁਸੀਂ ਈਮੇਲ ਰਾਹੀਂ ਤੇ ਟੈਲੀਗ੍ਰਾਮ ਰਾਹੀਂ। ਸੋ ਰਿਕੁਐਸਟ ਐਟ ਹਰਮਨ ਰੇਡੀਓ .com ਜਿਹੜਾ ਈਮੇਲ ਦਾ ਪਤਾ ਹੈ ਜੀ, ਤੇ ਐਟ ਹਰਮਨ ਰੇਡੀਓ ਰਾਹੀਂ ਟੈਲੀਗ੍ਰਾਮ ਰਾਹੀਂ ਤੁਸੀਂ ਸਾਨੂੰ ਆਪਣੇ ਮੈਸੇਜਿਸ, ਵੋਇਸ ਮੈਸੇਜਿਸ ਜਾਂ ਫੋਟੋ ਮੈਸੇਜਿਸ ਜਿਹੜੇ ਆ ਉਹ ਭੇਜ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ ਤੁਸੀਂ, ਨੰਬਰ ਤੁਹਾਨੂੰ ਯਾਦ ਹੋ ਹੀ ਗਿਆ ਹੋਣਾ ਹੈ, 0285-9928-11। ਸੋ 0285-992811 ਇਹ ਹੈ ਜੀ ਫੋਨ ਨੰਬਰ। ਸੋ ਪ੍ਰੋਗਰਾਮ ਤੁਹਾਡਾ ਆਪਣਾ, ਲਹਿਰਾਂ ਵੀ ਤੁਸੀਂ ਲਾਉਣੀਆਂ ਹੈ ਜੀ, ਮੈਂ ਤੇ ਬਸ ਇੱਕ ਮਾੜਾ ਜਿਹਾ ਜ਼ਰੀਆ ਬਣੀ ਹੁੰਦੀ ਆ ਇੱਥੇ ਬੈਠ ਕੇ, ਹੈ ਨਾ। ਸੋ ਤਿਆਰ ਹੋ ਸਾਰੇ ਲਹਿਰਾਂ ਲਾਉਣ ਲਈ? ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਲਹਿਰਾਂ ਵੀ ਲਾਉਣੀਆਂ, ਗੀਤ ਸੰਗੀਤ ਸੁਣਨਾ, ਨਾਲ ਗੱਲਾਂ ਬਾਤਾਂ ਕਰੀ ਜਾਣੀਆਂ ਅਸੀਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਇੱਕ ਗੀਤ ਸੁਣਦੇ ਆ ਪਿਆਰਾ ਜਿਹਾ, ਹੈ ਨਾ, ਤੇ ਉਸ ਤੋਂ ਬਾਅਦ ਫਿਰ ਆਪਣੀਆਂ ਗੱਲਾਂ ਬਾਤਾਂ ਤੇ ਜਾਰੀ ਰਹਿਣੀਆਂ। ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ।
ਆਪਾਂ ਕਿਤੇ ਕੱਲੇ ਬਹਿ ਕੇ ਦਿਲ ਦੇ ਦਰਦ ਵੰਡਾਈਏ, ਤੂੰ ਹੋਵੇਂ ਇੱਕ ਮੈਂ ਹੋਵਾਂ, ਕੁੱਲ ਦੁਨੀਆ ਨੂੰ ਭੁੱਲ ਜਾਈਏ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੀਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਮੁੱਕੇ ਨਾ ਸਾਡੀ ਗੱਲਬਾਤ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਚਹਿਕਾਂ ਹੋਵਣ, ਪੌਣਾ ਵਿੱਚ ਫੁਲੀਆਂ ਨਾਜ਼ੁਕ ਕਲੀਆਂ ਦੀਆਂ ਮਹਿਕਾਂ ਹੋਵਣ, ਰਿਮ ਝਿਮ ਜਈ ਹੋਈ ਹੋਵੇ, ਤੂੰ ਹੋਵੇਂ ਮੈਂ ਹੋਵਾਂ, ਹੋਰ ਨਾ ਕੋਈ ਹੋਵੇ, ਤੂੰ ਹੋਵੇਂ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਸੁੱਤੀ ਪਈ ਹੋਵੇ ਕਾਇਨਾਤ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਜੋਬਨ ਤੇ ਆਇਆ ਹੋਵੇ, ਮਸਤੀ ਵਿੱਚ ਆ ਕੇ ਸਾਰਾ ਆਲਮ ਨਸ਼ਿਆਇਆ ਹੋਵੇ, ਮਸਤੀ ਹੀ ਮਸਤੀ ਹੋਵੇ, ਤੂੰ ਹੋਵੇਂ ਮੈਂ ਹੋਵਾਂ, ਇੱਕ ਰੱਬ ਦੀ ਹਸਤੀ ਹੋਵੇ, ਤੂੰ ਹੋਵੇਂ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ मेरी हो जाए रात, पानी दिया छल्ला हो बन तू हो मैं हूँ, प्यार दिया गल्ला हो बन तू हो मैं हूँ मां। लिख ही दईए एक दूजे ना जिंदगानी, उमरा लई रह जांदी ए कोई ना कोई प्यार निशानी,
ऐ मेरे दिल पर जानी तू होवे मैं होवा, एक साथे प्यार निशानी तू होवे मैं होवा,
कुछ गल्ला तू करे
कुछ
दिलबर जानी तू हूँ मैं हूँ,
एक साड़ी प्यार निशानी तू हूँ मैं हूँ,
हो तू हूँ मैं हूँ,
ਜੀ ਲਹਿਰਾਂ ਦੀਆਂ ਛੱਲਾਂ ਹੋਵਣ ਤੇ ਸਾਡੀਆਂ ਗੱਲਾਂ ਹੋਵਣ। ਬਿਲਕੁਲ ਜੀ, ਗੱਲਾਂ ਬਾਤਾਂ ਮਾਰਨ ਨੂੰ ਤੇ ਬੈਠੀ ਦਾ ਸੀ ਹਨਾ। ਸੋ ਗੱਲਾਂ ਬਾਤਾਂ ਜਿਹੜੀਆਂ ਸਾਰੀ ਰਹਿਣੀਆਂ ਪ੍ਰੋਗਰਾਮ ਦੇ ਵਿੱਚ। ਗੀਤ ਬੜਾ ਪਿਆਰਾ ਜੀ, ਮੰਨਤ ਮੂਵੀ ਦੇ ਵਿੱਚੋਂ ਗੀਤ ਸੁਣਿਆ, ਬੜਾ ਹੀ ਪਿਆਰਾ ਜਿਹਾ ਗੀਤ ਹੈ ਨਾ। ਉਮੀਦ ਕਰਦੀ ਹਾਂ ਸਾਰਿਆਂ ਨੇ ਪਸੰਦ ਕੀਤਾ ਹੋਣਾ ਤੁਸੀਂ। ਸੋ ਸਵੇਰ ਦੀ ਚਹਿਲ ਪਹਿਲ ਜਿਹੜੀ ਵੱਧਦੀ ਜਾ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਤੇ ਇਹਦੇ ਨਾਲ ਹੀ ਤੁਹਾਡੇ ਕੰਮਾਂ ਕਾਰਾਂ ਦਾ ਰੁਝੇਵਾਂ ਵੀ ਜਿਹੜਾ ਵੱਧਦਾ ਜਾ ਰਿਹਾ ਹੋਣਾ। ਸੋ ਇਸ ਰੁਝੇਵੇਂ ਦੇ ਨਾਲ ਨਾਲ ਹੀ ਜੇ ਹੋ ਸਕੇ ਪ੍ਰੋਗਰਾਮ ਦੇ ਵਿੱਚ ਸਾਂਝ ਜ਼ਰੂਰ ਪਾਓ ਜੀ। ਕੋਈ ਵੀ ਕੋਈ ਮੁੱਦਾ ਕੋਈ ਵਿਚਾਰ ਜੇ ਤੁਹਾਡੇ ਮਨ ਵਿਚ ਆ ਰਹੇ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਰਾੜ ਸਾਹਿਬ ਹੁਣਾਂ ਨੇ ਜੁਆਇਨ ਕਰ ਲਿਆ, ਸੋ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਮਿੰਟੂ ਭਾਜੀ।
ਸਤਿ ਸ੍ਰੀ ਅਕਾਲ ਸੁਖਬੀਰ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਹੋਰ ਕਿਵੇਂ ਚੱਲ ਰਹੀ ਹੈ? ਪਹਿਲਾਂ ਇਹ ਦੱਸੋ ਕਿ ਇੰਡੀਆ ਤੋਂ ਆਇਆ ਨੂੰ, ਵੈਸੇ ਤਾਂ ਤੁਹਾਨੂੰ ਹੁਣ 2 ਹਫ਼ਤੇ ਹੋ ਗਏ ਹੋਣੇ ਆ, ਪਰ ਫੇਰ ਵੀ ਥੋੜਾ ਟਾਈਮ ਲੱਗ ਜਾਂਦਾ ਆ ਕੇ, ਯਾਨੀ ਮੈਂਟਲੀ ਸੈੱਟ ਹੋਣ ਨੂੰ ਟਾਈਮ ਲੱਗ ਜਾਂਦਾ ਇੱਥੇ। ਸੋ ਦੱਸੋ ਕਿੱਦਾਂ ਹੁਣ 100% ਆ ਗਏ ਆ ਵਾਪਸ ਆਸਟ੍ਰੇਲੀਆ ਦੇ ਵਿੱਚ ਤੁਸੀਂ, ਜਾਂ ਅਜੇ ਵੀ ਥੋੜੇ ਜਿਹੇ ਹੈਗੇ ਆ ਉੱਥੇ ਪੰਜਾਬ?
ਨਹੀਂ ਨਹੀਂ ਜੀ, ਹੁਣ ਆ ਗਏ ਆ। ਇਹ 2 ਤਰਫਾ ਰਹਿ ਕੇ ਜ਼ਿੰਦਗੀ ਜਿਉਣੀ ਕਾਫੀ ਔਖੀ ਆ, ਸੋ ਇਸ ਕਰਕੇ ਹੁਣ ਤਾਂ 100% ਇੱਥੇ ਹੀ ਰਹਾਂਗੇ, ਤਾਂ ਹੀ ਜਾ ਕੇ ਫਿਰ ਜ਼ਿੰਦਗੀ ਨੂੰ ਮਾਣ ਸਕਾਂਗੇ ਜਾਂ ਜਿਉਂ ਸਕਾਂਗੇ, ਨਹੀਂ ਤਾਂ ਫਿਰ ਉਹ ਦੁਚਿੱਤੀ ਆ ਜਿਹੜੀ ਉਹ ਬੰਦੇ ਨੂੰ ਲੈ ਕੇ ਬਹਿ ਜਾਂਦੀ ਆ। ਸੋ ਕੋਸ਼ਿਸ਼ ਇਹੀ ਹੁੰਦੀ ਆ ਜੀ ਵੀ ਆਪਾਂ ਵੱਧ ਤੋਂ ਵੱਧ ਜਿਹੜੀ ਜਿੱਥੇ ਵੀ ਰਹਿ ਰਹੀਏ ਉਸੇ ਪਲ ਚ ਜੋਈਏ ਤੇ ਉੱਥੇ ਰਹੀਏ, ਆਪਦੇ ਭਰਮ ਭੁਲੇਖਾਂ ਚੋਂ ਬਾਹਰ ਨਿਕਲ ਕੇ ਰਹੀਏ ਤਾਂ ਜ਼ਿਆਦਾ ਚੰਗਾ ਹੁੰਦਾ
ਜੀ। ਬਿਲਕੁਲ, ਸੋ ਬਹੁਤ ਵਧੀਆ ਜੀ। ਤੇ ਆਪਣੇ ਮੌਸਮ ਦੀ ਗੱਲ ਕਰ ਰਹੀ ਸੀ, ਮੌਸਮ ਕਰਵਟ ਬਦਲ ਰਿਹਾ ਜੀ, ਹਲਕੀ ਹਲਕੀ ਠੰਡ ਹੋਣ ਲੱਗ ਗਈ ਆਪਣੇ ਐਡੀਲੇਡ ਦੇ ਵਿੱਚ ਤੇ ਹੁਣ, ਹੈ ਨਾ?
ਬਿਲਕੁਲ ਜੀ ਬਿਲਕੁਲ, ਮੌਸਮ ਜਿਹੜੀ ਰੁੱਤ ਆ ਗਈ ਹੈ ਜੀ ਹੁਣ ਬਦਲਣ ਦੀ, ਤੇ ਬਦਲਣਾ ਵੀ ਚਾਹੀਦਾ, ਜੇ ਹੁਣ ਨਾ ਬਦਲੂਗਾ ਤਾਂ ਫਿਰ ਕਦੋਂ ਬਦਲੂਗਾ ਮੌਸਮ? ਸੋ ਅਪ੍ਰੈਲ ਜਿਹੜਾ ਚੜ੍ਹਨ ਵਾਲਾ ਹੋ ਗਿਆ ਜੀ, ਤੇ ਟਾਈਮ ਵੀ ਜਿਹੜਾ ਚੇਂਜ ਹੋਣਾ, ਸਾਰਾ ਹੀ ਹਫ਼ਤਾ 10 ਦਿਨ ਰਹਿ ਗਏ ਸਾਰੀ ਗੱਲ ਚ
ਜੀ। ਬਿਲਕੁਲ, ਤੇ ਅੱਜ ਖਾਸ ਦਿਨ ਹੈ ਜੀ, ਅੱਜ 21 ਮਾਰਚ ਔਰ ਇੱਥੇ ਹਾਰਮਨੀ ਡੇ ਜਿਹੜਾ ਮਨਾਇਆ ਜਾਂਦਾ ਹੈ, ਔਰ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਮਲਟੀਕਲਚਰ ਸੋਸਾਇਟੀ ਹੈ ਆਸਟ੍ਰੇਲੀਆ, ਔਰ ਜਿੱਥੇ ਜਿੱਥੇ ਵੀ ਸਾਰੇ ਕੰਮ ਕਰਦੇ ਹਾਂ ਅਸੀਂ, ਮੈਨੂੰ ਲੱਗਦਾ ਸਾਰੇ ਹੀ ਬੜੇ ਵਧੀਆ ਤਰੀਕੇ ਨਾਲ ਮਨਾਉਂਦੇ ਹਾਂ। ਤੁਹਾਡਾ ਕੀ ਖਿਆਲ ਹੈ ਇਸ ਹਾਰਮਨੀ ਡੇ ਬਾਰੇ ਭਾਜੀ?
ਦੇਖੋ, ਜ਼ਿਆਦਾ ਦੀ ਮੈਨੂੰ ਹਿਸਟਰੀ ਦਾ ਪਤਾ ਨਹੀਂ ਵੀ ਕਿਉਂ ਸ਼ੁਰੂ ਹੋਇਆ, ਕਿਵੇਂ ਸ਼ੁਰੂ ਹੋਇਆ, ਪਰ ਬਹਾਨਾ ਹੁੰਦਾ ਜੀ ਖੁਸ਼ੀ ਬਟੋਰਨ ਦਾ, ਕਿਸੇ ਵੀ ਰੂਪ ਚ ਕਿਤੋਂ ਵੀ ਖੁਸ਼ੀ ਮਿਲਦੀ ਆ ਬਟੋਰ ਲੈਣੀ ਚਾਹੀਦੀ ਆ। ਕਈ ਵਾਰੀ ਅਸੀਂ ਇਹ ਚੱਕਰਾਂ ਦੇ ਵਿੱਚ ਵੀ ਕੱਲ ਨੂੰ ਚੰਗੀ ਖੁਸ਼ੀ ਆਊਗੀ ਤੇ ਅੱਜ ਆਪਦਾ ਖਰਾਬ ਕਰਦੇ ਰਹਿੰਦੇ ਆ। ਸੋ ਇਹ ਜਿਹੜੇ ਦਿਨ ਤਿਥ ਤਿਉਹਾਰ ਮਨਾਏ ਜਾਂਦੇ ਆ ਨਾ, ਮੈਂ ਇਹਨਾਂ ਦੇ ਹੱਕ ਚ ਹੀ ਹਾਂ ਵੀ ਜੋ ਵੀ ਮਰਜ਼ੀ ਮਨਾਏ ਜਾਂਦੇ ਆ ਤਿਥ ਤਿਉਹਾਰ, ਉਹ ਚੰਗੇ ਨੂੰ ਮਨਾਉਂਦੇ ਆ, ਉੱਥੇ ਖੁਸ਼ੀ ਲੈ ਕੇ ਆਉਂਦੇ ਆ। ਜਿਹੜੇ ਲੋਕ ਤਿਥ ਤਿਉਹਾਰਾਂ ਤੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਆ, ਨਾਲੇ ਆਪ ਸੜੀ ਲੋਕ ਸੜੀ ਜਾਂਦੇ ਆ, ਨਾਲੇ ਦੂਜਿਆਂ ਨੂੰ ਵੀ ਸਾੜੇ ਦੇਈ ਜਾਂਦੇ ਆ, ਐਵੇਂ ਫਾਲਤੂ ਦੀਆਂ ਟੈਨਸ਼ਨਾਂ ਬਣਾਈ ਜਾਂਦੇ ਆ, ਸਭ ਤੋਂ ਬੈਸਟ ਤਰੀਕਾ ਇਹ ਹੈ ਜੀ ਵੀ ਹਰ ਬੰਦੇ ਦੀ ਆਪਦੀ ਸੋਚ ਹੁੰਦੀ ਹੈ, ਆਪਦੀ ਰੀਝ ਹੁੰਦੀ ਹੈ। ਕਿਸੇ ਨੂੰ ਲੋਹੜੀ ਚੰਗੀ ਲੱਗਦੀ ਹੈ, ਕਿਸੇ ਨੂੰ ਦੀਵਾਲੀ, ਕਿਸੇ ਨੂੰ ਹੋਲੀ, ਕਿਸੇ ਨੂੰ ਹਾਰਮਨੀ ਡੇ ਚੰਗਾ ਲੱਗਦਾ, ਕਿਸੇ ਨੂੰ ਪੇਰੈਂਟਸ ਡੇ ਚੰਗੇ ਲੱਗਦੇ ਆ। ਸੋ ਜਿਹਨੂੰ ਜਿੱਥੇ ਵੀ ਜਿਹੜੀ ਚੀਜ਼ ਚੰਗੀ ਲੱਗਦੀ ਆ ਉਹਨੂੰ ਉਹਦੀ ਰਜਾ ਚ ਰਹਿਣ ਦੇਣਾ ਚਾਹੀਦਾ, ਉਹਨੂੰ ਖੁਸ਼ ਹੋਣ ਦੇਣਾ ਚਾਹੀਦਾ। ਤੇ ਉਹਦੀ ਖੁਸ਼ੀ ਚ ਜੇ ਤੁਸੀਂ ਖੁਸ਼ੀ ਮਨਾ ਲਓਗੇ ਤਾਂ ਚਾਰ ਦਿਨਾਂ ਨੂੰ ਅਗਲਾ ਵੀ ਤੁਹਾਡੀ ਖੁਸ਼ੀ ਚ ਜ਼ਰੂਰ ਖੜੂਗਾ। ਕਿਉਂਕਿ ਇੱਕ ਚੀਜ਼ ਦੁਨੀਆਂ ਦੇ ਉੱਤੇ ਧਿਆਨ ਦੇਖਣ ਰੱਖਣ ਵਾਲੀ ਗੱਲ ਆ, ਜੇ ਤੁਸੀਂ ਆਪਣੇ ਆਪ ਨੂੰ ਚਾਹੁੰਦੇ ਹੋ ਵੀ ਮੈਂ ਹੀ ਸਰਵੋਤਮ ਆ, ਮੈਂ ਇਕੱਲਾ ਹੀ ਸਭ ਕੁਛ ਆ, ਤਾਂ ਉਹ ਵੀ ਇੱਕ ਗਲਤ ਜਚੀ ਹੋਈ ਆ ਤੁਹਾਡੇ, ਤੁਸੀਂ ਗਲਤ ਰਾਹ ਪਏ ਹੋਏ ਆ। ਤੁਹਾਨੂੰ ਜੇ ਆਪਣੇ ਆਲੇ ਦੁਆਲੇ ਨੂੰ ਨਾਲ ਲੈ ਕੇ ਚੱਲੋਗੇ ਨਾ, ਤੇ ਜਿੰਨਾ ਆਪਦੇ ਆਪਣੇ ਆਪਣਿਆਂ ਨੂੰ ਨਾਲ ਲੈ ਕੇ ਤੁਰੋਗੇ, ਆਪਣੇ ਮਿੱਤਰ ਮੰਡਲੀਆਂ ਨੂੰ ਨਾਲ ਲੈ ਕੇ ਤੁਰੋਗੇ, ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਤੁਰੋਗੇ, ਉਨੇ ਹੀ ਤੁਸੀਂ ਵੱਡੇ ਹੋ। ਕਿਉਂਕਿ ਜੇ ਤੁਸੀਂ ਇਕੱਲੇ ਰਹਿ ਗਏ ਨਾ ਤੇ ਇਕੱਲਿਆਂ ਨੂੰ ਕਿਸੇ ਨੇ ਨੀ ਪੁੱਛਣਾ, ਇਕੱਲਿਆਂ ਦੀ ਅੱਜ ਕੱਲ ਯੁੱਗ ਬੜਾ ਤੇਜ਼ ਆ ਗਿਆ ਤੇ ਉਹ ਛੇਤੀ ਭੁੱਲ ਕੇ ਗਾਂਹ ਤੁਰ ਜਾਂਦਾ। ਸੋ ਜੇ ਤੁਸੀਂ ਅੱਜ ਮੰਨ ਲਓ ਕੰਮ ਤੇ ਜਾਂਦੇ ਹੋ ਤੇ ਕੰਮ ਦੇ ਉੱਤੇ ਹੋਰ ਕਮਿਊਨਿਟੀਆਂ ਦੇ ਲੋਕ ਹਾਰਮਨੀ ਡੇ ਮਨਾਉਂਦੇ ਆ, ਪਰ ਤੁਸੀਂ ਇਕੱਲੇ ਇਨਕਾਰ ਕਰ ਦਿੰਦੇ ਹੋ ਮਨਾਉਣ ਤੋਂ, ਜਾਂ ਤੁਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ ਜਾਂ ਉਹਨਾਂ ਦੀ ਖੁਸ਼ੀ ਚ ਖੁਸ਼ੀ ਨਹੀਂ ਮਨਾਉਂਦੇ, ਤੇ ਕੱਲ ਨੂੰ ਉਹ ਤੁਹਾਡੇ ਨਾਲ ਕਿਉਂ ਖੜਨਗੇ? ਸੋ ਇਸ ਕਰਕੇ ਇਹ ਇੱਕ ਵੱਡੀ ਸੋਚ ਦੇ ਨਾਲ ਹੀ ਸਾਨੂੰ ਜਿਉਣਾ ਚਾਹੀਦਾ। ਸਾਨੂੰ ਬੜੀ ਆਦਤ ਪੈ ਗਈ ਹੈ ਨੁਕਤਾ ਚਨੀ ਕਰਨ ਦੀ, ਕਿੰਤੂ ਪਰੰਤੂ ਕਰਨ ਦੀ, ਹਰ ਬੰਦੇ ਤੇ ਉਂਗਲ ਉਠਾਉਣ ਦੀ। ਮੈਂ ਕੱਲ ਹੀ ਨਾ ਪ੍ਰੋਫੈਸਰ ਪੰਨੂ ਸਾਹਿਬ ਦੀ ਇੱਕ ਵੀਡੀਓ ਸੁਣ ਰਿਹਾ ਸੀਗਾ, ਉਹਨਾਂ ਦਾ ਇੱਕ ਲੈਕਚਰ ਸੀਗਾ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਤੇ ਦਿੱਤਾ ਹੋਇਆ, ਤੇ ਪ੍ਰਾਈਮ ਏਸ਼ੀਆ ਵੰਨੀਓ ਰਿਕਾਰਡਡ ਸੀ ਕਿਸੇ ਕਾਲਜ ਦਾ ਲੈਕਚਰ, ਤਾਂ ਮੈਨੂੰ ਬੜਾ ਵਧੀਆ ਲੱਗਿਆ ਉਹ ਲੈਕਚਰ। ਉਸ ਲੈਕਚਰ ਦੇ ਵਿੱਚ ਉਹਨਾਂ ਨੇ ਕਈ ਗੱਲਾਂ ਬੜੀਆਂ ਸੋਹਣੀਆਂ ਉਠਾਈਆਂ। ਉਹਦੇ ਚ ਇੱਕ ਗੱਲ, ਅਸੀਂ ਅਕਸਰ ਉਂਗਲਾਂ ਉਠਾਉਂਦੇ ਰਹਿੰਦੇ ਆ, ਅਸੀਂ ਅੱਜ ਜ਼ਹਿਰ ਨਾ ਧਰਮ ਦੇ ਨਾਂ ਤੇ ਵੀ ਬੜਾ ਫੈਲਾਉਣੇ ਆ ਵੀ ਉਹ ਹਿੰਦੂ ਆ, ਉਹ ਸਿੱਖ ਆ, ਉਹ ਇਸਾਈ ਆ, ਤੇ ਉਸ ਜ਼ਹਿਰ ਦੇ ਵਿੱਚ ਬਹੁਤ ਕੁਛ ਅਸੀਂ ਉਹਦੇ ਚ ਆਪਦਾ ਗਵਾ ਰਹੇ ਆ ਬਣਾਉਣ ਦੀ ਥਾਂ ਤੇ। ਤਾਂ ਉਹ ਅੱਜ ਉਹਨਾਂ ਨੇ, ਪੰਨੂ ਸਾਹਿਬ ਨੇ ਉਸ ਵੀਡੀਓ ਦੇ ਵਿੱਚ ਜਿਹੜੀ ਇੱਕ ਖਾਸ ਗੱਲ ਕਹੀ ਆ, ਉਹ ਖਾਸ ਗੱਲ ਇਹ ਕਹੀ ਆ ਜੀ ਵੀ ਜਦੋਂ ਬਾਲ ਗੋਬਿੰਦ ਰਾਏ ਇੱਕ ਜਦੋਂ ਉਹਨਾਂ ਨੂੰ ਐਜੂਕੇਸ਼ਨ ਦੀ ਲੋੜ ਸੀਗੀ, ਜਦੋਂ ਉਹ ਉਹਨਾਂ ਦੇ ਪਿਤਾ ਜੀ ਆਪ ਖੁਦ ਲੰਮੀਆਂ ਜਿਹੜੀਆਂ ਉਦਾਸੀਆਂ ਕਹੂੰਗਾ, ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੇ ਕਿਸੇ ਵੀ ਰੂਪ ਚ ਆਏ ਸਾਡੇ ਗੁਰੂ ਸਾਹਿਬਾਨ ਤਾਂ ਉਹਨਾਂ ਨੇ ਆਪਣੀਆਂ ਉਦਾਸੀਆਂ ਹੀ ਕੀਤੀਆਂ। ਤਾਂ ਉਹ ਜੋ ਲੰਮੇ ਸਫ਼ਰ ਤੇ ਸਨ ਤਾਂ ਉਸ ਟਾਈਮ ਉਹਨਾਂ ਨੇ ਜਿਹੜੀ ਇੱਕ ਪੰਡਿਤ ਕਿਰਪਾ ਰਾਮ ਜਿਹੜੇ ਕਿ ਜੰਮੂ ਤੋਂ ਸੀ, ਹਿੰਦੂ ਸੀ, ਉਹਨਾਂ ਦੀ ਡਿਊਟੀ ਲਾਈ ਸੀ ਵੀ ਭਾਈ ਬਾਲ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ, ਗੁਰੂ ਗੋਬਿੰਦ ਰਾਏ ਸੀ ਉਦੋਂ, ਉਹਨਾਂ ਨੂੰ ਤੁਸੀਂ ਪੜ੍ਹਾਉਣਾ ਤੇ ਉਹਨਾਂ ਨੂੰ ਐਜੂਕੇਟ ਕਰਨਾ ਸ਼ਾਸਤਰ ਵਿਦਿਆ ਤੋਂ ਲੈ ਕੇ ਹਰ ਚੀਜ਼ ਦੇ ਵਿੱਚ ਉਹਨਾਂ ਨੂੰ ਐਜੂਕੇਟ ਕਰਨਾ। ਤੇ ਕਹਿੰਦੇ ਕਿਰਪਾ ਰਾਮ ਨੇ ਐਡੀ ਵੱਡੇ ਜਿਹੜੇ ਯਤਨਾਂ ਨਾਲ ਜਾਂ ਐਡੇ ਵਧੀਆ ਤਰੀਕੇ ਨਾਲ ਗੋਬਿੰਦ ਰਾਏ ਜੀ, ਚਾਹੇ ਅਸੀਂ ਮੰਨਦੇ ਹਾਂ ਵੀ ਉਹਨਾਂ ਨੂੰ ਪੜ੍ਹਾਉਣ ਦੀ ਕੀ ਲੋੜ ਸੀ, ਖੁਦ ਇੱਕ ਅੰਤਰਜਾਮੀ ਸਨ, ਪਰ ਫੇਰ ਵੀ ਜਿਹੜੀ ਦੁਨਿਆਵੀ ਸਿੱਖਿਆ ਜਾਂ ਦੁਨਿਆਵੀ ਉਹਨਾਂ ਨੇ ਜਿਹੜੀ ਸਿੱਖਿਆ ਕਿਰਪਾ ਰਾਮ ਤੋਂ ਹਾਸਲ ਕੀਤੀ। ਤਾਂ ਉਹ ਜਿਹੜੀ ਸਿੱਖਿਆ ਤੋਂ ਬਾਅਦ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਆ ਵੀ ਇੱਕ ਵੇਲਾ ਉਹਨਾਂ ਨੇ ਦੱਸੀ ਇਸ ਕਥਾ ਦੇ ਵਿੱਚ, ਉਹ ਕਹਿੰਦੇ ਵੀ ਇੱਕ ਵੇਲਾ ਆਇਆ ਜਦੋਂ ਕਿਰਪਾ ਰਾਮ ਨੇ ਕਿਹਾ, ਜਦੋਂ ਸੁਖਾ ਸਿੰਘ ਸਾਜੇ ਗਏ ਅੰਮ੍ਰਿਤ ਛਕਾਏ ਗਏ, ਤਾਂ ਉਦੋਂ ਉਹਨਾਂ ਨੇ ਕਿਹਾ ਵੀ ਮੈਨੂੰ ਵੀ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਲਓ ਤੇ ਮੈਨੂੰ ਵੀ ਦਾਤਾਂ ਬਖਸ਼ ਦਿਓ। ਤਾਂ ਕਹਿੰਦੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਕੀ ਬਖਸ਼ ਸਕਦਾ, ਮੈਂ ਤਾਂ ਤੁਹਾਡੇ ਤੋਂ ਲਿਆ ਸਾਰਾ ਕੁਛ। ਦੇਖੋ ਇਹ ਸੀਗਾ ਉਸ ਟਾਈਮ ਦੀਆਂ ਭਾਵਨਾਵਾਂ। ਤੇ ਗੁਰੂ ਤੇਗ ਬਹਾਦਰ ਸਾਹਿਬ ਉਦੋਂ ਕਸ਼ਮੀਰੀ ਪੰਡਤਾਂ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਨੂੰ ਇੱਕ ਮਿੰਟ ਵੀ ਨਹੀਂ ਲਾਇਆ, ਉੱਠ ਕੇ ਤੁਰ ਪਏ ਤੇ ਕੁਰਬਾਨੀ ਦੇਤੀ। ਪਰ ਅੱਜ ਕੀ ਆ, ਅੱਜ ਅਸੀਂ ਉਲਝੇ ਹੋਏ ਆ ਵੀ ਫਲਾਨਾ ਹਿੰਦੂ ਆ, ਫਲਾਨਾ ਸਿੱਖ ਆ, ਫਲਾਨਾ ਮੁਸਲਮਾਨ ਆ, ਉਹਦੇ ਦਿਨ ਚ ਮੈਂ ਨੀ ਖੜਨਾ, ਉਹਦਾ ਦਿਨ ਮੈਂ ਨੀ ਮਨਾਉਣਾ, ਉਹਦੇ ਨਾਲ ਇਹ ਨੀ ਕਰਨਾ। ਇਹ ਚੀਜ਼ਾਂ ਤੋਂ ਸਾਨੂੰ ਨਿਕਲੇ ਆਉਣਾ ਚਾਹੀਦਾ। ਜ਼ਿੰਦਗੀ ਆ ਨਾ ਬਹੁਤ ਜ਼ਿਆਦਾ ਛੋਟੀ ਆ, ਬਹੁਤ ਜ਼ਿਆਦਾ ਛੋਟੀ। ਜੇ ਇਹ ਇੱਕ ਸਾਨੂੰ ਨਾ ਜਦੋਂ ਹੋ ਸਕਦਾ ਸ਼ਾਇਦ ਹੁਣ ਜੇ 20 ਸਾਲ ਤੋਂ ਲੈ ਕੇ 30 ਸਾਲ ਦੀ ਜਿਹੜੀ ਜਨਰੇਸ਼ਨ ਆ ਮੈਨੂੰ ਸੁਣ ਰਹੀ ਆ ਜਿਹੜੀ, ਉਹ ਸ਼ਾਇਦ ਇਹ ਗੱਲ ਨਾ ਮੰਨੇ, ਉਹਨਾਂ ਨੂੰ ਐ ਲੱਗੇ ਵੀ ਕਿੱਦਾਂ ਦੇ ਲੱਗੇ ਆ ਪੜ੍ਹਨ, ਹਜੇ ਤਾਈਂ ਕੰਮ ਨੀ ਬਣਿਆ, ਫਿਰ ਵਿਆਹ ਕਰਾਉਣਾ, ਫਿਰ ਉਹ ਕਰਨਾ, ਫਿਰ ਪੁੱਤ ਪੋਤਿਆਂ ਤੱਕ ਗਾਂਹ ਦੀਆਂ ਸੋਚਾਂ ਸੋਚ ਰਹੇ ਆ। ਪਰ ਜਦੋਂ ਜ਼ਿੰਦਗੀ ਦੇ ਮੇਰੇ ਵਰਗਾ ਖੜੋਮਰ ਚ ਆ ਜਾਂਦਾ ਨਾ, ਜੋ 50 ਦੇ ਗੇਟ ਚ ਆ ਜਾਂਦਾ, ਉਦੋਂ ਆ ਕੇ ਸਹੀ ਚਾਨਣਾ ਪੈਂਦਾ ਜ਼ਿੰਦਗੀ ਦਾ ਵੀ ਜ਼ਿੰਦਗੀ ਤਾਂ ਗਈ ਹੱਥੋਂ ਫਿਸਲ ਗਈ, ਵੀ ਜਿਵੇਂ ਮਿੱਟੀ ਨੀ ਗਿਰ ਜਾਂਦੀ, ਵੀ ਜ਼ਿੰਦਗੀ ਤਾਂ ਗਈ। ਤੇ ਇਹਨੂੰ ਇਹਦਾ ਜਿਹੜਾ ਕੱਲਾ ਕੱਲਾ ਦਿਨ, ਮੈਂ ਮੇਰੀ ਹੁਣ ਜੇ ਪਰਸਨਲ ਲਾਈਏ ਤਾਂ ਮੈਂ ਕੱਲਾ ਕੱਲਾ ਦਿਨ ਜਿਉਣਾ ਚਾਹੁੰਦਾ ਇਸ ਜ਼ਿੰਦਗੀ ਦਾ। ਮੈਨੂੰ ਸਾਹਸ ਆ ਵੀ ਮੇਰੀ ਜ਼ਿੰਦਗੀ ਬਹੁਤ ਥੋੜੀ ਆ ਤੇ ਮੈਂ ਕੱਲਾ ਕੱਲਾ ਦਿਨ ਜਿਉਵਾਂ ਇਸ ਦਾ। ਤੇ ਉਹ ਜੇ ਅਸੀਂ ਸਿਆਣਿਆਂ ਦੀ ਪਹਿਲਾਂ ਹੀ ਗੱਲ ਮੰਨ ਲੈਂਦੇ, ਸਿਆਣੇ ਕਹਿੰਦੇ ਆ ਜਿਹੜੀ ਲਾਈਫ ਆ, ਲਾਈਫ ਦੇ ਵਿੱਚ ਹਰ ਕੰਮ ਫਾਈਨਲ ਸ਼ਾਟ ਹੁੰਦਾ, ਹਰ ਕੰਮ ਉਹਦੇ ਵਿੱਚ ਕੋਈ ਤੁਹਾਨੂੰ ਉਹ ਨਹੀਂ ਹੁੰਦੀ ਵੀ ਤੁਸੀਂ ਚਾਂਸ ਮਿਲ ਜੂਗਾ ਜਾਂ ਪੰਜ ਚੋਂ ਤਿੰਨ ਨਿਸ਼ਾਨੇ ਫੁੰਡਨੇ ਆ ਉਹ ਪੰਜ ਚੋਂ ਪੰਜ ਹੀ ਲਾਉਣੇ ਪੈਂਦੇ ਆ। ਸੋ ਜੇ ਜ਼ਿੰਦਗੀ ਫਾਈਨਲ ਸ਼ਾਟ ਆ ਤਾਂ ਹਰ ਰੋਜ਼ ਜ਼ਿੰਦਗੀ ਦਾ ਅੰਤਿਮ ਦਿਨ ਵਾਂਗੂ ਜੇ ਜਵਾਇਆ ਜਾਵੇ ਤਾਂ ਮੈਨੂੰ ਲੱਗਦਾ ਤੁਸੀਂ ਆਪਦੀਆਂ ਖੁਸ਼ੀਆਂ ਖੇੜੇ ਮਾਣ ਸਕਦੇ ਹੋ। ਹੁਣ ਮੰਨ ਲਓ ਜੇ ਮੈਨੂੰ ਇਹ ਚੀਜ਼ ਆ ਵੀ ਅੱਜ ਮੇਰਾ ਜੇ ਮੰਨ ਲਓ ਆਖਰੀ ਦਿਨ ਆ ਤਾਂ ਆਖਰੀ ਦਿਨ ਨੂੰ ਮੈਂ ਕੁਝ ਖਾਣਾ ਪੀਣਾ ਜਾਂ ਮੇਰਾ ਜੀ ਕਰਦਾ ਜਾਂ ਮੇਰਾ ਹੱਸਣ ਖੇਡਣ ਨੂੰ ਜਾਂ ਕਿਸੇ ਨੂੰ ਮਿਲਣ ਨੂੰ ਜਾਂ ਘੁੰਮਣ ਫਿਰਨ ਨੂੰ ਤਾਂ ਮੈਨੂੰ ਉਹ ਕਰ ਲੈਣਾ ਚਾਹੀਦਾ ਕਿਉਂਕਿ ਉਹ ਸੱਚ ਵੀ ਹੋ ਸਕਦਾ ਗਾ ਇਹਦੇ ਵਿੱਚ ਕੋਈ ਝੂਠ ਵੀ ਨਹੀਂ ਹੋ ਸਕਦਾ। ਸੋ ਇਸ ਕਰਕੇ ਹਰ ਰੋਜ਼ ਬੇਨਤੀ ਮੇਰੀ ਇਹੀ ਹੁੰਦੀ ਹੈ ਵੀ ਜੀਓ ਔਰ ਜੀਨੋ ਦੋ ਦਾ ਨਾਰਾ ਰੱਖੋ। ਹਰ ਬੰਦੇ ਦੀ ਆਪੋ ਆਪਣੀ ਪਸੰਦ ਨਾ ਪਸੰਦ ਹੁੰਦੀ ਹੈ, ਕਿਸੇ ਦੀ ਪਸੰਦ ਚ ਕਾਸੇ ਚੀਜ਼ ਚ ਅੜਿੱਕੇ ਨਾ ਲਾਓ। ਜੇ ਕੋਈ ਸਾਨੂੰ ਹਾਰਮੋਨੀ ਡੇ ਮਨਾਉਣਾ ਚੰਗਾ ਲੱਗਦਾ ਤਾਂ ਉਹਨੂੰ ਕਹੋ ਵੀ ਠੀਕ ਆ ਅਸੀਂ ਤੇਰੀ ਖੁਸ਼ੀ ਚ ਖੁਸ਼ ਆ, ਬਹੁਤ ਵਧੀਆ ਤੈਨੂੰ ਚੰਗਾ ਲੱਗਦਾ, ਉਹਦੇ ਬਾਰੇ ਹੋਰ ਜਾਣੋ, ਹੋ ਸਕਦਾ ਤੁਹਾਨੂੰ ਜਾਣ ਕੇ ਉਹ ਵੀ ਚੰਗਾ ਲੱਗਣ ਲੱਗ ਜੇ। ਪਰ ਨਾਲ ਨਾਲ ਇੱਕ ਚੀਜ਼ ਜ਼ਰੂਰ ਧਿਆਨ ਚ ਰੱਖੋ ਵੀ ਕਦਰਾਂ ਕੀਮਤਾਂ ਜਿਹੜੀਆਂ ਆਪਣੀਆਂ ਆਪਣੀਆਂ ਕਦਰਾਂ ਕੀਮਤਾਂ ਹੁੰਦੀਆਂ ਨਾ ਜਿਹੜੀਆਂ ਸਾਨੂੰ ਆਪਣੇ ਪਿਛੋਕੜ ਚ ਮਿਲੀਆਂ ਉਹਨਾਂ ਦੇ ਉੱਤੇ ਓਵਰ ਰਾਈਟ ਨਾ ਕਰੋ, ਉਹਨਾਂ ਦੇ ਉੱਤੇ ਓਵਰ ਰਾਈਟ ਕਰਕੇ ਜਾਂ ਉਹਨਾਂ ਨੂੰ ਨਾ ਗਵਾਓ। ਜਿਵੇਂ ਤੁਹਾਨੂੰ ਅਗਲਾ ਬੰਦਾ ਆਪਦਾ ਦਿਨ ਤੁਹਾਡੇ ਤੱਕ ਪਹੁੰਚਾਉਂਦਾ ਤੇ ਐਂ ਕਹਿੰਦਾ ਵੀ ਮਨਾਓ ਇਹਨੂੰ ਏਦਾਂ ਕਰੋ ਵੋ ਕਰੋ, ਇਵੇਂ ਤੁਸੀਂ ਵੀ ਆਪਦੇ ਤਿੱਥ ਤਿਉਹਾਰ ਉਹਨਾਂ ਤੱਕ ਪਹੁੰਚਾਓ, ਠੀਕ ਹੈ ਨਾ?
ਬਿਲਕੁਲ।
ਕਾਰਨ ਕੀ ਹੈ ਵੀ ਕੱਲ ਪਹਿਲਾਂ ਅਸੀਂ ਇਹ ਚਿੰਤਾ ਅਕਸਰ ਕਰਦੇ ਆਏ ਹਾਂ ਵੀ ਕਈ ਵਾਰ ਕੀ ਹੁੰਦਾ ਨਾ ਸਾਡੇ ਲੋਕ ਜਿਹੜੇ ਹੁਣ ਪੱਛਮ ਦੀ ਜਿਹੜੀ ਸਭਿਅਤਾ ਦੀਆਂ ਕਈ ਗੱਲਾਂ ਉਹ ਬੜੀ ਤੇਜ਼ੀ ਨਾਲ ਅਪਣਾ ਰਹੇ ਆ ਤੇ ਉਹਨਾਂ ਚ ਉਹ ਆਪਦੀਆਂ ਕਦਰਾਂ ਕੀਮਤਾਂ ਭੁੱਲ ਰਹੇ ਆ ਤੇ ਇਵੇਂ ਜੀ ਕਿ ਪਿਛਲੇ 20-30 ਸਾਲਾਂ ਚ ਜਿਹੜੀਆਂ ਤੇਜ਼ੀ ਨਾਲ ਅਪਣਾਈਆਂ ਚੀਜ਼ਾਂ ਨੇ ਸਾਡੇ ਨਾ ਬਹੁਤ ਸਾਰੀਆਂ ਊਨਤਾਈਆਂ ਵਾੜਤੀਆਂ ਇੱਕ ਦੂਜੇ ਦੇ ਵਿੱਚ ਅਸੀਂ ਜਿਹ ਸਾਨੂੰ ਪਤਾ ਹੀ ਨਹੀਂ ਆਇਆ। ਹੁਣ ਆ ਵਿਆਹਾਂ ਦੀ ਗੱਲ ਹੀ ਕਰੀਏ, ਮੈਂ ਐਤਕੀ ਕਦੋਂ ਵਿਆਹ ਦੇਖੇ ਅਟੈਂਡ ਕੀਤੇ ਉਹਨਾਂ ਬਾਰੇ ਬਹੁਤ ਕੁਛ ਜਾਣਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਵੀ ਜਿਹੜਾ ਸਿੱਖਿਜ਼ਮ ਦੇ ਵਿੱਚ ਵਿਆਹਾਂ ਦੀ ਜੇ ਰਸਮ ਨੂੰ ਦੇਖੀਏ ਤਾਂ ਉਹਦੇ ਵਿੱਚ ਸਿੰਪਲ ਰਸਮ ਆ ਜੀ ਆਨੰਦ ਕਾਰਜ ਜਿਹੜੀ ਕਿ ਪ੍ਰਵਾਨਿਤ ਜਿਹਨੂੰ ਪ੍ਰਵਾਨਿਤ ਆ ਜਿਹ ਚ ਕਿਹਾ ਗਿਆ ਵੀ ਜੋ ਦੋ ਰੂਹਾਂ ਇੱਕ ਹੁੰਦੀਆਂ ਤਾਂ ਗੁਰੂ ਸਾਹਿਬ ਦੀ ਹਾਜ਼ਰੀ ਚ ਬੈਠ ਕੇ ਉਹ ਇੱਕ ਹੋ ਜਾਂਦੀਆਂ ਤੇ ਉੱਥੇ ਉਹ ਸਪੈਸ਼ਲ ਗੁਰੂ ਸਾਹਿਬ ਨੇ ਬਾਣੀ ਜਿਹੜੀ ਉਹਦੇ ਲਈ ਦਰਜ ਕੀਤੀ ਲਾਵਾਂ ਦੀ ਤਾਂ ਉਹ ਪੜ੍ਹੀਆਂ ਜਾਂਦੀਆਂ ਤੇ ਉਹ ਪੜ੍ਹ ਕੇ ਇੱਕ ਕਿਸਮ ਦਾ ਅਹਿਦ ਲਿਆ ਜਾਂਦਾ ਇੱਕ ਦੂਜੇ ਦੇ ਪ੍ਰਤੀ ਤੇ ਉਹ ਰਸਮ ਨਿਬੜ ਜਾਂਦੀ ਹੈ। ਪਰ ਸਾਡੇ ਹੁਣ ਕੀ ਆ, ਸਾਡੇ ਅੱਜ ਜੀ ਹੁਣ ਬਾਜਰਾ ਭਿਆਉਣਾ ਜੀ, ਅੱਜ ਮਾਈਆਂ ਲਾਉਣੀਆਂ ਜੀ, ਅੱਜ ਮਹਿੰਦੀ ਲੱਗਣੀ ਹੈ ਜੀ, ਅੱਜ ਫਲਾਨਾ ਆਉਣਾ, ਘੱਟੋ ਘੱਟ 15-15 ਦਿਨ। ਮੈਂ ਇਹ ਨਹੀਂ ਕਹਿੰਦਾ ਵੀ ਖੁਸ਼ੀਆਂ ਨਹੀਂ ਮਨਾਉਣੀਆਂ ਚਾਹੀਦੀਆਂ, ਖੁਸ਼ੀਆਂ ਮਨਾਉਣੀਆਂ ਚਾਹੀਦੀਆਂ, ਖੁਸ਼ੀਆਂ ਮਨਾਓ ਜਿੰਨੀਆਂ ਵੱਧ ਮਨਾ ਸਕਦੇ ਹੋ, ਪਰ ਤੁਸੀਂ ਉਹਦਾ ਪਿਛੋਕੜ ਤਾਂ ਫਰੋਲੋ ਨਾ ਵੀ ਜੋ ਇਹ ਚੀਜ਼ਾਂ ਕਿੱਥੋਂ ਆਈਆਂ, ਕੌਣ ਕੌਣ ਕਿਹਨੇ ਸ਼ੁਰੂ ਕੀਤੀਆਂ ਤੇ ਇਹਦੇ ਕੀ ਬੈਨੀਫਿਟਸ ਆ। ਜੇ ਤਾਂ ਹੁਣ ਮੰਨ ਲਓ ਵੀ ਇੱਕ ਗੀਤ ਸੰਗੀਤ ਆ, ਇੱਕ ਲੇਡੀ ਸੰਗੀਤ ਦੀ ਗੱਲ ਆ ਗਈ, ਚਲੋ ਲੇਡੀ ਸੰਗੀਤ ਅੱਜ ਕੱਲ ਇੱਕ ਖਾਨਾ ਪੂਰਤੀ ਬਣ ਕੇ ਰਹਿ ਗਿਆ, 2 ਘੰਟੇ ਬੰਦੇ ਸਾਹਿਬ ਦਾ ਤੇ ਗੀਤ ਗਾਉਂਦੇ ਆ, ਪਰ ਅਸਲ ਚ ਲੇਡੀ ਸੰਗੀਤ ਪਤਾ ਕੀ ਸੀ ਪਹਿਲਾਂ? ਅਸਲ ਚ ਲੇਡੀ ਸੰਗੀਤ ਸੀਗਾ ਵੀ 41 ਦਿਨ ਪਹਿਲਾਂ ਪਿੰਡ ਦੀਆਂ ਬੁੜੀਆਂ ਬੀਬੀਆਂ ਕੰਮ ਛੱਡ ਕੇ ਜਦੋਂ ਸ਼ਾਮ ਨੂੰ ਆਉਂਦੀਆਂ ਸੀ ਤੇ ਆ ਕੇ ਉਸ ਘਰ ਦੇ ਵਿੱਚ ਸੋਹਲੇ ਗਾਉਂਦੀਆਂ ਸੀ, ਗੀਤ ਗਾਉਂਦੀਆਂ ਸੀ ਤਾਂ ਕਿ ਉਸ ਘਰ ਦਾ ਜਿਹੜਾ ਮਾਹੌਲ ਰੌਣਕ ਇੰਨਾ ਕੁ ਸਖਾਵਾਂ ਹੋ ਜੇ ਵੀ ਵਿਆਹ ਤੱਕ ਜਾਂਦਾ ਜਾਂਦਾ ਵੀ ਕਿਆ ਬਾਤ ਹੋ ਜੇ। ਹੁਣ ਨਾ ਤਾਂ ਕਿਸੇ ਕੋਲ ਇੰਨੀਆਂ ਬੀਬੀਆਂ ਨੂੰ ਸੱਦ ਕੇ ਚਾਹ ਪਾਣੀ ਪਿਆਉਣ ਦਾ ਟਾਈਮ ਆ, ਨਾ ਰੋਜ਼ ਗੀਤ ਗਾਉਣ ਦਾ ਟਾਈਮ ਆ, ਫਿਰ ਉਹਦੀ ਥਾਂ ਤੇ ਇਹਨਾਂ ਨੇ 8-10 ਫੰਕਸ਼ਨ ਕੱਢ ਲਏ, ਲਓ ਜੀ ਬਾਜਰਾ ਭਿਉ ਲਓ ਜੀ, ਮਾਈਆਂ ਲਾ ਲਓ ਜੀ ਫਲਾਣਾ ਤੇ। ਪਰ ਜਦੋਂ ਇਹਨਾਂ ਦਾ ਮੈਂ ਪਿਛੋਕੜ ਫਰੋਲਿਆ ਨਾ, ਮੈਨੂੰ ਕਿਤੇ ਜਾ ਕੇ ਪਹਿਲੀ ਗੱਲ ਤਾਂ ਸਿਰਾ ਹੀ ਨਹੀਂ ਮਿਲਿਆ, ਜੇ ਸਿਰਾ ਮਿਲਿਆ ਤਾਂ ਉਹ ਇੱਕ ਹੋਰਾਂ ਧਰਮਾਂ ਨਾਲ ਜਾ ਕੇ ਉਹ ਜੁੜ ਗਿਆ, ਸਿੱਖਿਜ਼ਮ ਨਾਲ ਉਹਦਾ ਕੋਈ ਵਾਹ ਵਾਸਤਾ ਨਹੀਂ ਮੈਨੂੰ ਥਿਆਇਆ ਕਿਤੇ। ਸੋ ਸਾਨੂੰ ਇਹ ਚੀਜ਼ਾਂ ਨਾ ਦੇਖਣੀਆਂ ਚਾਹੀਦੀਆਂ ਵੀ ਅਸੀਂ ਲੋਕਾਂ ਦੇ ਚੀਜ਼ਾਂ ਨੂੰ ਅਕਸੈਪਟ ਕਰੀਏ, ਧਰਮਾਂ ਨੂੰ ਮੰਨੀਏ, ਲੋਕਾਂ ਨੂੰ ਸਭ ਨੂੰ ਉਹਨਾਂ ਦਾ ਸਤਿਕਾਰ ਕਰੀਏ, ਪਰ ਆਪਦੇ ਨੂੰ ਵੀ ਜਿਹੜਾ ਉਸ ਨੂੰ ਉਸ ਰੂਪ ਚ ਹੀ ਮਨਾਈਏ। ਜੇ ਮੰਨ ਲਓ ਅੱਜ ਬੱਚਾ ਅਕਸਰ ਇੱਕ ਚੀਜ਼ ਸਾਹਮਣੇ ਆਉਂਦੀ ਹੈ ਜੀ, ਕ੍ਰਿਸਮਸ ਟ੍ਰੀ ਦੀ ਗੱਲ ਆਉਂਦੀ ਹੈ, ਜਦੋਂ ਹੁਣ ਕੀ ਹੋ ਗਿਆ ਜਿਹੜੇ ਅਸੀਂ ਵਿਦੇਸ਼ਾਂ ਦੇ ਵਿੱਚ ਆਏ ਆ ਤੇ ਸਾਡੇ ਬੱਚੇ ਵਿਦੇਸ਼ੀ ਸਕੂਲਾਂ ਚ ਪੜ੍ਹਦੇ, ਇੱਥੇ ਇਹਨਾਂ ਸਕੂਲਾਂ ਚ ਜੋ ਪੜ੍ਹਦੇ ਆ ਤਾਂ ਇੱਥੇ ਉਹਨਾਂ ਦੇ ਨਾਲ ਦੇ ਜਦੋਂ ਕ੍ਰਿਸਮਸ ਟ੍ਰੀ ਮਿਲਾਉਂਦੇ ਆ ਬੱਚੇ ਤਾਂ ਸਾਡੇ ਬੱਚੇ ਵੀ ਜਿੱਦ ਕਰਦੇ ਜੀ ਕ੍ਰਿਸਮਸ ਟ੍ਰੀ ਲਿਆ ਕੇ ਲਾਇਆ ਜਾਵੇ ਜੀ ਸਾਡੇ, ਤਾਂ ਉਹ ਸਾਡੇ ਮਾਂ ਬਾਪ ਇਸ ਚੀਜ਼ ਬੜੀ ਵੱਡੀ ਵਡਿਆਈ ਮਹਿਸੂਸ ਕਰਦੇ ਆ, ਫੇਸਬੁੱਕਾਂ ਦੇ ਫੋਟੋਆਂ ਪਾਉਂਦੇ ਆ ਵੀ ਆ ਸਾਡਾ ਕ੍ਰਿਸਮਸ ਟ੍ਰੀ ਆ, ਸੈਂਟਾ ਆਊ ਆ, ਫਲਾਨਾ ਆਊ ਧਮਕਾਊ। ਦੇਖੋ ਇਹ ਉਹਨਾਂ ਦਾ ਧਰਮ ਆ, ਉਹ ਮਨਾ ਰਹੇ ਆ, ਉਹਨਾਂ ਨੂੰ ਤੁਸੀਂ ਅੜਿੱਕਾ ਨਾ ਲਾਓ, ਉਹਨਾਂ ਦੀ ਖੁਸ਼ੀ ਚ ਖੁਸ਼ੀ ਮਨਾਓ, ਪਰ ਤੁਸੀਂ ਆਪਣੇ ਬੱਚੇ ਨੂੰ ਤਾਂ ਦੱਸੋ ਨਾ, ਆਪਣੇ ਬੱਚੇ ਨੂੰ ਦੱਸੋ ਵੀ ਇਹ ਚੀਜ਼ਾਂ ਕੀ ਤੇ ਕੀ ਕਾਰਨ ਆ। ਇਹ ਨਾ ਹੋਵੇ ਵੀ ਆਉਣ ਵਾਲੇ ਜਿਹੜੀਆਂ ਥੋੜੇ ਜਿਹੇ ਚਿਰਾਂ ਬਾਅਦ ਉਹ ਆਪਣੇ ਸਿੱਖਿਜ਼ਮ ਦੀਆਂ ਜਿਹੜੀਆਂ ਕਦਰਾਂ ਕੀਮਤਾਂ, ਸ਼ਹੀਦੀ ਜੋੜ ਮਿਲੇ ਜਾਂ ਜਿਹੜੀਆਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਤੇ ਸੈਂਟੇ ਦੀ ਜਿਹੜੀ ਉਡੀਕ ਚ ਬੈਠਾ ਰਹੇ ਵੀ ਕੋਈ ਗਿਫਟ ਮਿਲ ਕੇ ਮਿਲੂਗਾ ਜਾਂ ਦੇਊਗਾ। ਸੋ ਇਹ ਚੀਜ਼ਾਂ ਦੀ ਸਾਨੂੰ ਸੋਚਣਾ ਪੈਣਾ ਹਰ ਹਰ ਕੌਮ ਧਰਮ ਲਈ ਹਰ ਲਈ ਆਪਦੇ ਰੋਲ ਮਾਡਲ ਹੁੰਦੇ ਆ, ਜਿਨ੍ਹਾਂ ਦੇ ਨਹੀਂ ਹੁੰਦੇ ਉਹ ਬਣਾਉਂਦੇ ਆ, ਠੀਕ ਆ, ਉਹਨਾਂ ਨੂੰ ਬਣਾਉਣੇ ਪੈਂਦੇ ਆ, ਉਹ ਫਿਲਮੀ ਰੂਪ ਚ ਜਾਂ ਕਿਸੇ ਵੀ ਰੂਪ ਚ ਕਰੈਕਟਰ ਬਣਾਉਂਦੇ ਆ। ਹੁਣ ਜੇ ਸਿੰਪਲੀ ਲਾਈਏ, ਸਾਡੇ ਕੋਲੇ ਸਿੱਖ ਧਰਮ ਦੇ ਵਿੱਚ ਸਾਨੂੰ ਕੀ ਸ਼ਕਤੀਮਾਨ ਦੀ ਲੋੜ ਹੈਗੀ? ਸ਼ਕਤੀਮਾਨ ਦੀ ਲੋੜ ਉਹਨਾਂ ਧਰਮਾਂ ਚ ਆ ਜਾਂ ਉਹਨਾਂ ਲੋਕਾਂ ਨੂੰ ਆ ਜਿਨ੍ਹਾਂ ਕੋਲੇ ਉਹਨਾਂ ਦੇ ਯੋਧੇ ਨਹੀਂ ਹੈਗੇ। ਸਾਡਾ ਤਾਂ ਯੋਧਿਆਂ ਨਾਲ ਭਰਿਆ ਪਿਆ, ਸਾਡਾ ਤਾਂ ਇਤਿਹਾਸ ਆ ਜਿਹੜਾ, ਸਾਨੂੰ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਏ ਵਰਗੇ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਕੀ ਨੀ ਸਾਡੇ ਕੋਲੇ ਤਾਂ ਇਹੋ ਜਿਹੇ ਕਰੈਕਟਰ ਆ ਜਿਹੜੇ ਕਰੈਕਟਰਾਂ ਨੂੰ ਕੱਲੇ ਕਰੈਕਟਰ ਸ਼ਕਤੀਮਾਨ ਤੋਂ ਹਜ਼ਾਰਾਂ ਗੁਣਾ ਜ਼ਿਆਦੇ ਸੱਚਾਈ ਤੇ ਹਜ਼ਾਰਾਂ ਗੁਣਾ ਜ਼ਿਆਦੇ ਤਾਕਤਵਰ ਨੇ, ਤੇ ਅਸੀਂ ਬੱਚਿਆਂ ਨੂੰ ਉਹਨਾਂ ਬਾਰੇ ਪੜ੍ਹਾ ਸਕਦੇ ਹਾਂ, ਉਹਨਾਂ ਬਾਰੇ ਦੱਸ ਸਕਦੇ ਹਾਂ, ਬੱਚਾ ਵੀ ਦੱਸੇ ਆਪਦੇ ਜਿਹੜੇ ਜਾ ਕੇ ਸਕੂਲ ਕਾਲਜ ਦੇ ਸਾਥੀਆਂ ਨੂੰ ਵੀ ਸ਼ਕਤੀਮਾਨ ਤਾਂ ਜਿਹੜਾ ਪਤਾ ਨੀ ਇਹ ਕੁਛ ਕਰਦਾ ਕਿ ਨਹੀਂ ਕਰਦਾ, ਪਰ ਸਾਡਾ ਬਾਬਾ ਦੀਪ ਸਿੰਘ 18 ਸ਼ੇਰ ਦਾ ਖੰਡਾ ਲੈ ਕੇ ਉਹ ਆਹੂ ਲਾਉਂਦਾ ਸੀ। ਤਾਂ ਉਹ ਚੀਜ਼ਾਂ ਅਸੀਂ ਕੀ ਕਰ ਰਹੇ ਹਾਂ ਨਾ, ਅਸੀਂ ਓਵਰ ਰਾਈਟ ਕਰ ਰਹੇ ਹਾਂ ਅਸੀਂ ਕਈ ਚੀਜ਼ਾਂ। ਹੁਣ ਮੈਂ ਖਾਸ ਤੌਰ ਤੇ ਸਾਡੀਆਂ ਬੀਬੀਆਂ ਨੂੰ ਬੇਨਤੀ ਕਰੂੰਗਾ, ਬੀਬੀਆਂ ਨਾ ਸਟੇਟਸ ਸਿੰਬਲ ਦੇ ਚੱਕਰ ਚ ਆ ਕੇ ਅੰਗਰੇਜ਼ੀ ਬੋਲਣੀ, ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣੀ, ਅੰਗਰੇਜ਼ੀ ਦੇ ਤਿਉਹਾਰ ਮਨਾਉਣੇ, ਉਹਨਾਂ ਪਾਸੇ ਵਡਿਆਈ ਮਹਿਸੂਸ ਕਰ ਰਹੀਆਂ ਆਪਦੀਆਂ। ਪਰ ਸੱਚਾਈ ਇਹ ਆ ਵੀ ਉਹ ਆਪਦਾ ਨੌ ਨਾਲੋਂ ਮਾਸ ਪੱਟ ਰਹੀਆਂ, ਤੇ ਥੋੜੇ ਜੇ ਚਿਰਾਂ ਬਾਅਦ ਇਹ ਨੌਬਤ ਆ ਜਾਂਦੀ ਹੈ ਬੰਦੇ ਦੀ ਵੀ ਬੰਦਾ ਆਪਣੇ ਵਾਲ ਪੱਟਣ ਲੱਗ ਜਾਂਦਾ, ਡਿਪਰੈਸ਼ਨ ਚ ਜਾ ਕੇ ਨਾ ਵਾਲ ਪੱਟਣ ਲੱਗ ਜਾਂਦਾ ਵੀ ਆਹ ਮੈਂ ਕੀ ਕਰ ਲਿਆ। ਇਹ ਨੌਬਤ ਆ ਜਾਂਦੀ ਹੈ ਜੇ ਤੁਸੀਂ ਇਹ ਕਰੋ। ਅਸੀਂ ਮੈਂ ਹੁਣ ਅੱਜ ਇਕੱਲੇ ਨਹੀਂ ਹੈ, ਹੋਰ ਬਹੁਤ ਸਾਰੇ ਆਸੂ ਵੀ ਨੇ ਦੇਖਦਾ। ਮੈਂ ਕੱਲ ਵੀ ਕਿਸੇ ਦੀਆਂ ਫੋਟੋਆਂ ਦੇਖ ਰਿਹਾ ਸੀ, ਪਹਿਲਾਂ ਵੀ ਮੈਂ 2-3-4 ਸਾਲ ਪਹਿਲਾਂ ਮੈਂ ਦੇਖਿਆ, ਮੈਨੂੰ ਬੜਾ ਹਾਰਟ ਹੋਇਆ। ਮੈਂ ਉਹ ਕਿ ਜੀ ਅੱਜ ਕੱਲ ਜੇ ਇੱਕ ਬੇਬੀ ਸ਼ਾਵਰ ਦਾ ਚੱਲਿਆ ਹੋਇਆ ਜਮਾਨਾ, ਉਹ ਬੇਬੀ ਸ਼ਾਵਰ ਪਤਾ ਨੀ ਉਹਦੇ ਚ ਕੀ ਕੁਛ ਆ ਵੀ ਮੈਨੂੰ, ਚੱਲ ਮੰਨ ਲਓ ਕੋਈ ਤੁਹਾਡਾ ਕੋਈ ਕਲਚਰ ਚ ਤਾਂ ਹੈ ਨੀ ਕਿਤੇ, ਮੈਨੂੰ ਤਾਂ ਕਿਤੇ ਸਿੱਖਿਜ਼ਮ ਚ ਥਿਆਈ ਨੀ ਇਹ ਗੱਲ। ਜੇ ਚੱਲ ਮੰਨ ਲਓ ਤੁਸੀਂ ਆਲਾ ਦੁਆਲਾ ਕਰ ਰਿਹਾ, ਤੁਸੀਂ ਉਹਨਾਂ ਨੂੰ ਮੁਬਾਰਕ ਕਹੋ, ਉਹਨਾਂ ਨੂੰ ਮਨਾਉਣ ਦਿਓ। ਪਰ ਮੈਂ ਤਾਂ ਦੇਖਿਆ ਵੀ ਫੇਸਬੁੱਕ ਦੇ ਉੱਤੇ ਉਹੋ ਜਿਹੀਆਂ ਗੱਲਾਂ, ਉਹੋ ਜਿਹੀਆਂ ਫੋਟੋਆਂ ਅਪਲੋਡ ਕੀਤੀਆਂ ਜਾ ਰਹੀਆਂ ਜਿਹੜੀਆਂ ਵੇਲੇ ਸਾਡੀਆਂ ਬੀਬੀਆਂ ਸ਼ਰਮ ਮਾਰੀਆਂ ਅੰਦਰ ਘਰੇ ਬੈਠੀਆਂ ਰਹਿੰਦੀਆਂ ਸੀ, ਜਾਂ ਉਹ ਆਪਦੇ ਆਪ ਨੂੰ ਐਕਸਪੋਜ਼ ਨਹੀਂ ਕਰਦੀਆਂ ਸਨ। ਪਰ ਇੱਥੇ ਤਾਂ ਮੈਂ ਦੇਖ ਰਿਹਾ ਵੀ ਮਾਂ ਬਾਪ ਹੋਰ ਬੜੇ ਚਾਅ ਨਾਲ ਉਹਨੂੰ ਕੰਨ ਲਾ ਕੇ, ਹੱਥ ਲਾ ਕੇ ਫੋਟੋਆਂ ਖਿਚਾ ਖਿਚਾ ਵੱਡੇ ਵੱਡੇ ਹੋਰਡਿੰਗ ਪਾ ਰਹੇ ਆ, ਉਹਦੇ ਵਿੱਚ ਪੋਸਟਰ ਬਣਾ ਕੇ ਪਾ ਰਹੇ ਆ। ਕੀ ਇਹ ਗੱਲਾਂ? ਇਹ ਦੇਖੋ, ਉਹਨਾਂ ਨੂੰ ਮੁਬਾਰਕ, ਉਹਨਾਂ ਨੂੰ ਤੁਸੀਂ ਰੋਕੋ ਨਾ, ਟੋਕੋ ਨਾ, ਪਰ ਸਾਡੇ ਧਰਮ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਤੋਂ ਸਾਨੂੰ ਥੋੜੀ ਜੀ ਆਪਦੇ ਆਪ ਨੂੰ ਕੰਟਰੋਲ ਚ ਰੱਖਣਾ ਪੈਣਾ ਗਾ। ਜੇ ਕੰਟਰੋਲ ਚ ਨਾ ਰੱਖਿਆ, ਸਿਰਫ 20 ਸਾਲ ਲੱਗਣੇ ਆ ਇਹ ਸਾਰਾ ਕੁਛ ਬਦਲਣ ਤੇ ਮੇਰੇ ਵਰਗੇ ਨੂੰ ਕਹਿ ਦੇਣ ਵੀ ਇਹ ਥੋੜੀ ਸੋਚ ਦਾ ਮਾਲਕ ਹੈ, ਇਹਦੀ ਛੋਟੀ ਸੋਚ ਆ, ਇਹ ਮਾਡਰਨ ਚੀਜ਼ਾਂ ਜਿਹੜੀਆਂ ਅਪਣਾ ਨਹੀਂ ਪਾਉਂਦਾ। ਮੈਂ ਆਪਣਾ ਕੇ ਦੇਖ ਲਿਆ ਜੀ, ਮੈਂ ਮੱਛੀ ਜਿਹੜਾ ਨੀ ਪੱਥਰ ਚੱਟ ਕੇ ਖੜੀ ਆ, ਮੈਂ ਵੀ ਪੱਥਰ ਚੱਟਿਆ, ਸਭ ਕੁਛ ਦੇਖ ਲਿਆ। ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਹੀਂ ਹੈ, ਜਿਹੜੀਆਂ ਤੁਹਾਡੀਆਂ ਕਦਰਾਂ ਕੀਮਤਾਂ ਨਾ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦਿੱਤੀਆਂ, ਤੁਹਾਡੇ ਕੁਰਬਾਨੀਆਂ, ਤੁਹਾਡੇ ਧਰਮ ਨੇ ਕੁਰਬਾਨੀਆਂ ਦਿੱਤੀਆਂ, ਆਪਣਾ ਆਪ ਬਾਰੇ ਆ, ਪਰਿਵਾਰ ਬਾਰੇ ਆ, ਉਹਨਾਂ ਕਦਰਾਂ ਕੀਮਤਾਂ ਨੂੰ ਅਸੀਂ ਸਾਡੀ ਡਿਊਟੀ ਬਣਦੀ ਹੈ ਵੀ ਅਸੀਂ ਉਹਨਾਂ ਨਾਲ ਫਲਾ ਕਰੀਏ, ਨਾ ਕਿ ਹਾਂ ਕ੍ਰਿਸਮਸ ਟ੍ਰੀ ਜਿਨ੍ਹਾਂ ਦੇ ਜਿੱਦਾਂ ਧਰਮ ਆ ਉਹਨਾਂ ਨੂੰ ਮਨਾਉਣ ਦਿਓ, ਉਹਨਾਂ ਨੂੰ ਆਜ਼ਾਦੀ ਆ, ਉਹਨਾਂ ਨੂੰ ਉਹ ਸਭ ਕੁਛ ਕਰਨ ਉਹਨਾਂ ਨੂੰ ਚਾਹੀਦਾ, ਉਹ ਅਸੀਂ ਆਹਦੇ ਵੀ ਉਹ ਵੀ ਸਾਡੇ ਵਾਂਗੂ ਪੱਕੇ ਹੋਣ ਆਪਦੇ ਧਰਮ ਦੇ ਵਿੱਚ, ਪਰ ਅਸੀਂ ਇਹ ਚੀਜ਼ ਤੋਂ ਥੋੜੀ ਜੀ ਬਚਤ ਕਰੀਏ। ਮੈਨੂੰ ਬਹੁਤ ਦੁੱਖ ਲੱਗਦਾ ਤੇ ਅਕਸਰ ਫੇਰ ਕਹਿੰਦੇ ਆ ਮਾਪਿਆਂ ਨੂੰ, ਜੇ ਮੈਂ ਪੁੱਛਦਾ ਤਾਂ ਮਾਪੇ ਕਹਿੰਦੇ ਉਹ ਬੱਚਾ ਜਿੱਦ ਕਰਨ ਲੱਗ ਗਿਆ ਜੀ। ਚਲੋ ਜੀ ਠੀਕ ਆ, ਬੱਚਾ ਜਿੱਦ ਕਰਨ ਲੱਗ ਗਿਆ ਵੱਖਰੀ ਗੱਲ ਆ, ਪਰ ਬੱਚੇ ਨੂੰ ਵੀ ਤਾਂ ਤੁਸੀਂ ਸਮਝਾ ਸਕਦੇ ਹੋ ਨਾ ਵੀ ਕੀ ਸਿਸਟਮ ਹੈ। ਸੋ ਗੱਲ ਤਾਂ ਹਾਰਮੋਨੀ ਡੇ ਤੋਂ ਛਿੜੀ ਸੀ, ਭਾਵਨਾਵਾਂ ਛਲਕ ਗਈਆਂ ਸੁਖਪ੍ਰੀਤ।
ਨਹੀਂ ਜੀ, ਹਾਰਮੋਨੀ ਡੇ ਤੇ ਭਾਵਨਾਵਾਂ ਹੀ ਤਾਂ ਹੁੰਦੀਆਂ ਵੈਸੇ ਤੇ, ਹਰ ਤਿਉਹਾਰ ਨਾਲ ਹਰ ਜਿਹੜੇ
ਬਾਈ ਦਾ ਬੇ ਮੈਨੂੰ ਐਂ ਤਾਂ ਦੱਸ ਦਿਓ ਵੀ ਮੈਨੂੰ, ਵੈਸੇ ਮੈਂ ਲੈਕਚਰ ਤਾਂ ਇਸ ਗੱਲ ਤੇ 2-3 ਘੰਟੇ ਹੋਰ ਦੇ ਸਕਦਾ ਸੀ, ਸਾਰਾ ਦਿਨ ਵੀ ਬੋਲ ਸਕਦਾ, ਪਰ ਮੈਨੂੰ ਐਂ ਤਾਂ ਦੱਸ ਦਿਓ ਹਾਰਮੋਨੀ ਡੇ ਹੁੰਦਾ ਕੀ, ਇਹਦਾ ਅਸਲੀ ਮੀਨਿੰਗ ਕੀ ਹੈ, ਇਹ ਚ ਕਰਦੇ ਕੀ ਆ?
ਮਲਟੀਕਲਚਰ ਹੀ ਹੁੰਦਾ ਮੈਨੂੰ ਵੀ ਜਿੱਥੇ ਤੱਕ ਲੱਗਦਾ, ਮੈਨੂੰ ਵੀ ਇਹਦਾ ਬਹੁਤਾ ਇਤਿਹਾਸ ਨਹੀਂ ਪਤਾ, ਇਹ ਤਾਂ ਆਪਣੇ ਕਿ ਜਿਹੜੇ ਵੱਖਰੇ ਵੱਖਰੇ ਸਾਰੇ
ਗੂਗਲ ਬਾਬੇ ਤੋਂ।
ਠੀਕ ਹੈ ਠੀਕ ਹੈ, ਔਰ ਇਹਦੇ ਵਿੱਚ ਸਾਰੇ ਅਸੀਂ ਵੱਖ ਵੱਖ ਜਿਹੜੇ ਮਲਟੀਕਲਚਰ ਸੋਸਾਇਟੀ ਚ ਰਹਿੰਦੇ ਹਾਂ, ਉਹ ਵੱਖ ਵੱਖ ਲੋਕ ਜਿਹੜੇ ਆ ਇਹਨੂੰ ਮਨਾਉਂਦੇ ਆ ਕਿ ਹਾਰਮਨੀ ਡੇ ਤੇ ਆਪਣੀ ਆਪਸ ਚ ਪਿਆਰ ਨਾਲ ਰਹਿੰਦੇ ਆ, ਬਸ ਇਹੀ ਸ਼ੋਅ ਕਰਦੇ ਆ ਜੀ, ਔਰ ਇਹੀ ਮੈਨੂੰ ਲੱਗਦਾ ਹਰ ਤਿਉਹਾਰ ਦਾ ਮੇਨ ਮਕਸਦ ਹੁੰਦਾ। ਸੋ ਇਹ ਤਾਂ ਅੰਗਰੇਜ਼ੀ ਤਿਉਹਾਰ ਤੇ ਕਹਿ ਲਓ, ਇਹ ਹੁਣ ਬਾਅਦ ਵਿੱਚ ਬਣੇ ਹੋਏ ਆ, ਪਰ ਜਿਹੜੇ ਆਪਣੇ ਤਿਉਹਾਰਾਂ ਦੀ ਭਾਜੀ ਤੁਸੀਂ ਗੱਲ ਕੀਤੀ, ਬਿਲਕੁਲ ਉਹਨਾਂ ਦੀਆਂ ਜੜਾਂ ਬਹੁਤ ਡੂੰਘੀਆਂ, ਕਈ ਵਾਰੀ ਲੱਭਣ ਵੀ ਤੁਰੋ ਤੇ ਮਿਲਦੀਆਂ ਨੀ, ਸੋ ਬਿਲਕੁਲ ਉਹਨਾਂ ਨੂੰ ਨੀ ਇਹ ਉਹਨਾਂ ਦੀਆਂ ਜੜਾਂ ਨੂੰ ਨੀ ਹਿਲਾਉਣਾ ਚਾਹੀਦਾ ਮੈਨੂੰ ਲੱਗਦਾ ਸਾਨੂੰ ਨਾਲ ਦੀ ਨਾਲ ਜੇ ਅਸੀਂ ਬਾਕੀ ਜਿਹੜੇ ਤਿਉਹਾਰ ਹੈਗੇ ਉਹਨਾਂ ਨੂੰ ਜੇ ਮਨਾਉਂਦੇ ਹਾਂ ਤੇ ਬਹੁਤ ਵਧੀਆ ਗੱਲ ਆ ਔਰ ਬਹੁਤ ਵਧੀਆ ਗੱਲ ਵਧੀਆ ਤਰੀਕੇ ਨਾਲ ਤੁਸੀਂ ਆਪਣੀਆਂ ਜਿਹੜੀਆਂ ਭਾਵਨਾਵਾਂ ਦੱਸੀਆਂ ਔਰ ਦੂਸਰੀ ਗੱਲ ਜਿਹੜੀ ਇਹ ਆ ਕਿ ਬਿਲਕੁਲ ਜਦੋਂ ਸਾਨੂੰ ਕੋਈ ਕਹਿੰਦਾ ਹੈ ਨਾ ਤੇ ਅਸੀਂ ਉਦੋਂ ਮੰਨਦੇ ਨੀ ਉਹ ਚੀਜ਼ ਪਰ ਜਦੋਂ ਤੁਹਾਡਾ ਆਪਣਾ ਤਜਰਬਾ ਹੋ ਜਾਂਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਫੇਰ ਤੁਹਾਨੂੰ ਚੰਗੇ ਭਲੇ ਦੀ ਜਿਹੜੀ ਪਛਾਣ ਹੋ ਜਾਂਦੀ ਜ਼ਿੰਦਗੀ ਦਾ ਤਕਾਜ਼ਾ ਉਹ ਹੀ ਦੇਖ ਲਓ ਵੀ ਇੱਕ ਟਾਈਮ ਤੇ ਮਾਂ ਬਾਪ ਆਪਣੇ ਮਾਂ ਬਾਪ ਦੀਆਂ ਗੱਲਾਂ ਜਿਹੜੀਆਂ ਬੁਰੀਆਂ ਲੱਗਦੀਆਂ ਹੁੰਦੀਆਂ ਪਰ ਜ਼ਿੰਦਗੀ ਦੇ ਇੱਕ ਪੜਾਅ ਤੇ ਆ ਕੇ ਫਿਰ ਲੱਗਦਾ ਹੁੰਦਾ ਵੀ ਉਹ ਸਾਡੇ ਲਈ ਕਿੰਨਾ ਸੋਚਦੇ ਸੀਗੇ ਔਰ ਉਸੇ ਤਰ੍ਹਾਂ ਹੁਣ ਅਸੀਂ ਆਪਣੇ ਬੱਚਿਆਂ ਲਈ ਸੋਚਦੇ ਹਾਂ ਤੇ ਸ਼ਾਇਦ ਉਹਨਾਂ ਨੂੰ ਸਾਡੀਆਂ ਗੱਲਾਂ ਬੁਰੀਆਂ ਲੱਗਦੀਆਂ ਹੋਣ ਸੋ ਬਿਲਕੁਲ ਕਦਰਾਂ ਕੀਮਤਾਂ ਜਿਹੜੀਆਂ ਇਹਨਾਂ ਨੂੰ ਸਾਨੂੰ ਜ਼ਰੂਰ ਬੰਨ ਕੇ ਰੱਖਣਾ ਚਾਹੀਦਾ ਆਪਣੇ ਪੱਲੇ ਦੇ ਨਾਲ ਬੇਸ਼ੱਕ ਅਸੀਂ ਵਿਦੇਸ਼ਾਂ 'ਚ ਵੀ ਆ ਗਏ ਹਾਂ ਔਰ ਉਹ ਨਾ ਹੋ ਜਾਵੇ ਕਿਤੇ ਪੇ ਕਊਆ ਚਲਾ ਹੰਸ ਕੀ ਚਾਲ ਔਰ ਆਪਣੀ ਚਾਲ ਵੀ ਭੁੱਲ ਗਿਆ ਸੋ ਬਹੁਤਿਆਂ ਨਾਲ ਸਾਡਿਆਂ ਨਾਲ ਇਹ ਜਿਹੜੀ ਚੀਜ਼ ਹੋ ਰਹੀ ਆ ਬਹੁਤ ਵਧੀਆ ਭਾਜੀ ਬਹੁਤ ਵਧੀਆ ਗੱਲਬਾਤ ਸੀ ਸੋ ਸਰੋਤੇ ਵੀ ਸਾਡੇ ਨਾਲ ਜਿਹੜੀ ਸਾਂਝ ਬਣਾ ਰਹੇ ਨੇ ਕੁਲਦੀਪ ਕੌਰ ਹੁਣਾਂ ਨੇ ਜਿਹੜਾ ਸੁਨੇਹਾ ਭੇਜਿਆ ਸੀ ਸਾਨੂੰ ਸਭ ਤੋਂ ਪਹਿਲਾਂ ਤੇ ਕਹਿੰਦੇ ਸੀ ਸੁਖਪ੍ਰੀਤ ਕੌਰ ਜੀ ਸਰਬਜੀਤ ਵੀਰ ਜੀ ਤੇ ਮਿੰਟੂ ਬਰਾੜ ਵੀਰ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨਾਲ ਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਹਿੰਦੇ ਆਪ ਤਾਂ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ ਸਵੇਰ ਦੀ ਤਾਜ਼ਗੀ ਦੇ ਵਿੱਚ ਸੌਣ ਦੇ ਮਹੀਨੇ ਵਾਂਗਰ ਬੂੰਦਾ ਬਾਂਦੀ ਤੇ ਮਿੱਟੀ ਦੀ ਮਨਮੋਹ ਖੁਸ਼ਬੂ ਚਹਿਚਹਾਉਂਦੇ ਪੰਛੀਆਂ ਦੀਆਂ ਤਰੰਗਾਂ ਉਮੀਦਾਂ ਤੇ ਮਿੱਠੀ ਮਿੱਠੀ ਜਿਹੀ ਰੁੱਤ ਵਿੱਚ ਠੰਡੇ ਠੰਡੇ ਹਵਾ ਦੇ ਬੁੱਲਿਆਂ ਦਾ ਮਾਹੌਲ ਮਾਣ ਰਹੇ ਹਾਂ ਬਹੁਤ ਵਧੀਆ ਜੀ ਕਹਿੰਦੇ ਮੌਸਮ ਖੀਰ ਪੂੜਿਆਂ ਵਾਲਾ ਹੋਇਆ ਹੋਇਆ ਬ੍ਰਿਸਬੇਨ ਦੇ ਵਿੱਚ ਅੱਜ ਵਾਹ ਜੀ ਵਾਹ ਮਾਣੋ ਮੌਸਮ ਨੂੰ ਤੇ ਨਾਲ ਹੀ ਨਾਲ ਵਿਚਾਰ ਸਾਂਝਾ ਕੀਤਾ ਜੇ ਕੋਈ ਤੁਹਾਡੇ ਨਾਲ ਚੰਗਾ ਹੈ ਤਾਂ ਉਸ ਤੁਸੀਂ ਵੀ ਉਸਦੇ ਨਾਲ ਚੰਗੇ ਬਣੋ ਜੇ ਕੋਈ ਤੁਹਾਡੇ ਨਾਲ ਬੁਰਾ ਹੈ ਤਾਂ ਤੁਸੀਂ ਉਹਦੇ ਨਾਲ ਬੁਰੇ ਨਾ ਬਣੋ ਕਿਉਂਕਿ ਪਾਣੀ ਨਾਲ ਖੂਨ ਸਾਫ਼ ਕੀਤਾ ਜਾ ਸਕਦਾ ਹੈ ਪਰ ਖੂਨ ਨਾਲ ਪਾਣੀ ਨਹੀਂ ਤੇ ਇਹਨਾਂ ਨੇ ਹੋਰ ਵੀ ਖੁਸ਼ੀ ਜ਼ਾਹਰ ਕੀਤੀ ਹੈ ਭਾਜੀ ਅੱਜ ਜਿਹੜਾ ਆਪਣੇ ਰਾਗਬੱਧ ਕੀਰਤਨ ਜਿਹੜਾ ਹੈ ਦਰਬਾਰ ਉਹ ਅੱਜ ਬ੍ਰਿਸਬੇਨ ਦੇ ਵਿੱਚ ਹੋਣਾ ਹੈ ਸੋ ਕਹਿੰਦੇ ਵੀ ਅੱਜ ਸਾਨੂੰ ਕੀਰਤਨ ਦਰਬਾਰ ਬ੍ਰਿਸਬੇਨ ਦੇ ਵਿੱਚ ਆ ਜੀ ਤਾਂ ਬਿਲਕੁਲ ਤੁਹਾਨੂੰ ਤੇ ਚਾਅ ਚੜੇ ਹੋਣੇ ਆ ਜਦੋਂ ਸਾਡੀ ਐਡੀ ਲੇਟ ਸੀ ਸਾਡੇ ਤੇ ਪੈਰ ਨੀ ਜ਼ਮੀਨ ਤੇ ਲੱਗਦੇ ਸੀਗੇ ਔਰ ਬਹੁਤ ਹੀ ਵਧੀਆ ਤੁਸੀਂ ਬ੍ਰਿਸਬੇਨ ਦੇ ਵਿੱਚ ਆਪਣੇ ਹੋਰ ਵੀ ਜਿਹੜੇ ਤੁਹਾਨੂੰ ਜਾਣ ਪਛਾਣ ਵਾਲੇ ਆ ਜ਼ਰੂਰ ਹੀ ਪਹੁੰਚੋ ਕਿਉਂਕਿ ਜੇ ਮੈਨੂੰ ਲੱਗਦਾ ਵੀ ਜਿਹਨੇ ਨਹੀਂ ਸੁਣਿਆ ਉਹ ਜ਼ਿੰਦਗੀ ਚ ਕੁਛ ਮਿਸ ਕਰ ਗਿਆ ਜਿਹਨੇ ਇਹ ਕੀਰਤਨ ਦਰਬਾਰ ਨਹੀਂ ਸੁਣਿਆ ਕੀ ਖਿਆਲ ਆ ਭਾਜੀ ਤੁਹਾਡਾ
ਬਿਲਕੁਲ ਜੀ ਬਹੁਤ ਖੂਬਸੂਰਤ ਜਿਹੜਾ ਸਮਾਂ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਗੁਜ਼ਰ ਰਿਹਾ ਕਿ ਖਾਸ ਕਰਕੇ ਕੀਰਤਨ ਦਰਬਾਰ ਦੀ ਜੇ ਲੜੀ ਨੂੰ ਦੇਖਿਆ ਜਾਵੇ ਤੇ ਇਹ ਜਿਹੜਾ ਕਾਫਲਾ ਉਹ ਹੁਣ ਬ੍ਰਿਸਬੇਨ ਪਹੁੰਚ ਚੁੱਕਿਆ ਤੇ ਇਸ ਤੋਂ ਬਾਅਦ ਜਿਹੜੇ ਇਸ ਇਲਾਕੇ ਦੇ ਵਿੱਚ ਕਈ ਦਿਨ ਰਹਿਣਾ ਕੇਨਸ ਤੋਂ ਲੈ ਕੇ ਹੋਰ ਵੀ ਬਹੁਤ ਸਾਰੇ ਹੋਣੇ ਆ ਤਾਂ ਮੈਂ ਆਪ ਖੁਦ ਜਿਹੜਾ ਇੱਥੇ ਐਡਲੇਡ ਦੇ ਵਿੱਚ ਇਹਨਾਂ ਦੇ ਕੁਝ ਇੱਕ ਦੀਵਾਨ ਅਟੈਂਡ ਕੀਤੇ ਤੇ ਹੁਣ ਫੇਰ ਬਸ ਸੋਮਵਾਰ ਤੋਂ ਮੈਂ ਵੀ ਇਹਨਾਂ ਨੂੰ ਜੁਆਇਨ ਕਰਨ ਜਾ ਰਿਹਾ ਜੀ ਤੇ ਮੈਂ ਵੀ ਹੋਰ ਜਿਹੜਾ ਲਾਹਾ ਇਹਨਾਂ ਦਰਬਾਰਾਂ ਦਾ ਲੈਣਾ ਚਾਹੁੰਦਾ ਕਿਉਂਕਿ ਕੀਰਤਨ ਦੇ ਮਾਮਲੇ ਦੇ ਵਿੱਚ ਪਹਿਲੀ ਵਾਰ ਜਿਹੜਾ ਅਹਿਸਾਸ ਹੋਇਆ ਵੀ ਜਿਹੜੀ ਅਸਲੀਅਤ ਕੀ ਸੀ ਜਾਂ ਗੁਰੂ ਸਾਹਿਬ ਕਿੱਦਾਂ ਤੇ ਕਿਵੇਂ ਕੀਰਤਨ ਕਰਦੇ ਸਨ ਤੇ ਉਹ ਉਹਨਾਂ ਰੂਹਾਂ ਨਾਲ ਵੀ ਜਿਹੜਾ ਰਹਿ ਕੇ ਬੜਾ ਵਧੀਆ ਲੱਗਿਆ ਕਿਉਂਕਿ ਇੱਕ ਚੀਜ਼ ਬੜੀ ਹੁੰਦੀ ਹੈ ਵੀ ਸੰਗਤ ਦਾ ਬੜਾ ਅਸਰ ਹੁੰਦਾ ਤੁਸੀਂ ਤਾਂ ਸੁਖਪ੍ਰੀਤ ਉਹਨਾਂ ਨੂੰ ਹੋਰ ਵੱਧ ਮਾਣਿਆ ਤੁਹਾਡੇ ਕੋਲ ਰਹੇ ਪਰ ਮੈਂ ਜਿੰਨਾ ਕੁ ਚਿਰ ਉਹਨਾਂ ਨਾਲ ਗੁਜ਼ਾਰਿਆ ਮੈਂ ਉਹਦੇ ਚ ਇੱਕ ਚੀਜ਼ ਨੋਟ ਕੀਤੀ ਵੀ ਜਦੋਂ ਸਾਰੇ ਜਾਣੇ ਜੇ ਕਾਰ ਚ ਬੈਠੇ ਆ ਸਾਰੇ ਜਾਣੇ ਜੇ ਚੁੱਪ ਬੈਠੇ ਆ ਕੋਈ ਬੋਲ ਨੀ ਰਿਹਾ ਤਾਂ ਉਹ ਉਹਨਾਂ ਦੇ ਵਿੱਚੋਂ ਨਾ ਕੋਈ ਨੌਜਵਾਨ ਗੁਣਗੁਣਾ ਰਿਹਾ ਤੇ ਗੁਣਗੁਣਾ ਕੀ ਰਿਹਾ ਸੁਰ ਦੇ ਵਿੱਚ ਗੁਰਬਾਣੀ ਮੈਂ ਹੈਰਾਨ ਸੀ ਵੀ ਉਹ ਜੰਗ ਏਜ ਦੇ ਬੱਚੇ ਆ ਜਿਹੜੇ 22 ਤੋਂ 25 ਸਾਲ ਦੀ ਏਜ ਦੇ ਬੱਚੇ ਆ ਨਾਲ ਉਹ ਬੱਚੇ ਬੜੇ ਸੁਰ ਦੇ ਵਿੱਚ ਜਦੋਂ ਵੀ ਗਾ ਰਹੇ ਸੀ ਉਹ ਬਾਣੀ ਦਾ ਗੁਣਗਾਣ ਕਰ ਰਹੇ ਸੀ ਉਹ ਵੀ ਪੂਰੇ ਸੁਰ ਦੇ ਵਿੱਚ ਮੈਨੂੰ ਬੜੀ ਇਸ ਚੀਜ਼ ਚੰਗੀ ਲੱਗੀ ਜੇ ਕਿਤੇ ਖੇਤ ਗਏ ਸੀ ਇੱਥੇ ਖੇਤ ਘੁੰਮ ਰਹੇ ਸੀ ਤੇ ਤਾਂ ਵੀ ਉਹ ਆਪਦਾ ਰਾਗ ਲਾ ਰਹੇ ਸੀ ਤਾਂ ਸਾਰਾ ਦਿਨ ਹੀ ਉਹਨਾਂ ਦਾ ਜਿਹੜਾ ਇਸ ਚੀਜ਼ ਦੇ ਵਿੱਚ ਵਿਚਰਦਾ ਤਾਂ ਕਿੰਨੀਆਂ ਜਿਹੜੀਆਂ ਕਹਿ ਸਕਦੇ ਆ ਕਰਮਾਂ ਵਾਲੀਆਂ ਰੂਹਾਂ ਜਾਂ ਲਾਹਾ ਲੈਣ ਵਾਲੀਆਂ ਰੂਹਾਂ ਨੇ ਜੀ ਉਹ ਸੋ ਬਿਲਕੁਲ ਅੱਜ ਤੁਹਾਨੂੰ ਵੀ ਆਪਦੇ ਨੇੜਲੇ ਗੁਰੂ ਘਰ ਚ ਜਿੱਥੇ ਵੀ ਹੋ ਰਿਹਾ ਜੀ ਉੱਥੇ ਪਹੁੰਚਣਾ ਚਾਹੀਦਾ ਹਰੇਕ ਬੰਦੇ ਨੂੰ ਹਰੇਕ ਨੂੰ ਸੁਣਨਾ ਚਾਹੀਦਾ ਕਿਉਂਕਿ ਇਹ ਬਹੁਤ ਰੇਅਰ ਚਾਂਸ ਹੁੰਦੇ ਆ ਇਹ ਐਡੇ ਸੌਖੇ ਨਹੀਂ ਹੁੰਦੇ ਬਗਾਨੇ ਮੁਲਕ ਦੇ ਵਿੱਚ ਇੱਕ ਇੱਦਾਂ ਚੁਣ ਕੇ ਸਾਰੇ ਸਿਤਾਰੇ ਲੈ ਕੇ ਆਉਣੇ ਫਿਰ ਉਹਨਾਂ ਦਾ ਸਾਰਾ ਟੂਰ ਕਰਾਉਣਾ ਆਸਟ੍ਰੇਲੀਆ ਦਾ ਉਹ ਐਡਾ ਸੌਖਾ ਕੰਮ ਨਹੀਂ ਸੀ ਦੇਖਣ ਵਾਲਿਆਂ ਨੂੰ ਲੱਗ ਰਿਹਾ ਨੁਕਤਾਚੀਨੀ ਕਰਨ ਵਾਲਿਆਂ ਨੂੰ ਲੱਗ ਰਿਹਾ ਹੋਊ ਪਰ ਉਂਝ ਜੋ ਸਾਰਾ ਪ੍ਰੋਜੈਕਟ ਉਲੀਕਿਆ ਜਾਂਦਾ ਤੇ ਬਣਦਾ ਤੇ ਸਿਰੇ ਲੱਗਦਾ ਨਾ ਉਹਦੇ ਤੇ 6 ਮਹੀਨੇ ਲੱਗ ਜਾਂਦੇ ਆ ਪੂਰੇ 6 ਮਹੀਨੇ ਹੋ ਗਏ ਅਮਨਦੀਪ ਹੋਰਾਂ ਨੂੰ ਇਸ ਵਿਸ਼ੇ ਤੇ ਲੱਗੇ ਹੋਇਆਂ ਨੂੰ ਸੋ ਤੁਸੀਂ ਕੋਸ਼ਿਸ਼ ਕਰੋ ਜ਼ਰੂਰ ਤੁਸੀਂ ਤਾਂ ਇੱਕ ਆਪਦੇ 2 ਘੰਟੇ ਦੇਣੇ ਆ 4 ਘੰਟੇ ਦੇਣੇ ਆ ਜ਼ਰੂਰ ਦਿਓ ਤੇ ਤੁਸੀਂ ਇਹਦਾ ਮੈਂ ਦਾਅਵੇ ਨਾਲ ਕਹਿਣਾ ਵੀ ਤੁਹਾਨੂੰ ਪਛਤਾਵਾ ਨਹੀਂ ਹੋਊਗਾ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਦਾ ਦੀਵਾਨ ਅਟੈਂਡ ਕਰਕੇ ਨਾ ਇਹ ਪਛਤਾਵਾ ਨਹੀਂ ਹੋਊ ਵੀ ਤੁਸੀਂ ਵਕਤ ਬਰਬਾਦ ਕਰ ਲਿਆ। ਸੋ
ਮੈਨੂੰ ਲੱਗਦਾ ਕਿ
ਜੀ ਜੀ
ਯਾਨੀ ਮੈਨੂੰ ਤੇ ਹੁਣ ਤੋਂ ਅਗਲੇ ਸਾਲ ਦੀ ਕਹਿ ਲੋ ਵੀ ਇੰਤਜ਼ਾਰ ਆ ਵੀ ਕਦੋਂ ਅਗਲੇ ਸਾਲ ਨੂੰ ਉਹ ਫੇਰ ਆਉਣਗੇ ਤੇ ਸਾਡੇ ਐਡੀਲੇਡ ਦੀ ਧਰਤੀ ਤੇ ਫੇਰ ਭਾਗ ਲੱਗਣਗੇ। ਸੋ ਬਿਲਕੁਲ ਹੀ ਬਹੁਤ ਜਿੱਥੇ ਬਹੁਤ ਵਧੀਆ ਸੰਗੀਤਕਾਰ ਆ ਉੱਥੇ ਬੜੀਆਂ ਚੰਗੀਆਂ ਬੜੀਆਂ ਪਿਆਰੀਆਂ ਰੂਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਪਏ ਉਹ ਸਾਰੇ ਨੌਜਵਾਨ ਬੱਚੇ ਵੀ ਜਿਹੜੇ ਆ ਬਹੁਤ ਹੀ ਜੁੜੇ ਹੋਏ ਆ ਗੁਰਬਾਣੀ ਦੇ ਨਾਲ।
ਬਿਲਕੁਲ ਬਿਲਕੁਲ ਬੜਾ ਚੰਗਾ ਲੱਗਿਆ। ਮੈਂ ਤਾਂ ਆਪ ਬਿਲਕੁਲ ਹੁਣ ਇਸ ਅਗਲਾ ਜਿਹੜਾ ਹਫਤਾ ਸੋਮਵਾਰ ਤੋਂ ਮੈਨੂੰ ਬੜਾ ਚਾਅ ਜੀ ਉਹਨਾਂ ਦੇ ਨਾਲ ਹੋਰ ਜਿਹੜਾ ਵਕਤ ਆ ਗੇਮਾਂ ਦੌਰਾਨ ਤੇ ਉਹ ਤੋਂ ਪਹਿਲਾਂ ਜਿਹੜਾ ਰਹਿ ਸਕੂਗਾ ਜ਼ਰੂਰ ਰਹਿਣਾ ਚਾਹੂੰਗਾ ਕਿਉਂਕਿ ਇਹਨਾਂ ਲੋਕਾਂ ਤੋਂ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ। ਤੁਸੀਂ ਜਦੋਂ ਇਹ ਜੇ ਲੋਕਾਂ ਨਾਲ ਵਿਚਰਦੇ ਹੋ ਰਹਿੰਦੇ ਹੋ ਤਾਂ ਤੁਸੀਂ ਬਹੁਤ ਕੁਛ ਸਿੱਖਦੇ ਹੋ ਤੁਹਾਡੇ ਦੇ ਆਪਣੇ ਆਪ ਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ।
ਬਿਲਕੁਲ ਬਿਲਕੁਲ ਠੀਕ ਆ ਔਰ ਸੰਗਤ ਦਾ ਜਿਹੜੀ ਰੰਗਤ ਆ ਤੁਹਾਡੇ ਤੇ ਜ਼ਰੂਰ ਚੜ੍ਹਦੀ ਹੈ ਔਰ ਚੰਗੀ ਸੰਗਤ ਜਿਹੜੀ ਹੈ ਸਹੀ ਗੱਲ ਕਰਨੀ ਚਾਹੀਦੀ ਹੈ ਔਰ ਕਰਮਾਂ ਨਾਲ ਸਾਨੂੰ ਨਸੀਬ ਹੋਈ ਹੈ ਇੱਥੇ ਤੇ ਇਹ ਸੰਗਤ ਨੂੰ ਜ਼ਰੂਰ ਕਰੋ। ਤੁਸੀਂ ਸੋ ਕਰਮਾਂ ਵਾਲੇ ਹੋ ਜੀ ਬ੍ਰਿਸਬੇਨ ਵਾਲੇ ਹੋ ਤੁਸੀਂ ਅੱਜ ਤੁਹਾਡੇ ਘਰੇ ਦੀਵਾਨ ਲੱਗਣੇ ਆ ਅੱਜ ਤੇ ਨਾਲ ਹੀ ਇਹਨਾਂ ਨੇ ਕਿਹਾ ਜੀ ਬਹੁਤ ਸੋਹਣੀ ਜਾਣਕਾਰੀ ਦਿੰਦੇ ਆ ਭਾਜੀ ਸੱਚੀ ਲਓ ਜੀ ਤੁਹਾਡੀਆਂ ਭਾਵਨਾਵਾਂ ਜਿਹੜੀਆਂ ਆ ਉਹਨਾਂ ਦੇ ਰਿਸਪੋਂਸ ਆਉਣ ਲੱਗ ਗਏ ਭਾਜੀ
ਜੀ ਬਹੁਤ ਮਿਹਰਬਾਨੀ ਮਿਹਰਬਾਨੀ।
ਤੇ ਰਾਜ ਮਹਿੰਦਰ ਸਿੰਘ ਹੁਣਾਂ ਨੇ ਵੀ ਜੁਆਇਨ ਕੀਤਾ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਗੁਰਬਾਣੀ ਦੀ ਤੁਕ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ। ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਨਿਥਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ। ਬਹੁਤ ਵਧੀਆ ਜੀ ਔਰ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਹੋ ਉਹਨਾਂ ਨੇ ਵੀ ਸਾਂਝ ਬਣਾ ਲਈ ਹੈ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੀਗੇ ਸਾਨੂੰ ਤੇ ਨਾਲ ਹੀ ਉਹਨਾਂ ਨੇ ਜਿੱਦਾਂ ਮੈਂ ਪੰਛੀਆਂ ਦੀ ਗੱਲ ਕੀਤੀ ਸੀ ਅੱਜ ਕਿ ਅਸੀਂ ਪੰਛੀਆਂ ਦੀ ਗੱਲ ਤੋਰਨੀ ਆ ਜਿਹੜੀਆਂ ਸਾਡੀਆਂ ਬਚਪਨ ਦੇ ਵਿੱਚ ਅਸੀਂ ਜਿਹੜੇ ਸਾਡੇ ਬੜੇ ਪੱਕੇ ਆੜੀ ਹੁੰਦੇ ਸੀਗੇ ਸੋ ਇਹਨਾਂ ਨੇ ਬਿਜੜੇ ਦੇ ਦੋ ਆੜ ਨੇ ਜਿਹੜੇ ਸੰਭਾਲ ਕੇ ਰੱਖੇ ਹੋਏ ਆ ਮੈਨੂੰ ਲੱਗਦਾ ਆਪਣੇ ਘਰ ਵਿੱਚ ਹੀ ਉਹਨਾਂ ਦੀ ਇਹਨਾਂ ਨੇ ਜਿਹੜੀਆਂ ਫੋਟੋਆਂ ਭੇਜੀਆਂ ਕਹਿੰਦੇ ਸੀ ਆ ਬਿਜੜੇ ਦੇ ਆੜ ਨੇ ਅਜੇ ਤਾਂ ਸਾਂਭ ਕੇ ਰੱਖੇ ਹੋਏ ਆ ਸੋ ਸਾਡੀਆਂ ਯਾਦਾਂ ਦੇ ਵਿੱਚ ਬਹੁਤ ਇਹੋ ਜਿਹੇ ਆੜ ਨੇ ਹੋਰ ਨੇ ਜਿਹਨਾਂ ਦੀ ਗੱਲ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੇ ਬੱਬੂ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਬਹੁਤ ਵਧੀਆ ਲੈਕਚਰ ਸੀ ਜੇ ਕੋਈ ਮੰਨੇ ਤਾਂ ਕਹਿੰਦੇ ਕੰਜੂਸ ਪਿਓ ਆਪਣੇ ਬੱਚਿਆਂ ਨੂੰ ਕਹਿੰਦਾ ਜਿਹੜਾ ਰਾਤ ਰੋਟੀ ਨਹੀਂ ਖਾਊ ਉਹਨੂੰ 5 ਰੁਪਏ ਮਿਲਣਗੇ ਕਹਿੰਦੇ ਬੱਚੇ 5 ਰੁਪਏ ਲੈ ਕੇ ਸੌ ਜਾਂਦੇ ਆ ਸਵੇਰੇ ਪਿਓ ਕਹਿੰਦਾ ਜਿੰਨੇ ਰੋਟੀ ਖਾਣੀ ਹੈ ਪੈਸੇ ਦਿਓ ਬੱਚੇ ਕਹਿੰਦੇ ਤੂੰ ਪਿਓ ਹੈ ਜਾਂ ਨਰਿੰਦਰ ਮੋਦੀ। ਬਹੁਤ ਵਧੀਆ ਜੀ ਸਹੀ ਗੱਲ ਆ ਬੜੇ ਹੀ ਚੁਟਕਲੇ ਆ ਰਹੇ ਭਾਜੀ ਬੜੇ ਹੀ ਜੋਕ ਅੱਜ ਕੱਲ ਨਰਿੰਦਰ ਮੋਦੀ ਦੇ ਉੱਤੇ ਜਿਹੜੇ ਆ ਰਹੇ ਆ।
ਦੇਖੋ ਚੁਟਕਲੇ ਵੀ ਬਣ ਰਹੇ ਆ ਸੁਖਪ੍ਰੀਤ ਕਈ ਵਾਰੀ ਨਾ ਲਾਈਵ ਦੇ ਵਿੱਚ ਵੀ ਬੜੀ ਵਧੀਆ ਗੱਲ ਹੁੰਦੀ ਹੈ ਕਿ ਮੈਂ ਇੰਡੀਆ ਟੂਰ ਦੇ ਉੱਤੇ ਗਿਆ ਤਾਂ ਮੈਨੂੰ ਉੱਥੇ ਨਾ ਇੱਕ ਮੇਰਾ ਲਿਖਾਰੀ ਮਿੱਤਰ ਆ ਕਵੀ ਆ ਜੀ ਛੋਟੇ ਜਿਹਾ ਕੱਲ ਦਾ ਤੇ ਮੈਂ ਉਹਨੂੰ ਬਚਪਨ ਤੋਂ ਸੁਣਦਾ ਆਉਂਦਾ ਸੀ ਪਿੱਛੇ ਜਿਹੀ ਕਿਤਾਬ ਵੀ ਆਈ ਬਹੁਤ ਸੋਹਣਾ ਲਿਖਦਾ ਗਾ ਤੇ ਉਹਨੂੰ ਦੇਖ ਕੇ ਮੈਨੂੰ ਸ਼ੰਕਾ ਲੱਗਦੀ ਹੈ ਵੀ ਜਿਵੇਂ ਉਹ ਲਿਖਦਾ ਨੀ ਹੁੰਦਾ ਉਹ ਜਿਵੇਂ ਨਾ ਮੈਂ ਉਹਨੂੰ ਅੱਜ ਵੀ ਹੁਣ ਵੀ ਨੀ ਮੰਨਦਾ ਚਾਹੇ ਉਹਦੀ ਕਿਤਾਬ ਵੀ ਆ ਗਈ ਮੈਂ ਉਹਨੂੰ ਕਹਿਣਾ ਹੁੰਦਾ ਵੀ ਤੂੰ ਚੋਰੀ ਕਰਦਾ ਕੁਛ ਨਾ ਕੁਛ ਨਾ ਮੈਂ ਤੇਰੇ ਜਿਹੜੀਆਂ ਗੱਲਾਂ ਤੇਰੀਆਂ ਤਾਂ ਨੀ ਹੋ ਸਕਦੀਆਂ ਗੱਲਾਂ ਇਹ ਤੂੰ ਕਿਤੇ ਨਾ ਕਿਤੇ ਮੈਂ ਤੈਨੂੰ ਆਮਦ ਨੀ ਹੁੰਦੀ ਤੂੰ ਕਿਤੇ ਨਾ ਕਿਤੋਂ ਬਰਾਮਦ ਕਰਦਾ ਹੈ ਗੱਲਾਂ ਕਿਸੇ ਮੁਸਲਮਾਨ ਸ਼ਾਇਰ ਦੀਆਂ ਗੱਲਾਂ ਚੱਕ ਚੱਕ ਕੇ ਮੈਂ ਆਪਦੇ ਨਾਂ ਹੇਠ ਛਾਪੀ ਜਾਂਦਾ ਮੈਂ ਅਕਸਰ ਉਹਨੂੰ ਇਹ ਮਜ਼ਾਕ ਕਰਦਾ ਰਹਿੰਦਾ ਪਰ ਨਹੀਂ ਸੱਚ ਦੇ ਵਿੱਚ ਉਹਦੇ ਚ ਕੋਈ ਬਹੁਤ ਜ਼ਿਆਦਾ ਟੈਲੈਂਟ ਆ ਤੇ ਵਿਚਾਰਾ ਕੱਪੜੇ ਦੀ ਦੁਕਾਨ ਦੇ ਉੱਤੇ ਬੈਠਾ ਸਾਰਾ ਦਿਨ ਕੱਪੜਾ ਵੇਚਦਾ ਨਾਲ ਤੇ ਨਾਲ ਉਹਦੀ ਰੂਹ ਆ ਜਿਹੜੀ ਕਿਤੇ ਹੋਰ ਭਟਕਦੀ ਰਹਿੰਦੀ ਆ ਤੇ ਉਹ ਨਾ ਉਹਨਾਂ ਦੇ ਪਰਿਵਾਰ ਦਾ ਜਿਹੜਾ ਉਹ ਅੱਜ ਬਹੁਤ ਸੋਹਣੇ ਚੰਗੇ ਆਪਦੇ ਕੰਮ ਕਾਜ ਸੈੱਟ ਆ ਬਹੁਤ ਚੰਗੀ ਕਮਾਈ ਕਰਦੇ ਆ ਪਰ ਪਰਿਵਾਰ ਨੇ ਪਿਛੋਕੜ ਚ ਬਹੁਤ ਜਿਹੜੀ ਗਰੀਬੀ ਦੇਖੀ ਆ ਤੇ ਉਹਨਾਂ ਦੇ ਬਜ਼ੁਰਗ ਸੀ ਜਿਹੜੇ ਡਿੱਗੀ ਤੇ ਲੈ ਕੇ ਡਿੱਗੀ ਵਾਲੇ ਨੀ ਕਹਿੰਦੇ ਹੁੰਦੇ ਸੀ ਅੱਗੇ ਪਿੰਡਾਂ ਚ ਕੱਪੜਾ ਵੇਚਣ ਆਉਂਦੇ ਉਹਨਾਂ ਨੂੰ ਡਿੱਗੀ ਵਾਲੇ ਕਿਹਾ ਜਾਂਦਾ ਸੀ ਤਾਂ ਉਹ ਸਾਈਕਲ ਤੇ ਜਾ ਕੇ ਪਿੰਡਾਂ ਚ ਡਿੱਗੀ ਵੇਚਦੇ ਸੀ ਤਾਂ ਉਦੋਂ ਦੀ ਸਾਡੇ ਪਰਿਵਾਰ ਦੀ ਉਹਨਾਂ ਦੇ ਪਰਿਵਾਰ ਨਾਲ ਸਾਂਝ ਆ ਬਜ਼ੁਰਗਾਂ ਦੀ ਤੇ ਮੈਂ ਜਦੋਂ ਉਹਨਾਂ ਕੋਲੇ ਬੈਠਾ ਨਾ ਤੇ ਉਹ ਮੇਰੇ ਉਹ ਸੀਨ ਯਾਦ ਆ ਗਿਆ 15-20 ਸਾਲ ਪਹਿਲਾਂ ਵਾਲਾ ਵੀ ਜਦੋਂ ਅਸੀਂ ਜਾਣਾ ਨਾ ਦੁਕਾਨ ਤੇ ਕਈ ਵਾਰੀ ਤਾਂ ਅੰਕਲ ਬੈਠੇ ਹੋਣੇ ਤੇ ਅੰਕਲ ਨੂੰ ਦੇਖ ਕੇ ਅਸੀਂ ਟੇਢੇ ਜਿਹੇ ਹੋ ਕੇ ਦੂਰੋਂ ਇਸ਼ਾਰਾ ਕਰਕੇ ਲੰਘ ਜਾਣਾ ਕਿਉਂਕਿ ਅਸੀਂ ਲਿਖਣ ਲਿਖਾਉਣ ਦੀਆਂ ਕਵਿਤਾਵਾਂ ਦੀਆਂ ਗੱਲਾਂ ਕਰਨੀਆਂ ਅੰਕਲ ਹੋਰਾਂ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਉਹਨਾਂ ਨੂੰ ਲੱਗਦਾ ਸੀ ਵੀ 4 ਪੈਸਿਆਂ ਦਾ ਕੰਮ ਕਰੋ ਰੋਜੀ ਰੋਟੀ ਅਸੀਂ ਬਹੁਤ ਔਖੀ ਦੁਕਾਨਦਾਰੀ ਚਲਾਈ ਆ ਤਾਂ ਉਹ ਅਸੀਂ ਉਧਰੋਂ ਪਰ ਹੁਣ 20 ਸਾਲਾਂ ਚ ਸਮਾਂ ਬਦਲ ਗਿਆ ਸੀ ਹੁਣ ਇਹ ਖੁਦ ਮੁਖਤਿਆਰ ਹੋ ਗਏ ਸੀ ਅੰਕਲ ਰਿਟਾਇਰ ਹੋ ਚੁੱਕੇ ਆ ਬਸ ਸ਼ਾਮੀ 4 ਵਜੇ ਜਾਂ 5 ਵਜੇ ਦੁਕਾਨਾਂ ਦੇ ਆਪਦੇ ਅੱਡੋ ਅੱਡ ਮੁੰਡਿਆਂ ਦੇ ਗੇੜਾ ਮਾਰਨਾ ਹੁੰਦਾ ਤੇ ਪਰ ਜਿਹੜੀ ਮਨ ਦੇ ਵਿੱਚ ਇੱਕ ਜਚੀ ਨੀ ਹੁੰਦੀ ਸਹਿਮ ਤੇ ਅਹਿਮ ਮੈਂ ਬੈਠਾ ਐਤਕੀ ਸ਼ਾਮ ਜੇ ਦਾ ਟਾਈਮ ਤੇ ਮੈਨੂੰ ਸਾਹਮਣੇ ਮੁੰਡਾ ਅੰਕਲ ਨੂੰ ਲੈ ਕੇ ਆਉਂਦਾ ਦੇਖ ਗਿਆ ਉਹਨਾਂ ਨੂੰ ਬਜ਼ੁਰਗ ਅੰਕਲ ਤੇ ਉਹ ਆਈ ਜਾਣ ਤੇ ਮੈਂ ਦੇਖਣ ਸਾਰੀ ਤੇ ਮੈਂ ਟੈਨਸ਼ਨ ਹੋ ਗਿਆ ਮਖਾਂ ਅੰਕਲ ਆ ਗਏ ਮੈਂ ਭੱਜ ਗਿਆ ਉਹ ਮੈਨੂੰ ਜਿੱਤਾ ਦਾ ਫੇਰ ਡਰ ਗਿਆ ਤੂੰ ਅੱਗੇ ਡਰ ਗਿਆ ਮੈਂ ਆਖਿਆ ਹਾਂ ਡਰ ਗਿਆ ਕਹਿੰਦਾ ਯਾਰ ਇੱਕ ਗੱਲ ਦੱਸਾਂ ਮੈਂ ਕੀ ਕਹਿੰਦਾ ਮੇਰਾ ਬਾਪੂ ਕਾਹਦਾ ਨਿਰਾ ਹੀ ਕਹਿੰਦਾ ਉਗਰਵਾਦੀ ਆ ਉਗਰਵਾਦੀ ਕਹਿੰਦਾ ਮੇਰੇ ਹਾਸੀ ਨਿਕਲਣ ਆਉਣੇ ਮੈਂ ਕੀ ਹੋਇਆ ਕਹਿੰਦਾ ਪੁੱਛਣਾ ਮੇਰਾ ਉਗਰਵਾਦੀ ਆ ਬਸ ਉਗਰ ਹੀ ਫਲਾ ਲੈ ਹੁਣ ਤਾਂ ਕਹਿੰਦਾ ਬੁੜਾ ਹੋ ਗਿਆ ਹੁਣ ਤਾਂ ਟਿਕ ਗਿਆ ਬੇਚਾਰਾ ਹੁਣ ਤਾਂ ਸਾਬਕਾ ਉਗਰਵਾਦੀ ਆ ਕਹਿੰਦਾ
ਬਿਲਕੁਲ ਔਰ ਸਹੀ ਗੱਲ ਆ ਔਰ ਉਸ ਜੇ ਕਰੀਏ ਵੀ ਸਾਡੇ ਟਾਈਮ ਤੇ ਜਾਂ ਉਸ ਤੋਂ ਪਹਿਲਾਂ ਜਿਹੜੇ ਬਾਪੂ ਹੁੰਦੇ ਸੀਗੇ ਸਹੀ ਗੱਲ ਆ ਉਹਨਾਂ ਦੀ ਦਹਿਸ਼ਤ ਬਹੁਤ ਹੁੰਦੀ ਸੀਗੀ ਹੈਨਾ
ਜੀ ਜੀ
ਤੋਂ ਅੱਜ ਕੱਲ ਤੇ ਟੀਚਰ ਕਰ ਜਾਂਦੇ ਨਿਆਣੇ ਬਾਪੂਆਂ ਨੂੰ ਕੱਛ ਚ ਲੈ ਕੇ ਫਿਰਦੇ ਆ ਤੇ ਜੀ ਗੁਰਦੀਪ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਕਹਿੰਦੇ ਬਾਈ ਜੀ ਆਪਣੀ ਕਮਿਊਨਿਟੀ ਦੇ ਵਿੱਚ ਸ਼ੋਅ ਜ਼ਿਆਦਾ ਹੋ ਗਿਆ ਹੈ ਕਹਿੰਦੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਪਰ ਕੁਝ ਇੱਥੇ ਸਾਡੀਆਂ ਬੀਬੀਆਂ ਇਹੋ ਜਿਹੀਆਂ ਨੇ ਜੋ ਦਿਨ ਵਿੱਚ ਸੱਭਿਆਚਾਰ ਦੇ ਨਾਮ ਤੇ ਮੇਲੇ ਕਰਦੀਆਂ ਤੇ ਸ਼ਾਮ ਨੂੰ ਇਹੋ ਜਿਹੇ ਵਨ ਪੀਸ ਪਾ ਕੇ ਕਲੱਬ ਜਾਂਦੀਆਂ ਜਿਹੋ ਜਿਹੇ ਪੋਜ਼ਿਸ ਚ ਫੋਟੋ ਕਰਾਉਂਦੀਆਂ ਅੱਗੇ ਕਹਿੰਦੇ ਕੀ ਕਹੀਏ ਹੁਣ ਉੱਪਰੋਂ ਦੀ ਕਹਿੰਦੇ ਲਾਈਕ ਤੇ ਕਮੈਂਟ ਕਰਨ ਵਾਲੇ ਹੱਦ ਕਰ ਦਿੰਦੇ ਆ ਬਿਲਕੁਲ ਭਾਜੀ ਇਹ ਕੁਝ ਇਹੋ ਜਿਹੀਆਂ ਗੱਲਾਂ ਜਿਹਨੂੰ ਅਸੀਂ ਓਪਨਲੀ ਜਿਹਨਾਂ ਤੇ ਡਿਸਕਸ਼ਨ ਵੀ ਨਹੀਂ ਕਰ ਸਕਦੇ ਪਰ ਜੇ ਦੇਖੀਏ ਤੇ ਕਿਤੇ ਨਾ ਕਿਤੇ ਆਪਣੇ ਸੱਭਿਆਚਾਰ ਨੂੰ ਸੱਟ ਵੱਜਦੀ ਤਾਂ ਜਾ ਰਹੀ ਹੈ।
ਦੇਖੋ ਆਧੁਨਿਕ ਹੋਣਾ ਕੋਈ ਬੁਰਾ ਗੱਲ ਨਹੀਂ, ਸਮੇਂ ਦੇ ਹਾਣ ਦਾ ਹੋਣਾ ਕੋਈ ਬੁਰਾ ਗੱਲ ਨਹੀਂ, ਸੱਭਿਅਕ ਪਹਿਰਾਵੇ ਦੇ ਵਿੱਚ ਬਦਲਾਅ ਲਿਆਉਣੇ ਕੋਈ ਬੁਰੀ ਗੱਲ ਨਹੀਂ ਹੈ, ਪਰ ਜਦੋਂ ਕੋਈ ਪਹਿਰਾਵਾ ਜਾਂ ਕੋਈ ਵੀ ਚੀਜ਼ ਦੂਜਿਆਂ ਨੂੰ ਉਕਸਾਉਣ ਲਈ ਜਾਂ ਫਿਰ ਬਿਨਾਂ ਸੋਚੇ ਸਮਝੇ ਉਹਦੇ ਨਤੀਜਿਆਂ ਬਾਰੇ ਨਾ ਜਾਣੇ ਹੋਏ ਤੁਸੀਂ ਉਹ ਕਰਨੀ, ਉਹ ਬਹੁਤ ਖਤਰਨਾਕ ਹੁੰਦੀ ਆ। ਜੇ ਅੱਜ ਮੰਨ ਲਓ ਅਸੀਂ ਪੰਜਾਬ ਤੋਂ ਆਈਆਂ ਸਾਡੀਆਂ ਬੀਬੀਆਂ 10 ਸਾਲ ਹੋਏ ਆ 15 ਸਾਲ ਹੋਏ ਆ ਤੇ ਉਹਨਾਂ ਨੇ ਆਪਣੇ ਪਹਿਰਾਵੇ ਜਮਾ ਹੀ ਤਿਆਗ ਤੇ, ਮੰਨ ਲਿਆ ਵੀ ਸਾਨੂੰ ਇੱਥੇ ਆ ਕੇ ਕੰਮਾਂ ਦੇ ਸਿਲਸਿਲੇ ਚ ਜਾਂ ਇੱਥੋਂ ਦੇ ਮੁਤਾਬਕ ਚਲੋ ਪੈਂਟ ਸ਼ਰਟ ਪਾਉਣੀ ਜਾਂ ਉਹ ਪਾਉਣੀਆਂ ਪਾਉਣਾ ਸ਼ੁਰੂ ਕਰਤਾ, ਉਹ ਇੰਡੀਆ ਚ ਵੀ ਪਾਈ ਜਾਂਦੇ ਆ ਚਲ ਵੱਖਰੇ, ਉਹ ਕੋਈ ਬੁਰੀ ਗੱਲ ਨਹੀਂ ਹੈ, ਪਰ ਜੇ ਤੁਸੀਂ ਉਸ ਨੂੰ ਉਸ ਤੋਂ ਅੱਗੇ ਚੱਲੀ ਜਾਂਦੇ ਉਹਨੂੰ ਤਬਦੀਲੀਆਂ ਲਿਆਈ ਜਾਂਦੇ ਹੋ ਤਾਂ ਕੱਲ ਨੂੰ ਤੁਹਾਡੇ ਘਰ ਦੇ ਵਿੱਚ ਵੀ ਬੱਚੇ ਆ, ਤੁਹਾਡੀ ਬੱਚੀ ਆ, ਤੁਹਾਡਾ ਬੱਚਾ, ਉਹ ਕੀ ਦੇਖੂਗਾ ਤੁਹਾਡੀ ਉਸ ਡਰੈਸ ਤੋਂ, ਕਿਹੜੀ ਜਿਹੜੀ ਚੀਜ਼ ਆ ਜਿਹੜੀ ਉਹ ਸੈਂਸ ਲਊਗਾ ਜਾਂ ਕੀ ਸਿੱਖਿਆ ਲਊਗਾ। ਸੋ ਸਾਨੂੰ ਜੇ ਕਿਸੇ ਦਾ ਰੋਲ ਮਾਡਲ ਬਣਨਾ ਨਾ, ਅਸੀਂ ਰੋਲ ਮਾਡਲ ਮੰਨ ਸਕਦੇ ਹਾਂ ਵੀ ਦੁਨੀਆਂ ਦੇ ਤਾਂ ਨਹੀਂ ਬਣ ਸਕਦੇ, ਇੰਨੀ ਤਾਂ ਸਾਡੇ ਚ ਕਾਬਲੀਅਤ ਨਹੀਂ ਹੈ, ਪਰ ਅਸੀਂ ਆਪਦੇ ਬੱਚਿਆਂ ਦੇ ਤਾਂ ਬਣ ਸਕਦੇ ਹਾਂ ਨਾ, ਆਪਦੇ ਆਲੇ ਦੁਆਲੇ ਦੇ ਤਾਂ ਬਣ ਸਕਦੇ ਹਾਂ ਨਾ। ਸੋ ਇਹ ਚੀਜ਼ਾਂ ਸਾਨੂੰ ਸੋਚਣੀ ਪੈਣੀਆਂ, ਜਾਂ ਫਿਰ ਸਿੰਪਲ ਜੀ ਗੱਲ ਇਹ ਵਧੀਆ ਹੈਗੀ ਆ ਵੀ ਜਾਂ ਤੁਸੀਂ ਪੂਰਨ ਰੂਪ ਚ ਬਾਗੀ ਹੋ ਜਾਓ। ਮੈਂ ਇਹ ਵੀ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਵੀ ਪੂਰਨ ਰੂਪ ਚ ਬਾਗੀ ਹੋ ਜਾਓ ਵੀ ਮੈਂ ਤਾਂ ਭਾਈ ਤਿਆਗਤਾ ਤੁਹਾਡਾ ਜੇ ਉਹ ਇੰਡੀਆ ਦਾ ਜਾਂ ਸਿੱਖਇਜ਼ਮ ਜਾਂ ਜੋ ਵੀ ਧਰਮ ਆ ਉਹ ਮੈਂ ਤਿਆਗਤਾ ਤੇ ਮੈਂ ਤਾਂ ਬਾਗੀ ਹੋ ਕੇ, ਮੈਨੂੰ ਤਾਂ ਆਹ ਗੱਲਾਂ ਚੰਗੀਆਂ ਲੱਗਦੀਆਂ ਤੇ ਉਹਨਾਂ ਨਾਲ ਰਲ ਚੋ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਰਹਿਣਾ। ਫਿਰ ਜੇ ਤੁਸੀਂ ਕਹੋ ਵੀ ਡਬਲ ਕੰਮ ਕਰਨੇ ਆ ਤਾਂ ਡਬਲ ਨਹੀਂ ਹੁੰਦੇ। ਅਸੀਂ ਅਕਸਰ ਇਹ ਲੋਕ ਨਾ, ਮੈਂ ਪਿੱਛੇ ਜੇ ਮੈਨੂੰ ਕਿਸੇ ਨੇ ਫੋਨ ਆਇਆ ਤੇ ਮੈਨੂੰ ਕਹਿੰਦੇ ਜੀ ਨਾ ਗੁਰਦੁਆਰੇ ਵਾਲੇ ਫਲਾਨਿਆਂ ਦੀ ਕਲਾਸ ਲਾਓ, ਬਾਹਲੇ ਸਖਤ ਆ ਉਹ, ਕਹਿੰਦੇ ਪਹਿਰਾਵਿਆਂ ਤੇ ਬੋਲਦੇ ਆ, ਉਹ ਕੌਣ ਹੁੰਦੇ ਆ ਬੋਲਣ ਵਾਲੇ ਫਲਾਨਾ ਧਮਕਾ। ਮੈਂ ਉਹਨੂੰ ਫਿਰ ਬੀਬੀ ਨੂੰ ਕਿਹਾ ਮੈਂ, ਬੀਬੀ ਤੂੰ ਗਲਤ ਥਾਂ ਤੇ ਫੋਨ ਕਰ ਬੈਠੀ ਫਿਰ ਇਸ ਗੱਲ ਚ। ਕਹਿੰਦੀ ਕਿਉਂ? ਮੈਂ ਕਿਹਾ ਮੈਂ ਤਾਂ ਆਪ ਫਿਰ ਐਂ ਬੋਲਣ ਵਾਲਿਆਂ ਚੋਂ ਆ, ਜੇ ਤਾਂ ਤੂੰ ਆਖੇ ਵੀ ਇੱਥੇ ਕਾਲ ਕੱਟ ਦੇ ਤੇ ਠੀਕ ਆ, ਨਹੀਂ ਤਾਂ ਫਿਰ ਮੈਂ ਵੀ ਦਲੀਲਾਂ ਦੇਣ ਲੱਗ ਜਾਂਦਾ ਤੇ ਤੂੰ ਇਸ ਕਰਕੇ ਨਾ ਤੈਨੂੰ ਬਾਅਦ ਚ ਪਛਤਾਵਾ ਹੀ ਹੋਊਗਾ ਵੀ ਮੈਂ ਕਿਹਦੇ ਕੋਲੇ ਸਿਫਾਰਸ਼ ਲਾ ਲਈ। ਉਹਨੇ ਮੇਰੇ ਕੋਲੇ ਲਾਈ ਸੀ ਐਜ ਏ ਜਾਗਰੂਕ ਮੀਡੀਆ ਕਰਕੇ ਫੋਨ, ਵੀ ਇਹ ਜਾਗਰੂਕ ਮੀਡੀਆ ਤੇ ਇਸ ਗੱਲ ਨੂੰ ਮੁੱਦੇ ਨੂੰ ਚੱਕੂ। ਤੇ ਮੁੱਦਾ ਕੀ ਸੀ ਵੀ ਕਹਿੰਦੇ ਮੇਰੇ ਘਰ ਵਾਲਾ ਕੈਪਰੀ ਪਾ ਕੇ ਵਗ ਗਿਆ, ਉਹਨੂੰ ਆਦੇ ਤੂੰ ਗਿੱਟੇ ਨੰਗੇ ਕਰੀ ਫਿਰਦਾ ਮੇਰੇ ਘਰ, ਕਹਿੰਦੇ ਮੈਂ ਪੈਂਟ ਪਾ ਕੇ ਹੁਣ ਕੰਮ ਤੋਂ ਜਾਣੀ ਆਉਣੀ ਆ, ਮੈਂ ਜਾ ਵੜਦੀ ਆ ਤੇ ਗੁਰਦੁਆਰੇ ਤੇ ਉਹ ਮਾੜਾ ਕਹਿੰਦੇ ਆ ਮੈਨੂੰ ਤੇ ਇੱਦਾਂ ਕਰਦੇ ਆ ਉਹ ਕਰਦੇ। ਮੈਂ ਆਖਿਆ ਦੇਖੋ ਮੈਂ ਨਹੀਂ ਕਹਿੰਦਾ ਵੀ ਪਹਿਰਾਵੇ ਪਾ ਕੇ ਜਾਓ ਨਾ ਜਾਓ, ਪਰ ਪਹਿਰਾਵਿਆਂ ਦੇ ਵਿੱਚ ਵੀ ਸਾਨੂੰ ਜਿੱਥੇ ਤੁਸੀਂ ਆਪ ਕੰਫਰਟੇਬਲ ਨਹੀਂ ਆਓ, ਤੁਸੀਂ ਮੱਥਾ ਨਹੀਂ ਟੇਕ ਸਕਦੇ, ਤੁਸੀਂ ਉੱਥੇ ਬੈਠ ਨਹੀਂ ਸਕਦੇ, ਤੁਸੀਂ ਕੀ ਉਹਨਾਂ ਦਾ ਪਹਿਰਾਵਿਆਂ ਤੋਂ ਕਰਨਾ? ਜਾਣਾ ਗੁਰੂ ਘਰ ਕਾਸ ਲਈ ਆ, ਪਹਿਲਾਂ ਤਾਂ ਇਹ ਦੇਖੋ ਗੁਰੂ ਘਰ ਤੁਸੀਂ ਪਹਿਰਾਵਾ ਦਿਖਾਉਣ ਹੀ ਜਾਣਾ, ਜਾਂ ਗੁਰੂ ਘਰ ਦੇ ਵਿੱਚ ਤੁਸੀਂ ਕੁਛ ਹੋਰ ਦੇਖਣ ਜਾਣਾ ਜਾਂ ਕੁਛ ਆਪਦਾ ਗ੍ਰਹਿਣ ਕਰਨ ਜਾਣਾ ਜਾਂ ਬਾਣੀ ਸੁਣਨ ਜਾਣਾ, ਇਹ ਦੇਖਣ ਦੀ ਗੱਲ ਆ। ਹੁਣ ਫਿਰ ਦੋਸ਼ ਲੱਗਦਾ ਦੂਜਿਆਂ ਤੇ, ਦੂਜਿਆਂ ਨੂੰ ਕਿਹਾ ਜਾਂਦਾ ਵੀ ਭਾਈ ਤੁਸੀਂ ਨਾ ਤੁਸੀਂ ਕਿਉਂ ਦੇਖਦੇ ਹੋ, ਤੁਸੀਂ ਆਪਦਾ ਧਿਆਨ ਰੱਬ ਵਾਲੇ ਪਾਸੇ ਲਾ ਲਓ। ਯਾਰ ਐਡਾ ਕੋਈ ਸਤਿਯੁਗ ਨਹੀਂ ਆਇਆ ਵੀ ਕੋਈ ਬੰਦਾ ਇੰਨਾ ਧਿਆਨ ਚ ਜਾ ਵੜੇ। ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ ਬੰਦਾ ਬਹੁਤ ਔਖੇ ਨਾਲ, ਤੇ ਜਦੋਂ ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਧਿਆਨ ਨੂੰ ਭੰਗ ਕਰਨ ਵਾਲੇ 200 ਬੰਦੇ ਆ ਜਾਂਦੇ ਆ ਤਾਂ ਬੰਦਾ ਕੀ ਕਰੂਗਾ?
ਬਿਲਕੁਲ ਬਿਲਕੁਲ ਭਾਜੀ, ਸੋ ਪ੍ਰਦੀਪ ਸਿੰਘ ਤੂੰ ਹੁਣਾਂ ਨੇ ਵੀ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਸਾਨੂੰ ਸਾਰਿਆਂ ਨੂੰ ਤੇ ਆਪਣੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਜੀ।
ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਰੱਖ ਸਕਦੇ।
ਹਾਂਜੀ, ਪਰ ਮੈਂ ਸਰੋਤਿਆਂ ਨੂੰ ਕਹਿ ਰਹੀ ਹਾਂ ਕਿ ਉਹ ਵੀ ਆਪਣੇ ਵਿਚਾਰ ਇਸ ਮਾਮਲੇ ਤੇ ਜ਼ਰੂਰ ਸਾਂਝੇ ਕਰ ਸਕਦੇ ਆ ਸਾਡੇ ਨਾਲ। ਸੋ ਖਬਰਾਂ ਦੇ ਵਿੱਚ ਭਾਜੀ, ਅੱਜ ਅਖਬਾਰ ਸਾਰੀ ਜੇ ਦੇਖੋ ਤੇ ਬੜੀਆਂ ਹੀ ਸੋਗਮਈ ਖਬਰਾਂ ਦੇ ਨਾਲ ਭਰੀ ਹੋਈ ਆ। ਸੋ ਜਿਹੜੇ 39 ਅਗਵਾ ਭਾਰਤੀਆਂ ਦੇ ਮਾਰੇ ਜਾਣ ਬਾਰੇ ਜਿਹੜੇ ਸਰਕਾਰ ਨੇ ਬਿਆਨ ਦਿੱਤੇ ਆ, ਉਹ ਚੁੱਪੀ ਤੋੜੀ ਹੈ, ਉਹਨੂੰ ਲੈ ਕੇ ਬੜਾ ਹੀ ਸੋਗਮਈ ਮਾਹੌਲ ਜਿਹੜਾ ਬਣਿਆ ਹੋਇਆ ਹੈ।
ਦੇਖੋ, ਕੱਲ ਲੰਮੀ ਚੌੜੀ ਵਾਰਤਾ ਜਿਹੜੀ ਸੁਸ਼ਮਾ ਸਵਰਾਜ ਨੇ ਟੀਵੀ ਤੇ ਵੀ ਕੀਤੀ ਆ, ਪੱਤਰਕਾਰਾਂ ਨਾਲ ਵੀ ਕੀਤੀ ਆ, ਉਹਨੇ ਕੋਸ਼ਿਸ਼ ਸੰਸਦ ਚ ਵੀ ਬੋਲਣ ਦੀ ਕੋਸ਼ਿਸ਼ ਕੀਤੀ ਆ, ਵੱਖਰੀ ਗੱਲ ਆ ਵੀ ਉੱਥੇ ਉਹ ਉਸ ਢੰਗ ਨਾਲ ਬੋਲਣ ਨਹੀਂ ਦਿੱਤਾ ਗਿਆ। ਤੇ ਦੂਜੇ ਪਾਸੇ ਜਿਹੜੀ ਜੇ ਗੱਲ ਕਹੀਏ ਵੀ ਦੋਸ਼ ਪ੍ਰਦੋਸ਼ ਦੀ ਰਾਜਨੀਤੀ, ਉਹ ਵੀ ਚੱਲ ਪਈ ਆ। ਲਾਸ਼ਾਂ ਦੇ ਉੱਤੇ ਰਾਜਨੀਤੀ ਖਾਉਣੀ ਜਿਹੜੀ, ਉਹ ਵੀ ਚੱਲ ਪਈ ਆ। ਪਰ ਹੁਣ ਇੱਥੇ ਦੋ ਚੀਜ਼ਾਂ, ਹੁਣ ਮੰਤਰੀ ਕਹਿ ਰਹੀ ਆ ਵੀ ਰੱਬ ਦਾ ਵਾਸਤਾ ਵੀ ਇਸ ਦੁੱਖ ਘੜੀ ਦੇ ਉੱਤੇ ਰਾਜਨੀਤੀ ਨਾ ਕਰੋ, ਪਰ ਦੂਜੇ ਪਾਸੇ ਇਹ ਆ ਵੀ ਜੇ ਹੁਣ ਵਿਰੋਧੀ ਧਿਰ ਨਹੀਂ ਪੁੱਛਦੀ ਸਰਕਾਰ ਨੂੰ ਵੀ ਸਰਕਾਰ 4 ਸਾਲਾਂ ਦੀ ਸੁੱਤੀ ਪਈ ਸੀ, ਅਸੀਂ ਇੱਕ ਗੱਲ ਕਰਦੇ ਹਾਂ, ਅਸੀਂ ਸਿਟੀਜ਼ਨਸ਼ਿਪ ਜਦੋਂ ਲੈਂਦੇ ਹਾਂ ਨਾ ਇੱਥੋਂ ਦੀ ਆਸਟ੍ਰੇਲੀਆ ਦੀ, ਤੇ ਉਦੋਂ ਅਸੀਂ ਇਹ ਕਹਿੰਦੇ ਹਾਂ ਸਾਨੂੰ ਇਹ ਮਾਣ ਹੁੰਦਾ ਵੀ ਸਾਡਾ ਆਸਟ੍ਰੇਲੀਆ ਮੁਲਕ ਹੁਣ ਸਾਡੀ ਰਾਖੀ ਕਰੂਗਾ, ਦੁਨੀਆਂ ਦੇ ਕਿਸੇ ਕੋਨੇ ਚ ਹੋਏ ਅਸੀਂ ਆਸਟ੍ਰੇਲੀਆ ਦੇ ਸਿਟੀਜ਼ਨ ਹਾਂ, ਸਾਡੇ ਨਾਲ ਨਾਲ ਛਤਰ ਛਾਇਆ ਬਣ ਕੇ ਚੱਲੂਗਾ। ਹੁਣ ਭਾਰਤ ਦੇ ਫਿਰ ਸਿਟੀਜ਼ਨ ਹੋਣ ਦੀ ਉਹਨਾਂ ਦੇ ਕਿੱਥੇ ਰਹਿ ਗਈ ਉਹਨਾਂ ਦੀ ਜ਼ਿੰਮੇਵਾਰੀ ਸਰਕਾਰ ਦੀ, ਵੀ 4 ਸਾਲ 39 ਬੰਦੇ ਅਗਵਾਹ ਹੋ ਕੇ ਮਾਰੇ ਗਏ, ਜਿਨ੍ਹਾਂ ਦਾ ਪ੍ਰਤੱਖ ਦਰਸ਼ੀ ਨੇ ਸਾਹਮਣੇ ਆ ਕੇ, ਜਿਹਦੇ ਸਾਹਮਣੇ ਮਾਰੇ ਸੀ ਉਹਨੇ ਆ ਕੇ ਕਹਿਤਾ ਹਰਜੀਤ ਮਸੀਹ ਨੇ ਵੀ ਭਾਈ ਏਦਾਂ ਹੋਇਆ, ਪਰ ਫਿਰ ਵੀ ਸਰਕਾਰ ਮੰਨਣ ਲਈ ਤਿਆਰ ਨਹੀਂ। ਸਰਕਾਰ ਠੀਕ ਆ, ਜਿਨ੍ਹਾਂ ਚ ਪੁਖਤਾ ਸਬੂਤ ਨਹੀਂ ਮਿਲਦੇ ਉਹਨਾਂ ਚ ਨਹੀਂ ਮੰਨਣਾ ਚਾਹੀਦਾ ਸੀ, ਚੱਲ ਹੁਣ ਪੁਖਤਾ ਸਬੂਤ ਮਿਲ ਗਏ ਹੁਣ ਮੰਨ ਗਏ, ਪਰ ਹੁਣ ਕੀ ਆ, ਹੁਣ 4 ਸਾਲਾਂ ਬਾਅਦ ਜੇ ਕਿਸੇ ਪਰਿਵਾਰ ਨੂੰ, ਪਰਿਵਾਰ ਤਾਂ ਦੇਖੋ ਪਿਛਲੇ 4 ਸਾਲਾਂ ਤੋਂ ਹੀ ਮਰ ਮਰ ਜਿਉਂ ਰਿਹਾ ਸੀ, ਬਹੁਤ ਘੱਟ ਲੋਕ ਸੀ ਜਿਨ੍ਹਾਂ ਨੂੰ ਆਸ ਦੀ ਕਿਰਨ ਬਾਕੀ ਸੀ, ਇੱਕ ਵਹਿਮ ਬਾਕੀ ਸੀ ਵੀ ਹੋ ਸਕਦਾ ਵੀ ਸਾਡੇ ਪਰਿਵਾਰ ਜਿੰਦਾ ਆ ਜਾਣ। ਜਦੋਂ ਸੰਪਰਕ ਹੀ ਟੁੱਟ ਗਿਆ ਕਿਸੇ ਚੀਜ਼ ਨਾਲੋਂ, ਅੱਜ ਦੇ ਯੁੱਗ ਦੇ ਵਿੱਚ 4 ਸਾਲ ਇਹ ਜੀ ਕੋਈ ਚੀਜ਼ ਨਹੀਂ ਹੈ ਵੀ ਕੋਈ ਬੰਦਾ ਕਿਵੇਂ ਨਾ ਕਿਵੇਂ ਰੂਪ ਚ ਸੰਪਰਕ ਨਾ ਕਰ ਸਕਦਾ ਸੀ। ਸੋ ਜਦੋਂ ਸੰਪਰਕ ਹੀ ਨਹੀਂ ਹੋਇਆ, ਮੀਨਸ ਇਹ ਹਾਦਸਾ ਤਾਂ ਵਾਪਰ ਚੁੱਕਿਆ ਸੀ, ਪਰ ਸਰਕਾਰ ਜਿਹੜੇ ਦਲਾਸੇ ਦੇ ਰਹੀ ਸੀ ਉਹਨਾਂ ਚ ਇੱਕ ਜਿੰਨਾ ਚਿਰ ਉਹਦਾ ਪਤਾ ਨਹੀਂ ਲੱਗ ਰਿਹਾ ਸੀ। ਹੁਣ ਜਿਹੜੇ ਆਮ ਪਰਿਵਾਰਾਂ ਤੋਂ ਜੇ ਕਿਸੇ ਪਰਿਵਾਰ ਤੋਂ ਇਹ ਮੰਗਿਆ ਜਾਵੇ ਵੀ ਤੁਹਾਡਾ ਖੂਨ ਦਿਓ, ਬਲੱਡ ਦਿਓ, ਅਸੀਂ DNA ਮਿਲਾਉਣਾ, ਤਾਂ ਹੁਣ ਇਹਦੇ ਚ ਕੀ, ਇਹਦੇ ਚ ਤਾਂ ਸੋਚਣ ਦੀ ਲੋੜ ਹੀ ਨਹੀਂ। ਹੁਣ ਬਲੱਡ ਕੋਈ ਜਿਉਂਦੇ ਬੰਦੇ ਦਾ ਤਾਂ ਮਿਲਾਉਣਾ ਨਹੀਂ, ਜੇ ਜਿਉਂਦੇ ਬੰਦਾ ਹੁੰਦਾ ਤਾਂ ਉਹਦੀ ਗੱਲ ਹੀ ਕਰਾ ਦਿੰਦੇ ਵੀ ਆਹ ਲੋ ਜੀ ਆਹ ਬੰਦਾ, ਤਾਂ ਫਿਰ DNA ਮਿਲਾਉਣ ਦਾ ਤਾਂ ਜਿਹੜਾ ਕਾਰਨ ਆ ਉਹ ਤਾਂ ਇਹੀ ਹੈ ਨਾ ਵੀ ਉਹਨਾਂ ਨੂੰ ਕੋਈ ਲਾਸ਼ਾਂ ਮਿਲੀਆਂ ਤੇ ਉਹ DNA ਮਿਲਾ ਰਹੇ ਆ, ਪਰ ਇਹ ਦਿਲਾਂ ਨੂੰ ਦਲਾਸੇ ਸੀ ਕਾਫੀ ਚਿਰਾਂ ਤੋਂ, ਤੇ ਬਹੁਤ ਵੱਡਾ ਝਟਕਾ ਪੰਜਾਬ ਨੂੰ ਲੱਗਿਆ ਜੀ। 31 ਪੰਜਾਬੀਆਂ ਦੇ ਸੀ, ਪੰਜਾਬੀ ਸਨ, 4 ਹਿਮਾਚਲ ਦੇ ਸਨ, 1 ਬਿਹਾਰ ਤੋਂ ਸੀ, ਏਦਾਂ ਕਰਕੇ ਅੱਡੋ ਅੱਡ ਜਿਹੜੇ ਕਲਕੱਤੇ ਤੋਂ ਸੀਗੇ 2-3 ਜਣੇ। ਸੋ ਇਹਨਾਂ 39 ਬੰਦਿਆਂ ਦੇ ਜਿਹੜੀ ਉੱਥੋਂ ਦੀ ਇਸਲਾਮਿਕ ਸਟੇਟ ਵਾਲਿਆਂ ਨੇ ਲਿਜਾ ਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜੀ। ਜਿਹੜਾ ਉਹ ਹਰਜੀਤ ਬਚਿਆ ਉਹ ਵੀ ਆਹਦਾ ਵੀ ਮੈਂ ਡਰਾਮਾ ਕਰਿਆ ਵੀ ਮੈਂ ਮਰ ਗਿਆ, ਪਰ ਮੈਂ ਉੱਥੋਂ ਕਹਿੰਦੇ ਭੱਜਿਆ, ਜੋ ਮੈਂ ਭੱਜਿਆ ਟੈਕਸੀ ਲੈ ਕੇ ਜਾਣ ਲੱਗਿਆ ਤਾਂ ਟੈਕਸੀ ਵਾਲੇ ਨੇ ਲਿਆ ਕੇ ਫੇਰ ਮੈਨੂੰ ਉਹਨਾਂ ਦੇ ਕੋਲੇ ਲਿਆਤਾ। ਦੇਖੋ ਕਿੰਨਾ ਲੋਕਾਂ ਦਾ ਜ਼ਮੀਰ ਮਰੀ ਆ, ਪਰ ਉਹਨਾਂ ਕੋਲੇ ਉਹਨੇ ਆਪਦੇ ਆਪ ਨੂੰ ਬੰਗਲਾਦੇਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰੀ ਤੇ ਉਹ ਚ ਕਾਮਯਾਬ ਹੋ ਗਿਆ ਤੇ ਉਹਨੂੰ ਛੱਡਤਾ, ਉਹਨੂੰ ਬੰਗਲਾਦੇਸ਼ੀ ਕੈਂਪ ਚ ਛੱਡਤਾ। ਪਰ ਹੁਣ ਭਾਰਤ ਦਾ ਜਿਹੜਾ ਨਾਗਰਿਕਾਂ ਦਾ ਏਡਾ ਵੱਡਾ ਘਾਣ, ਉਦੋਂ ਬਾਅਦ 4 ਸਾਲਾਂ ਬਾਅਦ ਚਲੋ ਵਿਦੇਸ਼ ਮੰਤਰੀ ਆਪਦਾ ਜਿਹੜੇ ਫਰਜ਼ ਨਿਭਾ ਰਹੀ ਆ ਲੋਕਾਂ ਨੂੰ ਦੱਸਣ ਵਾਲਾ, ਵੀ ਹਾਦਸਾ ਵਾਪਰ ਗਿਆ। ਪਰ ਬੜੀ ਦੁੱਖ ਦੀ ਗੱਲ ਇਹ ਹੋਈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਇਹਨਾਂ ਨੂੰ ਕੋਈ ਮੁਆਵਜ਼ਾ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਵੈਸੇ ਤਾਂ ਦੇਖੋ ਸਰਕਾਰ ਦੀ ਜ਼ਿੰਮੇਵਾਰੀ ਆਪਦੇ ਨਾਗਰਿਕ ਨੂੰ ਬਚਾਉਣਾ, ਸਾਂਭਣਾ, ਉਹਦਾ ਸਭ ਕੁਝ ਕਰਨਾ। ਜੇ ਉਹਦਾ ਨਾਗਰਿਕ 4 ਪੈਸੇ ਕਮਾਉਣ ਨੂੰ ਬਾਹਰ ਚਲਾ ਗਿਆ, ਜੋ ਤਾਂ ਚਲਾ ਗਿਆ, ਸਰਕਾਰ ਉਹਨੂੰ ਇੱਥੇ ਪੈਸੇ ਨਹੀਂ ਮੁਹੱਈਆ ਕਰਾ ਸਕੀ, ਕੰਮ ਨਹੀਂ ਮੁਹੱਈਆ ਕਰਾ ਸਕੀ, ਉਹਨੂੰ ਬਾਹਰ ਜਾਣਾ ਪੈ ਗਿਆ। ਜੇ ਉਹ ਬਾਹਰ ਗਿਆ ਤਾਂ ਵੀ ਉਹ ਆਪਦੇ ਦੇਸ਼ ਦੀ ਸੇਵਾ ਕਰ ਰਿਹਾ, ਉੱਥੋਂ ਲਿਆ ਕੇ ਉੱਥੋਂ ਬਾਹਰਲੀ ਕਰੰਸੀ ਕਮਾ ਕੇ ਲਿਆ ਰਿਹਾ, ਆਪਦੇ ਮੁਲਕ ਦੇ ਵਿੱਚ ਖਰਚ ਰਿਹਾ, ਤਾਂ ਉਹਦੇ ਲਈ ਵੀ ਫਾਇਦਾ ਸੀ। ਪਰ ਹੁਣ ਸਰਕਾਰ ਨੇ ਜੇ ਨਾਲ ਇਹ ਅਨਾਊਂਸਮੈਂਟ ਕੀਤੀ ਹੁੰਦੀ ਕੋਈ ਪਰਿਵਾਰਾਂ ਨੂੰ ਕੋਈ 5-5, 10-10 ਲੱਖ ਦਾ ਕੋਈ ਸਹਾਇਤਾ ਦਿੱਤੀ ਹੁੰਦੀ ਤਾਂ ਕੀ ਮਾੜੀ ਗੱਲ ਸੀ, ਕਿਉਂ ਨਹੀਂ ਦਿੱਤੀ ਇਹ ਸਹਾਇਤਾ? ਤਾਂ ਹੁਣ ਜੇ ਵਿਰੋਧੀ ਧਿਰ ਪੁੱਛਦੇ ਆ ਤਾਂ ਵਿਰੋਧੀ ਧਿਰ ਨੂੰ ਕਹਿੰਦੇ ਜੀ ਤੁਸੀਂ ਲਾਸ਼ਾਂ ਦੇ ਉੱਤੇ ਸਿਆਸਤ ਕਰਦੇ ਹੋ, ਤਾਂ ਇਹ ਉਹ ਵੀ ਬੋਲਣ ਜੋਗੇ ਨਹੀਂ ਰਹੇ ਚੁੱਪ ਕਰਕੇ। ਤੇ ਜੇ ਪੁੱਛਿਆ ਗਿਆ ਸੁਸ਼ਮਾ ਸਵਰਾਜ ਨੂੰ, ਉਹ ਆਦੀ ਕਹਿੰਦੀ ਸਟੇਟ ਦੇਊਗਾ ਜੀ, ਸਟੇਟ ਨਾ ਪੁੱਛਦੇ ਆ। ਹੁਣ ਇਹ ਸਟੇਟ ਦਾ ਕਸੂਰ ਤਾਂ ਨਹੀਂ ਨਾ, ਜੇ ਸਟੇਟ ਦੇ ਨਾਗਰਿਕ ਕਿਤੇ ਬਾਹਰ ਕੰਮ ਜਾਂਦੇ ਆ ਉਹ ਸਟੇਟ ਦਾ ਕਸੂਰ ਨਹੀਂ, ਉਹ ਮੁਲਕ ਦਾ ਕਸੂਰ ਹੁੰਦਾ। ਜਿਹੜਾ ਸਿਟੀਜ਼ਨਸ਼ਿਪ ਸਟੇਟ ਦੀ ਨਹੀਂ ਹੁੰਦੀ, ਸਿਟੀਜ਼ਨਸ਼ਿਪ ਇੱਕ ਮੁਲਕ ਦੀ ਹੁੰਦੀ ਆ। ਸੋ ਇਸ ਕਰਕੇ ਨਾ ਇਹ ਜਿਹੜੀ ਸਿਆਸਤ ਆ ਜਾਂ ਰਾਜਨੀਤੀ ਆ ਇਹ ਬਹੁਤ ਜ਼ਿਆਦਾ ਹੋ ਰਹੀ ਆ। ਇਸ ਕਰਕੇ ਇਸ ਰਾਜਨੀਤੀ ਤੋਂ ਜਿਹੜਾ ਨਾ ਤਾਂ ਬਚਿਆ ਜਾ ਸਕਦਾ ਤੇ ਨਾ ਹੀ ਬਚਣ ਨੂੰ ਥਾਂ। ਪਰ ਫੇਰ ਵੀ ਮੇਰੀ ਬੇਨਤੀ ਆ ਵਿਰੋਧੀ ਧਿਰਾਂ ਨੂੰ ਵੀ ਤੇ ਜਿਹੜੀ ਕਬਜ਼ਾ ਧਾਰਕ ਜਿਹੜੀ ਕਹਿ ਸਕਦੇ ਆ ਇਸ ਟਾਈਮ ਸਰਕਾਰ ਆ ਸੱਤਾ ਦੇ ਵਿੱਚ ਕਾਬਜ਼, ਉਹਨਾਂ ਨੂੰ ਵੀ ਇਹਨਾਂ ਪਰਿਵਾਰਾਂ ਨਾਲ ਬਹੁਤ ਧੱਕਾ ਹੋਇਆ। ਜੇ ਇਹਨਾਂ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਜਾਂ ਉਹਨਾਂ ਨੂੰ ਕੋਈ ਨੌਕਰੀ ਕਰਦੀ ਜਾਂ ਕੋਈ ਚਾਰ ਪੈਸੇ, ਪੈਸਿਆਂ ਨਾਲੋਂ ਵੀ ਬਿਹਤਰ ਮੈਂ ਤਾਂ ਨੌਕਰੀ ਸਮਝਦਾ ਵੀ ਜੇ ਇਹਨਾਂ ਬੱਚਿਆਂ ਨੂੰ ਕਿਸੇ ਇਹਨਾਂ ਦੇ ਬੱਚਿਆਂ ਨੂੰ ਇੱਕ ਇੱਕ ਨੂੰ ਨੌਕਰੀ ਦੇ ਦਿੱਤੀ ਜਾਵੇ ਤਾਂ ਇਹਨਾਂ ਦਾ ਕੁਛ ਨਾ ਕੁਛ ਇੱਕ ਰੱਤੀ ਭਰ ਕਹਿੰਦੇ ਦੁੱਖ ਤਾਂ ਘੱਟ ਜੂਗਾ, ਉਹਨਾਂ ਦੇ ਪਰਿਵਾਰ ਤਾਂ ਪਲ ਜਾਣਗੇ ਤੇ ਨਹੀਂ ਤਾਂ ਕੱਲ ਬਹੁਤ ਜਿਹੜਾ ਦੁਖਾਂਤ ਭਰਿਆ ਜਿਹੜਾ ਮੈਸੇਜ ਵਿਦੇਸ਼ ਮੰਤਰੀ ਦਾ ਜਦੋਂ ਆਇਆ ਤੇ ਉਦੋਂ ਹਰ ਪਾਸੇ ਜਿਹੜੀ ਹਾਹਾਕਾਰ ਸੀ।
ਬਿਲਕੁਲ ਬਾਜੀ, ਔਰ ਜੇ ਅਖਬਾਰ ਵਿੱਚ ਵੀ ਦੇਖੀਏ ਤੇ ਬੜੇ ਹੀ ਸਾਰੇ ਪਰਿਵਾਰ ਜਿਹੜੇ ਆ ਔਰ ਬੜੇ ਹੀ ਜਵਾਨ ਜਿਹੜੇ ਮੁੰਡੇ ਆ ਉਹ ਇਹਦੇ ਵਿੱਚ ਮਾਰੇ ਗਏ ਆ। ਸੋ ਬਹੁਤ ਹੀ ਦੁੱਖ ਵਾਲੀ ਗੱਲ ਆ ਜੀ, ਬਿਲਕੁਲ ਉਹਨਾਂ ਪਰਿਵਾਰਾਂ ਬਾਰੇ ਸੋਚੀਏ ਤਾਂ ਦਿਲ ਭਰ ਹੁੰਦਾ ਇਸ ਵੇਲੇ। ਸੋ ਲੋਕਾਂ ਦਾ ਇਹ ਕਹਿਣਾ ਕਿ ਸੁਸ਼ਮਾ ਨੇ ਕਈ ਸਾਲਾਂ ਤੱਕ ਸਾਨੂੰ ਗੁੰਮਰਾਹ ਕਿਉਂ ਕੀਤਾ, ਕਿਉਂਕਿ ਜਿਸ ਤਰ੍ਹਾਂ ਜੇ ਗੱਲ ਕਰੀਏ ਤੇ ਜਿਹੜਾ ਹਰਜੀਤ ਮਸੀਹ ਜਿਹੜਾ ਉਸ ਗਰੁੱਪ ਚੋਂ ਬਚ ਕੇ ਨਿਕਲਿਆ ਸੀ, ਉਹਨੇ ਕਿਹਾ ਕਿ ਉਹਨੇ 4 ਸਾਲ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਹਾਂ ਇਹ ਜਿਹੜਾ ਕਤਲੇਆਮ ਹੋ।
ਦੇਖੋ ਉਹਦੇ ਚ ਮੈਂ ਇਹਨਾਂ ਦਾ ਕਸੂਰ ਨੀ ਮੰਨਦਾ, ਉਹਦੇ ਉਹ ਚ ਵੱਡਾ ਕਸੂਰ ਨੀ ਹੈ, ਉਹਦੇ ਚ ਇਹ ਕਸੂਰ ਨੀ ਹੈ ਵੀ ਇੱਕ ਨਾਗਰਿਕ ਆ ਜਿਹੜਾ ਇੱਕ ਆਮ ਬੰਦਾ ਜਿਹਦੇ ਕੋਲੇ ਕੋਈ ਵੀ ਕਿਸੇ ਕਿਸਮ ਦੀ ਜ਼ਿੰਮੇਵਾਰੀ ਨਹੀਂ ਹੈ, ਉਹ ਬੰਦਾ ਕੋਈ ਮਰਜ਼ੀ ਬਿਆਨ ਦੇ ਸਕਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਕੋਈ ਵੀ ਗੱਲ ਕਵੇ ਉਹ ਉਹਦੀ ਪਸੰਦ ਨਾ ਪਸੰਦ ਹੋ ਸਕਦੀ ਹੈ ਉਹ। ਪਰ ਜਦੋਂ ਸਰਕਾਰ ਹੈ ਨਾ, ਸਰਕਾਰ ਪੁਖਤਾ ਸਬੂਤਾਂ ਦੇ ਆਧਾਰ ਤੇ ਹੀ ਗੱਲ ਕਰ ਸਕਦੀ ਹੈ, ਜਿੰਨਾ ਚਿਰ ਸਰਕਾਰ ਕੋਲੇ ਕੋਈ ਸਬੂਤ ਨਹੀਂ ਹੈ ਉਨਾ ਚਿਰ ਉਹ ਕਹਿੰਦੇ ਹੁੰਦੇ ਆ ਵੀ ਨੈਗੇਟਿਵ ਸੋਚਣ ਨਾਲੋਂ ਪੋਜੀਟਿਵ ਹੀ ਸੋਚਦੇ ਆ, ਉਹ ਇਹ ਸੋਚਦੇ ਆ ਜੇ ਕਹਿੰਦੇ ਨਾ ਕੋਈ ਖਬਰ ਨਾ ਆਈ ਹੋਵੇ ਕਿਤੋਂ ਵੀ ਕੋਈ ਖਬਰ ਨਾ ਹੋਵੇ ਤਾਂ ਨੋ ਨਿਊਜ਼ ਮੀਨਸ ਗੁੱਡ
ਨਿਊਜ਼।
ਹਾਂ ਬਸ ਇਸ ਕਰ ਇਸ ਢੰਗ ਨਾਲ ਸੋਚਿਆ ਜਾ ਰਿਹਾ ਸੀ ਸਰਕਾਰ ਬੰਨਿਓ। ਮੈਂ ਇਸ ਚ ਉਹਨਾਂ ਨੂੰ ਦੋਸ਼ੀ ਨਹੀਂ ਗਰਦਾਨ ਦਾ ਵੀ ਸੁਸ਼ਮਾ ਸਵਰਾਜ ਨੇ ਜਾਂ ਰੋਲ ਵਧੀਆ ਅਦਾ ਨਹੀਂ ਕੀਤਾ ਜਾਂ ਉਹਨੇ 2-4 ਸਾਲ ਦੱਸਿਆ ਨੀ, ਇਹ ਕੱਢ ਚੈਪਟਰ ਆ, ਇਹ ਉਹਦੀ ਥਾਂ ਤੇ ਕੋਈ ਵੀ ਹੁੰਦਾ ਇਹ ਕੁਛ ਹੀ ਹੋਣਾ ਸੀ। ਪਰ ਦੂਜੇ ਪਾਸੇ ਜਿਹੜਾ ਨੁਕਸ ਮੈਂ ਜਿੱਥੇ ਮੰਨ ਰਿਹਾ ਨਾ ਉੱਥੇ ਮੰਨ ਰਿਹਾ ਵੀ 4 ਸਾਲਾਂ ਦੇ ਵਿੱਚ ਇਹਨਾਂ ਨੂੰ ਪਤਾ ਤਾਂ ਲੱਗ ਗਿਆ ਸੀ ਵੀ ਆਹ ਕੁਛ ਹੋ ਗਿਆ ਤੇ ਇਹਨਾਂ ਨੂੰ ਇੱਕ ਵਧੀਆ ਪਲਾਨ ਲੈ ਕੇ ਆਉਣਾ ਚਾਹੀਦਾ ਸੀ। ਉਹ ਪਲਾਨ ਨਾਲ ਜਿਹੜੇ ਅੱਜ ਰੋਂਦੇ ਸੀ ਉਹਨਾਂ ਦੀਆਂ ਅੱਖਾਂ ਪੂੰਝਣ ਦੀ ਕੋਸ਼ਿਸ਼ ਜਾਂ ਉਹਨਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਹੋ ਸਕਦੀ ਸੀ ਵੀ ਭਾਈ ਅਸੀਂ ਇਹਨਾਂ 39 ਪਰਿਵਾਰਾਂ ਨੂੰ ਇਹ ਉਹਨਾਂ ਲਈ ਇੱਕ ਲੈ ਕੇ ਆਏ ਹਾਂ ਵੀ ਉਹਨਾਂ ਨੂੰ ਕਿਵੇਂ ਨਾ ਕਿਵੇਂ ਅਸੀਂ ਬਸਦਿਆਂ ਚ ਰਹਿ ਜਾਣਾ ਉਹ।
ਬਿਲਕੁਲ। ਸੋ ਚਲੋ ਜੀ, ਪਰਮਾਤਮਾ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਇਹ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ। ਔਰ ਗੱਲ ਕਰਦੇ ਆ ਭਾਜੀ, ਕਿਉਂਕਿ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਜੋ ਪਿੱਛੇ ਜੇ ਚੋਣਾਂ ਹੋਈਆਂ ਪਿਛਲੇ ਹਫ਼ਤੇ ਆਪਣੇ ਸਾਊਥ ਆਸਟ੍ਰੇਲੀਆ ਦੀਆਂ, ਉਹਨਾਂ ਦੀ ਥੋੜੀ ਜਿਹੀ ਸਮੀਖਿਆ ਵੀ ਤੁਸੀਂ ਜ਼ਰੂਰ ਕਰੋ।
ਦੇਖੋ ਜਿਹੜੀ ਚੋਣਾਂ ਸੀ, ਚੋਣਾਂ ਦੇ ਵਿੱਚ ਜਿਹੜਾ ਬਹੁਮਤ ਆ ਉਹ ਲਿਬਰਲ ਪਾਰਟੀ ਨੂੰ ਮਿਲ ਚੁੱਕਿਆ, ਭਾਵੇਂ ਅਜੇ 70% ਚੋਣਾਂ ਗਿਣੀਆਂ ਗਈਆਂ, 30% ਚੋਣਾਂ ਬਾਕੀ ਪਈਆਂ ਜਿਹੜੀਆਂ ਕਿ ਪੋਸਟਲ ਵੋਟਾਂ ਜਾਂ ਅੱਡੋ ਅੱਡ ਬੂਥਾਂ ਦੇ ਵਿੱਚ ਜਿਹੜੀਆਂ ਵੋਟਾਂ ਪਾਈਆਂ ਜਾਂਦੀਆਂ ਉਹਨਾਂ ਦੇ ਕਾਰਨ ਜਿਹੜੀਆਂ ਅਜੇ 30% ਦੇ ਕਰੀਬ ਵੋਟਾਂ ਗਿਣਨੀਆਂ ਬਾਕੀ ਆ। ਪਰ ਇੱਥੋਂ ਦਾ ਜਿਹੜਾ ਇੱਕ ਸਿਸਟਮ ਆ ਉਹ ਸਿਸਟਮ ਹੁੰਦਾ ਪਰਸੈਂਟੇਜ ਦਾ, ਉਹ ਪਰਸੈਂਟੇਜ ਦੇ ਹਿਸਾਬ ਨਾਲ 24 ਸੀਟਾਂ ਆਲਰੇਡੀ ਜਿਹੜੀ ਲਿਬਰਲ ਪਾਰਟੀ ਲੈ ਚੁੱਕੀ ਆ ਤੇ 23+1 24 ਨਾਲ ਹੀ ਸਰਕਾਰ ਬਣਦੀ ਸੀ ਕਿਉਂਕਿ ਟੋਟਲ 47 ਸੀਟਾਂ ਸਨ ਤੇ ਜਿਹਦੇ ਕੋਲੇ 24 ਸੀਟਾਂ ਉਹ ਸਰਕਾਰ ਬਣਾ ਸਕਦਾ। ਲੇਬਰ ਪਾਰਟੀ ਦੀਆਂ 18 ਸੀਟਾਂ ਹੁਣ ਤੱਕ ਆਈਆਂ, 1 ਸੀਟ ਹੋਰ ਆਉਣ ਦੀ ਜਿਹੜੀ ਲੇਬਰ ਨੂੰ ਆਸ ਆ 19 ਹੋ ਜਾਣਗੀਆਂ ਤੇ 3 ਆ ਜਿਹੜੇ ਉਹ ਆਜ਼ਾਦ ਆ ਤੇ 2 ਜਿਹੜੀਆਂ ਡਾਊਟ ਦੇ ਵਿੱਚ ਆ ਜਿਹੜੀਆਂ ਚੋਂ 1 ਸ਼ਾਇਦ ਉਮੀਦ ਆ ਲੇਬਰ ਨੂੰ ਆਉਣ ਦੀ। ਤਾਂ ਇਹ ਜਿਹੜੀ ਹੁਣ ਚੋਣਾਂ ਦੀ ਸਮੀਖਿਆ, ਪਰ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਜੇ ਕਹੀਏ ਭਾਰਤੀਆਂ ਦੀ ਪੋਜੀਸ਼ਨ ਕਹੀਏ ਤਾਂ ਉਹਦੇ ਚ ਮੈਂ ਆਜ਼ਾਦ ਉਮੀਦਵਾਰ ਜਿਹੜੇ ਅਮਰੀਕ ਸਿੰਘ ਥਾਂਦੀ ਬਾਰੇ ਜ਼ਰੂਰ ਕਹਿਣਾ ਵੀ ਉਹਨਾਂ ਨੇ ਜਿਹੜੀ 4300 ਤੋਂ ਉੱਤੇ ਵੋਟ ਹੁਣ ਤੱਕ ਉਹਨਾਂ ਦੀ ਆ ਚੁੱਕੀ ਹੈ ਤੇ ਉਮੀਦ ਆ ਜਿਹੜਾ ਉਹਨਾਂ ਦਾ ਅੰਕੜਾ 5000 ਪਹੁੰਚੂਗਾ। ਤੇ ਜੇ 5000 ਵੋਟ ਇੱਕ ਆਜ਼ਾਦ ਉਮੀਦਵਾਰ ਉਹ ਵੀ MLC ਚ ਲੈ ਸਕਦਾ ਤਾਂ ਉਹ ਬਹੁਤ ਵੱਡਾ ਮਾਇਨਾ ਰੱਖਦਾ। ਇਹ ਇੱਕ ਛੋਟੀ ਗੱਲ ਨਹੀਂ ਹੈ, ਇਹ ਵੱਡੀ ਗੱਲ ਆ ਕਿਉਂਕਿ ਜੇ ਤੁਸੀਂ ਹੋਰ ਪਾਰਟੀ ਵਾਈਜ਼ ਵੇਰਵਾ ਦੇਖੋਗੇ ਨਾ ਤਾਂ ਤੁਸੀਂ ਹੈਰਾਨ ਹੀ ਰਹੋਗੇ ਵੀ ਇਹ ਤਾਂ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ ਇਹਨਾਂ ਨੇ। ਤੇ ਨਹੀਂ ਤਾਂ ਆਮ ਤਾਂ ਲੋਕਾਂ ਦੀ ਇਹ ਪੋਜੀਸ਼ਨ ਆ ਵੀ ਪਾਰਟੀਆਂ ਨੂੰ, ਬਹੁਤ ਸਾਰੀਆਂ ਪਾਰਟੀਆਂ ਨੂੰ ਨੀ ਇੰਨੀਆਂ ਵੋਟਾਂ ਆਈਆਂ ਜਿੰਨੀਆਂ ਕਿ ਇੱਕ ਇੰਡੀਪੈਂਡੈਂਟ ਬੰਦਾ ਲੈ ਗਿਆ। ਤੇ ਰਿਵਰਲੈਂਡ ਤੋਂ ਸਿਮਰਤ ਮੱਲੀ ਨੇ ਵੀ ਜਿਹੜੀ ਚੰਗੀ ਦਿੱਤੀ ਹੈ ਜੀ ਉੱਥੇ ਕਾਫੀ ਜਿਹੜੀਆਂ ਵੋਟਾਂ ਨੂੰ ਜਿਹੜਾ ਸਵਿੰਗ ਆਇਆ ਉਹ ਸਵਿੰਗ ਪਹਿਲੀ ਵਾਰ ਆਇਆ ਉੱਥੇ ਵੀ ਨਹੀਂ ਤਾਂ ਉੱਥੇ ਲੇਬਰ ਪਾਰਟੀ ਨੂੰ ਵੋਟਾਂ ਨਹੀਂ ਮਿਲਦੀਆਂ ਸੀ ਪਰ ਇਸ ਵਾਰ ਚੰਗਾ ਸਵਿੰਗ ਮਿਲਿਆ ਤੇ ਦੂਜੇ ਪਾਸੇ ਜਿਹੜੇ ਦੂਜੇ ਸਾਡੇ ਕੈਂਡੀਡੇਟ ਖੜੇ ਹੋਏ ਸਨ ਜਿਨ੍ਹਾਂ ਚੋਂ ਧਰਮਾਨ ਗਿੱਲ ਆ ਉਹ ਪੰਜਵੇਂ ਨੰਬਰ ਤੇ ਹੋਣ ਕਾਰਨ ਜਿਹੜੇ ਪਹਿਲੇ ਚਾਰ ਚਿਣੇ ਗਏ ਆ ਪਰ ਉਹਨਾਂ ਦਾ ਨੰਬਰ ਨਹੀਂ ਲੱਗਿਆ ਪਰ ਹਜੇ ਵੋਟਾਂ ਦੀ ਗਿਣਤੀ ਬਾਕੀ ਪਈ ਆ ਤੇ ਇਸ ਕਰਕੇ ਥੋੜੀ ਬਹੁਤ ਆਸ ਦੀ ਕਿਰਨ ਹੈ ਵੀ ਜੇ ਲੇਬਰ ਪਾਰਟੀ ਹੋਰ ਵੋਟਾਂ ਲਿਜਾ ਸਕ ਲੈ ਗਈ ਤਾਂ ਸ਼ਾਇਦ ਉਹਨਾਂ ਨੂੰ ਵੀ ਚਾਂਸ ਲੱਗ ਜੇ ਤੇ ਬਾਕੀ ਦੇ ਜਿਹੜੇ ਉਮੀਦਵਾਰ ਐਮ ਪੀ ਤੇ ਖੜੇ ਹੋਏ ਸੀ ਜਿਨ੍ਹਾਂ ਚ ਗਗਨ ਸ਼ਰਮਾ ਹੇਮੰਤ ਦਬੇ ਸਾਰਿਕਾ ਸ਼ਰਮਾ ਤੇ ਇੱਕ ਦੀਪਾ ਮੈਥਿਊ ਉਹਨਾਂ ਸਾਰਿਆਂ ਦੀ ਜਿਹੜੀ ਆ ਉਹ ਉਨੀ ਕਾਰਗੁਜ਼ਾਰੀ ਵਧੀਆ ਨਹੀਂ ਰਹੀ ਤੇ ਲੋਕਾਂ ਨੇ ਹਜੇ ਤੱਕ ਮੈਨੂੰ ਲੱਗਦਾ ਜਿਹੜੇ ਸਾਡੇ ਚਿਹਰੇ ਆ ਜਾਂ ਸਾਡਾ ਰੰਗ ਰੂਪ ਆ ਜਾਂ ਸਾਡਾ ਕਲਚਰ ਆ ਉਹਨੂੰ ਅਸੈਪਟ ਨਹੀਂ ਕਰਿਆ ਉਹ ਮੇਰਾ ਇਹ ਮੰਨਣਾ ਇਸ ਲਈ ਆ ਵੀ ਜੇ ਹੁਣ ਅਸੀਂ ਫਲੋਰੀ ਸੀਟ ਦੀ ਗੱਲ ਕਰੀਏ ਤਾਂ ਫਲੋਰੀ ਸੀਟ ਦੇ ਉੱਤੇ ਲਿਬਰਲ ਪਾਰਟੀ ਜਿੰਨੇ ਵੋਟਾਂ ਆਮ ਲੈਂਦੀ ਸੀ ਉਨੀਆਂ ਵੋਟਾਂ ਤੋਂ ਵੱਧ ਵਧਣੀਆਂ ਚਾਹੀਦੀਆਂ ਸੀ ਜਿਵੇਂ ਹੁਣ ਮੰਨ ਲਓ ਰਿਵਰਲੈਂਡ ਦੇ ਵਿੱਚ ਵੋਟਾਂ 5% ਲੈਂਦੀ ਸੀ ਤੇ ਐਤਕੀ 15 ਹੋਈਆਂ ਤਾਂ ਮੀਨਸ 10% ਮੱਲੀ ਨੇ ਸਵਿੰਗ ਦਿੱਤਾ 10% ਵੋਟਾਂ ਮੱਲੀ ਨੇ ਹੋਰ ਜੋੜੀਆਂ ਲਿਬਰਲ ਦੀਆਂ ਜਿਹੜੀਆਂ ਆਪਦੀਆਂ ਕੱਟੜ ਵੋਟਾਂ ਸੀਗੀਆਂ ਉਹਦੇ ਨਾਲ ਉਹਨਾਂ ਨੇ 10 ਹੋਰ ਜੋੜ ਲਈਆਂ ਪਰ ਫਲੋਰੀ ਹਲਕੇ ਤੋਂ ਕੀ ਹੋਇਆ ਵੀ ਜਿੰਨੀਆਂ ਵੋਟਾਂ ਸੀ ਲਿਬਰਲ ਪਾਰਟੀ ਦੀਆਂ ਉਹ ਜਦੋਂ ਇੱਕ ਇੰਡੀਅਨ ਕੈਂਡੀਡੇਟ ਆ ਗਿਆ ਤਾਂ ਉਹਦੇ ਚ ਵੀ 15% ਡਾਊਨ ਚੱਲੀਆਂ ਗਈਆਂ ਵੋਟਾਂ ਵੀ ਜਿਹੜੇ ਕੱਟੜ ਲਿਬਰਲ ਦੇ ਲੋਕ ਸੀ ਜਿਹੜੇ ਸਦਾ ਹੀ ਪਾਉਂਦੇ ਸੀ ਉਹਨਾਂ ਨੇ ਵੀ ਇੱਕ ਸ਼ਾਇਦ ਇੰਡੀਅਨ ਕੈਂਡੀਡੇਟ ਨੂੰ ਵੋਟ ਪਾਉਣੀ ਮੁਨਾਸਿਬ ਨਹੀਂ ਸਮਝੀ ਪਰ ਮੇਰੇ ਹਿਸਾਬ ਨਾਲ ਇਹ ਅੰਕੜਾ 15 ਤੋਂ ਵੱਧ ਗਿਆ ਇਹਦਾ ਕਾਰਨ ਕੀ ਆ ਵੀ 15.5% ਤਾਂ ਟੋਟਲ ਵੋਟਾਂ ਘਟੇ ਆ ਜਿਹੜੇ ਲਿਬਰਲ ਉੱਥੋਂ ਪਰ ਉਹਦੇ ਵਿੱਚ ਘੱਟੋ ਘੱਟ 5% ਵੋਟਾਂ ਤਾਂ ਨਵੀਆਂ ਜਿਹੜੀਆਂ ਇੰਡੀਅਨਸ ਦੀਆਂ ਤਾਂ ਪਈਆਂ ਹੀ ਆ ਨਾ ਜਿਹੜੀਆਂ ਪਹਿਲਾਂ ਨਹੀਂ ਪੈਂਦੀਆਂ ਸੀ ਉਹ ਤਾਂ ਇੰਡੀਅਨ ਕੈਂਡੀਡੇਟ ਨੂੰ ਪਈਆਂ ਹੀ ਆ ਸੋ ਇਹਦਾ ਮਤਲਬ ਵੀ 20% ਵੋਟਾਂ ਜਿਹੜੀਆਂ ਕੱਟੜ ਸੀ ਉਹ ਘਟ ਗਈਆਂ ਸੋ ਇਸ ਕਰਕੇ ਮੈਨੂੰ ਇਹਦਾ ਕਾਰਨ ਇਹ ਲੱਗ ਰਿਹਾ ਵੀ ਹਲੇ ਤੱਕ ਜਿਹੜੀਆਂ ਦੂਜੇ ਭਾਈਚਾਰੇ ਆ ਦੂਜੀਆਂ ਕਮਿਊਨਿਟੀਆਂ ਉਹਨਾਂ ਨੇ ਸਾਨੂੰ ਅਸੈਪਟ ਨਹੀਂ ਕਰਿਆ ਇੱਥੋਂ ਦੇ ਹਜੇ ਵੀ ਸਾਡੇ ਚੋਂ ਉਹ ਇੰਡੀਅਨ ਜਾਂ ਏਸ਼ੀਅਨ ਜਾਂ ਉਹ ਚੀਜ਼ਾਂ ਸਾਡੇ ਚੋਂ ਝਲਕ ਰਹੀਆਂ ਤੇ ਉਹਨਾਂ ਨੂੰ ਲੱਗ ਨਹੀਂ ਰਿਹਾ ਵੀ ਇਹਨਾਂ ਨੂੰ ਅਸੀਂ ਹੈਲਪ ਕਰਨੀ ਆ ਜੇ ਹੁਣ ਥਾਂਦੀ ਸਾਹਿਬ ਦੀ ਗੱਲ ਕਰੀਏ ਤਾਂ ਥਾਂਦੀ ਸਾਹਿਬ ਨੂੰ ਜੇ 4300 ਵੋਟ ਆਸਟ੍ਰੇਲੀਆ ਵਾਈਡ ਪਈ ਸਾਊਥ ਆਸਟ੍ਰੇਲੀਆ ਵਾਈਡ ਪਈ ਆ ਤਾਂ ਉਹ ਮੈਨੂੰ ਲੱਗਦਾ ਆਪਣਿਆਂ ਦੀ ਵੋਟ ਹੀ ਜ਼ਿਆਦਾ ਪਈ ਆ ਉਹਨਾਂ ਨੂੰ ਵੀ ਹੋਰਨਾਂ ਭਾਈਚਾਰਿਆਂ ਤੋਂ ਵੋਟ ਨਹੀਂ ਪਈ ਸੋ ਇਸ ਕਰਕੇ ਹਜੇ ਜਿੰਨਾ ਚਿਕ ਸਾਡਾ ਜਿਹੜਾ ਬੇਸ ਆ ਨਾ ਸਾਡਾ ਜਿਹੜਾ ਆਧਾਰ ਆ ਉਹ ਦੂਜੇ ਭਾਈਚਾਰਿਆਂ ਚ ਨਹੀਂ ਬਣਦਾ ਉਨਾ ਚਿਰ ਮੈਨੂੰ ਨਹੀਂ ਲੱਗਦਾ ਵੀ ਸਾਡੇ ਲਈ ਕੋਈ ਜਿੱਤ ਮਿਲੂਗੀ ਹਾਂ ਐਮ ਐਲ ਸੀ ਦੇ ਵਿੱਚ ਤੁੱਕਾ ਭਿੜ ਸਕਦਾ ਐਮ ਐਲ ਸੀ ਦੇ ਵਿੱਚ ਜਿਵੇਂ ਹੁਣ ਧਰਮਾਨ ਗਿੱਲ ਹੋਰਾਂ ਨੂੰ 5ਵੀਂ ਚੋਇਸ ਮਿਲੀ ਸੀ ਜੇ ਉਹ ਚੋਇਸ ਕੋਈ ਕੰਮ ਪਾਰਟੀ 4 ਦਿਨਾਂ ਨੂੰ 4th ਚੋਇਸ ਦੇ ਦਿੰਦੀ ਆ ਤਾਂ ਉਹ ਜ਼ਰੂਰ ਪਾਰਟੀ ਦੀਆਂ ਵੋਟਾਂ ਸ਼ੇਅਰ ਹੋ ਕੇ ਉਹਦੇ ਜਿੱਤਣ ਦੇ ਚਾਂਸ ਬਣ ਜਾਣਗੇ ਐਮ ਐਲ ਸੀ ਬਣਨ ਦੇ ਸੈਨੇਟਰ ਬਣਨ ਦੇ ਚਾਂਸ ਹੈਗੇ ਆ ਪਰ ਜੇ ਕਹੀਏ ਐਮ ਪੀ ਬਣਨ ਦੇ ਚਾਂਸ ਅਜੇ ਦੂਰ ਦੀ ਗੱਲ ਆ ਸੋ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਹਜੇ ਦਿੱਲੀ ਆਪਣੇ ਨੇੜੇ ਆ ਦਿੱਲੀ ਹਜੇ ਦੂਰ ਆ ਸਾਡੇ ਤੋਂ ਪਰ ਕੁੱਲ ਮਿਲਾ ਕੇ ਜੀ ਬਦਲਾਅ ਆਇਆ 16 ਸਾਲਾਂ ਦੀ ਲੇਬਰ ਗਵਰਨਮੈਂਟ ਤੋਂ ਬਾਅਦ ਲਿਬਰਲ ਜਿਹੜੀ ਆਈ ਆ ਤਾਂ ਉਹ ਦੇਖਦੇ ਹਾਂ ਹੁਣ ਕੀ ਚੇਂਜ ਲੈ ਕੇ ਆਉਂਦੀ ਆ
ਜੀ ਬਿਲਕੁਲ ਸੋ ਉਮੀਦ ਕਰਦੇ ਹਾਂ ਜੀ ਚੰਗੀ ਚੇਂਜ ਹੀ ਆਏਗੀ ਤੇ ਬਰਾੜ ਸਾਹਿਬ ਇੱਕ ਜਿਹੜਾ 482 ਵੀਜ਼ਾ ਆਇਆ ਉਹਦੇ ਬਾਰੇ ਵੀ ਮੈਨੂੰ ਕਈ ਜਣਿਆਂ ਨੇ ਕਿਹਾ ਵੀ ਜਦੋਂ ਵੀ ਤੁਹਾਡੀ ਬਰਾੜ ਸਾਹਿਬ ਨਾਲ ਗੱਲ ਹੋਈ ਤੇ ਜ਼ਰੂਰ ਪੁੱਛਿਓ ਜੇ ਤੁਹਾਨੂੰ ਇਸ ਬਾਰੇ ਕੋਈ ਨੌਲੇਜ ਹੈ ਜਾਂ ਜਿਹੜੇ ਚੇਂਜਿਸ ਹੋਈਆਂ ਕੁਛ ਲਾਅ ਦੇ ਵਿੱਚ ਇਮੀਗ੍ਰੇਸ਼ਨ ਜਿਹੜੇ ਰੂਲ ਹੈ ਜੇ ਤੁਹਾਨੂੰ ਕੁਛ ਉਹਦੇ ਬਾਰੇ ਵੀ ਜਾਣਕਾਰੀ ਹੈ ਤੇ ਜ਼ਰੂਰ ਸਾਂਝਾ ਕਰੋ
ਦੇਖੋ ਜਿਹੜੇ ਲਾਅ ਹੁੰਦੇ ਨਾ ਕੋਈ ਕਾਨੂੰਨ ਹੁੰਦੇ ਆ ਕਾਨੂੰਨਾਂ ਬਾਰੇ ਜੇ ਤੁਸੀਂ ਕੱਚ ਘੜ ਗੱਲ ਕਰਦੇ ਹੋ ਤਾਂ ਉਹ ਹੁੰਦੇ ਅੰਦਾਜ਼ੇ ਕੱਚ ਘਾਟ ਗੱਲ ਕੇ ਯਾਰੀ ਕਿਸੇ ਬੰਦੇ ਦਾ ਕਰੀਅਰ ਤਬਾਹ ਕਰਕੇ ਰੱਖ ਦਿੰਦੀ ਆ ਸੋ ਇਹ ਜਿਹੜੇ ਲਾਅ ਲਈ ਹਮੇਸ਼ਾ ਹੀ ਮੇਰੀ ਪ੍ਰੈਫਰੈਂਸ ਹੁੰਦੀ ਆ ਵੀ ਆਪਾਂ ਐਕਸਪਰਟ ਨੂੰ ਲੈ ਕੇ ਆਈਏ ਤੇ ਉਹ ਤੁਹਾਨੂੰ ਸਾਰੀਆਂ ਅੰਦਰਲੀਆਂ ਬਾਹਰਲੀਆਂ ਕੁੰਡੀਆਂ ਦੱਸ ਦਿੰਦੇ ਆ ਕਿਉਂਕਿ ਜੇ ਕਿਸੇ ਵੀ ਅੱਜ ਹੁਣ ਮੰਨ ਲਓ ਮੈਂ ਖਬਰਾਂ ਦੀ ਸਮੀਖਿਆ ਕਰਦਾ ਤੇ ਖਬਰਾਂ 5-7 ਪੜ੍ਹ ਲਈ ਦੀਆਂ ਇਧਰੋਂ ਉਧਰੋਂ ਸੁਣ ਲਈ ਦੀਆਂ ਚੱਲ ਬੰਦੇ ਨੂੰ ਇੰਨੇ ਕਿਨਾਂ ਹੀ ਪਤਾ ਲੱਗ ਜਾਂਦਾ ਪਰ ਜੇ ਤੁਸੀਂ ਕਿਸੇ ਲਾਅ ਬਾਰੇ ਜਾਣਨਾ ਨਾ ਤਾਂ ਉਹਦੇ ਬਰੀਕ ਅੱਖਰਾਂ ਚ ਲਿਖੇ ਹੋਏ 20 ਪੇਜਾਂ ਦਾ ਘੱਟੋ ਘੱਟ ਇੱਕ ਡਾਕੂਮੈਂਟ ਤੁਹਾਨੂੰ ਪੜ੍ਹਨਾ ਪੈਂਦਾ ਤੇ ਉਹ ਵੀ ਫੌਂਟ 6 ਨੰਬਰ ਫੌਂਟ ਲਾ ਕੇ ਲਿਖਿਆ ਹੁੰਦਾ ਵੀ ਆਮ ਇੱਕ ਕਿਤਾਬ ਤੋਂ ਵੱਧ ਜਾਂਦਾ ਤੇ ਫੇਰ ਗਾਂ ਉਹ ਇੰਗਲਿਸ਼ ਉਹਦੇ ਵਿੱਚ ਇਹੋ ਜਿਹੀ ਸ਼ਬਦਾਵਲੀ ਹੁੰਦੀ ਆ ਜਿਹੜੀ ਮੇਰੇ ਵਰਗੇ ਦੇ ਉੱਤੋਂ ਦੀ ਲੰਘ ਜਾਂਦੀ ਆ ਤੇ ਇਸ ਕਰਕੇ ਉਹ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਇਹਦੇ ਵਿੱਚ ਆਪਾਂ ਨਾ ਐਕਸਪਰਟ ਕਿਸੇ ਦਿਨ ਬਾਈ ਆਪਾਂ ਰੌਕੀ ਨੂੰ ਜਾਂ ਸੰਧੂ ਸਾਹਿਬ ਨੂੰ ਲੈ ਕੇ ਆਵਾਂਗੇ ਇਸ ਵਿਸ਼ੇ ਦੇ ਉੱਤੇ ਤੇ ਉਹਨਾਂ ਤੋਂ ਸਾਰੀ ਜਾਣਕਾਰੀ ਲਵਾਂਗੇ
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਸੋ ਗੱਲਾਂ ਬਾਤਾਂ ਦੇ ਸਿਲਸਿਲਾ ਤਾਂ ਸਾਡਾ ਅਸੀਂ ਜਿੰਨਾ ਮਰਜ਼ੀ ਚਲਾ ਲਈਏ ਪਰ ਖਬਰਾਂ ਦੇ ਵਿੱਚ ਮੈਨੂੰ ਕੋਈ ਹੋਰ ਖਬਰ ਜਿਹੜੀ ਅੱਜ ਦੀ ਨਹੀਂ ਦਿਖ ਰਹੀ ਪਰ ਜੇ ਤੁਹਾਡੇ ਕੋਲ ਕੋਈ ਹੋਰ ਖਬਰ ਤੁਹਾਡੇ ਜ਼ਿਹਨ ਚ ਹੋਵੇ ਤਾਂ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਬਸ ਜੀ ਖਬਰ ਕੋਈ ਨੀ, ਬੇਨਤੀ ਆ ਵੀ ਗੇਮਾਂ ਦੇ ਵਿੱਚ ਦਿਨ ਥੋੜੇ ਰਹੀ ਜਾਂਦੇ ਆ ਤੇ ਜਿਹੜੇ ਵੀ ਸੱਜਣ ਮਿੱਤਰ ਵਲੰਟੀਅਰ ਹੈਲਪ ਕਰਨੀ ਚਾਹੁੰਦੇ ਆ ਉਹ ਬਾਈ ਰਣਜੀਤ ਖੇੜਾ ਹੋਰਾਂ ਨੂੰ ਆਪਣਾ ਨੰਬਰ ਜ਼ਰੂਰ ਮੇਲ ਕਰ ਦੇਣ, ਮੈਸੇਜ ਕਰ ਦੇਣ, ਉਹਨੂੰ ਫੇਸਬੁੱਕ ਤੇ ਕਰ ਦੇਣ, ਤਾਂ ਕਿ ਜਿਹੜੀ ਇੱਕ ਪ੍ਰੀ ਇੱਕ ਟ੍ਰੇਨਿੰਗ ਜਾਂ ਪ੍ਰੀ ਇੱਕ ਮੀਟਿੰਗ ਹੋਣੀ ਆ ਉਹਦੇ ਲਈ ਉਹਨਾਂ ਨੂੰ ਉਸ ਗਰੁੱਪ ਚ ਪਾਇਆ ਜਾ ਸਕੇ ਤੇ ਉਹ ਜ਼ਰੂਰ ਆਪਦਾ ਬਣਦਾ ਸਹਿਯੋਗ ਦੇ ਸਕਣ। ਇੱਥੇ ਨਾ ਇੱਕ ਗੱਲ ਵਹਿਮ ਪੈ ਜਾਂਦਾ ਹੈ ਵੀ ਜੇ ਮੈਂ ਨਾ ਦੇਤਾ, ਵੀ ਮੰਨ ਲਓ ਵੀ ਮੈਂ ਖੇੜਾ ਸਾਹਿਬ ਨੂੰ ਨਾ ਦਿੱਤਾ ਵੀ ਮੈਂ ਵਲੰਟੀਅਰ ਸਪੋਰਟ ਕਰਨੀ ਆ ਜੀ, ਤੇ ਮੈਂ ਤਾਂ ਫਸ ਜੂਗਾ ਤਿੰਨ ਦਿਨ, ਮੈਂ ਤਾਂ ਕੰਮ ਕਰਨਾ ਪਊਗਾ ਤਿੰਨ ਦੇ ਵੀ, ਪੰਜ ਦਿਨ ਇੱਕ ਦਿਨ ਪਹਿਲਾਂ ਇੱਕ ਦਿਨ ਪਿੱਛੋਂ ਵੀ ਸਾਹਮਣੇ ਪੈਂਦੇ ਆ, ਤੇ ਮੈਂ ਗੇਮਾਂ ਕਿਵੇਂ ਦੇਖੂ, ਮੈਂ ਪਰਿਵਾਰ ਕਿਵੇਂ ਦੇਖੂ, ਮੈਂ ਆਪਦੀ ਜੋਬ ਕਿਵੇਂ ਕਰੂ, ਇਹ ਇੱਕ ਕਾਮਨ ਸਵਾਲ ਆ। ਪਰ ਦੋਸਤੋ ਮੈਂ ਇੱਥੇ ਦੱਸ ਦਿਆਂ, ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਆ ਕੇ ਜੇ ਅਸੀਂ ਚੀਜ਼ਾਂ ਅਡਾਪਟ ਕਰਨੀਆਂ ਨਾ ਜਿਹੜੀਆਂ ਚੰਗੀਆਂ, ਪਹਿਲਾਂ ਅਸੀਂ ਕਿਹਾ ਵੀ ਅਸੀਂ ਹਰੇਕ ਚੀਜ਼ ਅਡਾਪਟ ਕਰ ਲੈਂਦੇ ਹਾਂ, ਪਰ ਜੇ ਅਸੀਂ ਚੰਗੀਆਂ ਚੀਜ਼ਾਂ ਅਡਾਪਟ ਕੀਤੀਆਂ ਜਾਂ ਕਰਨੀਆਂ ਤਾਂ ਉਹਨਾਂ ਚ ਹਜੇ ਟਾਈਮ ਮੈਨੇਜਮੈਂਟ, ਤਾਂ ਸਾਨੂੰ ਜੇ ਤੁਸੀਂ ਮੰਨ ਲਓ ਵਲੰਟੀਅਰ ਸੇਵਾ ਕਰਨੀ ਚਾਹੁੰਦੇ ਹੋ ਗੇਮਾਂ ਦੇ ਵਿੱਚ, ਵੈਸੇ ਤਾਂ ਗੇਮਾਂ ਦੀ ਤਾਂ ਚੱਲਦੀਆਂ ਹੋਣਗੇ 6 ਮਹੀਨੇ ਜੇ ਜਿਹੜੇ ਲੋਕਾਂ ਨੇ ਆਪਦਾ ਟਾਈਮ ਦਿੱਤਾ, ਪਰ ਮਿਨੀਮਮ ਵੀ ਇਹ ਹੁੰਦਾ ਵੀ ਇੱਕ ਦਿਨ ਪਹਿਲਾਂ ਥੋੜਾ ਬਹੁਤ 4 ਘੰਟੇ ਆ ਜੇ, ਤੇ ਉਦੋਂ ਬਾਅਦ 3 ਦਿਨ ਪੂਰੇ, ਤੇ ਫਿਰ ਲਾਸਟ ਦਿਨ ਵੀ ਜੇ ਹੋ ਸਕਦਾ ਕਿ ਯਾਰੀ ਸਮਾਨ ਲਾ ਸਮਾਉਣ ਆ ਜੇ, ਇੰਨਾ ਹੁੰਦਾ। ਪਰ ਇੰਨਾ ਟਾਈਮ ਕੋਈ ਵੀ ਬੰਦਾ ਇਕੱਲਾ ਬੰਦਾ ਨਹੀਂ ਦੇ ਸਕਦਾ ਇਸ ਵਿਦੇਸ਼ ਦੀ ਧਰਤੀ ਤੇ, ਇਹਦੇ ਤੋਂ ਅਸੀਂ ਪੂਰਨ ਤੌਰ ਤੇ ਜਾਣੂ ਆ, ਤੇ ਇਹੀ ਚੀਜ਼ਾਂ ਅਸੀਂ ਟਾਈਮ ਮੈਨੇਜਮੈਂਟ ਇਸ ਮੁਲਕ ਚੋਂ ਸਿੱਖੀ ਆ। ਸੋ ਜੇ ਮੰਨ ਲਓ ਤੁਸੀਂ ਵਲੰਟੀਅਰ ਹੈਲਪ ਕਰਨੀ ਚਾਹੁੰਦੇ ਹੋ ਤੇ ਤੁਹਾਡੇ ਕੋਲੇ ਫਲਾਨੇ ਦਿਨ ਚ 2 ਘੰਟੇ ਆ, ਮੰਨ ਲਓ ਇੱਕ ਦਿਨ ਚ ਹੀ, ਚਾਰੇ ਪੰਜੇ ਦਿਨਾਂ ਚੋਂ ਇੱਕ ਦਿਨ 2 ਘੰਟੇ ਆ, ਤੇ ਤੁਸੀਂ ਆਪਣਾ ਮੈਸੇਜ ਇਹ ਲਿਖੋ ਵੀ ਮੈਂ ਭਾਈ ਫਲਾਨੇ ਦਿਨ 10 ਵਜੇ ਤੋਂ ਲੈ ਕੇ 2 ਵਜੇ ਤੱਕ, 4 ਵਜੇ ਤੱਕ, 1 ਵਜੇ ਤੱਕ, ਜਾਂ ਐਸ ਦਿਨ ਜਾਂ ਐਸ ਦਿਨ, ਜੋ ਵੀ ਤੁਹਾਡੀ ਅਵੇਲੇਬਿਲਟੀ ਹੈਗੀ ਉਹ ਲਿਖੋ, ਮੈਂ ਆਪਣੀਆਂ ਸੇਵਾਵਾਂ ਦੇਣੀਆਂ ਚਾਹੁੰਦਾ, ਤਾਂ ਤੁਹਾਡੀ ਡਿਊਟੀ ਹੈ ਉਨੇ ਟਾਈਮ ਚ ਲੱਗ ਜੂ। ਸੋ ਇਹ ਨਾ ਵਹਿਮ ਚਾਹੋ ਵੀ ਜੇ ਤੁਸੀਂ ਪੰਗਾ ਲੈ ਲਿਆ ਤੁਸੀਂ ਕਿਸੇ ਪਾਸੇ ਨਹੀਂ ਰਹਿਣੇ, ਇਹ ਨਹੀਂ ਹੈ ਗੱਲ ਵੀ ਤੁਹਾਨੂੰ ਕੱਲਿਆਂ ਨੂੰ ਲੰਗਰ ਚ ਟੰਗ ਦਿੱਤਾ ਜਾਵੇ ਜਾਂ ਕਿਤੇ ਹੋਰ ਕੰਮ ਤੇ ਟੰਗ ਦਿੱਤਾ ਜਾਵੇ ਤੇ ਦੂਜੇ ਇੰਜੋਏ ਕਰਨ, ਏਦਾਂ ਨਹੀਂ ਹੁੰਦਾ। ਇੱਥੇ ਇਸ ਮੁਲਕ ਦੇ ਵਿੱਚ ਆਪਾਂ ਉਸ ਢੰਗ ਨਾਲ ਹੀ ਸਟਰਕਚਰ ਬਣਦੇ ਆ, ਟਾਈਮ ਸ਼ੀਟ ਬਣਦੀ ਆ, ਤੇ ਉਸ ਚ ਜੋਬਸ ਦੀਆਂ ਫਿਰ ਡਿਊਟੀਆਂ ਲੱਗਦੀਆਂ। ਸੋ ਤੁਸੀਂ ਜੇ ਇਸ ਗੇਮਾਂ ਚ ਆ ਰਹੇ ਹੋ, ਕਿਤੋਂ ਵੀ ਆ ਰਹੇ ਹੋ, ਜ਼ਰੂਰੀ ਨਹੀਂ ਸਿਡਨੀ ਵਾਲੇ, ਤਾਂ ਵੀ ਤੁਸੀਂ ਵਲੰਟੀਅਰ ਕੰਮ ਕਰ ਸਕਦੇ ਆ। ਦੇਖੋ ਪਿਛਲੀ ਵਾਰੀ ਮੈਲਬਨ ਤੋਂ ਬਾਈ ਨਵੀਂ ਮਲਾਂਸ ਹੋਰੇ ਆਏ ਤੇ ਉਹਨਾਂ ਨੇ ਆ ਕੇ 3-4 ਦਿਨ ਲੰਗਰ ਦੇ ਵਿੱਚ ਉਹ ਸੇਵਾ ਕੀਤੀ, ਆਪ ਆਪੇ ਆਪੇ ਡਿਊਟੀ ਲਵਾਈ, ਤੇ ਉਹਨਾਂ ਨੇ ਕੋਈ ਖੇਡਾਂ ਦੇਖਣੀਆਂ ਨੂੰ ਪ੍ਰੈਫਰ ਨਹੀਂ ਕੀਤਾ, ਉੱਥੇ ਡਿਊਟੀ ਲਾਈ। ਸੋ ਐਵੇਂ ਹੀ ਤੁਸੀਂ ਹੁਣ ਇੱਥੇ ਵੀ ਲਾ ਸਕਦੇ ਹੋ ਡਿਊਟੀ, ਆਪਣਾ ਕੰਮ ਕਰਾ ਸਕਦੇ ਹੋ, ਕਿਉਂਕਿ ਇੱਕ ਭਾਈਚਾਰਕ ਸਾਂਝ ਦਾ ਇੱਕ ਵੱਡਾ ਕੁੰਭ ਦਾ ਮੇਲਾ ਬਣਦਾ ਜਾ ਰਿਹਾ ਤੇ ਇਸ ਦਾ ਹਿੱਸਾ ਬਣ ਕੇ ਤੁਹਾਨੂੰ ਖੁਸ਼ੀ ਮਿਲੂਗੀ।
ਬਿਲਕੁਲ ਵਿਰਾਟ ਸਾਹਿਬ, ਗੱਲ ਅਸੀਂ ਤਿਉਹਾਰਾਂ ਤੋਂ ਸ਼ੁਰੂ ਕੀਤੀ ਸੀ ਤੇ ਏਦਾਂ ਲੱਗਦਾ ਕਿ ਹੁਣ ਸਿੱਖ ਖੇਡਾਂ ਜਿਹੜੀਆਂ ਇੱਥੇ ਆਸਟ੍ਰੇਲੀਆ ਵਾਸਤੇ ਪੰਜਾਬੀਆਂ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਤਿਉਹਾਰ ਬਣ ਜਾਣਾ। ਸੋ ਇਹਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਬਹੁਤ ਹੀ ਵਧੀਆ ਨਜ਼ਰ ਆਉਂਦਾ, ਔਰ ਸਾਡੀ ਕਮਿਊਨਿਟੀ ਜਿਹੜੀ ਹੈ ਵੱਧ ਤੋਂ ਵੱਧ ਜੁੜਨਾ ਚਾਹੀਦਾ ਇਸ ਦੇ ਨਾਲ। ਔਰ ਚਾਹ ਹੀ ਚੜਿਆ ਹੁੰਦਾ ਜੀ, ਕਹਿ ਲਓ ਈਸਟਰ ਹੁੰਦਾ ਜਿੱਦਾਂ ਇੱਥੇ, ਤੇ ਸਾਨੂੰ ਚਾਹ ਹੁੰਦਾ ਸਿੱਖ ਖੇਡਾਂ ਦਾ। ਸੋ ਬਿਲਕੁਲ ਜੀ, ਇਸ ਚਾਹ ਦੇ ਵਿੱਚ ਸਾਰਿਆਂ ਨੂੰ ਸ਼ਾਮਿਲ ਹੋਣਾ ਚਾਹੀਦਾ ਔਰ ਹੁੰਮ ਹੁਮਾ ਕੇ ਪਹੁੰਚੋ ਸਿਡਨੀ ਤੇ ਸਿੱਖ ਖੇਡਾਂ ਦੀ ਸ਼ਾਨ ਵਧਾਓ ਸਾਰੇ ਜੀ। ਬਰਾੜ ਸਾਹਿਬ, ਸੋ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਸੈਗਮੈਂਟ ਦੇ ਵਿੱਚ ਤੁਹਾਡੀ ਸਾਂਝ ਦੇ ਲਈ ਬਹੁਤ ਬਹੁਤ ਸ਼ੁਕਰੀਆ। ਜਿੱਥੇ ਤੁਸੀਂ ਸਾਡੇ ਨਾਲ ਖਬਰਾਂ ਜਾਂ ਹੋਰ ਵਿਚਾਰ ਚਰਚਾ ਕਰਦੇ ਹੋ, ਉੱਥੇ ਬੜੀਆਂ ਹੀ ਪਿਆਰੀਆਂ ਪਿਆਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਤੁਹਾਡੀਆਂ ਹੁੰਦੀਆਂ, ਜਿਹੜੇ ਤੁਹਾਡੇ ਨੁਸਖੇ ਹੁੰਦੇ ਆ ਜ਼ਿੰਦਗੀ ਨੂੰ ਜੀਣ ਦੇ, ਉਹ ਵੀ ਮੈਨੂੰ ਪੂਰੀ ਆ ਸਕੇ ਸਾਡੇ ਸਰੋਤੇ ਜ਼ਰੂਰ ਪਸੰਦ ਕਰਦੇ ਹੋਣਗੇ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਚ ਸਾਂਝ ਪਾਉਣ ਦੇ ਲਈ।
ਬਹੁਤ ਮਿਹਰਬਾਨੀ
ਜੀ, ਸ਼ੁਕਰੀਆ। ਸੋ ਬਿਲਕੁਲ ਜੀ, ਬਰਾੜ ਸਾਹਿਬ ਦੇ ਜਿਹੜੇ ਟੋਟਕੇ ਹੁੰਦੇ ਆ ਜ਼ਿੰਦਗੀ ਨੂੰ ਜੀਣ ਦੇ ਬੜੀ ਵਧੀਆ ਹੁੰਦੇ ਆ, ਹੈ ਨਾ। ਔਰ ਅਕਸਰ ਭਾਵਨਾਵਾਂ ਦੇ ਵਹਿਣ ਚ ਵਹਿ ਜਾਈਦਾ ਅਸੀਂ ਸਾਰੇ ਹੀ ਉਹਨਾਂ ਦੇ ਨਾਲ, ਪਰ ਮੈਨੂੰ ਲੱਗਦਾ ਇਹੀ ਵਧੀਆ ਗੱਲ ਹੁੰਦੀ ਆ। ਉਪਰੋ ਉਪਰੋ ਗੱਲ ਕਰਨੀ ਤਾਂ ਹੋਰ ਚੀਜ਼ ਹੁੰਦੀ ਆ, ਪਰ ਇੱਕ ਤੁਸੀਂ ਆਪਣੇ ਇਮੋਸ਼ਨਸ ਦੇ ਨਾਲ ਜਦੋਂ ਗੱਲ ਕਰਦੇ ਆ ਉਹਦੀ, ਉਹ ਗੱਲ ਫਿਰ ਦਿਲੋਂ ਨਿਕਲਦੀ ਹੈ। ਤੇ ਮੈਨੂੰ ਲੱਗਦਾ ਵਿਹਲਾ ਹੋ ਗਿਆ ਜੀ ਇੱਕ ਬ੍ਰੇਕ ਦਾ, ਇੱਕ ਬ੍ਰੇਕ ਲੈਨੇ ਆ ਤੇ ਬ੍ਰੇਕ ਤੋਂ ਬਾਅਦ ਸ਼ੁਰੂ ਕਰਦੇ ਆ ਅਸੀਂ ਆਪਣੀ ਯਾਦਾਂ ਦੀ ਗੱਡੀ ਨੂੰ ਤੋਰਦੇ ਆ ਅੱਗੇ ਜੀ।
ਗੋਹਾ ਪਹਾੜ ਲੰਘ ਕੇ ਇੱਕ ਸ਼ਹਿਰ ਸੁਪਨਿਆਂ ਦਾ ਸਾਨੂੰ ਅਜ਼ੀਜ਼ ਕਾਫੀ, ਉਹ ਸ਼ਹਿਰ ਸੁਪਨਿਆਂ ਦਾ
ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ, ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ। ਸਰਮਾਏ ਜ਼ਿੰਦਗੀ ਦੇ, ਸਰਮਾਏ ਜ਼ਿੰਦਗੀ ਦੇ, ਇਹੀ ਦੌਲਤਾਂ ਕਮਾਈਆਂ, ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ। ਇੱਕ ਮੇਰੀ ਆਸ਼ਕੀ ਦਾ ਦੂਜੇ ਜਨੇ ਦੁਆਵਾਂ, ਸ਼ਾਇਦ ਤੂੰ ਮੁਸਕੁਰਾਵੇਂ ਕੀ ਭੇਜਿਆ ਸ਼ੋਦਾਈਆਂ, ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ। ਸਰਮਾਏ ਜ਼ਿੰਦਗੀ ਦੇ, ਸਰਮਾਏ ਜ਼ਿੰਦਗੀ ਦੇ, ਇਹੀ ਦੌਲਤਾਂ ਕਮਾਈਆਂ, ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ। ਇੱਕ ਤੂੰ ਹੀ ਨਹੀਂ ਸੀ ਮੰਨਿਆ, ਸਭ ਦੇਵਤੇ ਮਨਾਏ, ਪੀਰਾਂ ਨੇ ਦਾਤ ਵਰਗੇ ਜਜ਼ਬਾਤ ਚੋਲੀ ਪਾਏ, ਪਰ ਆਖਰਾਂ ਨੂੰ ਹੋਈਆਂ ਰੱਬ ਨਾਲ ਹੀ ਲੜਾਈਆਂ, ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ। ਸਰਮਾਏ ਜ਼ਿੰਦਗੀ ਦੇ, ਸਰਮਾਏ ਜ਼ਿੰਦਗੀ ਦੇ, ਇਹੀ ਦੌਲਤਾਂ ਕਮਾਈਆਂ, ਤੇਰੇ ਵਾਸਤੇ ਸੱਜਣਾ ਪੀੜਾਂ ਅਸੀਂ ਹੰਡਾਈਆਂ। ਤੇਰੇ ਨੂਰ ਨੇ ਇਸ਼ਕ ਦੇ ਰਾਵਾਂ ਨੂੰ ਰੋਸ਼ਨ ਆਇਆ, ਤੇਰੇ ਨੈਣਾਂ ਨੇ ਤਾਂ ਸਾਨੂੰ ਕਾਗਜ਼ ਕਲਮ ਫੜਾਇਆ, ਸਰਤਾਜ ਦਾ ਖਜ਼ਾਨਾ ਲਿਖੀਆਂ ਨੇ ਜੋ ਰੁਬਾਈਆਂ, ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ। ਸਰਮਾਏ ਜ਼ਿੰਦਗੀ ਦੇ, ਸਰਮਾਏ ਜ਼ਿੰਦਗੀ ਦੇ, ਇਹੀ ਦੌਲਤਾਂ ਕਮਾਈਆਂ, ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ, ਤੇਰੇ ਵਾਸਤੇ ਵੇ ਸੱਜਣਾ ਪੀੜਾਂ ਅਸੀਂ ਹੰਡਾਈਆਂ।
ਦਸ ਤੋਂ ਪੰਦਰਾਂ ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ।
face to face ISTPTE preparation classes to ilawa tusi online PTE classes vi laga sakte ho vadheri jankari layi call karo Samita Sharma 0404-527-518 ya visit karo www.lakshyaenglish.com.au We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਵੱਡਾ ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1875 ਯਾਨੀ ਕਿ 0404-1875-18755 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀ ਨੋਂਗ ਫੋਨ 0425-888-856
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਚਲੋ ਜੀ ਸੁਣ ਰਹੇ ਹਾਂ ਹਰਮਨ ਰੇਡੀਓ ਆਵਾਜ਼ ਦੀ ਦੁਨੀਆ ਵਿੱਚ ਹਰਮਨ ਰੇਡੀਓ ਇੱਕ ਰੇਡੀਓ ਨੀ ਜੀ ਸਾਡੇ ਜਜ਼ਬਾਤਾਂ ਦਾ ਵਲਵਲਾ ਹੋ ਗਿਆ ਹੈ ਸੋ ਤੁਹਾਡੇ ਵਿਚਾਰ ਸਾਡੀਆਂ ਕਦਰਾਂ ਕੀਮਤਾਂ ਸਾਡੇ ਸਭ ਦੇ ਦੁੱਖ ਸੁੱਖ ਦਿਲ ਦੀਆਂ ਗੱਲਾਂ ਜ਼ਿੰਦਗੀ ਦੇ ਸਾਗਰ ਵਿੱਚ ਉਮੜਦੀਆਂ ਲਹਿਰਾਂ ਬਜ਼ੁਰਗਾਂ ਦੇ ਤਜੁਰਬੇ ਜਵਾਨਾਂ ਦੇ ਦਿਲ ਦੀ ਧੜਕਣ ਤੇ ਬੱਚਿਆਂ ਦੀਆਂ ਕਿਲਕਾਰੀਆਂ ਜਿਹਾ ਹਰਮਨ ਪਰਿਵਾਰ ਤੁਹਾਡੇ ਸਾਰਿਆਂ ਦੇ ਪਰਿਵਾਰ ਤੇ ਸਹਿਯੋਗ ਦੇ ਨਾਲ ਜੀ ਹਰਮਨ ਰੇਡੀਓ ਦਾ ਛੋਟਾ ਜਿਹਾ ਬੂਟਾ ਜਿਹੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ 7 ਅਸੀਂ ਬਸ ਦੁੱਖ ਦਿਨ ਹੀ ਹੋਏ ਆ 19 ਮਾਰਚ ਨੂੰ ਐਨੀਵਰਸਰੀ ਜਿਹੜੀ ਮਨਾਈ ਹੈ ਹਰਮਨ ਪਰਿਵਾਰ ਨੇ ਸੋ 7 ਹੋ ਗਏ ਜੀ ਇਹ ਛੋਟਾ ਜਿਹਾ ਬੂਟਾ ਸੀ ਜਿਹੜਾ ਇਹ ਹੁਣ ਜਵਾਨ ਹੁੰਦਾ ਜਾ ਰਿਹਾ ਹੈ ਤੇ ਰੱਬ ਕਰੇ ਬਹੁਤ ਹੀ ਘਣਾ ਜਿਹਾ ਰੁੱਖ ਬਣੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਸਾਡੀਆਂ ਪੀੜੀਆਂ ਜਿਹੜੀਆਂ ਇਸ ਘਣੇ ਰੁੱਖ ਦੀ ਛਾਵੇਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਅਤ ਦੀ ਠੰਡੀ ਛਾਂ ਉਹਨੂੰ ਮਾਣ ਸਕਣ ਸੋ ਇਸੇ ਲਈ ਕਹਿੰਦੇ ਹਾਂ ਜੀ ਦਿਲ ਪੰਜਾਬੀ ਜਜ਼ਬਾ ਪੰਜਾਬੀ ਸੋ ਇਸ ਪੰਜਾਬੀ ਜਜ਼ਬੇ ਦੇ ਨਾਲ ਅਸੀਂ ਬੇਗਾਨੀ ਧਰਤੀ ਤੇ ਰਹਿ ਰਹੇ ਹਾਂ, ਪਰ ਬੇਗਾਨੀ ਕਾਹਦੀ ਜੀ, ਇਹ ਵੀ ਆਪਣੀ ਹੈ ਹੁਣ। ਸੋ ਜਿਹੜਾ ਛੱਡ ਆਇਆ ਉਹ ਵੀ ਆਪਣਾ ਸੀਗਾ ਤੇ ਇਹ ਧਰਤੀ ਵੀ ਆਪਣੀ ਹੈ, ਪਰ ਇੱਥੋਂ ਦੀਆਂ ਸੁੱਖ ਸੁਵਿਧਾਵਾਂ, ਇੱਥੇ ਦੀਆਂ ਸਹੂਲਤਾਂ ਨੂੰ ਮਾਣਦੇ ਹੋਏ ਅਸੀਂ ਆਪਣੇ ਪੰਜਾਬੀ ਕਦਰਾਂ ਕੀਮਤਾਂ ਨੂੰ, ਉਸ ਜਜ਼ਬੇ ਨੂੰ ਕਦੀ ਨਾ ਮਾਰਨ ਦਈਏ, ਉਹਨੂੰ ਉਸੇ ਤਰ੍ਹਾਂ ਜ਼ਿੰਦਾ ਰੱਖ ਸਕੀਏ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਪੰਜਾਬੀਅਤ ਦੀ ਜਿਹੜੀ ਝਲਕ ਜ਼ਰੂਰ ਮਹਿਸੂਸ ਹੁੰਦੀ ਰਹੇ। ਇਹ ਨਾ ਹੋਵੇ ਭਈ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਜਿਹੜੇ ਦੋਤੇ ਪੋਤੇ ਹੋਣੇ ਆ ਕਿਤੇ ਬਰਾੜ ਸਾਹਿਬ ਦੇ ਕਹਿਣ ਵਾਂਗੂ ਕਿ ਫੇਰ ਜਿਹੜਾ ਸਮਾਂ ਇੱਕ ਵਾਰੀ ਹੱਥੋਂ ਨਿਕਲ ਜਾਂਦਾ ਤੇ ਫੇਰ ਬੰਦਾ ਪਛਤਾਉਂਦਾ। ਸੋ ਇਹ ਕਦਰਾਂ ਕੀਮਤਾਂ ਜਿਹੜੀਆਂ ਜ਼ਿੰਦਗੀ ਚ ਬਹੁਤ ਜ਼ਰੂਰੀ ਹੁੰਦੀਆਂ। ਸੋ ਦੇਣਾ ਜੀ, ਬੁੱਧਵਾਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਹਰਮਨ ਰੇਡੀਓ, ਤੁਸੀਂ ਸੁਣ ਰਹੇ ਹੋ, ਤੇ ਹਰਮਨ ਰੇਡੀਓ ਤੇ ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਸੋ ਬੁੱਧਵਾਰ ਦੀ ਸਵੇਰ ਅਸੀਂ ਗੱਲਾਂ ਕਰਦੇ ਹੁੰਦੇ ਹਾਂ ਯਾਦਾਂ ਦੀਆਂ। ਇਹ ਗੱਲਾਂ ਸਿਰਫ ਯਾਦਾਂ ਦੀਆਂ ਹੀ ਨਹੀਂ ਹੁੰਦੀਆਂ, ਗੱਲਾਂ ਹੁੰਦੀਆਂ ਸਾਡੀਆਂ ਕਦਰਾਂ ਕੀਮਤਾਂ ਦੀਆਂ ਜੋ ਸਾਨੂੰ ਬਚਪਨ ਤੋਂ ਮਿਲੀਆਂ ਹੋਈਆਂ, ਔਰ ਅਸੀਂ ਆਪਸ ਵਿੱਚ ਬੈਠ ਕੇ ਇੱਕ ਦੂਜੇ ਨਾਲ ਉਹਨਾਂ ਨੂੰ ਫਿਰ ਰਿਵਾਈਜ਼ ਕਰ ਲਈਦਾ, ਉਹਨਾਂ ਨੂੰ ਦੁਹਰਾ ਲਈਦਾ ਤਾਂ ਕਿ ਸਾਨੂੰ ਚੇਤੇ ਰਹਿਣ, ਹੈ ਨਾ। ਜਿੱਦਾਂ ਅਸੀਂ ਰੋਜ਼ ਪਾਠ ਪੜੀਦਾ ਵੀ ਹਾਂ ਜੋ ਸਾਨੂੰ ਗੁਰਬਾਣੀ ਚ ਕਿਹਾ ਹੋਇਆ, ਸਾਨੂੰ ਚੇਤੇ ਰਹੇ, ਸਾਨੂੰ ਯਾਦ ਰਹੇ, ਹੈ ਨਾ, ਕਿ ਸਾਨੂੰ ਗੁਰੂ ਕੀ ਕਹਿ ਕੇ ਗਏ ਹੋਏ ਆ। ਸੋ ਇਹ ਯਾਦਾਂ ਨੂੰ ਜਿਹੜੀਆਂ ਅਸੀਂ ਦੁਹਰਾਉਣ ਦਾ ਵੀ ਮਤਲਬ ਇਹੀ ਹੁੰਦਾ, ਇਹ ਨਹੀਂ ਹੁੰਦਾ ਕਿ ਬੈਠ ਕੇ ਰੋਈ ਜਾਂਦੇ ਅਸੀਂ ਯਾਦਾਂ ਨੂੰ ਯਾਦ ਕਰਕੇ, ਪਰ ਇਹ ਯਾਦਾਂ ਨੂੰ ਦੁਹਰਾਉਣ ਦਾ ਸਿਰਫ ਇੱਕ ਮਕਸਦ ਇਹੀ ਹੁੰਦਾ ਕਿ ਅਸੀਂ ਆਪਣੇ ਪਿਛੋਕੜ ਨੂੰ ਨਾ ਭੁੱਲੀਏ, ਉਹਨਾਂ ਕਦਰਾਂ ਕੀਮਤਾਂ ਨੂੰ ਨਾ ਭੁੱਲੀਏ, ਉਹਨਾਂ ਨੂੰ ਅਸੀਂ ਦੁਹਰਾਉਂਦੇ ਰਹੀਏ ਤਾਂ ਕਿ ਉਹ ਸਾਡੇ ਵੀ ਯਾਦ ਵਿੱਚ ਰਹਿਣ ਕਿ ਅਸੀਂ ਕਿੱਥੋਂ ਆ, ਸਾਡੀਆਂ ਜੜ੍ਹਾਂ ਕਿੱਥੇ ਨੇ, ਤੇ ਸਾਡੇ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਦੇ ਕੰਨੀ ਵੀ ਇਹ ਗੱਲ ਪੈਂਦੀ ਰਹੇ ਕਿ ਹਾਂ ਅਸੀਂ ਪੰਜਾਬੀ ਆ, ਤੇ ਪੰਜਾਬੀ ਐਕਚੁਅਲ ਚ ਹੁੰਦੇ ਕੀ ਆ ਜੀ, ਹੈ ਨਾ, ਗੱਲ ਇਹ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਸੋਚਿਆ ਕਿ ਅਸੀਂ ਕਾਫੀ ਗੱਲਾਂ ਕਰ ਲਈਆਂ, ਹੈ ਨਾ, ਆਪਣੇ ਪਿੰਡ ਦੀਆਂ, ਆਪਣੇ ਰਿਸ਼ਤਿਆਂ ਬਾਰੇ ਵੀ, ਪਿੰਡ ਦੀ ਨੁਹਾਰ ਬਾਰੇ ਵੀ, ਮੇਲੇ ਤਿਉਹਾਰਾਂ ਬਾਰੇ ਵੀ। ਸੋ ਯਾਦ ਆਏ ਮੈਨੂੰ ਉਹ ਪੰਛੀ ਜਿਹੜੇ ਬਚਪਨ ਦੇ ਵਿੱਚ ਜਿਨ੍ਹਾਂ ਨਾਲ ਸਾਡੀ ਬੜੀ ਗੂੜੀ ਸਾਂਝ ਹੁੰਦੀ ਸੀ, ਹੈ ਨਾ, ਔਰ ਮੇਰੇ ਇਹ ਨਾਂ ਲੈਂਦੇ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੋਈ ਨਾ ਕੋਈ ਇਹੋ ਜਿਹਾ ਪੰਛੀ ਜ਼ਰੂਰ ਆ ਗਿਆ ਹੋਣਾ ਜੋ ਤੁਹਾਡਾ ਸਭ ਤੋਂ ਜ਼ਿਆਦਾ ਪਸੰਦੀਦਾ ਹੁੰਦਾ ਸੀ। ਕੋਈ ਵੀ ਹੋ ਸਕਦਾ ਜੀ, ਤੋਤਾ, ਮੋਰ, ਚਿੜੀ, ਕਾਂ, ਚੱਕੀ ਹਾਰਾ, ਬੀਜੜਾ, ਕੁਛ ਵੀ ਹੋ ਸਕਦਾ। ਸੋ ਤੁਸੀਂ ਅੱਜ ਯਾਦ ਕਰਨੇ ਆ ਉਹ ਸਾਰੇ ਪੰਛੀ, ਤੇ ਮੈਨੂੰ ਲਿਖ ਭੇਜਣਾ ਕਿ ਤੁਹਾਡੀ ਕੀ ਸਾਂਝ ਹੁੰਦੀ ਸੀ ਉਹਨਾਂ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਮਨ ਢਿੱਲੋਂ ਹੋਣਾ ਨੇ ਵੀ ਜਿਹੜੀ ਸਾਂਝ ਪਾਈ ਸੀਗੀ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਗੁੱਡ ਮਾਰਨਿੰਗ ਭੈਣ ਜੀ ਤੇ ਭਾਜੀ। ਇਹ ਤਾਂ ਠੀਕ ਹੈ ਕਿ ਆਪਾਂ ਨੂੰ ਗੁਰਦੁਆਰਾ ਜ਼ਿਆਦਾ ਫੈਸ਼ਨ ਕਰਕੇ ਨਹੀਂ ਜਾਣਾ ਚਾਹੀਦਾ, ਬਟ ਕੈਪਰੀ ਦੇ ਮਾਮਲੇ ਚ ਮੈਂ ਡਿਸਐਗਰੀ ਹਾਂ। ਫੁੱਲ ਪੈਂਟ ਦੀ ਜਗ੍ਹਾ ਜੇ ਜ਼ਿਆਦਾ ਗਰਮੀ ਵਿੱਚ ਸ਼ੋਰਟ ਪਾ ਲਈ ਜਾਂਦੀ ਹੈ ਤਾਂ ਕੋਈ ਵੱਡੀ ਗੱਲ ਨਹੀਂ। ਇੰਡੀਆ ਵਿੱਚ ਬਾਬੇ ਵੀ ਗੁਰਦੁਆਰੇ ਵਿੱਚ ਕਛਹਿਰੇ ਚ ਘੁੰਮਦੇ ਨੇ। ਸੋ ਬਿਲਕੁਲ ਜੀ, ਗੱਲ ਫਿਰ ਉਹੀ ਆ ਗਈ, ਸੋਚ ਦੀ ਆ ਜਾਂਦੀ ਹੈ, ਹਰ ਕਿਸੇ ਦਾ ਆਪਣਾ ਆਪਣਾ ਸੋਚ, ਆਪਣਾ ਆਪਣਾ ਨਜ਼ਰੀਆ। ਸੋ ਗਲਤ ਸਹੀ ਦੇ ਫੈਸਲੇ ਜਿਹੜੇ ਆ ਉਹ ਸਾਡੇ ਆਪਣੇ ਹੁੰਦੇ ਆ, ਕਿਉਂਕਿ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਹੁਣ ਇਹ ਨਹੀਂ ਜ਼ਰੂਰੀ ਕਿ ਦੂਸਰਾ ਵੀ ਉਸੇ ਤਰ੍ਹਾਂ ਸੋਚੇ। ਸੋ ਮੈਂ ਇਹਨਾਂ ਗੱਲਾਂ ਤੋਂ ਦੂਰ ਹੀ ਰਹਿੰਦੀ ਹੁੰਦੀ ਜ਼ਿਆਦਾ, ਭਈ ਜਿੱਦਾਂ ਕਿਸੇ ਦਾ ਦਿਲ ਰਾਜੀ ਆ ਉਦਾਂ ਹੀ ਕਰ ਲਓ, ਹੈ ਨਾ, ਬਸ। ਪਰ ਕੁਛ ਸੈਂਸਿਟਿਵ ਜਿਹੇ ਇਸ਼ੂ ਹੁੰਦੇ ਆ ਜਿੱਥੇ ਜਿੱਥੇ ਸਾਡੇ ਧਰਮ ਜੁੜ ਜਾਂਦੇ ਆ, ਜਿੱਥੇ ਗੁਰਦੁਆਰੇ ਜਾਂ ਮੰਦਰ ਆ ਜਾਂਦੇ ਆ, ਉੱਥੇ ਦੀਆਂ ਫਿਰ ਜਿਹੜੇ ਲਾਅ ਐਂਡ ਰੈਗੂਲੇਸ਼ਨ ਹੁੰਦੇ ਆ ਉਹ ਲੋਕੀ ਬਣਾਉਂਦੇ ਆ, ਹਨਾ। ਸੋ ਅਸੀਂ ਉਹਨਾਂ ਦੇ ਵਿੱਚ ਕਿੰਤੂ ਪਰੰਤੂ ਵੀ ਨਹੀਂ ਕਰ ਸਕਦੇ। ਕਈ ਗੁਰਦੁਆਰੇ ਹੁੰਦੇ ਆ ਜਿੱਥੇ ਚੇਅਰਸ ਤੇ ਵੀ ਲੰਗਰ ਵਰਤਾਇਆ ਜਾਂਦਾ ਆ, ਪਰ ਕਈ ਗੁਰਦੁਆਰੇ ਹੁੰਦੇ ਆ ਉਹ ਮੰਨਣ ਲਈ ਬਿਲਕੁਲ ਤਿਆਰ ਹੀ ਨਹੀਂ ਹੁੰਦੇ, ਭਈ ਨਾ ਜੀ ਚੇਅਰ ਤੇ ਬੈਠ ਕੇ ਤੁਸੀਂ ਕਿੱਦਾਂ ਖਾ ਲਓਗੇ, ਪੰਗਤ ਦੇ ਵਿੱਚ ਹੀ ਕਰਨਾ। ਸੋ ਜਿੱਥੇ ਕਈ ਗੁਰਦੁਆਰੇ ਇਹ ਕਬੂਲ ਕਰ ਲੈਂਦੇ ਕਿ ਤੁਸੀਂ ਪੈਂਟ ਵਿੱਚ ਜਾਂ ਕੈਪਰੀ ਦੇ ਵਿੱਚ ਵੀ ਆ ਜਾਓ, ਕੋਈ ਚੱਕਰ ਨਹੀਂ, ਪਰ ਕਈ ਗੁਰਦੁਆਰਿਆਂ ਦੇ ਵਿੱਚ ਇਹ ਸਖਤ ਮਨਾ ਹੁੰਦਾ। ਸੋ ਗੱਲ ਤਾਂ ਹੈ ਜੀ ਆਪਣੇ ਆਪ ਨਾਲ ਜੁੜਨ ਦੀ ਹੁੰਦੀ ਹੈ, ਕੱਪੜੇ ਤੇ ਕਹਿ ਲਓ ਵੀ ਗੁਰਦੁਆਰੇ ਜਾ ਕੇ ਵੀ ਜਿੰਨਾ ਸਾਦਾ ਜਾ ਹੋਵੇ ਗੱਲ ਉਹੀ ਹੈ। ਸੋ ਆਪਣੇ ਆਪਣੇ ਕੰਫਰਟ ਦੇ ਹਿਸਾਬ ਨਾਲ ਹੈ, ਪਰ ਗੱਲ ਤੇ ਮੁੱਕਦੀ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਨਾਲ ਹੀ ਜੁੜਨਾ ਹੁੰਦਾ, ਪਰਮਾਤਮਾ ਆਪਣੇ ਅੰਦਰ ਹੀ ਸਾਡੇ ਕਿਤੇ ਵਸਿਆ ਹੋਇਆ। ਸੋ ਉਹਦੀਆਂ ਯਾਦਾਂ ਦੇ ਵਿੱਚ ਦਿਨ ਗੁਜ਼ਰਦਾ ਰਹੇ ਤੇ ਉਹੀ ਗੁਰਦੁਆਰਾ ਹੈ ਜੀ, ਕੋਈ ਲੋੜ ਹੀ ਨਹੀਂ, ਜੋ ਮਰਜ਼ੀ ਪਾ ਕੇ ਯਾਦ ਕਰੋ ਉਹਨੂੰ। ਸੋ ਪ੍ਰਦੀਪ ਸਿੰਘ ਤੂਰ ਹੋਣਾ ਨੇ ਵੀ ਸਾਂਝ ਪਾਈ ਸੀ ਜੀ, ਕਹਿੰਦੇ ਮਿੰਟੂ ਭਾਜੀ ਭੈਣ ਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੂਰ ਸਾਹਿਬ। ਉਮੀਦ ਕਰਦੀ ਹਾਂ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਸਾਂਝ ਜਿਹੜੀ ਤੁਸੀਂ ਪਾਈ ਰੱਖੋਗੇ। ਸੋ ਕਰਮਜੀਤ ਕੌਰ ਮਾਨ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ। ਕਹਿੰਦੇ ਮੈਂ ਆਸਟ੍ਰੇਲੀਅਨ ਸਿਟੀਜ਼ਨ ਟੈਸਟ ਬੁੱਕ ਕਰਾਉਣਾ ਹੈ, ਇਹ ਟੈਸਟ ਮੈਂ ਕਿਵੇਂ ਬੁੱਕ ਕਰਾ ਸਕਦੀ ਹਾਂ? ਥੈਂਕਸ। ਹੁਣ ਮਿੰਟੂ ਭਾਜੀ ਤਾਂ ਚਲੇ ਗਏ ਹੋਏ ਆ, ਸੋਰੀ ਭਾਈ, ਮੈਨੂੰ ਵੀ ਹੁਣ ਯਾਦ ਨੀ ਭਾਈ ਮੈਂ ਕਿੱਦਾਂ ਕਰਵਾਇਆ ਸੀਗਾ, ਪਰ ਜ਼ਰੂਰ ਹੀ ਤੁਸੀਂ ਜਦੋਂ ਮਿੰਟੂ ਭਾਜੀ ਪ੍ਰੋਗਰਾਮ ਦੇ ਦੌਰਾਨ ਹੋਣਗੇ ਤੇ ਉਹਨਾਂ ਨਾਲ ਜ਼ਰੂਰ ਗੱਲ ਕਰ ਲਿਓ। ਬਾਕੀ ਤੁਸੀਂ ਮੈਨੂੰ ਲੱਗਦਾ ਆਨਲਾਈਨ ਜਾ ਕੇ ਇਹਦੀ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਲੈ ਸਕਦੇ ਹੋ। ਲੋ ਜੀ, ਬਚਿੱਤਰ ਮੋਰ ਭੁੱਲਰ ਹੁਣੇ ਵੀ ਫਿਰੋਜ਼ਪੁਰ ਤੋਂ ਆ ਗਏ ਨੇ, ਤੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਕਹਿੰਦੇ ਗੁੱਡ ਮਾਰਨਿੰਗ ਹਰਮਨ ਰੇਡੀਓ ਪਰਿਵਾਰ ਨੂੰ। ਕਹਿੰਦੇ ਕਿਤਨੇ ਅਨਮੋਲ ਹੋਤੇ ਹੈ ਯੇ ਆਪਣੋ ਕੇ ਰਿਸ਼ਤੇ, ਕੋਈ ਯਾਦ ਨਾ ਭੀ ਕਰੇ ਤੋ ਇੰਤਜ਼ਾਰ ਰਹਿਤਾ ਹੈ। ਓਹੋ ਵਾਹ ਜੀ, ਕਿਆ ਪਤਾ, ਪਰ ਇੱਕ ਗੱਲ ਦੱਸਾਂ ਜੀ, ਨਹੀਂ ਮੈਨੂੰ ਤੁਹਾਡੇ ਸਾਰਿਆਂ ਦਾ ਹਮੇਸ਼ਾ ਇੰਤਜ਼ਾਰ, ਸਹੀ ਗੱਲ ਰਹਿੰਦਾ, ਤੁਸੀਂ ਯਾਦ ਕਰੋ ਨਾ ਕਰੋ, ਤੁਹਾਡੇ ਪਿਆਰੇ ਪਿਆਰੇ ਜਿਹੜੇ ਮੈਸੇਜਸ ਹੁੰਦੇ ਆ ਬਿਲਕੁਲ ਮੇਰੀ ਬੁੱਧਵਾਰ ਦੀ ਸਵੇਰ ਨੂੰ ਬਹੁਤ ਹੀ ਸੋਹਣਾ ਕਰ ਦਿੰਦੇ ਨੇ। ਸੋ ਚਲੋ ਜੀ, ਤੁਰਦੇ ਆ ਆਪਣੀਆਂ ਯਾਦਾਂ ਦੀ ਪਗਡੰਡੀ ਤੇ, ਹੈ ਨਾ ਅੱਜ, ਤੇ ਮੁੜਦੇ ਆ ਆਪਣੇ ਬਚਪਨ ਵੱਲ ਤੇ ਦੇਖਦੇ ਆ ਕੀ ਦਿਖਦਾ ਅੱਜ ਸਾਨੂੰ। ਸੋ ਅੱਜ ਗੱਲ ਕਰਨੀ ਆ ਜੀ ਅਸੀਂ ਪੰਛੀਆਂ ਬਾਰੇ। ਸੋ ਤੁਹਾਨੂੰ ਕਿਹੜੇ ਕਿਹੜੇ ਪੰਛੀ ਤੁਹਾਡੇ ਜ਼ਹਿਨ ਦੇ ਵਿੱਚ ਅੱਜ ਉਡਾਰੀਆਂ ਭਰ ਰਹੇ ਨੇ, ਤੁਹਾਡੀਆਂ ਯਾਦਾਂ ਦੇ ਵਿੱਚ ਉਡਾਰੀਆਂ ਭਰ ਰਹੇ ਨੇ, ਉਹ ਤੁਸੀਂ ਮੇਰੇ ਨਾਲ ਜ਼ਰੂਰ ਸਾਂਝੀਆਂ ਕਰੋ। ਸੋ ਮੈਂ ਗੱਲ ਕਰਦੀ ਆ ਜੀ, ਮੈਂ ਤਾਂ ਜਦੋਂ ਵੀ ਸਵੇਰੇ ਉੱਠਦੀ ਆ ਨਾ, ਤੇ ਉੱਠ ਕੇ ਜਦੋਂ ਮੈਂ ਘਰ ਦੇ ਪਿੱਛੇ ਜਾਂ ਵਿਹੜੇ ਵਿੱਚ ਜਾਂਦੀ ਆ ਜਾਂ ਖਿੜਕੀਆਂ ਤੋਂ ਪਰਦੇ ਪਰੇ ਕਰਦੀ ਆ, ਤੇ ਸਾਡੇ ਨਾ ਪਿੱਛੇ ਘੁੱਗੀਆਂ ਜਿਹੜੀਆਂ ਆ ਉਹ ਅਕਸਰ ਆ ਜਾਂਦੀਆਂ ਆ। ਸੋ ਉਹ ਜਿਹੜੀਆਂ ਘੁੱਗੀਆਂ ਹੁੰਦੀਆਂ ਮੈਨੂੰ ਇੰਨਾ ਵਧੀਆ ਲੱਗਦਾ ਨਾ ਉਹਨਾਂ ਨੂੰ ਦੇਖ ਕੇ, ਕਿਉਂਕਿ ਬਚਪਨ ਤੋਂ ਹੀ ਮੈਨੂੰ ਘੁੱਗੀਆਂ ਨਾਲ ਬੜਾ ਹੀ ਪਿਆਰ ਰਿਹਾ ਸੀ। ਸੋ ਦੇਖ ਲਓ ਜਿਹੜੀ ਚੀਜ਼ ਨਾਲ ਤੁਹਾਡਾ ਮੋਹ ਹੁੰਦਾ, ਪਰਮਾਤਮਾ ਕਿਤੇ ਨਾ ਕਿਤੇ ਤੁਹਾਡੇ ਆਲੇ ਦੁਆਲੇ ਹੀ ਰੱਖਦਾ ਉਹਨਾਂ ਚੀਜ਼ਾਂ ਨੂੰ। ਤੇ ਉਹ ਜਿਹੜੀਆਂ ਘੁੱਗੀਆਂ ਜਦੋਂ ਆ ਕੇ ਚੁਗਦੀਆਂ ਦਿਸਦੀਆਂ ਹੁੰਦੀਆਂ ਨਾ, ਤਾਂ ਫਿਰ ਮੇਰਾ ਮਨ ਬਿਲਕੁਲ ਖਿੜ ਜਾਂਦਾ, ਮੇਰੀ ਸਵੇਰ ਹੋਰ ਸੋਹਣੀ ਹੋ ਜਾਂਦੀ ਹੈ। ਮੈਨੂੰ ਏਦਾਂ ਲੱਗਦਾ ਹੁੰਦਾ ਵੀ ਜਿੱਦਾਂ ਮੇਰੇ ਪੇਕਿਆਂ ਦੇ ਘਰੋਂ ਕੋਈ ਮੇਰੇ ਵਿਹੜੇ ਚ ਆ ਗਿਆ ਹੋਵੇ, ਹੈ ਨਾ, ਇੰਨਾ ਚਾਹ ਹੋ ਜਾਂਦਾ ਮੈਨੂੰ। ਤੇ ਫਿਰ ਮੈਂ ਚਾਈ ਚਾਈ ਜਿਹੜੇ ਦਾਣੇ ਹੁੰਦੇ ਆ ਲੈ ਕੇ ਜਾਂ ਚੌਲਾਂ ਦੀ ਮੁੱਠ ਭਰ ਕੇ ਆਪਣੇ ਵਿਹੜੇ ਚ ਖਿਲਾਰ ਦਿੰਦੀ ਆ, ਤੇ ਬਸ ਦਿਲ ਚ ਆਏ ਇਸ ਲਾਲਚ ਹੱਥੋਂ ਕਿ ਕਿਤੇ ਹੋਰ ਨਾ ਜਾਣ, ਬਸ ਮੇਰੀਆਂ ਅੱਖਾਂ ਅੱਗੇ ਏਦਾਂ ਹੀ ਚੁਗਦੀਆਂ ਰਹਿਣੇ, ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਉਹ। ਸੋ ਕਿੰਨੀਆਂ ਮਾਸੂਮ ਹੁੰਦੀਆਂ ਨਾ ਇਹ ਘੁੱਗੀਆਂ, ਕੋਈ ਚਲਾਕੀ ਨਹੀਂ, ਕੋਈ ਝਗੜਾ ਨਹੀਂ, ਬਸ ਚੁੱਪ ਚਾਪ ਚੋਗਾ ਚੁਗਣਾ ਤੇ ਬਸ ਕਿਤੇ ਰੁੱਖ ਦੀ ਟਾਹਣੀ ਤੇ ਬੈਠ ਜਾਣਾ। ਮੈਂ ਕਦੀ ਕਿਸੇ ਘੁੱਗੀ ਨੂੰ ਦਾਣਿਆਂ ਪਿੱਛੇ ਲੜਦੇ ਨਹੀਂ ਦੇਖਿਆ, ਜਿੱਦਾਂ ਸ਼ਾਰਕਾਂ ਹੁੰਦੀਆਂ ਜਾਂ ਕਾਂ ਹੁੰਦੇ ਆ ਉਹ ਫਿਰ ਵੀ ਫਸ ਪੈਂਦੇ ਆ ਨਾ, ਪਰ ਘੁੱਗੀਆਂ ਬੜੀਆਂ ਬੇਚਾਰੀਆਂ, ਉਹਨਾਂ ਨੂੰ ਜਿੰਨਾ ਮਿਲਦਾ ਚੁੱਪ ਚਾਪ ਚੁੱਕ ਕੇ ਤੇ ਕਿਸੇ ਰੁੱਖ ਤੇ ਬੈਠ ਕੇ ਘੁੱਗੂ ਘੂ ਘੁੱਗੂ ਘੂ ਕਰਨ ਲੱਗ ਜਾਂਦੀਆਂ। ਤੇ ਪਤਾ ਕੀ ਹੈ, ਮੇਰੇ ਦਾਦੀ ਜੀ ਨੇ ਕਹਿਣਾ ਬਚਪਨ ਦੇ ਵਿੱਚ, ਕਹਿਣਾ ਭਈ ਵੇਖੋ ਇਹਨਾਂ ਘੁੱਗੀਆਂ ਨੂੰ ਕਿੱਦਾਂ ਹਰ ਵੇਲੇ ਰੱਬ ਦਾ ਨਾਂ ਜਪਦੀਆਂ, ਇਹਨਾਂ ਨੂੰ ਧਿਆਨ ਨਾਲ ਸੁਣੋ। ਤੇ ਫਿਰ ਨਾ ਅਸੀਂ ਵੀ ਆਪਣੇ ਕੰਨ ਜਿਹੜੇ ਹੁੰਦੇ ਸੀ ਉਹ ਘੁੱਗੀ ਦੀ ਆਵਾਜ਼ ਵੱਲ ਲਾ ਦੇਣੇ, ਤੇ ਸਾਡੇ ਦਾਦੀ ਜੀ ਨੇ ਨਾ ਘੁੱਗੂ ਘੂ ਘੁੱਗੂ ਘੂ ਤੋਂ ਬਾਅਦ ਉਸੇ ਸੁਰ ਚ ਕਹਿਣਾ ਦਾਤਾ ਤੂੰ ਦਾਤਾ ਤੂੰ, ਤੇ ਸਾਨੂੰ ਵੀ ਨਾ ਯਕੀਨ ਹੋ ਜਾਣਾ ਕਿ ਘੁੱਗੀ ਜਿਹੜੀ ਹੈ ਨਾ ਉਹ ਦਾਤਾ ਤੂੰ ਹੀ ਕਹਿਣਾ ਚਾਹੁੰਦੀ ਹੈ, ਯਾਦ ਤਾਂ ਉਹ ਰੱਬ ਨੂੰ ਹੀ ਕਰਦੀ ਹੈ ਪਰ ਉਸ ਵਿਚਾਰੀ ਤੋਂ ਕਿਹਾ ਨਹੀਂ ਜਾਂਦਾ, ਤੇ ਇਸੇ ਲਈ ਉਹਦੀ ਘੁੱਗੂ ਘੂ ਨੂੰ ਹੀ ਅਸੀਂ ਦਾਤਾ ਤੂੰ ਹੀ ਮੰਨ ਲੈਣਾ। ਤੇ ਗਰਮੀਆਂ ਦੀ ਰੁੱਤ ਚ ਯਾਦ ਹੈ ਦੂਰ ਕਿਤੇ ਘੁੱਗੀਆਂ ਬੋਲਦੀਆਂ ਸੁਣਦੀਆਂ ਹੁੰਦੀਆਂ ਸੀ, ਕਿੰਨੀ ਸੋਹਣੀ ਲੱਗਦੀ ਹੁੰਦੀ ਸੀ ਉਹ ਘੁੱਗੂ ਘੂ, ਤੇ ਅਸੀਂ ਫਿਰ ਉਹਦੀ ਘੁੱਗੂ ਘੂ ਦੇ ਪਿੱਛੇ ਅਸੀਂ ਦਾਤਾ ਤੂੰ ਦੀ ਜਿਹੜੀ ਰੱਟ ਉਹ ਲਾ ਦੇਣੀ, ਹੈ ਨਾ। ਸੋ ਕਿੰਨਾ ਭੋਲਾ ਭਾਲਾ ਬਚਪਨ ਹੁੰਦਾ ਸੀ, ਜਿੱਦਾਂ ਅੱਜ ਵੀ ਅਸੀਂ ਗੱਲ ਕਰ ਰਹੇ ਸੀ ਵਿਰਾਟ ਸਾਹਿਬ ਨਾਲ ਕਿ ਕਿੰਨੇ ਤਰਕ ਆ ਗਏ ਸਾਡੇ ਵਿੱਚ, ਜਿਹੜੇ ਵਿਸ਼ਵਾਸ ਹੈ ਉਹ ਘਟਦੇ ਜਾ ਰਹੇ ਆ, ਔਰ ਉਹੀ ਯਾਦ ਕਰੀਏ ਤੇ ਸਾਡੇ ਵਿੱਚ ਵਿਸ਼ਵਾਸ ਬਹੁਤ ਹੁੰਦਾ ਸੀ, ਘਰ ਦੇ ਜੋ ਕਹਿ ਦਿੰਦੇ ਹੁੰਦੇ ਸੀ ਅਸੀਂ ਮੰਨ ਲਈਦਾ ਹੁੰਦਾ ਸੀਗਾ, ਪਰ ਅੱਜ ਕੱਲ ਕਿੰਤੂ ਪਰੰਤੂ ਬਹੁਤ ਆ ਗਏ ਸਾਡੇ ਵਿੱਚ ਵੀ, ਤੇ ਅਗਾਂਹ ਵਾਲੀ ਜਿਹੜੇ ਸਾਡੇ ਬੱਚੇ ਸਾਡੀ ਜਿਹੜੀ ਜਨਰੇਸ਼ਨ ਹੈ ਉਹਨਾਂ ਦੇ ਵਿੱਚ ਵੀ ਬਹੁਤ, ਹੈ ਨਾ। ਜੇ ਅਸੀਂ ਉਦੋਂ ਆਪਣੀ ਦਾਦੀ ਨੂੰ ਇਹ ਸਵਾਲ ਕਰ ਦਿੰਦੇ ਲੈ ਵੀ ਦਾਤਾ ਤੂੰ ਥੋੜੀ ਕਹਿੰਦੀ ਘੁੱਗੂ ਘੂ ਘੁੱਗੂ ਘੂ ਤੇ ਕਰੀ ਜਾਂਦੀ ਆ, ਵੀ ਮੂਰਖ ਬੜਾਈ ਜਾਂਦੇ ਸਾਨੂੰ ਤੁਸੀਂ, ਪਰ ਉਹਨਾਂ ਦੀ ਗੱਲ ਮੰਨ ਕੇ ਅਸੀਂ ਪਤਾ ਨੀ ਉਸ ਪਰਮਾਤਮਾ ਨੂੰ ਕਿੰਨੀ ਵਾਰੀ ਯਾਦ ਕਰ ਲਿਆ ਦਾਤਾ ਤੂੰ ਕਹਿ ਕੇ। ਸਾਨੂੰ ਏਦਾਂ ਲੱਗਦਾ ਸੀ ਇਹ ਘੁੱਗੀ ਵੀ ਰੱਬ ਨੂੰ ਯਾਦ ਕਰਦੀ ਹੈ ਨਾ, ਉਹਦਾ ਸ਼ੁਕਰ ਕਰਦੀ ਹੈ ਦਾਣੇ ਚੁੱਕ ਕੇ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਸਾਡੇ ਬਜ਼ੁਰਗ ਜਿਹੜੇ ਹੁੰਦੇ ਸੀਗੇ ਕਿੰਨਾ ਸਾਨੂੰ ਉਸ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ, ਔਰ ਜ਼ਿੰਦਗੀ ਨੂੰ ਕਿੰਨਾ ਸਾਦਾ ਢੰਗ ਨਾਲ ਜਿਉਂਦੇ ਸੀ ਤੇ ਸਾਨੂੰ ਜਿਉਣਾ ਸਿਖਾਉਂਦੇ ਹੁੰਦੇ ਸੀ। ਸੋ ਚਲੋ ਜੀ, ਗੱਲ ਕਰ ਰਹੇ ਸੀ ਪੰਛੀਆਂ ਦੀ। ਸੋ ਇਹ ਪੰਛੀਆਂ ਦੇ ਨਾਲ ਬਚਪਨ ਚ ਕਿੰਨਾ ਡਾਢਾ ਮੋਹ ਹੁੰਦਾ ਸੀ, ਹੈ ਨਾ, ਤੁਹਾਨੂੰ ਸਾਰਿਆਂ ਨੂੰ ਵੀ ਜ਼ਰੂਰ ਹੋਣਾ ਹੈ। ਸੋ ਘਰਦਿਆਂ ਤੋਂ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਕਹਾਣੀਆਂ ਸੁਣੀਦੀਆਂ ਹੁੰਦੀਆਂ ਸੀਗੀਆਂ, ਹਨਾ, ਕਿੰਨੀਆਂ ਕਹਾਣੀਆਂ ਹੁੰਦੀਆਂ ਸੀ, ਵੱਖ ਵੱਖ ਪੰਛੀਆਂ ਦੀਆਂ ਵੱਖ ਵੱਖ ਕਹਾਣੀਆਂ ਹੁੰਦੀਆਂ ਸੀ, ਤੇ ਓਦਾਂ ਦੀ ਫਿਰ ਤਸਵੀਰ ਜਿਹੜੀ ਅਸੀਂ ਮਨ ਵਿੱਚ ਉੱਕਰ ਲਈ ਦੀ ਹੁੰਦੀ ਸੀਗੀ, ਓਦਾਂ ਦੀ ਜਿਹੜੀ ਇੱਕ ਤਸਵੀਰ ਸਾਡੇ ਮਨ ਚ ਉਸ ਪੰਛੀ ਦੇ ਪ੍ਰਤੀ ਵਸ ਜਾਂਦੀ ਹੁੰਦੀ ਸੀ। ਸੋ ਜੇ ਬਚਪਨ ਦੀ ਹੁਣ ਮੈਂ ਗੱਲ ਤੋਰੀ ਹੈ ਤੇ ਨਾਲ ਹੀ ਪੰਛੀਆਂ ਦੀ ਗੱਲ ਹੋਈ ਹੈ, ਤੇ ਮੈਨੂੰ ਪਤਾ ਹੈ ਵੀ ਚਿੜੀਆਂ ਦੀ ਉਹ ਡਾਰ ਨੇ ਤੁਹਾਡੀਆਂ ਅੱਖਾਂ ਅੱਗੇ ਵੀ ਉਡਾਰੀ ਭਰੀ ਹੋਣੀ ਹੈ, ਭਰੀ ਹੈ ਨਾ ਜੀ। ਸੋ ਬਚਪਨ ਵਿੱਚ ਸਵੇਰੇ ਸਵੇਰੇ ਇਹਨਾਂ ਦੀ ਚਹਿਚਹਾਟ ਹੈ ਨਾ, ਉਹਦੇ ਨਾਲ ਹੀ ਅੱਖ ਖੁੱਲਦੀ ਹੁੰਦੀ ਸੀ। ਏਦਾਂ ਲੱਗਦਾ ਹੁੰਦਾ ਸੀ ਵੀ ਜਿੱਦਾਂ ਕਹਿੰਦੀਆਂ ਹੁੰਦੀਆਂ ਸੀ, ਉੱਠੋ ਦੇਖੋ ਨਵਾਂ ਦਿਨ ਚੜ ਗਿਆ ਤੇ ਜੀਓ ਇਸ ਨੂੰ, ਹਨਾ, ਸਾਡੇ ਵਾਂਗ ਜੀ ਭਰ ਕੇ। ਇਹਨਾਂ ਦੀ ਚਹਿਚਹਾਟ ਚੀ 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 ਸਵੇਰੇ ਸਵੇਰੇ ਜਦੋਂ ਅੱਖ ਖੁੱਲਦੀ ਹੁੰਦੀ ਸੀ ਤੇ ਕੰਨਾਂ ਚ ਪੈਂਦੀ ਹੁੰਦੀ ਸੀ ਤੇ ਮਾਹੌਲ ਨੂੰ ਕਿੰਨਾ ਮਿੱਠਾ ਕਿੰਨਾ ਪਿਆਰਾ ਬਣਾ ਦਿੰਦੀ ਹੁੰਦੀ ਸੀਗੀ। ਸੋ ਦੂਰ ਕਿਤੇ ਕਿਸੇ ਘਰੋਂ ਕਿਸੇ ਮੁਰਗੇ ਦੀ ਬਾਂਗ ਹੁੰਦੀ ਸੀਗੀ, ਹਨਾ, ਉਹ ਵੀ ਬਾਂਗ ਵੀ ਆਉਂਦੀ ਹੁੰਦੀ ਸੀ, ਜਿਵੇਂ ਉਹ ਵੀ ਇਹਨਾਂ ਦੀ ਚੀ ਚੀ ਦੀ ਹਾਮੀ ਭਰ ਕੇ ਸਾਨੂੰ ਮੰਜਾ ਛੱਡਣ ਲਈ ਮਜਬੂਰ ਕਰਦੀ ਹੁੰਦੀ ਸੀ ਉਹ ਬਾਂਗ ਵੀ। ਤੇ ਕਈ ਲੋਕਾਂ ਨੇ ਘਰਾਂ ਦੇ ਵਿੱਚ ਮੁਰਗੇ ਮੁਰਗੀਆਂ ਰੱਖੇ ਹੁੰਦੇ ਸੀ, ਹਨਾ, ਪਿੰਡਾਂ ਵਿੱਚ, ਜਿਨ੍ਹਾਂ ਦੇ ਚੂਚੇ ਵੇਖਣ ਅਸੀਂ ਬੜੇ ਚਾਅ ਨਾਲ ਜਾਈਦਾ ਹੁੰਦਾ ਸੀਗਾ। ਸੋ ਇਹਨਾਂ ਦੇ ਨਾਲ, ਕੁਦਰਤ ਦੇ ਨਾਲ, ਇਹਨਾਂ ਪੰਛੀਆਂ ਦੇ ਨਾਲ ਬੜਾ ਪਿਆਰ ਹੁੰਦਾ ਸੀਗਾ ਜੀ। ਸੋ ਦਿਨ ਚੜ੍ਹਦੇ ਤੱਕ ਪੰਛੀਆਂ ਦੀਆਂ ਕਈ ਟੋਲੀਆਂ ਬਰਾਤੀਆਂ ਵਾਂਗ ਸਾਡੇ ਘਰ ਦੇ ਬਨੇਰੇ ਜਾਂ ਵਿਹੜੇ ਤੇ ਆ ਢੁਕਦੀਆਂ ਹੁੰਦੀਆਂ ਸੀਗੀਆਂ, ਸਾਡੇ ਸਾਰਿਆਂ ਦੇ ਘਰਾਂ ਤੇ ਆ ਢੁਕਦੀਆਂ ਹੁੰਦੀਆਂ ਸੀ ਵੈਸੇ ਤਾਂ, ਹੈ ਨਾ। ਸੋ ਕਾਵਾਂ ਦੀ ਕਾਂ ਕਾਂ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ, ਸਵੇਰੇ ਸਵੇਰੇ ਆ ਕੇ ਰੋਟੀ ਮੰਗਣ ਲੱਗ ਜਾਂਦੇ ਹੁੰਦੇ ਸੀ, ਹੈ ਨਾ। ਸੋ ਘਰਦਿਆਂ ਦੀਆਂ ਸੁਣੀਆਂ ਕਹਾਣੀਆਂ ਚ ਕਾਂ ਦੀ ਚਲਾਕੀ ਤੇ ਉਦੋਂ ਕੋਈ ਸ਼ੱਕ ਨੀ ਰਹਿ ਜਾਂਦਾ ਸੀਗਾ, ਜਦੋਂ ਸਾਡੇ ਕਦੀ 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 ਠੂੰਗਾ ਮਾਰ ਕੇ ਨਾ ਸਾਡੇ ਹੱਥੋਂ ਕੋਈ ਚੀਜ਼ ਝਪਟ ਕੇ ਉੱਡ ਜਾਂਦਾ ਹੁੰਦਾ ਸੀਗਾ ਤੇ ਸਾਨੂੰ ਲੱਗਦਾ ਹੁੰਦਾ ਸੀ ਸੱਚੀ ਚਲਾਕ ਆ ਕਾਂ, ਹੈ ਨਾ, ਇਸੇ ਲਈ ਇਹਦਾ ਕਹਾਣੀਆਂ ਏਦਾਂ ਬਣੀਆਂ ਆ। ਔਰ ਉਹ ਚਲਾਕ ਜਿਹਾ ਲੱਗਦਾ ਹੁੰਦਾ ਸੀ ਕਾਂ, ਤੁਸੀਂ ਵੀ ਯਾਦ ਕਰੋ ਵੀ ਚਿੜੀ ਵਿਚਾਰੀ ਭੋਲੀ ਜਿਹੀ ਹੁੰਦੀ ਸੀਗੀ, ਪਰ ਉਹਨਾਂ ਦੀ ਕਾਂ ਕਾਂ ਇਸ ਗੱਲੋਂ ਚੰਗੀ ਲੱਗਦੀ ਹੁੰਦੀ ਸੀ ਕਿਉਂਕਿ ਇਸ ਨਾਲ ਕਿਸੇ ਪਰਾਹੁਣੇ ਦੇ ਆਉਣ ਦੀ ਜਿਹੜੀ ਆਸ ਆ ਉਹ ਜ਼ਰੂਰ ਵੱਜੀ ਹੁੰਦੀ ਸੀ, ਹਨਾ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਵੀ ਜੇ ਘਰ ਦੇ ਬਨੇਰੇ ਤੇ ਕਾਂ ਬੋਲੇ ਤੇ ਕੋਈ ਪਰਾਹੁਣਾ ਜ਼ਰੂਰ ਆਉਂਦਾ ਹੁੰਦਾ ਸੀ, ਤੇ ਅੱਗੇ ਹੁੰਦਾ ਵੀ ਏਦਾਂ ਹੀ ਸੀ ਜੀ। ਕਾਂ ਵੀ ਰੋਜ਼ ਹੀ ਬਨੇਰੇ ਤੇ ਬੋਲਦਾ ਹੁੰਦਾ ਸੀ ਤੇ ਪਰਾਹੁਣਾ ਵੀ ਕੋਈ ਨਾ ਕੋਈ ਰੋਜ਼ ਹੀ ਜਿਹੜਾ ਆਪਣੇ ਵਿਹੜੇ ਆ ਵੜਦਾ ਹੁੰਦਾ ਸੀਗਾ। ਓ ਕਿੰਨੇ ਪਿਆਰੇ ਦਿਨ ਸੀਗੇ ਨਾ। ਸੋ ਪੀਲੀ ਚੁੰਝ ਤੇ ਪੀਲੇ ਪੈਰਾਂ ਵਾਲੀ ਗੂੜੇ ਰੰਗ ਦੀ ਅਸੀਂ ਉਹਨੂੰ ਸ਼ਾਰਕ ਕਹਿੰਦੇ ਆ, ਕਈ ਉਹਨੂੰ ਲਾਲੀ ਕਹਿੰਦੇ ਆ, ਕਈ ਉਹਨੂੰ ਪਤਾ ਨੀ, ਤੁਸੀਂ ਦੱਸੋ ਕਿ ਤੁਸੀਂ ਆਪਣੇ ਪੰਜਾਬ ਵਿੱਚ ਹੀ ਉਹਨੂੰ ਕਈ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਆ, ਪਰ ਮੇਰੇ ਖਿਆਲ ਚ ਅਸੀਂ ਸਾਡੇ ਵੱਲ ਸ਼ਾਰਕ ਕਹਿੰਦੇ ਸੀਗੇ, ਪਰ ਕਈ ਜਗ੍ਹਾ ਤੇ ਉਹਨੂੰ ਲਾਲੀ ਵੀ ਕਿਹਾ ਜਾਂਦਾ ਆ। ਹੋਰ ਵੀ ਜੇ ਤੁਹਾਡੇ ਜ਼ਹਿਨ ਚ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ। ਉਹ ਵੀ ਪੂਰੀ ਮੇਲਣ ਹੁੰਦੀ ਸੀਗੀ ਜੀ, ਹੈ ਨਾ, ਪੰਛੀਆਂ ਦੀ ਜਿਹੜੀ ਬਰਾਤ ਆਉਂਦੀ ਹੁੰਦੀ ਸੀ ਐਨ ਮੇਲਣ ਵਾਂਗੂ ਉਹ ਵੀ ਘੁੰਮਦੀ ਹੁੰਦੀ ਸੀਗੀ, ਤੇ ਕਾਵਾਂ ਨੇ ਫਿਰ ਸ਼ਾਰਕ ਨੂੰ ਡਰਾ ਦੇਣਾ ਤੇ ਸ਼ਾਰਕ ਨੇ ਦਾਣੇ ਚੁਗਦੀਆਂ ਚੁਗਦੀਆਂ ਚਿੜੀਆਂ ਤੇ ਪਾਰੂ ਹੋ ਜਾਣਾ, ਤੇ ਅਸੀਂ ਦੂਰ ਖੜਿਆਂ ਨੇ ਇਹ ਤਮਾਸ਼ਾ ਵੇਖ ਕੇ ਵਿਚਾਰੀਆਂ ਚਿੜੀਆਂ ਤੇ ਤਰਸ ਕਰੀ ਜਾਣਾ। ਏਦਾਂ ਹੀ ਹੁੰਦਾ ਸੀ ਜਦੋਂ ਦਾਣੇ ਪਏ ਹੁੰਦੇ ਸੀਗੇ ਤੇ ਸ਼ਾਰਕ ਨੂੰ ਕਾਂ ਡਰਾ ਦਿੰਦਾ ਹੁੰਦਾ ਸੀਗਾ ਤੇ ਸ਼ਾਰਕ ਨੇ ਆ ਕੇ ਆਪਣਾ ਜੀ ਜਿਹੜਾ ਰੋਹਬ ਹੁੰਦਾ ਸੀ ਉਹ ਵਿਚਾਰੀਆਂ ਚਿੜੀਆਂ ਤੇ ਮਾਰ ਦੇਣਾ ਛੋਟੀਆਂ ਛੋਟੀਆਂ ਜਿਹੀਆਂ ਤੇ, ਤੇ ਬੜਾ ਤਰਸ ਆਉਂਦਾ ਹੁੰਦਾ ਸੀਗਾ ਚਿੜੀਆਂ ਤੇ, ਹਨਾ। ਤੇ ਲਓ ਜੀ, ਤੁਸੀਂ ਮੈਨੂੰ ਅਜੇ ਤੱਕ ਕਿਸੇ ਨੇ ਨੀ ਭੇਜਿਆ ਵੀ ਤੁਹਾਨੂੰ ਕਿਹੜਾ ਪੰਛੀ ਜਿਹੜਾ ਉਹ ਤੁਹਾਡਾ ਫੇਵਰੇਟ ਹੁੰਦਾ ਸੀਗਾ। ਹੁਣ ਸੁਣੀ ਜਾਓ ਮੇਰੀਆਂ ਗੱਲਾਂ, ਹਨਾ, ਆਪਣੀਆਂ ਨਾ ਸੁਣਾਇਓ ਤੁਸੀਂ। ਤੇ ਲਓ ਜੀ, ਰਾਜ ਮਹਿੰਦਰ ਸਿੰਘ ਹੁਣਾਂ ਨੇ ਮੇਰੇ ਖਿਆਲ ਚ ਕਰਮਜੀਤ ਜੀ ਤੁਹਾਡੇ ਸਵਾਲ ਦਾ ਜਵਾਬ ਦਿੱਤਾ। ਉਹਨਾਂ ਨੇ ਲਿਖਿਆ ਕਿ border.gov.au ਜਿਹੜਾ ਆ ਉਹਦੇ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਆਪਣਾ ਜਿਹੜਾ ਫਾਰਮ ਜਿਹੜਾ ਤੁਸੀਂ ਭਰਨਾ ਹੈ ਸਿਟੀਜ਼ਨਸ਼ਿਪ ਲਈ, border.gov.au। ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਜ਼ਰੂਰ ਸਹਾਇਤਾ ਮਿਲੇਗੀ ਇਹਦੇ ਨਾਲ ਤੇ ਤੁਸੀਂ ਆਪਣਾ ਸਿਟੀਜ਼ਨਸ਼ਿਪ ਦਾ ਜਿਹੜਾ ਫਾਰਮ ਆ ਉਹ ਭਰ ਲਓਗੇ ਤੇ। ਸੋ ਬਿਲਕੁਲ ਜੀ, ਗੱਲਾਂ ਹੋਰ ਵੀ ਬਹੁਤ ਨੇ, ਬਹੁਤ ਸਾਰੇ ਪੰਛੀ ਮੇਰੇ ਜ਼ਹਿਨ ਵਿੱਚ ਅਜੇ ਵੀ ਉਡਾਰੀਆਂ ਭਰ ਰਹੇ ਨੇ ਤੇ ਤੁਹਾਡੇ ਜ਼ਹਿਨ ਦੇ ਵਿੱਚ ਵੀ ਜ਼ਰੂਰੀ ਬੈਠੇ ਬੋਲਦੇ ਹੋਣੇ ਆ ਉਹ। ਸੋ ਕਿਹੜਾ ਪੰਛੀ ਤੁਹਾਡੇ ਇਸ ਵੇਲੇ ਦਿਲ ਚ ਬੈਠਾ ਗੱਲਾਂ ਕਰ ਰਿਹਾ ਤੁਸੀਂ ਸਾਨੂੰ ਦੱਸ ਸਕਦੇ ਹੋ request@harmanradio.com ਤੇ, ਜਾਂ ਫਿਰ ਜੀ @harmanradio ਤੇ ਟੈਲੀਗ੍ਰਾਮ ਰਾਹੀਂ, ਜਾਂ ਪ੍ਰੋਗਰਾਮ ਚ ਕਾਲ ਕਰ ਸਕਦੇ ਹੋ 02-85-99-28-11 ਤੇ। ਸੋ ਗੱਲ ਕਰ ਰਹੇ ਹਾਂ ਜੀ ਪੰਛੀਆਂ ਦੀਆਂ, ਸਾਡੇ ਪਿਆਰੇ ਪਿਆਰੇ ਆੜੀ ਜਿਹੜੇ ਹੁੰਦੇ ਸੀ ਸਾਡੇ ਬਚਪਨ ਵਿੱਚ ਜਿਹੜੇ ਚਹਿਚਹਾਉਂਦੇ ਹੁੰਦੇ ਸੀ ਔਰ ਜਿਨ੍ਹਾਂ ਦੀ ਬੋਲੀ ਅਜੇ ਵੀ ਸਾਡੇ ਦਿਮਾਗ ਵਿੱਚ ਗੂੰਜਦੀ ਹੈ, ਉਹਨਾਂ ਦੀ ਗੱਲਬਾਤ ਕਰ ਰਹੇ ਹਾਂ। ਚੇਤੇ ਕਰੋ ਤੇ ਨਾਲ ਹੀ ਸੁਣੋ ਜੀ ਇਹ ਗੀਤ ਤੇ ਇਸ ਤੋਂ ਬਾਅਦ ਫਿਰ ਮੈਂ ਯਾਦ ਕਰਾਉਂਦੀ ਹਾਂ ਹੋਰ ਪੰਛੀ ਤੁਹਾਨੂੰ।
ਕਿ ਅੱਜ ਮੇਰਾ ਜੀ ਕਰਦਾ Thank you.
ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਦੇ ਲਹਿਰਾਂ ਦੇ ਵਿੱਚ ਅੱਜ ਅਸੀਂ ਉਡਾਰੀਆਂ ਭਰ ਰਹੇ ਹਾਂ ਆਪਣੇ ਪੰਛੀਆਂ ਦੇ ਨਾਲ, ਹੈ ਨਾ। ਕਿੰਨੇ ਵਧੀਆ ਹੁੰਦੇ ਆ, ਕਿੰਨੇ ਰੱਬ ਨੇ ਕਿੰਨੀਆਂ ਪਿਆਰੀਆਂ ਪਿਆਰੀਆਂ ਚੀਜ਼ਾਂ ਬਣਾਈਆਂ ਹੋਈਆਂ ਨਾ ਦੇਖਿਆ ਜਾਵੇ ਤੇ ਇਸ ਦੁਨੀਆਂ ਦੇ ਉੱਤੇ। ਸੋ ਅੱਜ ਅਸੀਂ ਸਾਰੇ ਮਿਲ ਕੇ ਬੈਠ ਕੇ ਉਹਨਾਂ ਨੂੰ ਯਾਦ ਕਰਨਾ ਜੀ ਅਸੀਂ। ਤੇ ਲਓ ਜੀ ਸਾਡੇ ਨਾਲ ਰਜਿੰਦਰ ਸਿੰਘ ਹੁਣੀ ਧਨੀ ਸਾਹਿਬ ਵੀ ਆ ਗਏ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੀ ਹਾਲ ਚਾਲ ਆ ਜੀ। ਬਿਲਕੁਲ ਬਹੁਤ ਵਧੀਆ ਧਨੀ ਸਾਹਿਬ, ਤੁਸੀਂ ਸੁਣਾਓ ਕਿਵੇਂ ਹੋ, ਕਿਵੇਂ ਚੱਲ ਰਹੀ ਹੈ ਸਵੇਰ ਸਿਡਨੀ ਚ ਅੱਜ ਦੀ। ਤੇ ਕਰਮਜੀਤ ਕੌਰ ਹੁਣਾਂ ਨੇ ਕਿਹਾ ਕਿ ਸਿਟੀਜ਼ਨਸ਼ਿਪ ਦਾ ਫਾਰਮ ਨਾ ਮੈਂ ਫਿਲ ਕੀਤਾ ਹੋਇਆ ਆ, ਹੁਣ ਤਾਂ ਮੈਂ ਟੈਸਟ ਬੁੱਕ ਕਰਵਾਉਣਾ ਹੈ। ਓਕੇ ਜੀ, ਓਕੇ, ਠੀਕ ਆ, ਟੈਸਟ ਬੁੱਕ ਕਰਵਾਉਣਾ। ਸੋ ਤੁਸੀਂ ਇਸੇ ਸਾਈਟ ਤੇ ਇੱਕ ਵਾਰੀ ਜਾ ਕੇ ਦੇਖ ਲਓ ਕਿ ਕਿਵੇਂ ਹੁੰਦਾ। ਤੇ ਹਰੀਸ਼ ਅਰੋੜਾ ਹੁਣੀ ਵੀ ਆ ਗਏ ਜੀ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ। ਕਹਿੰਦੇ ਬੀਬਾ ਜੀ ਪਲੀਜ਼ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਦਾ ਸਿਡਨੀ ਦਾ ਸ਼ਡਿਊਲ ਜਾਂ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਹਰੀਸ਼ ਅਰੋੜਾ ਰਿਵਰਪੂਲ ਤੋਂ ਇਹਨਾਂ ਨੇ ਸਾਂਝ ਪਾਈ ਸਾਡੇ ਨਾਲ। ਬਿਲਕੁਲ ਜੀ, ਅੱਜ ਕੱਲ ਅੱਜ ਜਿਹੜਾ ਪ੍ਰੋਗਰਾਮ ਉਹ ਹੋਣਾ ਆ ਬ੍ਰਿਸਬੇਨ ਦੇ ਵਿੱਚ, ਤੇ ਇਸ ਤੋਂ ਬਾਅਦ ਇੱਕ ਦੋ ਹੋਰ ਸ਼ਹਿਰਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਮੈਂ ਤੁਹਾਨੂੰ ਦੱਸਦੀ ਆ ਜੀ। ਜਲਦੀ ਹੀ ਸਿਡਨੀ ਪਹੁੰਚ ਜਾਣਾ। ਸੋ ਸਿਡਨੀ ਦੇ ਵਿੱਚ ਜੀ 28 ਤੇ 29 ਮਾਰਚ ਨੂੰ ਤੇ 31 ਮਾਰਚ ਨੂੰ ਜਿਹੜੇ ਸਿਡਨੀ ਦੇ ਵਿੱਚ ਪ੍ਰੋਗਰਾਮ ਹੋਣੇ ਆ ਇਹਨਾਂ ਦੇ। ਸੋ ਸਾਰੇ ਹੀ ਤਿੰਨੇ ਪ੍ਰੋਗਰਾਮ ਜਿਹੜੇ ਸ਼ਾਮ ਦੇ ਆ, ਤੇ ਬਾਕੀ ਮੈਂ ਫੋਟੋ ਇਹ ਜਿਹੜਾ ਇਹਨਾਂ ਦੇ ਰਿਲੇਟਡ ਜਿਹੜਾ ਵੀ ਸ਼ਡਿਊਲ ਆ ਮੈਂ ਸਰਬਜੀਤ ਭਾਜੀ ਨੂੰ ਭੇਜ ਦਿੰਦੀ ਹਾਂ ਤੇ ਉਹਨਾਂ ਨੂੰ ਕਹਿੰਦੀ ਹਾਂ ਕਿ ਜ਼ਰੂਰ ਹੀ ਸ਼ੇਅਰ ਕਰ ਦੇਣ ਤਾਂ ਕਿ ਸਭ ਨੂੰ ਪਤਾ ਲੱਗ ਜਾਵੇ ਜੀ। ਬਾਕੀ ਫੇਸਬੁੱਕ ਤੇ ਵੀ ਤੁਸੀਂ ਇਹਦੀ ਜਿਹੜੀ ਆ ਜਾਣਕਾਰੀ ਉਹ ਲੈ ਸਕਦੇ ਹੋ ਹਰਮਨ ਰੇਡੀਓ ਦੇ ਪੇਜ ਤੋਂ। ਤੇ ਕੁਲਦੀਪ ਕੌਰ ਹੁਣਾਂ ਨੇ ਕਿਹਾ ਜੀ ਜ਼ਿਆਦਾ ਤੇ ਪੰਛੀਆਂ ਨੂੰ ਦਾਣੇ ਨਹੀਂ ਪਾਏ ਜਾਂਦੇ, ਪਰ ਮੈਨੂੰ ਯਾਦ ਹੈ ਸਾਡੇ ਘਰ ਕੁੱਕੜਾਂ ਦੇ ਨਿੱਕੇ ਨਿੱਕੇ ਬੱਚੇ ਰੱਖੇ ਹੁੰਦੇ ਸੀ, ਉਹ ਟੋਕਰੇ ਹੇਠਾਂ ਇਕੱਠੇ ਕਰਨ ਲਈ ਚੋਗਾ ਪਾਈਦਾ ਸੀ, ਤੇ ਕਦੀ ਦਾਦੀ ਜੀ ਦੀਆਂ ਘੂਰੀਆਂ ਦਾ ਬਦਲਾ ਲੈਣਾ ਹੁੰਦਾ ਸੀ ਤਾਂ ਅਸੀਂ ਟੋਕਰਾ ਹਟਾ ਕੇ ਚੂਚਿਆਂ ਨੂੰ ਆਜ਼ਾਦ ਕਰ ਦੇਈਦਾ ਸੀ। ਤੇ ਫੇਰ ਜਿਹੜੀਆਂ ਗਾਲਾਂ ਮਿਲਦੀਆਂ ਸੀ ਉਹਨਾਂ ਦੇ ਕੀ ਕਹਿਣੇ, ਹੈ ਨਾ। ਗਾਲਾਂ ਨੂੰ ਥਾਂ ਤੇ ਅਸੀਂ ਹਰ ਥਾਂ ਤੇ ਬਣਾ ਲਈ ਦੀ ਹੁੰਦੀ ਸੀ ਕੁਲਦੀਪ, ਹੈ ਨਾ। ਗਾਲਾਂ ਦਾ ਕੀ ਹੁੰਦਾ ਸੀਗਾ। ਤੇ ਦੱਸ ਰਹੇ ਨੇ ਜੀ ਧਨੀ ਸਾਹਿਬ, ਕਹਿੰਦੇ ਮੀਂਹ ਪੈ ਰਿਹਾ ਸਿਡਨੀ ਚ ਤਾਂ ਉਹ ਲਓ ਜੀ। ਤੇ ਪੁੱਛ ਰਹੇ ਆ ਕਿ ਤੁਸੀਂ ਕਦੋਂ ਆ ਰਹੇ ਆ। ਮੈਂ ਜੀ ਅਗਲੇ ਬੁੱਧਵਾਰ ਸਿਡਨੀ ਪਹੁੰਚ ਜਾਣਾ ਆ, ਤੇ ਬਸ ਥੋੜੀਆਂ ਜਿਹੀਆਂ ਰਿਹਰਸਲਸ ਉੱਥੇ ਜਾ ਕੇ ਕਰਨੀਆਂ, ਤੇ 31 ਮਾਰਚ ਨੂੰ ਜਿਹੜੀ ਕਲਚਰਲ ਨਾਈਟ ਹੋ ਰਹੀ ਹੈ ਸਿੱਖ ਕੇਮ ਸੀ ਉਹਦੇ ਵਿੱਚ ਉਹਨਾਂ ਨੇ ਬੁਲਾਇਆ ਹੈ, ਕਹਿੰਦੇ ਪਰਫੋਰਮ ਕਰੋ ਤੇ ਜ਼ਰੂਰ ਜੀ ਮਾਣ ਬਖਸ਼ਿਆ ਉਹਨਾਂ ਨੇ, ਜ਼ਰੂਰੀ ਪਰਫੋਰਮ ਕਰਾਂਗੇ। ਸੋ ਕੋਸ਼ਿਸ਼ ਕਰਿਓ ਜੀ ਪਹੁੰਚਣ ਦੀ ਸਾਰੇ ਤੁਸੀਂ ਵੀ, ਤੇ ਜ਼ਰੂਰ ਹੀ ਮਿਲਾਂਗੀ ਬਾਕੀ ਸਿੱਖ ਖੇਡਾਂ ਦੇ ਵਿੱਚ ਜੇ ਉੱਥੇ ਵੀ ਜ਼ਰੂਰ ਮੁਲਾਕਾਤ ਹੋਈ ਸਾਰਿਆਂ ਨਾਲ ਤੇ ਜ਼ਰੂਰ ਮਿਲਾਂਗੇ। ਸੋ ਜੀ ਚਲੋ ਗੱਲ ਕਰਦੇ ਹਾਂ ਹੁਣ ਅਸੀਂ ਆਪਣੇ ਫੇਰ ਪੰਛੀਆਂ ਵੱਲ ਹੁੰਦੇ ਹਾਂ, ਹਨਾ ਉਹ, ਤੇ ਅਸੀਂ ਚਿੜੀਆਂ ਕਾਵਾਂ ਦੀ ਤੇ ਗੱਲ ਕਰ ਰਹੇ, ਤੇ ਹੁਣ ਉਹ ਤੋਤੇ ਕਿਨੂੰ ਕਿਨੂੰ ਯਾਦ ਆਏ ਆ, ਉਹ ਹਰੇ ਰੰਗ ਦੇ ਤੋਤੇ ਜਿਨ੍ਹਾਂ ਦੀ ਲਾਲ ਸੂਈ ਚੁੰਝ ਹੁੰਦੀ ਸੀ, ਕਿੰਨੀ ਲਾਲ ਚੁੰਝ ਹੁੰਦੀ ਸੀ ਨਾ, ਤੇ ਗਲ ਦੇ ਵਿੱਚ ਗਾਨੀ ਵੀ ਹੁੰਦੀ ਸੀ, ਬੜੇ ਹੀ ਸੋਹਣੇ ਲੱਗਦੇ ਹੁੰਦੇ ਸੀ ਵੇ ਉਹ ਵੀ। ਇਹ ਚਿੜੀਆਂ ਕਾਵਾਂ ਵਾਂਗ ਬਹੁਤ ਜ਼ਿਆਦਾ ਤਾਂ ਨਹੀਂ ਹੁੰਦੇ ਸੀ, ਪਰ ਆਮ ਹੀ ਦਿਸ ਜਾਂਦੇ ਹੁੰਦੇ ਸੀ ਪਿੰਡ ਦੇ ਦਰਖਤਾਂ ਤੇ ਬੈਠੇ। ਸਾਡੇ ਘਰ ਚ ਨਾ ਪਹਿਲਾਂ ਇੱਕ ਡੇਕ ਹੁੰਦੀ ਸੀ, ਬੜੀ ਛੋਟੀ ਹੁੰਦੀ ਸੀ, ਮੈਨੂੰ ਯਾਦ ਆ ਉਦੋਂ ਸਾਡੇ ਘਰ ਇੱਕ ਡੇਕ ਹੁੰਦੀ ਸੀ ਬਹੁਤ ਵੱਡੀ, ਤੇ ਉਹਦੇ ਤੇ ਤੋਤਿਆਂ ਦਾ ਜੋੜਾ ਰਹਿੰਦਾ ਹੁੰਦਾ ਸੀ, ਉਹਦੇ ਵਿੱਚ ਇੱਕ ਖੋੜ ਜਿਹਾ ਹੁੰਦਾ ਸੀਗਾ ਡੇਕ ਦੇ ਵਿੱਚ, ਤੇ ਉਹਦੇ ਵਿੱਚ ਉਹ ਤੋਤਿਆਂ ਦਾ ਇੱਕ ਜੋੜਾ ਰਹਿੰਦਾ ਹੁੰਦਾ ਸੀ, ਜੋ ਸਾਨੂੰ ਆਪਣੇ ਪਰਿਵਾਰ ਦੇ ਜੀ ਲੱਗਦੇ ਹੁੰਦੇ ਸੀਗੇ। ਸੌਣ ਤੋਂ ਪਹਿਲਾਂ ਜਦੋਂ ਗਰਮੀਆਂ ਹੁੰਦੀਆਂ ਸੀ ਨਾ ਰਾਤ ਨੂੰ, ਅਸੀਂ ਉਹ ਡੇਕ ਵੱਲ ਜ਼ਰੂਰ ਛਾਤੀ ਮਾਰਨੀ, ਸਿਰਫ ਇਹ ਦੇਖਣ ਲਈ ਕਿ ਉਹ ਵਾਪਸ ਆ ਗਏ ਆ ਜਾਂ ਨਹੀਂ ਆਏ, ਹੈ ਨਾ। ਯਾਦ ਆਪਣੇ ਨਾਲ ਘਰਾਂ ਦੇ ਵਿੱਚ ਵੀ ਕਿੰਨੇ ਪੰਛੀ ਏਦਾਂ ਹੀ ਰਹਿੰਦੇ ਹੁੰਦੇ ਸੀ, ਔਰ ਉਹ ਏਦਾਂ ਲੱਗਦੇ ਹੁੰਦੇ ਸੀ, ਉਹਨਾਂ ਨੂੰ ਪਿੰਜਰੇ ਚ ਵੀ ਬੰਦ ਨਹੀਂ ਕੀਤਾ ਹੁੰਦਾ ਸੀ, ਪਰ ਫਿਰ ਵੀ ਘਰ ਦੇ ਜੀ ਲੱਗਦੇ ਹੁੰਦੇ ਸੀਗੇ। ਤੇ ਅੱਛਾ ਉਹ ਲਾਲ ਰੰਗ ਦੀ ਕੱਚੀ ਜਿਹੀ ਪਾਈ ਇੱਕ ਬੁਲਬੁਲ ਵੀ ਹੁੰਦੀ ਸੀਗੀ ਨਾ, ਕਿੰਨੀ ਚਹਿਕਦੀ ਫੁਦਕਦੀ ਹੁੰਦੀ ਸੀਗੀ, ਕਿੰਨੀ ਐਕਟਿਵ ਹੁੰਦੀ ਸੀ, ਐ ਫੁਦਕਦੀ ਰਹਿੰਦੀ ਹੁੰਦੀ ਸੀ, ਬੜੀ ਫੁਰਤੀਲੀ ਜਿਹੀ ਉਹ ਵੀ ਆਮ ਹੀ ਦਿਸ ਪੈਂਦੀ ਹੁੰਦੀ ਸੀਗੀ ਬੁਲਬੁਲ। ਤੇ ਸਲੂਨੋ ਚਿੜੀ ਜਿਹਦੀਆਂ ਕਈ ਬਾਤਾਂ ਮੈਂ ਆਪਣੀ ਨਾਨੀ ਜੀ ਤੋਂ ਸੁਣਦੀਆਂ ਹੁੰਦੀਆਂ ਸੀਗੀਆਂ, ਉਹ ਵੀ ਬਹੁਤ ਵਾਰ ਦਿਸ ਪੈਂਦੀ ਹੁੰਦੀ ਸੀ, ਤੇ ਅਸੀਂ ਉਹਦੇ ਪਿੱਛੇ ਫਿਰ ਸਲੋਨੋ ਚਿੜੀ ਕਹਿੰਦੇ ਦੌੜ ਪੈਦਾ ਹੁੰਦਾ ਸੀਗਾ, ਹਨਾ। ਤੇ ਇੱਕ ਵਾਰੀ ਸਾਡੇ ਹੱਥ ਆ ਜਾਵੇ ਤਾਂ ਫਿਰ ਅਸੀਂ ਇਹਨੂੰ ਰੱਜ ਕੇ ਰੋਟੀ ਖਿਲਾਈਏ, ਪਰ ਸਾਡੇ ਹੱਥ ਹੀ ਨਹੀਂ ਆਉਂਦੀ, ਹਨਾ। ਕਿੰਨਾ ਇਹਨਾਂ ਦੇ ਪਿੱਛੇ ਪਿੱਛੇ ਪੰਛੀਆਂ ਦੇ ਦੌੜੀਦਾ ਹੁੰਦਾ ਸੀਗਾ ਵੀ ਅਸੀਂ ਤੁਹਾਡੇ ਫਰੈਂਡਸ ਹੀ ਆ ਜਾਓ ਇੱਕ ਵਾਰੀ ਸਾਡੇ ਹੱਥ, ਅਸੀਂ ਤੁਹਾਨੂੰ ਰੋਟੀ ਖਿਲਾਵਾਂਗੇ ਦਾਣੇ ਖਿਲਾਵਾਂਗੇ, ਨਹੀਂ ਮਾਰਦੇ, ਪਰ ਕਿੱਥੇ ਹੱਥ ਆਉਂਦੇ ਹੁੰਦੇ ਸੀ ਜੀ। ਸੋ ਇੱਕ ਹੋਰ ਬੜਾ ਪਿਆਰਾ ਜਿਹਾ ਪੰਛੀ ਹੁੰਦਾ ਸੀ ਚੱਕੀ ਰਾਹਾ, ਹੈ ਨਾ, ਜੋ ਮੈਨੂੰ ਲੱਗਦਾ ਹੁਣ ਤਾਂ ਪਤਾ ਨੀ ਹੈ ਵੀ ਜਾਂ ਨਹੀਂ, ਉਹਦੀ ਰਹਿ ਵੀ ਗਿਆ ਆ ਉਹ ਜਾਂ ਨਹੀਂ, ਕਿਉਂਕਿ ਬਿਲਕੁਲ ਹੀ ਅਲੋਪ ਹੋ ਗਿਆ ਪੰਜਾਬ ਦੇ ਵਿੱਚ. ਹੁਣ ਜਦੋਂ ਕਦੀ ਵੀ ਜਾਵਾਂ, ਮੈਨੂੰ ਪਿੰਡਾਂ ਦੇ ਵਿੱਚ ਵੀ ਕਦੀ ਨੀ ਦਿਸੀਆਂ ਜੀ ਉਹ ਚੱਕੀ ਰਾਹ. ਸੋ ਉਹਦੀ ਲੰਬੀ ਜਿਹੀ ਚੁੰਝ ਹੁੰਦੀ ਸੀ ਚੱਕੀ ਰਾਹੇ ਦੀ, ਹਨਾ. ਤੇ ਬਚਪਨ ਦੇ ਵਿੱਚ ਤਾਂ ਅਸੀਂ ਆਪਣੇ ਵਿਹੜਿਆਂ ਦੇ ਵਿੱਚ ਉਹਨੂੰ ਆਮ ਹੀ ਦੇਖੀਦਾ ਹੁੰਦਾ ਸੀਗਾ. ਤੇ ਸਾਡੇ ਪਿੰਡ ਵਿੱਚੋਂ ਨਾ ਇੱਕ ਅੱਛਾ ਰੇਲਵੇ ਲਾਈਨ ਲੰਘਦੀ ਹੁੰਦੀ ਸੀਗੀ, ਤੇ ਉਹਦੇ ਨਾਲ ਖਜੂਰਾਂ ਦੇ ਤੇ ਹੋਰ ਕਈ ਰੁੱਖ ਹੁੰਦੇ ਸੀਗੇ. ਉਹਨਾਂ ਰੁੱਖਾਂ ਤੇ ਬੀਜਣਿਆਂ ਦੇ ਕਿੰਨੇ ਹੀ ਆਲਣੇ ਲਟਕਦੇ ਹੁੰਦੇ ਸੀਗੇ, ਉਹ ਮੈਨੂੰ ਅਜੇ ਵੀ ਦਿਸਦੇ ਪਏ ਆ. ਉਹ ਰਾਹ ਮੈਨੂੰ ਯਾਦ ਆ ਜਿੱਥੇ ਉਹਨਾਂ ਦੇ ਉਹ ਬੀਜੜਿਆਂ ਦੇ ਜਿਹੜੇ ਆਲਣੇ ਆ ਉਹ ਲਟਕਦੇ ਹੁੰਦੇ ਸੀ. ਕਿੰਨੀ ਖੂਬਸੂਰਤੀ ਨਾਲ ਉਹ ਉਹਨਾਂ ਨੇ ਆਪਣੇ ਆਲਣੇ ਬਣਾਏ ਹੁੰਦੇ ਸੀਗੇ, ਹਨਾ. ਤੇ ਮੈਨੂੰ ਯਾਦ ਆ ਸਾਡੇ ਨਾਨਕਿਆਂ ਦੇ ਪਿੰਡ ਜਾਂਦਿਆਂ ਨੂੰ ਵੀ ਰਸਤੇ 'ਚ ਜਿਹੜਾ ਰਾਹ ਹੁੰਦਾ ਸੀ ਉਹਦੇ ਉੱਤੇ ਵੀ ਬੀਜੜਿਆਂ ਦੇ ਜਿਹੜੇ ਉਹ ਆਲਣੇ ਹੁੰਦੇ ਸੀ ਉਹ ਲਟਕਦੇ ਹੁੰਦੇ ਸੀਗੇ. ਤੇ ਹੁਣ ਜਦੋਂ ਮੈਂ ਸੋਚਾਂ ਨਾ ਤਾਂ ਮੈਨੂੰ ਲੱਗਦਾ ਵੀ ਜਿੱਦਾਂ ਸਾਡੇ ਪਿੰਡ ਦਾ ਸ਼ਿੰਗਾਰ ਹੀ ਹੁੰਦੇ ਸੀਗੇ ਉਹ, ਤੇ ਜਿੱਦਾਂ ਹੀ ਪਿੰਡ 'ਚ ਐਂਟਰੀ ਹੁੰਦੀ ਸੀਗੀ ਤੇ ਉਹ ਬੀਜੜਿਆਂ ਦੇ ਆਲਣੇ ਲਟਕਦੇ ਹੁੰਦੇ ਸੀਗੇ, ਵੀ ਉਹ ਸਾਡੇ ਪਿੰਡ ਦਾ ਸ਼ਿੰਗਾਰ ਹੀ ਸੀ. ਸੋ ਲੱਗਦਾ ਵੀ ਬੰਦਾ ਜੋ ਮਰਜ਼ੀ ਬਣਾ ਲਵੇ ਪਰ ਬਿਜੜੇ ਵਰਗਾ ਆਲਣਾ ਅਸੀਂ ਕਦੀ ਨੀ ਬੁਣ ਸਕਦੇ, ਹਨਾ. ਸੋ ਦਲਜੀਤ ਸਿੰਘ ਭਾਜੀ ਨੇ ਪਹਿਲਾਂ ਹੀ ਸਾਨੂੰ ਬਿਜੜਿਆਂ ਦੇ ਆਲਣੇ ਦੀ ਫੋਟੋ ਭੇਜੀ ਹੈ ਜੋ ਉਹਨਾਂ ਨੇ ਆਪਣੇ ਘਰ 'ਚ ਵੀ ਰੱਖੇ ਹੋਏ ਆ, ਹਨਾ. ਸੋ ਬਾ ਕਮਾਲ ਜੀ ਉਹਨਾਂ ਦੀ ਜਿਹੜੀ ਕਾਰਾਗਰੀ ਆ, ਸਲਾਮ ਕਰਦੇ ਹਾਂ ਅਸੀਂ ਬਿਜੜੇ ਨੂੰ ਵੀ. ਤੇ ਕਈ ਵਾਰ ਖੇਤਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਮੋਟੀਆਂ ਮੋਟੀਆਂ ਤਾਰਾਂ ਜਾਂ ਕਿਸੇ ਉੱਚੇ ਰੁੱਖ ਤੇ ਬੈਠਾ ਨੀਲੇ ਰੰਗ ਦਾ ਗਰੁੜ, ਨੀਲਕੰਠ ਕਹਿੰਦੇ ਸੀਗੇ ਉਹਨੂੰ, ਹਨਾ, ਉਹ ਵੀ ਦਿਸ ਜਾਂਦਾ ਸੀ, ਜਿਹਨੂੰ ਅਸੀਂ ਬੱਚੇ ਗਰੁੜ ਭਗਵਾਨ ਕਹਿੰਦੇ ਹੁੰਦੇ ਸੀ. ਹੁਣ ਪਤਾ ਨੀ ਕਿਉਂ ਕਹਿੰਦੇ ਸੀ, ਸਾਨੂੰ ਵੀ ਕਿਸੇ ਨੇ ਕਿਹਾ ਹੋਣਾ, ਉਦਾਂ ਹੀ ਕਹਿਣ ਲੱਗ ਗਏ ਅਸੀਂ. ਅਸੀਂ ਕਹਿਣਾ ਵੀ ਗਰੁੜ ਭਗਵਾਨ ਆ ਜੀ. ਨੀਲਕੰਠ ਹੁੰਦਾ ਸੀ ਵੈਸੇ ਉਹ ਪੰਛੀ, ਨੀਲੇ ਜਿਹੇ ਰੰਗ ਦਾ ਹੁੰਦਾ ਸੀਗਾ. ਤੇ ਪਤਾ ਨੀ ਹੁਣ ਇਹ ਵੀ ਕਿੰਨੇ ਦੱਸਿਆ ਸੀ ਕਿ ਜਦੋਂ ਇਹ ਤੁਸੀਂ ਪੰਛੀ ਨੂੰ ਦੇਖੋ ਨਾ ਨੀਲਕੰਠ ਨੂੰ, ਤੇ ਤਾਂ ਨਾ ਹੱਥ ਜੋੜ ਕੇ 7 ਵਾਰ ਘੁੰਮ ਜਾਓ ਜਿੱਥੇ ਖੜੇ ਆ. ਤੇ ਏਦਾਂ ਕਰਨ ਨਾਲ ਪੇਪਰਾਂ 'ਚ ਨੰਬਰ ਬਹੁਤ ਵਧੀਆ ਹੁੰਦੇ ਆ, ਤੇ ਸਾਨੂੰ ਹੋਰ ਕੀ ਚਾਹੀਦਾ ਹੁੰਦਾ ਸੀ, ਕੋਈ ਜਿੱਦਾਂ ਮਰਜ਼ੀ ਮਗਰ ਲਾ ਲਵੇ ਤੇ ਪੇਪਰਾਂ 'ਚੋਂ ਵਧੀਆ ਨੰਬਰ ਆ ਜਾਣਗੇ, ਤੇ ਜੋ ਮਰਜ਼ੀ ਕਢਾ ਲਓ, ਜਿੱਥੇ ਮਰਜ਼ੀ ਨੱਕ ਨਾਲ ਲਕੀਰਾਂ ਕਢਾ ਲਓ. ਸੋ ਜਿੱਥੇ ਉਹ ਨੀਲਕੰਠ ਦਿਸਦਾ ਹੁੰਦਾ ਸੀਗਾ, ਅਸੀਂ ਚੱਪਲਾਂ ਲਾ ਕੇ 7 ਵਾਰੀ ਹੱਥ ਜੋੜ ਕੇ ਘੁੰਮ ਜਾਣਾ ਪਈ, ਹਾਂ ਜੀ ਸਾਡੇ ਨੰਬਰ ਵਧੀਆ ਆ ਜਾਣ ਗਰੁੜ ਭਗਵਾਨ. ਵੀ ਦੱਸ ਹੁਣ ਹਾਸਾ ਆਉਂਦਾ ਵੀ ਗਰੁੜ ਭਗਵਾਨ ਨੇ ਪਰਚੀਆਂ ਸੁੱਟਣੀਆਂ ਪੇਪਰਾਂ 'ਚ ਆ ਕੇ. ਪਰ ਗੱਲ ਇਹੀ ਆ ਨਾ ਜੀ, ਇੱਥੇ ਅਸੀਂ ਤਰਕ ਵਾਲੇ ਦਿਮਾਗ ਨਾਲ ਸੋਚਦੇ ਹਾਂ, ਤੇ ਪਹਿਲਾਂ ਅਸੀਂ ਸਿਰਫ ਦਿਲ ਤੋਂ ਸੋਚਦੇ ਸੀ, ਇੱਕ ਵਿਸ਼ਵਾਸ ਤੋਂ, ਜੇ ਕਿਸੇ ਨੇ ਕਹਿ ਦਿੱਤਾ ਤੇ ਵਿਸ਼ਵਾਸ ਕਰ ਲਈਦਾ ਸੀ. ਔਰ ਜੇ ਪੇਪਰਾਂ 'ਚੋਂ ਨੰਬਰ ਚੰਗੇ ਆ ਵੀ ਜਾਂਦੇ ਹੁੰਦੇ ਸੀਗੇ ਨਾ, ਤੇ ਇਹਨਾਂ ਸਾਰਿਆਂ ਦਾ ਮਨ ਹੀ ਮਨ ਅਸੀਂ ਧੰਨਵਾਦ ਜ਼ਰੂਰ ਕਰਦੇ ਹੁੰਦੇ ਸੀ, ਚਾਹੇ ਇਹ ਨੀਲਕੰਠ ਹੋਵੇ ਤੇ ਚਾਹੇ ਉਹ ਜਿਹੜਾ ਛੋਟਾ ਜਿਹਾ ਲੇਡੀ ਬਗ ਮੋਰ ਹੁੰਦਾ ਸੀਗਾ, ਜਿਹਨੂੰ ਅਸੀਂ ਉਂਗਲੀ ਤੇ ਘੁਮਾ ਘੁਮਾ ਕੇ ਪੁੱਛੀਦਾ ਹੁੰਦਾ ਸੀ, ਮੋਰਾ ਮੋਰਾ ਫੇਲ ਕਪਾਸ, ਯਾਦ ਆ ਤੁਸੀਂ ਕਰਦੇ ਹੁੰਦੇ ਸੀ? ਉਹ ਲੇਡੀ ਬਗ ਨੀ ਹੁੰਦਾ ਜਿਹਨੂੰ ਖੇਤਾਂ 'ਚ ਸਾਨੂੰ ਮਿਲ ਜਾਣਾ, ਤੇ ਉਹਨੂੰ ਆਪਣੇ ਹੱਥ ਤੇ ਰੱਖ ਲਈਦਾ ਸੀਗਾ, ਤੇ ਫਿਰ ਉਹਨੇ ਸਾਡੇ ਹੱਥ ਤੇ ਤੁਰਨਾ ਤੇ ਅਸੀਂ ਨਾਲ ਨਾਲ ਬੋਲੀ ਜਾਣਾ, ਮੋਰਾ ਮੋਰਾ ਫੇਲ ਕਪਾਸ, ਹੈ ਨਾ. ਜੇ ਉਹ ਪਾਸ ਤੇ ਉੱਡ ਜਾਂਦਾ ਸੀਗਾ ਤੇ ਫਿਰ ਅਸੀਂ ਕਹਿੰਦਾ ਸੀ ਵੀ ਪਾਸ ਹੋ ਗਏ, ਜੇ ਉਹ ਫੇਲ ਤੇ ਉੱਡ ਜਾਂਦਾ ਸੀ ਤੇ ਫਿਰ ਅਸੀਂ ਡਰ ਜਾਈਦਾ ਸੀ ਕਿਤੇ ਫੇਲ ਹੀ ਨਾ ਹੋ ਜਾਈਏ. ਸੋ ਇਹੋ ਜਿਹੀਆਂ ਜੀ ਬੜੀਆਂ ਕਮਲੀਆਂ ਬਚਪਨ 'ਚ ਮਾਰੀ ਦੀਆਂ ਹੁੰਦੀਆਂ ਸੀਗੀਆਂ. ਤੇ ਹੋਰ ਜਿਹੜੇ ਪੰਛੀਆਂ ਦੀ ਮੈਂ ਗੱਲ ਕਰਾਂ, ਤੇ ਲਓ ਜੀ ਕੁਲਦੀਪ ਕੌਰ ਹੁਣਾਂ ਨੇ ਕਿਹਾ ਕਿ ਅੱਜ ਕੱਲ ਬੱਤਕਾਂ ਨਾਲ ਸਾਂਝ ਪਾ ਲਈਦੀ ਆ ਜੀ. ਹਾਂ ਬਿਲਕੁਲ ਸਹੀ ਕਿਹਾ ਤੁਸੀਂ, ਹਨਾ. ਇੱਥੇ ਤੇ ਬੱਤਕਾਂ ਹੀ ਆ ਜੀ, ਤੇ ਬੜਾ ਮਜ਼ਾ ਆਉਂਦਾ. ਮੈਂ ਵੀ ਬੱਚਿਆਂ ਦੇ ਨਾਲ ਬੱਤਕਾਂ ਨੂੰ ਕਈ ਵਾਰੀ ਉਹ ਵੀ ਕਹਿਣਗੇ ਕਿ ਮੰਮਾ ਬੱਤਕਾਂ ਨੂੰ ਬ੍ਰੈਡ ਪਾਉਣ ਜਾਣੀ ਆ, ਤੇ ਬੜਾ ਹੀ ਬੜਾ ਵਧੀਆ ਲੱਗਦਾ. ਬਿਲਕੁਲ ਸਹੀ ਕਿਹਾ ਕਿ ਇਹ ਸਾਂਝ ਉਹਨਾਂ ਨਾਲ ਹੀ ਪਾਈ ਦੀ ਆ ਜੀ. ਤੇ ਕਹਿੰਦੇ ਕਿ ਮੈਂ ਕਾਂ ਤੋਂ ਬਹੁਤ ਡਰਦੀ ਆ, ਕੁਲਦੀਪ ਹੁਣਾਂ ਨੇ ਕਿਹਾ. ਹਾਂ ਇਹਦਾ ਮਤਲਬ ਠੂੰਗੇ ਕਾਵਾਂ ਦੇ ਕੁਲਦੀਪ ਨੇ ਵੀ ਖਾਧੇ ਆ, ਇਸ ਕਰਕੇ ਡਰਦੇ ਆ, ਹਨਾ. ਤੇ ਇਹਨਾਂ ਨੇ ਨਾਲ ਹੀ ਲਿਖਿਆ ਕਿ ਘੁੱਗੀਆਂ ਸਾਡੀ ਬੈਠਕ ਨਾਲ ਲੱਗਦੇ ਧਰੇਕ ਦੇ ਰੁੱਖ ਤੇ ਬਹੁਤ ਆਉਂਦੀਆਂ ਸੀ, ਕਬੂਤਰਾਂ ਦੇ ਆਲਣੇ ਹੁੰਦੇ ਸੀ ਸਾਡੇ ਪਿਤਾ ਜੀ ਨੇ ਘਰ ਦੇ ਨਾਲ ਲੱਗਦੇ ਸਫੇਦੇ ਤੇ ਰੁੱਖਾਂ ਦੇ ਉੱਚੇ ਕਰਕੇ 4-5 ਲੱਕੜ ਦੇ ਡੱਬੇ ਲਗਾਏ ਹੁੰਦੇ ਸੀ, ਤੇ ਉਹਨਾਂ ਤੇ ਲਿਖਿਆ ਹੁੰਦਾ ਸੀ ਆਲਣਾ. ਉਦੋਂ ਬਹੁਤ ਹਾਸਾ ਵੀ ਆਉਂਦਾ ਸੀ ਵੀ ਜਿਹਨਾਂ ਉਹਨਾਂ ਦੀਆਂ ਇਹ ਯੋਜਨਾਵਾਂ ਨੇ, ਪਰ ਉਹਨਾਂ ਦਾ ਪਿਆਰ ਅੱਜ ਸਮਝ ਸਕਦੇ ਆ. ਬਾਕੀ ਜੀ ਸੱਚੀ ਜ਼ਿਆਦਾ ਪੰਛੀਆਂ ਨਾਲ ਪਿਆਰ ਤੇ ਹੈ, ਪਰ ਜ਼ਿਆਦਾ ਬਿਆਨ ਨਹੀਂ ਕਰ ਸਕਦੇ. ਬਿਲਕੁਲ ਜੀ, ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ, ਖਾਸ ਕਰਕੇ ਜਿਹੜਾ ਪਿਆਰ ਹੁੰਦਾ ਨਾ ਉੱਥੇ ਹੀ ਆ ਕੇ ਜਿਹੜੀ ਕਸ਼ਮਕਸ਼ ਹੋ ਜਾਂਦੀ ਹੈ, ਕਿਉਂਕਿ ਉਹੀ ਬਿਆਨ ਕਰਨਾ ਔਖਾ ਹੋ ਜਾਂਦਾ. ਜ਼ਿਆਦਾਤਰ ਹੁੰਦੀ ਹੈ ਜਦੋਂ ਅਸੀਂ ਕਿਸੇ ਨਾਲ ਗੁੱਸਾ ਗਿਲਾ ਹੁੰਦਾ, ਨਫ਼ਰਤ ਹੁੰਦੀ ਹੈ, ਉਹ ਅਸੀਂ ਆਰਾਮ ਨਾਲ ਬਿਆਨ ਕਰ ਲੈਂਦੇ ਹਾਂ. ਪਰ ਜਿਸ ਚੀਜ਼ ਨਾਲ ਸਾਡਾ ਜਿੰਨਾ ਪਿਆਰ ਹੁੰਦਾ ਉਹਨੂੰ ਬਿਆਨ ਕਰਨਾ ਓਨਾ ਹੀ ਔਖਾ ਹੁੰਦਾ, ਹੈ ਨਾ. ਸੋ ਬਾਕੀ ਜੀ ਬਚਪਨ ਦੀਆਂ ਮਾਸੂਮ ਗੱਲਾਂ ਵੀ ਯਾਦ ਕਰ ਰਹੇ ਹਾਂ, ਤੇ ਨਾਲ ਹੀ ਅਸੀਂ ਇਹਨਾਂ ਪੰਛੀਆਂ ਨੂੰ ਵੀ ਯਾਦ ਕਰ ਰਹੇ ਹਾਂ. ਹੁਣ ਤਾਂ ਬਸ ਦਿਮਾਗ ਵਿੱਚ ਤਰਕ ਤੇ ਦਲੀਲਾਂ ਦੇ ਤੀਰ ਹੀ ਚੱਲਦੇ ਆ. ਸੋ ਕੋਇਲ ਦੀ ਗੱਲ ਕਰਾਂ, ਜਿਹਨੂੰ ਮੈਂ ਅੱਜ ਤੱਕ ਸ਼ਾਇਦ ਕਦੀ ਅੱਖੀ ਨਹੀਂ ਦੇਖਿਆ, ਪਰ ਉਸਦੀ ਉਹ ਆਵਾਜ਼, ਉਹ ਕੂਕ ਅੱਜ ਵੀ ਕੰਨਾਂ 'ਚ ਉਦਾਂ ਹੀ ਗੂੰਜਦੀ ਹੈ. ਯਾਦ ਹੈ ਉਹ ਜਦੋਂ ਅੰਬੀਆਂ ਨੂੰ ਬੂਰਚੇ ਪੈਂਦੇ ਹੁੰਦੇ ਸੀ, ਪੰਗਾਰਾ ਫੁੱਟਦਾ ਹੁੰਦਾ ਸੀਗਾ ਤੇ ਕੋਇਲਾਂ ਬੋਲਦੀਆਂ ਹੁੰਦੀਆਂ ਸੀਗੀਆਂ। ਇੱਥੇ ਤੁਹਾਨੂੰ ਨਾ ਮੈਂ ਇੱਕ ਹੋਰ ਕਹਾਣੀ ਦੱਸਦੀ ਹਾਂ ਬਈ ਕੋਇਲ ਤੇ ਕਾਂ। ਕਹਿੰਦੇ ਆ ਬਈ ਕੋਇਲ ਕਾਂ ਦੇ ਘਰ ਰਹਿੰਦੀ ਹੈ ਤੇ ਕਾਂ ਜਦੋਂ ਚੋਗਾ ਲੈਣ ਪਰਦੇਸ ਜਾਂਦਾ ਹੈ ਨਾ ਤੇ ਕੋਇਲ ਉਹਦੀ ਯਾਦ ਦੇ ਵਿੱਚ ਕੂਕਦੀ ਹੈ ਤੇ ਜਿੱਥੇ ਕਿਤੇ ਅੰਬ ਜਾਂ ਹੋਰ ਕੋਈ ਸੰਘਣੇ ਜਿਹੇ ਰੁੱਖ ਵਿੱਚੋਂ ਕੋਇਲ ਦੀ ਆਵਾਜ਼ ਆਉਣੀ, ਅਸੀਂ ਬੱਚਿਆਂ ਨੇ ਉਧਰ ਮੂੰਹ ਕਰਕੇ ਉੱਚੀ ਉੱਚੀ ਰੋਲਾ ਪਾਉਣਾ, ਕਾਂ ਗਿਆ ਪਹਾੜ ਕੋਇਲ ਰੰਡੀ, ਤੇ ਅੱਗੇ ਕੋਇਲ ਨੇ ਕਹਿਣਾ ਨਾ ਕੂਕਣਾ ਕੂ ਕੂ ਕਰਕੇ ਤੇ ਸਾਨੂੰ ਲੱਗਣਾ ਉਹ ਕਹਿੰਦੀ ਹੈ ਵੀ ਤੂੰ ਹੋ। ਇਹ ਵੀ ਗੱਲਾਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਦਿਮਾਗ ਚ ਪਾਈਆਂ ਹੁੰਦੀਆਂ ਸੀਗੀਆਂ ਤੇ ਕਾਂ ਰੋਟੀ ਲੈਣ ਗਿਆ ਤੇ ਫਿਰ ਕੋਇਲ ਏਦਾਂ ਬੋਲਦੀ ਹੈ, ਉਹਨੂੰ ਪਿੱਛੋਂ ਏਦਾਂ ਕਹੋ ਤੇ ਫਿਰ ਉਹ ਅੱਗਿਓਂ ਤੁਹਾਨੂੰ ਇਹ ਜਵਾਬ ਦਿੰਦੀ ਹੈ, ਤੇ ਅਸੀਂ ਵੀ ਬਸ ਫਿਰ ਕੋਇਲ ਨਾਲ ਵੀ ਪੰਗੇ ਲੈਣੇ ਸ਼ੁਰੂ ਕਰ ਦੇਣੇ। ਸੋ ਜੀ ਗੱਲ ਕੀ, ਉਦੋਂ ਇਹਨਾਂ ਪੰਛੀਆਂ ਦੀ ਜ਼ੁਬਾਨ ਵੀ ਸਮਝਣ ਦੀ ਕੋਸ਼ਿਸ਼ ਕਰੀਦੀ ਸੀ ਤੇ ਇਹਨਾਂ ਨਾਲ ਜੋ ਗੂੜੀ ਸਾਂਝ ਸੀ ਉਹਦੀ ਛਾਪ ਅਜੇ ਵੀ ਕਿਤੇ ਦਿਮਾਗ ਦੇ ਵਿੱਚ ਚੱਲੀ ਹੋਈ ਹੈ। ਸੋ ਇਹਨਾਂ ਪੰਛੀਆਂ ਨੂੰ ਯਾਦ ਕਰ ਰਹੇ ਹਾਂ ਤੇ ਨਾਲ ਯਾਦ ਕਰ ਰਹੇ ਹਾਂ ਆਪਣੀਆਂ ਯਾਦਾਂ ਨੂੰ, ਕਿਹੜੀਆਂ ਕਿਹੜੀਆਂ ਮਾਸੂਮ ਗੱਲਾਂ ਅਸੀਂ ਕਰੀਦੀਆਂ ਹੁੰਦੀਆਂ ਸੀਗੀਆਂ। ਸੋ ਹੁਣ ਭੋਲ ਜੀ ਨਾਲ ਨੂੰ ਯਾਦ ਕਰ ਰਹੇ ਹਾਂ ਤੇ ਨਾਲ ਨਾਲ ਜੀ ਗੀਤ ਸੰਗੀਤ ਵੀ ਸੁਣਨਾ। ਸੋ ਇੱਕ ਹੋਰ ਗੀਤ ਸੁਣਦੇ ਆ ਪਿਆਰਾ ਜਿਹਾ ਤੇ ਉਸ ਤੋਂ ਬਾਅਦ ਜਿਹੜੇ ਹੋਰ ਪੰਛੀ ਆ ਉਹਨਾਂ ਬਾਰੇ ਗੱਲਬਾਤ ਕਰਾਂਗੇ। ਚਿੜੀ ਬਲੌਰੀ ਗੀਤ ਸੁਣਿਆ ਜੀ ਤੁਸੀਂ ਲੌਂਗ ਲਾਚੀ ਫਿਲਮ ਦੇ ਵਿੱਚੋਂ। ਦੇਖੀ ਕਿਸੇ ਨੇ ਮੂਵੀ ਤੁਸੀਂ? ਮੈਂ ਦੇਖ ਕੇ ਆਈ ਹਾਂ ਜੀ, ਵਧੀਆ ਮੂਵੀ ਹੈ, ਵੱਖਰਾ ਜਿਹਾ ਕੋਨਸੈਪਟ ਹੈ ਹਨਾ, ਔਰ ਗੀਤ ਜਿਹੜੇ ਬੜੇ ਪਿਆਰੇ ਆ ਇਹਦੇ, ਔਰ ਜਿਹੜੀ ਲੋਕੇਸ਼ਨ ਹੈ ਪੰਜਾਬ ਦੀ ਉਹ ਵਾਹ ਜੀ ਵਾਹ ਬਹੁਤ ਹੀ ਵਧੀਆ। ਸੋ ਅਸੀਂ ਅੱਜ ਗੱਲ ਕਰ ਰਹੇ ਹਾਂ ਜੀ ਆਪਣੇ ਪੰਛੀਆਂ ਦੀ, ਆਪਣੇ ਬੇਲੀਆਂ ਦੀ, ਹੈ ਨਾ। ਸੋ ਤੁਹਾਨੂੰ ਵੀ ਜੇ ਕੋਈ ਯਾਦ ਆਵੇ ਤਾਂ ਜ਼ਰੂਰ ਸਾਂਝ ਪਾਓ ਜੀ ਤੁਸੀਂ। ਅੱਛਾ, ਅਸੀਂ ਕਈ ਪੰਛੀਆਂ ਬਾਰੇ ਤਾਂ ਗੱਲਬਾਤ ਕਰ ਚੁੱਕੇ ਹਾਂ। ਅੱਛਾ, ਇੱਕ ਹੋਰ ਪੰਛੀ ਹੁੰਦੇ ਸੀ, ਇੱਲਾਂ ਵੀ ਬੜੀਆਂ ਘੁੰਮਦੀਆਂ ਹੁੰਦੀਆਂ ਸੀਗੀਆਂ, ਹੈ ਨਾ, ਅਸਮਾਨ ਦੇ ਵਿੱਚ ਇੱਲਾਂ ਦੂਰ ਦੂਰ ਬੜੀਆਂ ਉੱਚੀਆਂ ਉੱਡਦੀਆਂ ਹੁੰਦੀਆਂ ਸੀਗੀਆਂ, ਔਰ ਹੱਡਾਂ ਰੇੜੀ ਦੇ ਵਿੱਚ ਵੀ ਇਹ ਇੱਲਾਂ ਜਿਹੜੀਆਂ ਦੇਖਣ ਨੂੰ ਆਮ ਮਿਲ ਜਾਂਦੀਆਂ ਹੁੰਦੀਆਂ ਸੀਗੀਆਂ। ਇੱਕ ਹੋਰ ਪੰਛੀ ਜੋ ਸਾਡੇ ਕਹਿ ਲੋ ਕਿ ਧਰਮ ਦੇ ਨਾਲ ਵੀ ਜੁੜਿਆ ਹੋਇਆ ਹੈ, ਜੋ ਬੜਾ ਪਵਿੱਤਰ ਮੰਨਦੇ, ਜਿਹਨੂੰ ਅਸੀਂ ਬਾਜ਼, ਹੈ ਨਾ। ਔਰ ਬਾਜ਼ ਜਿਹੜੇ ਹੁੰਦੇ ਸੀ ਉਹ ਆਮ ਦੇਖਣ ਨੂੰ ਨਹੀਂ ਮਿਲਦੇ ਹੁੰਦੇ ਸੀ, ਪਰ ਜਿਹਨੂੰ ਦਿਸ ਜਾਂਦੇ ਹੁੰਦੇ ਸੀ ਉਹ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਹੁੰਦਾ ਸੀ ਵੀ ਮੈਂ ਬਾਜ਼ ਦੇਖ ਲਿਆ, ਹੈ ਨਾ। ਸੋ ਬਾਜ਼ ਵੀ ਕਦੀ ਕਦੀ, ਬਹੁਤ ਜ਼ਿਆਦਾ ਨਹੀਂ ਦਿਸਦਾ ਹੁੰਦਾ ਸੀ, ਪਰ ਦੇਖਿਆ ਹੋਇਆ ਮੈਨੂੰ ਯਾਦ ਹੈ ਕਿ ਕਦੀ ਕਦੀ ਦਿਸ ਜਾਂਦਾ ਹੁੰਦਾ ਸੀਗਾ ਬਾਜ਼ ਵੀ। ਔਰ ਬਾਜ਼ ਦੇ ਨਾਲ ਲੈ ਕੇ ਕਈ ਧਾਰਮਿਕ ਪਹਿਲੂ ਵੀ ਜੁੜੇ ਹੁੰਦੇ ਆ। ਮੈਨੂੰ ਯਾਦ ਆ ਬਚਪਨ ਵਿੱਚ ਸਾਡੇ ਪਿੰਡਾਂ ਲਾਗੇ ਬਾਜ਼ ਆ ਗਿਆ ਇੱਕ, ਨਾ ਉਹ ਇੱਕ ਜਗ੍ਹਾ ਤੇ ਬੈਠਾ ਰਿਹਾ ਤੇ ਉੱਥੇ ਕਿਸੇ ਨੇ, ਬਸ ਉੱਥੇ ਤੇ ਕੀਰਤਨ ਦਰਬਾਰ ਲੱਗ ਗਏ, ਸਾਰਾ ਕੁਛ ਹੋ ਗਿਆ ਵੀ ਇਹ ਬਾਜ਼ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਆਇਆ ਹੋਇਆ ਹੈ। ਤੇ ਸਾਡੇ ਪਿੰਡਾਂ ਚੋਂ ਟਰਾਲੀਆਂ ਭਰ ਭਰ ਕੇ, ਸਾਡੇ ਤਕੀਆ ਆਲੇ ਦੁਆਲੇ ਦੇ ਸਾਰੇ ਪਿੰਡਾਂ ਤੋਂ ਟਰਾਲੀਆਂ ਭਰ ਭਰ ਕੇ ਬੀਬੀਆਂ ਸਾਰੇ ਆਦਮੀ ਮੱਥਾ ਟੇਕਣ ਜਾਂਦੇ ਹੁੰਦੇ ਸੀ ਜੀ। ਸੋ ਮੈਨੂੰ ਨੀ ਪਤਾ ਸੱਚ ਹੈ ਜਾਂ ਗਲਤ ਹੈ, ਪਰ ਗੱਲ ਉਹੀ ਜਿਹੜੀ ਵਿਸ਼ਵਾਸ ਦੀ, ਹੈ ਨਾ, ਉਹ ਜਿਹੜਾ ਵਿਸ਼ਵਾਸ ਹੁੰਦਾ ਸੀ, ਜੇ ਕਿਸੇ ਨੇ ਕਹਿ ਦਿੱਤਾ ਉਸ ਗੱਲ ਤੇ ਯਕੀਨ ਕਰ ਲਿਆ ਤੇ ਉੱਥੇ ਮੱਥਾ ਟੇਕ ਦਿੱਤਾ। ਸੋ ਕੁਝ ਕੁ ਸ਼ੌਕੀਨ ਮੁੰਡਿਆਂ ਨੇ ਉਦੋਂ ਘਰਾਂ ਦੇ ਵਿੱਚ ਕਬੂਤਰ ਵੀ ਰੱਖੇ ਹੁੰਦੇ ਸੀਗੇ, ਹਨਾ। ਕਬੂਤਰਾਂ ਦੀਆਂ ਵੀ ਕਈ ਕਿਸਮਾਂ ਹੀ ਹੁੰਦੀਆਂ ਆ, ਗ੍ਰੇ ਜੇ ਰੰਗ ਦੇ ਵੀ ਹੁੰਦੇ ਆ, ਚਿੱਟੇ ਕਬੂਤਰ ਹੁੰਦੇ ਆ, ਚਿੱਟੇ ਰੰਗ ਦੇ ਚੀਨੇ ਕਬੂਤਰ ਜਿਹਨਾਂ ਨੂੰ ਕਹਿੰਦੇ ਆ ਨਾ। ਤੇ ਓਦਾਂ ਵੀ ਘਰ ਦੇ ਚੁਬਾਰਿਆਂ ਤੇ ਕਬੂਤਰ ਬੈਠੇ ਆਮ ਹੀ ਦਿਸ ਪੈਂਦੇ ਹੁੰਦੇ ਸੀਗੇ। ਸੋ ਕਬੂਤਰਾਂ ਨੂੰ ਕਹਿੰਦੇ ਹੁੰਦੇ ਸੀ ਜੀ, ਪਹਿਲਾਂ ਚਿੱਠੀਆਂ ਭੇਜਦੇ ਹੁੰਦੇ ਸੀ ਕਬੂਤਰਾਂ ਦੇ ਹੱਥ, ਤੇ ਅਸੀਂ, ਸਾਨੂੰ ਨੀ ਨਾ ਯਕੀਨ ਆਉਂਦਾ ਵੀ ਏਦਾਂ ਕਿੱਦਾਂ ਕਬੂਤਰਾਂ ਦੇ ਹੱਥ ਚਿੱਠੀਆਂ ਜਾਂਦੀਆਂ ਹੁੰਦੀਆਂ ਸੀਗੀਆਂ। ਤੇ ਏਦਾਂ ਹੀ ਦੇਖ ਲਓ ਟਾਈਮ ਦੇ ਨਾਲ ਨਾਲ ਜਿਹੜੀਆਂ ਗੱਲਾਂ ਉਹ ਹੈਰਾਨੀ ਚ ਬਦਲਦੀਆਂ ਰਹਿੰਦੀਆਂ। ਆਉਣ ਵਾਲੀਆਂ ਜਨਰੇਸ਼ਨ ਨੇ ਇਹ ਕਹਿਣਾ ਵੀ ਅੱਛਾ ਤੁਹਾਡੀਆਂ ਚਿੱਠੀਆਂ ਡਾਕੀਆਂ ਲੈ ਕੇ ਆਉਂਦਾ ਹੁੰਦਾ ਸੀਗਾ, ਵੀ ਕਿੱਡੀ ਹਾਸੇ ਵਾਲੀ ਗੱਲ ਵੀ ਇੱਕ ਬੰਦਾ ਚਿੱਠੀਆਂ ਵੰਡਦਾ ਹੁੰਦਾ ਸੀਗਾ, ਵੀ ਈਮੇਲ ਹੈ ਹੀ ਨੀ ਸੀ ਤੁਹਾਡੇ ਟਾਈਮ ਤੇ, ਇੰਟਰਨੈਟ ਹੀ ਨੀ ਸੀਗਾ। ਸੋ ਜਿਹੜੀਆਂ ਗੱਲਾਂ ਜਿਸ ਵੇਲੇ ਤੁਹਾਡੀ ਜ਼ਰੂਰਤ ਹੁੰਦੀ ਹੈ ਉਹ ਥੋੜੀ ਦੇਰ ਬਾਅਦ ਜਾ ਕੇ ਏਦਾਂ ਲੱਗਦਾ ਵੀ ਅੱਛਾ ਏਦਾਂ ਵੀ ਹੁੰਦਾ ਸੀਗਾ। ਤੇ ਅੱਛਾ, ਮੋਰ ਤੇ ਮੋਰਨੀਆਂ ਕਿੰਨੇ ਸੋਹਣੇ ਪੰਛੀ, ਹੈ ਨਾ, ਕਿੰਨੇ ਕਲਰਫੁਲ, ਰੱਬ ਨੇ ਰੀਝ ਨਾਲ ਬਣਾਇਆ ਹੋਇਆ ਵੀ ਇਹਨਾਂ ਨੂੰ ਵੀ। ਤੇ ਉਹ ਵੀ ਕਈ ਵਾਰ ਸਾਡੇ ਘਰ ਦੀ ਛੱਤ ਤੇ ਆ ਕੇ ਬਹਿ ਜਾਂਦੇ ਹੁੰਦੇ ਸੀ, ਬਹੁਤ ਜ਼ਿਆਦਾ ਨਹੀਂ ਹੁੰਦੇ ਸੀ, ਪਰ ਸਾਡੇ ਲਾਗੇ ਕਈ ਪਿੰਡ ਹੁੰਦੇ ਸੀ ਜਿੱਥੇ ਆਮ ਹੀ ਰਹਿੰਦੇ ਹੁੰਦੇ ਸੀ, ਯਾਨੀ ਚਿੜੀਆਂ ਕਾਵਾਂ ਵਾਂਗੂ ਮੋਰ ਹੁੰਦੇ ਸੀ, ਪਰ ਸਾਡੇ ਪਿੰਡ ਚ ਬਹੁਤ ਜ਼ਿਆਦਾ ਨਹੀਂ ਹੁੰਦੇ ਸੀ, ਪਰ ਆ ਜਾਂਦੇ ਹੁੰਦੇ ਸੀ, ਪ੍ਰਾਹੁਣਿਆਂ ਵਾਂਗ ਆਉਂਦੇ ਹੁੰਦੇ ਸੀ ਸਾਡੇ ਪਿੰਡ ਕਹਿ ਲਓ। ਤੇ ਕਈ ਵਾਰ ਸਾਡੇ ਘਰ ਦੀ ਛੱਤ ਤੇ ਆ ਕੇ ਬਹਿ ਜਾਣਾ ਤੇ ਅਸੀਂ ਉਹਨਾਂ ਨੂੰ ਨਾ ਮੱਕੀ ਦੇ ਦਾਣੇ ਪਾਉਣੇ, ਜਿੱਦਾਂ ਜਿਸ ਤਰ੍ਹਾਂ ਸਾਨੂੰ ਪਤਾ ਲੱਗ ਜਾਣਾ ਸਾਡੇ ਘਰ ਦੇ ਆਲੇ ਦੁਆਲੇ ਕਿਤੇ ਹੈਗੇ ਆ ਉਹ, ਤੇ ਅਸੀਂ ਮੱਕੀ ਦੇ ਦਾਣੇ ਖਿਲਾਰ ਆਉਣੇ, ਤੇ ਫਿਰ ਅਸੀਂ ਲੁਕ ਲੁਕ ਕੇ ਬਨੇਰਿਆਂ ਦੇ ਪਿੱਛੋਂ ਉਹਨਾਂ ਨੂੰ ਦੇਖਣਾ, ਤੇ ਉਹਨਾਂ ਦੀ ਕਿਉਂ ਕਿਉਂ ਦੀ ਆਵਾਜ਼ ਜਿਹੜੀ ਹੁੰਦੀ ਸੀ ਪਿੰਡ ਚ ਵੱਖਰੀ ਰੌਣਕ ਲਾ ਦਿੰਦੇ ਹੁੰਦੇ ਸੀਗੇ ਮੋਰ, ਏਦਾਂ ਲੱਗਦਾ ਹੁੰਦਾ ਸੀ ਵੀ ਸਹੀ ਗੱਲ ਆ ਸਾਡੇ ਘਰੇ ਆਏ ਹੋਏ ਆ ਜੀ ਪ੍ਰਾਹੁਣੇ। ਸੋ ਉਹਨਾਂ ਦੇ ਰੰਗ ਬਿਰੰਗੇ ਖੰਭਾਂ ਦੀ ਖੂਬਸੂਰਤੀ ਦੇਖ ਕੇ ਨਿਹਾਲ ਹੋ ਜਾਈਦਾ ਹੁੰਦਾ ਸੀ, ਤੇ ਫਿਰ ਨਾ ਅਸੀਂ ਉਹਨਾਂ ਦੇ ਪੈਰ ਜ਼ਰੂਰ ਦੇਖਣੇ, ਉਹਨਾਂ ਦੇ ਪੈਰ ਦੇਖ ਕੇ ਨਾ ਸਾਨੂੰ ਮੋਰ ਤੇ ਬੜਾ ਤਰਸ ਆਉਣਾ ਤੇ ਸ਼ਾਰਕ ਤੇ ਬੜਾ ਗੁੱਸਾ ਆਉਣਾ। ਉਹ ਕਿਉਂ, ਲਓ ਜੀ ਉਹਦੀ ਵੀ ਹੁਣ ਮੈਂ ਤੁਹਾਨੂੰ ਕਹਾਣੀ ਸੁਣਾਉਂਦੀ ਹਾਂ, ਉਹ ਵੀ ਸਾਡੀ ਦਾਦੀ ਨੇ ਸਾਨੂੰ ਸੁਣਾਈ ਹੁੰਦੀ ਸੀ। ਉਹਨਾਂ ਨੇ ਕਹਿਣਾ ਵੀ ਕਾਂ ਦੇ ਪੈਰ ਬੜੇ ਭੈੜੇ ਹੁੰਦੇ ਆ ਤੇ, ਹਨਾ, ਓਦਾਂ ਕਿੰਨਾ ਸੋਹਣਾ ਹੁੰਦਾ, ਤੇ ਜਿਹੜੀ ਸ਼ਾਰਕ ਹੁੰਦੀ ਹੈ ਲਾਲੀ ਜਿਹਨੂੰ ਕਹਿ ਲਓ, ਉਹ ਓਦਾਂ ਦੇਖਣ ਨੂੰ ਨੀ ਸੋਹਣੀ ਹੁੰਦੀ, ਪਰ ਉਹਦੇ ਪੈਰ ਬਹੁਤ ਸੋਹਣੇ ਹੁੰਦੇ ਆ। ਉਹ ਕਿਉਂ ਹੁੰਦੇ, ਉਹ ਹੁਣ ਮੈਂ ਤੁਹਾਨੂੰ ਕਹਾਣੀ ਸੁਣਾਉਂਦੀ ਹਾਂ। ਕਹਿੰਦੇ ਨੇ ਵੀ ਇੱਕ ਵਾਰ ਸ਼ਾਰਕ ਜਿਹੜੀ ਸੀ ਨਾ ਉਹ ਰੋਂਦੀ ਰੋਂਦੀ ਮੋਰ ਕੋਲ ਆਈ ਤੇ ਕਹਿੰਦੀ ਵੀ ਵੇਖ ਰੱਬ ਨੇ ਮੇਰੇ ਤੇ ਕਿੰਨਾ ਜ਼ੁਲਮ ਕੀਤਾ ਵੀ ਮੇਰਾ ਰੰਗ ਵੀ ਭੱਦਾ ਜਿਹਾ ਤੇ ਮੇਰੇ ਪੈਰ ਵੀ ਭੱਦੇ ਜਾਏ, ਤੇ ਵੀ ਰੱਬ ਨੇ ਤੈਨੂੰ ਕਿੰਨੇ ਸੋਹਣੇ ਪੈਰ ਦਿੱਤੇ ਆ, ਤੈਨੂੰ ਰੰਗ ਵੀ ਕਿੰਨੇ ਸੋਹਣੇ ਸੋਹਣੇ ਲਾਏ ਆ। ਤੇ ਕਹਿੰਦੀ ਹੁਣ ਮੈਂ ਤਾਂ ਕਿਸੇ ਦੇ ਵਿਆਹ ਤੇ ਜਾਣਾ ਸੀ। ਕਹਿੰਦੀ ਵੀ ਵੀਰਾ ਮੈਨੂੰ ਹੁਣ ਤੂੰ ਏਦਾਂ ਕਰ ਵੀ ਕੁਝ ਦਿਨ ਲਈ ਆਪਣੇ ਮੈਨੂੰ ਨਾ ਤੂੰ ਪੈਰ ਉਧਾਰੇ ਦੇ ਦੇ ਵੀ ਮੈਂ ਆ ਕੇ ਤੈਨੂੰ ਵਾਪਸ ਕਰ ਦਊਂਗੀ ਤੇ ਤੇਰਾ ਅਹਿਸਾਨ ਮੈਂ ਸਾਰੀ ਜ਼ਿੰਦਗੀ ਮੰਨੂਗੀ ਇਹ। ਤੇ ਮੋਰ ਨੂੰ ਸ਼ਾਰਕ ਤੇ ਤਰਸ ਆ ਗਿਆ ਤੇ ਉਹਨੇ ਸ਼ਾਰਕ ਨਾਲ ਕੁਝ ਦਿਨਾਂ ਲਈ ਪੈਰ ਵਟਾ ਲਏ, ਚਲੋ ਜੀ ਉਹਨਾਂ ਦਾ ਐਗਰੀਮੈਂਟ ਹੋ ਗਿਆ ਯਾਨੀ ਕਿ। ਪਰ ਬਾਅਦ ਚ ਜਦੋਂ ਸ਼ਾਰਕ ਜਿਹੜੀ ਸੀਗੀ ਉਹ ਮੁੱਕਰ ਗਈ, ਉਹ ਕਹਿੰਦੀ ਵੀ ਮੈਂ ਤਾਂ ਨਹੀਂ ਤੇਰੇ ਪੈਰ ਵਾਪਸ ਮੋੜਦੀ, ਤੇ ਸਾਡਾ ਫਿਰ ਨਾ ਜਦੋਂ ਅਸੀਂ ਮੋਰ ਦੇ ਪੈਰ ਦੇਖਣੇ ਤਾਂ ਸਾਨੂੰ ਇਸ ਕਹਾਣੀ ਤੇ ਯਕੀਨ ਹੋ ਜਾਣਾ ਤੇ ਸਾਡਾ ਸਾਨੂੰ ਪੱਕੀ ਗੱਲ ਹੋ ਜਾਣੀ ਵੀ ਏਦਾਂ ਹੀ ਹੋਇਆ ਹੋਣਾ, ਹਨਾ, ਵੀ ਨਹੀਂ ਤਾਂ ਸ਼ਾਰਕ ਐਵੇਂ ਕਾਲੀ ਜਿਹੀ ਤੇ ਉਹਦੇ ਪੈਰ ਇੰਨੇ ਸੋਹਣੇ ਤੇ ਸ਼ਾਰਕ ਤੇ ਗੁੱਸਾ ਆਉਣਾ ਵੀ ਕਿੱਡੀ ਚਲਾਕੂ ਮਾਸੀ, ਹੈ ਨਾ, ਤੇ ਜਿਹਨੇ ਪੈਰ ਦੇ ਮੋਰ ਦੇ ਪੈਰ ਲੈ ਕੇ ਉਹਨੂੰ ਵਾਪਸ ਨਹੀਂ ਕੀਤੇ। ਸੋਣ ਭੁੱਲ ਜਿਹੀਆਂ ਗੱਲਾਂ ਜੀ। ਲਓ ਜੀ ਨਰਿੰਦਰ ਰਠਾਰ ਹੁਣੀ ਆ ਗਏ ਆ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਮਨ ਟੀਮ ਦੇ ਸਰੋਤਿਆਂ ਨੂੰ, ਤੇ ਮੈਨੂੰ ਤਾਂ ਕਹਿੰਦੇ ਕਾਂ ਦੇ ਠੂੰਗੇ ਸਭ ਯਾਦ ਆਉਂਦੇ ਨੇ, ਬਿਲਕੁਲ ਜੀ, ਹੈ ਨਾ, ਵੇਖਿਆ। ਸੋ ਜਦੋਂ ਯਾਦ ਕਰੀਏ ਤਾਂ ਉਸ ਨਾਲ ਕਈ ਯਾਦਾਂ ਜਿਹੜੀਆਂ ਹੋਰ ਜੁੜੀਆਂ ਹੁੰਦੀਆਂ ਉਹ ਵੀ ਯਾਦ ਆ ਜਾਂਦੀਆਂ ਨੇ। ਸੋ ਮੈਨੂੰ ਖੁਸ਼ੀ ਹੈ ਜੀ, ਮੇਰੇ ਵਾਂਗੂ ਤੁਸੀਂ ਵੀ ਇਹਨਾਂ ਪੰਛੀਆਂ ਨੂੰ ਆਪਣੇ ਯਾਦਾਂ ਦੇ ਆਲਿਆਂ ਚ ਬਿਠਾ ਕੇ ਰੱਖਿਆ ਹੋਇਆ ਅਜੇ ਤੱਕ। ਸੋ ਧਨੀ ਸਾਹਿਬ ਮੈਨੂੰ ਲੱਗਦਾ ਬਿਜ਼ੀ ਆ, ਉਹਨਾਂ ਨੇ ਸਾਡੇ ਨਾਲ ਇੱਕ ਵੋਇਸ ਮੈਸੇਜ ਜਿਹੜਾ ਸਾਂਝਾ ਕੀਤਾ ਉਹ ਵੀ ਅਸੀਂ ਜ਼ਰੂਰ ਲੈਂਦੇ ਆ ਜਲਦੀ। ਤੇ ਕੁਲਦੀਪ ਹੁਣਾਂ ਦਾ ਵੋਇਸ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ। ਤੇ ਗੁਰਦੀਪ ਸਿੰਘ ਹੁਣਾਂ ਨੇ ਕਿਹਾ ਹੈ ਕਿ ਕਿਹੜੇ ਪਿੰਡ ਤੋਂ ਜਾਂਦੇ ਸੀ ਤੁਸੀਂ? ਕਹਿੰਦੇ ਤੁਸੀਂ ਹੱਡਾ ਰੋੜੀ ਕਿਹਾ, ਕਹਿੰਦੇ ਲੁਧਿਆਣੇ ਦੇ ਨਾਲ ਦੇ ਲੱਗਦੇ ਹੋ। ਕਹਿੰਦੇ ਚਿੜੀਆਂ ਹੁੰਦੀਆਂ ਸੀ ਪਰ ਹੁਣ ਸਾਰੀਆਂ ਮੁੱਕ ਗਈਆਂ, ਕਹਿੰਦੇ ਟਾਵਰ ਲੱਗਣ ਕਰਕੇ। ਬਿਲਕੁਲ ਸਹੀ ਕਿਹਾ ਜੀ, ਚਿੜੀਆਂ ਤਾਂ ਬਿਲਕੁਲ ਦਿਸਦੀਆਂ ਹੀ ਨਹੀਂ ਹੁਣ ਉੱਥੇ। ਅਜੇ ਇੱਥੇ ਆਸਟ੍ਰੇਲੀਆ ਦੇ ਵਿੱਚ ਚਿੜੀਆਂ ਜਿਹੜੀਆਂ ਫਿਰ ਵੀ ਨਜ਼ਰ ਆ ਜਾਂਦੀਆਂ ਕਾਫੀ, ਪਰ ਪੰਜਾਬ ਜਾ ਕੇ ਚਿੜੀਆਂ ਨਹੀਂ ਦਿਸਦੀਆਂ। ਬਾਕੀ ਮੇਰਾ ਪਿੰਡ ਹੁੰਦਾ ਜੀ ਸੀ ਜੀ ਹੁਸ਼ਿਆਰਪੁਰ ਦੇ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਟਾਂਡੇ ਦੇ ਲਾਗੇ ਕਰਕੇ ਹੁੰਦਾ ਸੀ ਖੁੱਡਾ ਪਿੰਡ। ਸੋ ਹੱਡਾ ਰੇੜੀਆਂ ਤੇ ਬਾਕੀ ਸਾਰੇ ਹੁੰਦੀਆਂ ਸੀਗੀਆਂ, ਹਨਾ, ਪਿੰਡਾਂ ਦੇ ਵਿੱਚ ਲਾਗੇ ਛਾਗੇ ਹੁੰਦੀਆਂ ਹੀ ਸੀਗੀਆਂ। ਸੋ ਬਾਕੀ ਲੁਧਿਆਣੇ ਦੇ ਨਾਲ ਵੀ ਮੇਰੀ ਗਹਿਰੀ ਸਾਂਝ ਰਹੀ ਆ, ਉੱਥੋਂ ਵੀ ਪੜ੍ਹਾਈ ਕੀਤੀ ਹੋਈ ਆ ਕੁਛ। ਤੇ ਕਹਿੰਦੇ ਅੱਜ ਤਾਂ ਤੁਸੀਂ ਪਿੰਡ ਵਾਲੇ ਘਰ ਹੀ ਲੈ ਗਏ ਹੋ। ਅਸੀਂ ਤਾਂ ਜੀ ਹਰ ਵਾਰੀ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰੀਦੀ ਆ ਵੀ ਬੁੱਧਵਾਰ ਨੂੰ ਅਸੀਂ ਆਪਣੇ ਪਿੰਡ ਜ਼ਰੂਰ ਹੋ ਕੇ ਆਈਏ, ਤਾਂ ਹਨਾ ਪਿੰਡ ਹੋ ਕੇ ਅਸੀਂ ਆਪਣੇ ਪਿੰਡ ਵਾਲੇ ਜਿਹੜਾ ਘਰ ਆ ਉਹਨੂੰ ਹੱਥ ਲਾ ਕੇ ਮੁੜੇ ਆਉਂਦੇ ਆ। ਕਦੀ ਕਦੀ ਅਸੀਂ ਉਸ ਘਰ ਦੇ ਬਨੇਰੇ ਤੇ ਖੜੇ ਹੋ ਕੇ ਮੁੜਦੇ ਆ, ਕਦੀ ਅਸੀਂ ਦੂਰੋਂ ਖੜੇ ਹੋ ਕੇ ਦੇਖ ਲੈਂਦੇ ਆ ਆਪਣੇ ਬਚਪਨ ਨੂੰ ਉਸ ਘਰ ਦੇ ਵਿੱਚ, ਉਹ ਚਹਿਲ ਪਹਿਲ ਨੂੰ ਦੇਖ ਲੈਂਦੇ ਆ, ਹਨਾ। ਸੋ ਅੱਜ ਅਸੀਂ ਯਾਦ ਕਰ ਰਹੇ ਹਾਂ ਜੀ ਆਪਣੇ ਉਸੇ ਪਿੰਡ ਦੇ ਵਿੱਚ ਸਾਡੇ ਘਰ ਦੇ ਬਨੇਰਿਆਂ ਤੇ ਜਿਹੜੇ ਪੰਛੀ ਬੋਲਦੇ ਹੁੰਦੇ ਸੀਗੇ, ਔਰ ਮੈਨੂੰ ਪੂਰੀ ਉਮੀਦ ਹੈ ਮੇਰੇ ਨਾਲ ਨਾਲ ਤੁਸੀਂ ਸਾਰੇ ਵੀ ਮਹਿਸੂਸ ਕਰ ਰਹੇ ਹੋਵੋਗੇ ਉਹਨਾਂ ਦੀ ਉਸ ਚਹਿਚਹਾਟ ਨੂੰ, ਆਪਣੇ ਘਰ ਨੂੰ ਤੇ ਉਹਨਾਂ ਪੰਛੀਆਂ ਨੂੰ ਵੀ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਜੀ। ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਤੋਂ ਕਹਿੰਦੇ ਬਹੁਤ ਵਧੀਆ ਕਹਾਣੀ ਜੀ ਮੋਰ ਵਾਲੀ, ਥੈਂਕਸ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਜੀ ਜੀ ਈ ਸਾਨੂੰ ਈਮੇਲ ਵੀ ਆਈ ਆ ਜੀ। ਸੋ ਇਹਨੂੰ ਮੈਂ ਬਾਅਦ ਵਿੱਚ ਲੈਂਦੀ ਹਾਂ ਜੀ ਪ੍ਰੋਗਰਾਮ ਦੇ ਵਿੱਚ, ਤੇ ਅੱਗੇ ਚੱਲਦੇ ਹਾਂ ਜੀ ਪੰਛੀਆਂ ਦੇ ਵਿੱਚ ਹੋਰ ਕੀ ਕੀ ਹੁੰਦੇ ਸੀ। ਅੱਛਾ, ਤਿੱਤਰ ਬਟੇਰੇ, ਹਨਾ, ਬੱਤਕਾਂ ਤੇ ਕੂੰਜਾਂ, ਇਹ ਕੁਝ ਹੋਰ ਪੰਛੀ ਸੀ ਜਿਨ੍ਹਾਂ ਨੂੰ ਅਸੀਂ ਵੱਡਿਆਂ ਦੇ ਮੂੰਹ ਤੇ ਕਹਾਣੀਆਂ ਦੇ ਵਿੱਚ ਕਈ ਵਾਰ ਸੁਣਿਆ ਸੀ ਪਰ ਮੈਂ ਦੇਖਿਆ ਬਹੁਤ ਘੱਟ ਸੀ। ਬੱਤਕਾਂ ਨੂੰ ਵੀ ਦੇਖਿਆ ਹੁੰਦਾ ਸੀ, ਕੂੰਜਾਂ ਨੂੰ ਵੀ ਬਹੁਤ ਜ਼ਿਆਦਾ ਨਹੀਂ ਦੇਖਿਆ ਸੀ। ਇੱਥੇ ਆ ਕੇ ਮੈਂ ਕੂੰਜਾਂ ਦੇਖਦੀ ਹਾਂ, ਹਨਾ, ਇੱਥੇ ਜੇ ਸਾਊਥ ਆਸਟ੍ਰੇਲੀਆ ਵਿੱਚ ਤੁਸੀਂ ਹੈਗੇ ਆ ਤੇ ਜਦੋਂ ਸੈਮਾਫੋਰ ਜਾਈਏ ਨਾ ਉਹਦੇ ਲਾਗੇ ਜਿਹੜਾ ਪਿੱਛੇ ਬੀਚ ਜਿਹਾ ਲੱਗਦਾ, ਪੋਰਟ ਜਿਹਾ, ਉੱਥੇ ਮੈਂ ਦੇਖਦੀ ਹੁੰਦੀ ਹਾਂ ਵੀ ਬਹੁਤ ਸਾਰੀਆਂ ਕੂੰਜਾਂ ਹੁੰਦੀਆਂ ਆ, ਔਰ ਜਿੱਦਾਂ ਉਹ ਉੱਡਦੀਆਂ ਆ, ਉਡਾਰੀ ਭਰਦੀਆਂ ਆ, ਉਹ ਵੀ ਮੈਂ ਖੜੀ ਹੋ ਕੇ ਦੇਖਦੀ ਹੁੰਦੀ ਜੋ ਕਹਾਣੀਆਂ ਸੁਣੀਆਂ ਹੋਈਆਂ ਸੀ ਉਹਨਾਂ ਬਾਰੇ। ਸੋ ਬੱਤਕਾਂ ਤਾਂ ਸਾਡੇ ਪਿੰਡ ਘੱਟ ਹੁੰਦੀਆਂ ਸੀ, ਪਿੰਡਾਂ ਚ ਤੇ ਕਿੱਥੇ ਬੱਤਕਾਂ ਬਹੁਤ ਘੱਟ ਹੁੰਦੀਆਂ ਸੀ, ਪਰ ਇੱਥੇ ਬੱਤਕਾਂ, ਜਿਵੇਂ ਕੁਲਦੀਪ ਹੁਣਾਂ ਨੇ ਕਿਹਾ ਕਿ ਇੱਥੇ ਸਾਂਝ ਜਿਹੜੀ ਸਾਡੀ ਬੱਤਕਾਂ ਦੇ ਨਾਲ ਹੀ ਹੈ। ਸੋ ਤਿੱਤਰ ਬਟੇਰੇ ਉਹ ਵੀ ਮੈਂ ਦੇਖੇ ਨਹੀਂ ਸੀਗੇ ਪਰ ਉਹਨਾਂ ਦੀਆਂ ਕਹਾਣੀਆਂ ਬਹੁਤ ਸੁਣੀਆਂ ਹੋਈਆਂ ਸੀ। ਉੱਲੂ ਵੀ ਬਹੁਤ ਘੱਟ ਹੀ ਦਿਸਦਾ ਹੁੰਦਾ ਸੀ ਪਰ ਫਿਰ ਵੀ ਦੇਖੇ ਹੋਏ ਆ, ਉੱਲੂ ਵੀ ਏਦਾਂ ਨੀ ਬਿਲਕੁਲ ਦੇਖੇ ਨੀ, ਉੱਲੂ ਵੀ ਕਦੀ ਕਦੀ ਦਿਸ ਜਾਂਦਾ ਹੁੰਦਾ ਸੀ। ਸੋ ਇਹ ਨੇ ਜੀ ਉਹ ਪੰਛੀ ਜਿਨ੍ਹਾਂ ਦੀਆਂ ਯਾਦਾਂ ਅਜੇ ਵੀ ਮੇਰੇ ਜ਼ਿਹਨ ਦੇ ਵਿੱਚ ਹੈਗੀਆਂ। ਸੋ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੋਈ ਬਹੁਤ ਸਾਰੇ ਇਹੋ ਜਿਹੇ ਹੋਰ ਜਿਹੜੇ ਪੰਛੀ ਹੋਣੇ ਆ। ਸੋ ਇਸ ਤੋਂ ਇਲਾਵਾ ਹੋਰ ਵੀ ਕਈ ਪੰਛੀ ਹੁੰਦੇ ਸੀਗੇ ਜੀ, ਜਿੱਦਾਂ ਇੱਕ ਜਿਨ੍ਹਾਂ ਦੇ ਮੈਂ ਨਾਮ ਹੀ ਸੁਣਿਆ ਪਰ ਦੇਖਿਆ ਨੀ, ਜਿਹਨੂੰ ਭੂਰੀ ਗਾਲੜੀ ਕਹਿੰਦੇ ਆ, ਕਾਲ ਕਲੀਰੀ ਹੋ ਗਿਆ, ਵੱਡਾ ਮਛੇਰਾ, ਬਗਲੇ ਹੁੰਦੇ ਸੀਗੇ, ਟਟੀਰੀ ਹੁੰਦੀ ਸੀਗੀ। ਟਟੀਰੀਆਂ ਤਾਂ ਦੇਖੀ ਦੀਆਂ ਹੁੰਦੀਆਂ ਸੀਗੀਆਂ ਮੇਰੇ ਖਿਆਲ ਚ, ਸੀਗਲਸ ਵਰਗੀਆਂ ਹੀ ਹੁੰਦੀਆਂ ਆ ਉਹ। ਤੇ ਉਸ ਤੋਂ ਬਾਅਦ ਗੰਗਾ ਗੁਟਾਰ ਹੋ ਗਿਆ, ਤੇ ਤਿਲੀਅਰ ਹੋ ਗਿਆ, ਸ਼ਿਕਰਾ ਹੋ ਗਿਆ, ਗਿਰਜ ਹੋ ਗਏ, ਹੋਰ ਕਈ ਏਦਾਂ ਦੇ ਹੁੰਦੇ ਸੀ, ਚਿੱਟਾ ਮਮੋਲਾ, ਧਾਨ ਚਿੜੀ, ਚਿੱਟਾ ਬੁਰਜ, ਕਾਲੀ ਗਾਲੜੀ, ਕਬੂਤਰਾਂ ਦੀਆਂ ਕਈ ਕਿਸਮਾਂ ਹੁੰਦੀਆਂ ਸੀਗੀਆਂ। ਸੋ ਇਹੋ ਜਿਹੇ ਬਹੁਤ ਸਾਰੇ ਹੋਰ ਵੀ ਪੰਛੀ ਹੋਣੇ ਆ ਜਿਹਨਾਂ ਨੂੰ ਮੈਂ ਦੇਖਿਆ ਨੀ, ਜਿਹਨਾਂ ਨੂੰ ਮੈਂ ਬਸ ਗੱਲਾਂ ਚ ਹੀ ਸੁਣਿਆ। ਸੋ ਉਹਨਾਂ ਬਾਰੇ ਵੀ ਮੈਂ ਜ਼ਿਕਰ ਕਰਨਾ ਬਣਦਾ। ਸੋ ਇਹੋ ਜਿਹਾ ਕੋਈ ਪੰਛੀ ਜੋ ਮੇਰੀਆਂ ਗੱਲਾਂ ਦੇ ਵਿੱਚ ਰਹਿ ਗਿਆ ਹੋਵੇ ਔਰ ਤੁਹਾਨੂੰ ਯਾਦ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਭੇਜ ਸਕਦੇ ਹੋ। ਸੋ ਇੱਦਾਂ ਕਰਦੇ ਹਾਂ ਕਿ ਕੁਲਦੀਪ ਕੌਰ ਹੁਣਾਂ ਦਾ ਵੋਇਸ ਮੈਸੇਜ ਸੁਣਦੇ ਹਾਂ ਜੀ, ਉਸ ਤੋਂ ਬਾਅਦ ਸੁਣਦੇ ਹਾਂ ਧਨੀ ਸਿੰਘ ਹੁਣਾਂ ਦਾ ਵੋਇਸ ਮੈਸੇਜ, ਕਿਉਂਕਿ ਟਾਈਮ ਜਿਹੜਾ ਸਾਡੇ ਤੋਂ ਬਹੁਤ ਘੱਟ ਰਹਿ ਗਿਆ। ਸੋ ਸਰਬਜੀਤ ਭਾਜੀ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਕੁਲਦੀਪ ਦਾ ਜਿਹੜਾ ਵੋਇਸ ਮੈਸੇਜ ਆ ਉਹ ਤੁਸੀਂ ਸਾਨੂੰ ਜ਼ਰੂਰ ਸੁਣਾਓ।
ਕਹਿੰਦੀ ਮੈਂ ਤਾਂ ਹੁਣ ਵੀ ਪੰਛੀ ਦੇਖ ਰਹੀ ਸੀ ਨਾ, ਹੁਣ ਮੇਰੀਆਂ ਯਾਦਾਂ ਜਾਂ ਕੁਛ ਹੋਰ ਹੀ ਤਾਜ਼ੀਆਂ ਹੋ ਗਈਆਂ। ਮੈਂ ਨਾ ਛੋਟੀ ਹੁੰਦੀ ਕਾਂ ਤੋਂ ਬਹੁਤ ਡਰਦੀ ਹੁੰਦੀ ਸੀ, ਤੇ ਤੋਤੇ ਵੀ ਚਲੋ ਹਨਾ ਬਹੁਤ ਦੇਖੇ, ਪਰ ਮੇਰਾ ਜ਼ਿਆਦਾ ਜਿੱਦਾਂ ਚਲੋ ਕਿ ਪਰਸਨਲੀ ਮੈਂ ਜਿਆਦਾ ਚੋਗੇ ਵਗੈਰਾ ਤਾਂ ਨਹੀਂ ਪਾਏ ਪਰ ਦੇਖੇ ਬਹੁਤ ਨੇ। ਅੱਜ ਕੱਲ ਸੁਣਿਆ ਕਿ ਪੰਜਾਬ ਵਿੱਚ ਚਿੜੀਆਂ ਨੀ ਦਿਖਦੀਆਂ, ਪਰ ਜਦੋਂ ਖੈਰ ਅਸੀਂ ਆਏ ਸੀ ਉਦੋਂ ਵੀ ਥੋੜੀਆਂ ਘੱਟ ਗਈਆਂ ਸੀ, ਤੇ ਇੱਲਾਂ ਬਹੁਤ ਦੇਖਦੇ ਹੁੰਦੇ ਸੀ ਨਾ, ਜਿਹਨੂੰ ਆਪਾਂ ਇੱਲ ਕਹਿ ਦਿੰਦੇ ਹਾਂ, ਪਤਾ ਨੀ ਹੋਣਾ ਤੁਸੀਂ ਆਪਣੀ ਲੈਂਗੁਏਜ ਵਿੱਚ ਤੁਹਾਡੇ ਏਰੀਏ ਚ ਉਹਨੂੰ ਕੀ ਕਹਿੰਦੇ ਨੇ, ਪਰ ਇੱਲਾਂ ਹੁੰਦੀਆਂ ਸੀਗੀਆਂ, ਉਹਨਾਂ ਦਾ ਉੱਡਣਾ ਉਹਨਾਂ ਨੂੰ ਬੜੇ ਗੌਰ ਨਾਲ ਦੇਖਦੇ ਹੁੰਦੇ ਸੀ, ਕਿੱਦਾਂ ਉੱਚੀ ਉੱਚੀ ਦੂਰ ਦੂਰ ਤੱਕ ਉਡਾਰੀਆਂ ਮਾਰਦੀਆਂ ਸੀ ਹਨਾ, ਤੇ ਉਹਨਾਂ ਦੇ ਉਹ ਪੰਖ ਵੀ ਲਾਉਂਦੀਆਂ ਹੁੰਦੀਆਂ ਸੀ ਜਦ ਇੱਕਦਮ ਜਹਾਜ਼ ਵਾਂਗੂ ਸਿੱਧੇ ਪੰਖ ਰੱਖ ਕੇ ਉੱਡਦੀਆਂ ਹੁੰਦੀਆਂ ਸੀ, ਤੇ ਏਦਾਂ ਹੁੰਦਾ ਸੀ ਹਨਾ। ਤੇ ਕਾਵਾਂ ਦੀ ਮੈਂ ਤੁਹਾਨੂੰ ਦੱਸਣ ਲੱਗੀ ਸੀ ਕਿ ਮੈਂ ਇੰਨਾ ਡਰਦੀ ਹੁੰਦੀ ਸੀ ਨਾ, ਜਦੋਂ ਮੈਂ ਕਾਂ ਦੇਖ ਲੈਂਦੀ ਸੀ ਨਾ ਮੇਰਾ ਸਾਰਾ ਸਰੀਰ ਮੰਜੇ ਤੋਂ ਬਾਹਰ ਹੁੰਦਾ ਸੀ, ਮੇਰੀਆਂ ਅੱਖਾਂ ਬੰਦ ਕਬੂਤਰ ਵਾਂਗੂ ਤੇ ਸਿਰ ਖੱਲਾ ਮੰਜੇ ਦੇ ਥੱਲੇ, ਮਤਲਬ ਉਹ ਮੈਨੂੰ ਅੱਜ ਆਪਣਾ ਸੀਨ ਦਾ ਚੇਤਾ ਆਉਂਦਾ, ਹਾਸਾ ਆਉਂਦਾ ਕਿ ਮੈਂ ਕਿੱਦਾਂ ਕਰਦੀ ਹੋਊਗੀ। ਤੁਸੀਂ ਇਮੇਜਿਨ ਕਰੋ, ਮੈਂ ਇੱਕ ਵਾਰੀ ਮੈਨੂੰ ਮੇਰੇ ਪਾਪਾ ਨੇ ਫੋਟੋ ਵੀ ਖਿੱਚੀ ਆ, ਮੈਂ ਉਹਨਾਂ ਨੂੰ ਪੁੱਛੂਗੀ ਵੀ ਉਹ ਜੇ ਭੇਜ ਸਕਦੇ ਹੋਣਗੇ ਘਰ ਦੇ ਪਈ ਹੋਊਗੀ, ਉਹ ਪਈ ਆ। ਮੈਂ ਨਾ ਰੈਡ ਜੇ ਕਲਰ ਦੀ ਟੋਪੀ ਪਾਈ ਆ, ਸਿਆਲ ਦੇ ਦਿਨ ਸੀ ਤੇ ਕਾਂ ਆ ਗਿਆ ਹਨਾ ਉੱਪਰ, ਕਿਤੇ ਕਾਂ ਵੀ ਬੈਠਾ, ਪਾਪਾ ਨੇ ਉਹਦੀ ਵੀ ਫੋਟੋ ਖਿੱਚੀ ਆ, ਬਨੇਰੇ ਤੇ ਕਾਂ ਬੈਠਾ, ਤੇ ਮੈਂ ਨਾ ਸਾਰਾ ਸਰੀਰ ਮੇਰਾ ਬਾਹਰ ਹੈ ਮੰਜੇ ਤੋਂ, ਤੇ ਮੇਰਾ ਕੱਲਾ ਸਿਰ ਮੰਜੇ ਦੇ ਥੱਲੇ ਆ, ਕਿਉਂਕਿ ਮਤਲਬ ਮੈਨੂੰ ਅਸੀਂ ਵੀ ਕਾਂ ਠੂੰਗਾ ਮਾਰਦਾ ਹੁੰਦਾ ਹਨਾ, ਉਹਨੇ ਰੋਟੀ ਖੋ ਕੇ ਲੈ ਜਾਣੀ, ਜੇ ਕਈ ਵਾਰੀ ਕੋਈ ਗੁਜਾ ਬਣਾ ਕੇ ਖਾ ਰਹੇ ਹੁੰਦੇ ਸੀ ਰੋਟੀ, ਤੇ ਉਹਨੇ ਖੋ ਕੇ ਲੈ ਜਾਣੀ ਹਨਾ, ਤੇ ਮੈਨੂੰ ਕਾਂ ਤੋਂ ਬਹੁਤ ਡਰ ਲੱਗਦਾ ਸੀ, ਤੇ ਇਸ ਕਰਕੇ ਨਾ ਮਤਲਬ ਬੜੀਆਂ ਯਾਦਾਂ ਸੀ ਨਿੱਕੀਆਂ ਨਿੱਕੀਆਂ ਕਾਵਾਂ ਦੇ ਨਾਲ। ਇੱਥੇ ਤਾਂ ਹੁਣ ਮੈਂ ਚਿੜੀਆਂ ਕਾਂ ਦੇਖਦੀ ਹਾਂ, ਇੱਕ ਸਾਡੇ ਇੱਥੇ ਭਾਬੀ ਜੀ ਨੇ ਉਹਨਾਂ ਦੇ ਘਰੇ ਵੀ ਰਹਿਗੀਆਂ ਨੇ, ਤੇ ਮੈਂ ਕਾਫੀ ਜਾਕੇ ਖੇਡ ਵੀ ਆਉਂਦੀ ਹੁੰਦੀ ਹਾਂ ਉਹਨਾਂ ਨਾਲ, ਤੇ ਬਾਕੀ ਕੰਮ ਤੇ ਭੈਣ ਜੀ ਮੇਰੇ ਕੋਲ ਇੱਥੇ ਨਾ ਬੱਤਖਾਂ ਨੇ, ਮਤਲਬ ਛੋਟੀਆਂ ਛੋਟੀਆਂ, ਕਾਫੀ ਪੌਂਡ ਹੈ ਛੋਟਾ ਜਿਹਾ ਬਣਿਆ, ਤੇ ਤੁਸੀਂ ਯਕੀਨ ਮੰਨਿਓ ਵੀ ਉਹਨਾਂ ਨੂੰ ਮੈਂ ਆ ਕੇ ਪੰਜਾਬੀ ਜੀ ਬੋਲਣਾ ਹੁੰਦਾ, ਹਾਂ ਭੈਣੋ ਕੀ ਖਾਣਾ, ਭੱਜੀਆਂ ਹੀ ਆਉਂਦੀਆਂ ਨੇ ਮੇਰੇ ਵੱਲ ਵੇਖ ਕੇ ਹਨਾ, ਚਾਹੇ ਮੈਂ ਉਹਨਾਂ ਨੂੰ ਕੁਛ ਨਾ ਵੀ ਦੇਣਾ ਹੋਵੇ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਉਹਨਾਂ ਦਾ ਰਿਲੇਟਡ ਹੀ ਕੁਛ ਉਹਨਾਂ ਨੂੰ ਖਾਣਾ ਦੇਵਾਂ, ਵੀ ਕਈ ਵਾਰੀ ਬ੍ਰੈਡ ਬੁੱਡ ਪਾ ਦੇਈ ਤਾਂ ਫਿਰ ਉਹ ਸਿੱਕ ਹੋ ਜਾਂਦੀਆਂ ਨੇ, ਤੇ ਮੇਰਾ ਉਹਨਾਂ ਨਾਲ ਬੜਾ ਪਿਆਰ ਜਿਹਾ ਪੈ ਗਿਆ ਹਨਾ। ਤਿੰਨ ਨੇ, ਇੱਕ ਵਾਰ ਇੱਕ ਦੀ ਲੱਤ ਟੁੱਟ ਗਈ ਤੇ ਮੈਨੂੰ ਬੜਾ ਦੁੱਖ ਜਿਹਾ ਲੱਗਾ ਰਿਹਾ, ਮੈਂ ਕਿੰਨੇ ਦਿਨ ਉਹਨੂੰ ਕੋਸ਼ਿਸ਼ ਕੀਤੀ ਵੀ ਜਦ ਬਾਹਰ ਆ ਜਾਏ ਤੇ ਕੁਛ ਖਾ ਲੇ ਹਨਾ, ਤੇ ਮੈਂ ਬੜੀ ਕੋਸ਼ਿਸ਼ ਦੇ ਨਾਲ ਉਹਨੂੰ ਖਾਣਾ ਖੁਣਾ ਖਵਾਉਂਦੀ ਰਹੀ, ਤੇ ਬੜਾ ਹੁਣ ਉਹਨਾਂ ਨਾਲ ਪਿਆਰ ਪੈ ਗਿਆ ਵਾ। ਤੇ ਹੁਣ ਛੁੱਟੀਆਂ ਹੋਈਆਂ ਨਾ, ਤੇ ਛੁੱਟੀਆਂ ਤੋਂ ਬਾਅਦ ਨਾ ਮੈਂ ਯਾਨੀ ਹਫ਼ਤੇ ਕੁ ਬਾਅਦ ਜਿੱਦਾਂ ਕਹਿ ਲਓ ਆਈ, ਤੇ ਮੈਨੂੰ ਹਫ਼ਤੇ ਦੀ ਛੁੱਟੀਆਂ ਸੀ, ਤੇ ਮੈਂ ਹਫ਼ਤੇ ਕੁ ਬਾਅਦ ਜਦੋਂ ਆਈ ਨਾ, ਤੇ ਉਹ ਐਂ ਆਈਆਂ ਨਾ ਜਿਵੇਂ ਕੋਈ ਬੰਦੇ ਨੇ ਕਿਸ ਚੀਜ਼ ਨੂੰ ਪੁਰਾਣੀ ਚੀਜ਼ ਨੂੰ ਦੇਖ ਕੇ ਇੱਕੇ ਦਮ ਦੇਰ ਬਾਅਦ ਕੋਈ ਚੀਜ਼ ਨੀ ਮਿਲੀ ਹੁੰਦੀ, ਐਵੇਂ ਭੱਜੀਆਂ ਆਈਆਂ ਮੇਰੇ ਵੱਲ, ਤੇ ਮੈਨੂੰ ਵੀ ਫਿਰ ਪਤਾ ਸੀ ਵੀ ਅੱਜ ਮੇਰੀ ਵੇਟ ਕਰਨ ਦਈਆਂ ਨੇ ਨਾ ਉਹ, ਤੇ ਮੈਂ ਵੀ ਉਹਨਾਂ ਲਈ ਕੌਣ ਸੀ ਜਿੱਦਾਂ ਸ਼ੂਜ਼ ਵਗੈਰਾ ਲੈ ਕੇ ਆਈ ਸੀ ਕਿਤੇ ਮੈਂ ਖਵਾਇਆ ਹਨਾ, ਤੇ ਕਿੰਨਾ ਦੇਰ ਮੇਰਾ ਉਹਨਾਂ ਨਾਲ ਟਾਈਮ ਨਿਕਲ ਜਾਂਦਾ, ਤੇ ਉਹ ਮੇਰੀਆਂ ਬਹੁਤ ਵਧੀਆ ਬੈਸਟ ਫਰੈਂਡਸ ਬਣ ਗਈਆਂ ਨੇ। ਜਦੋਂ ਮੈਂ ਥੋੜਾ ਜਿਹਾ ਫਿਰਦੀ ਹੁੰਦੀ ਤੇ ਮੈਂ ਪੌਂਡ ਦੇ ਲਾ ਕੇ ਜਾ ਕੇ ਬੈਠ ਕੇ ਹੀ ਆਪਣੀ ਬ੍ਰੇਕ ਲੈਂਦੀ ਹਾਂ ਕੰਮ ਤੋਂ ਹਨਾ, ਤੇ ਉੱਥੇ ਮੈਂ ਨਾਲੇ ਉਹਨਾਂ ਨੂੰ ਖਵਾ ਲੈਂਦੀ ਨਾਲੇ ਆਪ ਖਾ ਲੈਂਦੀ ਹਾਂ, ਤੇ ਬੜਾ ਮਤਲਬ ਕਿ ਵਧੀਆ ਜਿਹਾ ਮਾਹੌਲ ਬਣ ਜਾਂਦਾ। ਹਾਂਜੀ ਭੈਣ ਜੀ, ਹੋਰ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਕੈਰੀ ਔਨ ਕਰੋ। ਸਤਿ ਸ਼੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ ਕੁਲਦੀਪ, ਬਿਲਕੁਲ ਜਿਹੜਾ ਮੋਹ ਪਿਆਰ ਹੈ ਤੁਹਾਡਾ ਪੰਛੀਆਂ ਦੇ ਨਾਲ, ਵਾਹ ਕਮਾਲ ਬਿਲਕੁਲ। ਔਰ ਇੱਕ ਸਾਂਝ ਹੁੰਦੀ ਹੈ ਇਹਨਾਂ ਪੰਛੀਆਂ ਦੇ ਵਿੱਚ ਵੀ, ਜਜ਼ਬਾਤ ਹੁੰਦੇ, ਉਹੀ ਫੀਲਿੰਗਸ ਹੁੰਦੀਆਂ ਹਨਾ, ਔਰ ਇਹ ਸਾਡੇ ਨਾਲ ਬਸ ਬੋਲ ਕੇ ਜਿਹੜਾ ਪਿਆਰ ਬਿਆਨ ਨਹੀਂ ਕਰ ਸਕਦਾ, ਪਰ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਜਿੰਨਾ ਕਿ ਇਹ ਕਰ ਸਕਣ, ਚਾਹੇ ਇਹਨਾਂ ਦਾ ਡਰ ਹੈ ਚਾਹੇ ਪਿਆਰ ਹੈ, ਇਹ ਜ਼ਾਹਿਰ ਜਿਹੜਾ ਜ਼ਰੂਰ ਕਰ ਦਿੰਦੇ ਆ। ਤੇ ਬਹੁਤ ਬਹੁਤ ਸ਼ੁਕਰੀਆ। ਲਓ ਜੀ ਤਨੀ ਸਾਹਿਬ ਹੁਣਾਂ ਦਾ ਮੈਸੇਜ ਵੀ ਸੁਣਦੇ ਆ, ਦੇਖਦੇ ਆ ਇਹਨਾਂ ਨੂੰ ਕਿਹੜਾ ਪੰਛੀ ਯਾਦ ਆਇਆ।
ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ, ਠੀਕ ਠਾਕ। ਇੱਕ ਵਾਰੀ ਨਾ ਦੀਦੀ ਦੱਸਾਂ ਕੀ ਹੋਇਆ, ਮੈਂ ਨਾ ਆਪਾਂ ਗਏ ਉੱਥੇ, ਮੈਂ ਨਾ ਆਪਣੇ ਸਹੁਰਿਆਂ ਦੇ ਗਿਆ ਤੇ ਭੂਆ ਸੱਸ ਕੋਲ, ਉਹਨੇ ਨਾ ਮੁਰਗੇ ਰੱਖੇ ਸੀ ਪੰਜ ਛੇ, ਮਤਲਬ ਸੱਤ ਅੱਠ ਹੋਣੇ, ਉਹਦੇ ਤਿੰਨ ਚਾਰ ਮੁਰਗੇ ਸੀ ਤੇ ਦੋ ਤਿੰਨ ਮੁਰਗੀਆਂ ਸੀ, ਤੇ ਉਹ ਇੱਕ ਮੁਰਗਾ ਸੀ ਉਹਨਾਂ ਦੇ ਵਿੱਚੋਂ, ਤੇ ਉਹ ਬੜਾ ਮਤਲਬ ਕਿ ਕਹਿੜੇ ਸੁਭਾਅ ਦਾ, ਜਿਹੜਾ ਆਉਣਾ ਲਾਗੋ ਲੰਘਣਾ ਉਹਨੂੰ ਉੱਡ ਕੇ ਪੈ ਜਾਣਾ, ਨਿਆਣੇ ਨੂੰ ਬੜਾ ਪੈਣਾ ਉਹਨੇ, ਮਤਲਬ ਮੈਂ ਬੈਠਾ ਜਾ ਕੇ ਮੈਨੂੰ ਕਿਹੜਾ ਪਤਾ ਸੀ ਕਹਿਣਾ ਵੀ ਮੈਂ ਵੀ ਮੁਰਗਾ ਦਾ ਉੱਡ ਉੱਡ ਕੇ ਪੈਂਦਾ, ਤੇ ਮੁਰਗੇ ਨੂੰ ਨੀ ਪਤਾ ਸੀ ਕਿ ਮੈਂ ਧਣੀ ਹੈ। ਉਹ ਹੋਇਆ ਏਦਾਂ ਜੀ, ਉਹ ਮੈਂ ਬੈਠਾ ਉਹਨੇ ਮਤਲਬ ਬਾਹਰ, ਚਲੋ ਕੋਠੀ ਤੋਂ ਬਾਹਰ ਬੈਠੇ ਹੁੰਦਾ ਉਹਨੇ ਡਾਏ, ਮਤਲਬ ਕੁਰਸੀਆਂ ਰੱਖੀਆਂ ਬਾਹਰ ਤੇ ਬੈਠਾ, ਤੇ ਪਿੱਛੋਂ ਦੀ ਨਾ ਮਤਲਬ ਭਜਦਾ ਭਜਦਾ ਪਰਾਹੁਣੇ ਬੱਚੀ ਪਰਾਹੁਣੇ ਬੱਚੀ, ਮਤਲਬ ਭੂਆ ਕਹਿਣਾ ਭੂਆ ਨੇ ਇੱਦਾਂ ਕਹਿਣਾ ਸ਼ੁਰੂ ਕਰਤਾ, ਤੇ ਉਹ ਮੈਂ ਦੇਖਿਆ ਤਾਂ ਬੜਾ ਭੱਜਿਆ ਹੀ ਆਵੇ ਮੇਰੇ ਵੱਲ, ਮੈਂ ਇੱਦਾਂ ਪਿੱਛੇ ਨੂੰ ਹੱਥ ਕੀਤਾ, ਮਤਲਬ ਬਚਾਉਣ ਦੇ ਮਾਰੇ ਬੰਦਾ ਥੋੜੀ ਬਹੁਤੀ ਗੱਲ ਮਤਲਬ ਕਰਦਾ ਹੀ ਹੈ ਨਾ ਆਪਣਾ ਬਚਾ, ਮੈਂ ਇੱਦਾਂ ਕੀਤਾ ਤਾਂ ਮੈਂ ਹੱਥ ਮਾਰਿਆ ਕੱਸ ਕੇ, ਤਾਂ ਮੇਰੀ ਨਾ ਉਹਦੀ ਧੌਣ ਆ ਗਈ ਮੇਰੇ ਹੱਥ ਚ, ਮੈਂ ਫੜ ਕੇ ਫੜ ਥੱਲੇ ਸੁੱਟ ਤਾ ਉਹਨੂੰ, ਤੇ ਬੇਹੋਸ਼ ਹੋ ਗਿਆ ਥੱਲੇ, ਮਤਲਬ ਡਿੱਗ ਗਿਆ, ਮਤਲਬ ਉਹਨੂੰ ਥੋੜੀ ਜਿਹੀ ਬੇਹੋਸ਼ ਜਿਹਾ ਹੋ ਗਿਆ, ਮੈਂ ਕਿਹਾ ਹੁਣ ਲਿਆਓ ਬੋਰੀ ਮੈਂ ਕਿਹਾ ਉਹ ਹੁਣ ਹੈ ਤਾਂ ਉਹਨਾਂ ਦਾ ਫੇਵਰੇਟ ਸੀ ਤੇ ਹੁਣ ਮੈਂ ਹੁਣ ਹੈ ਉਹਨਾਂ ਦੇ ਘਰ ਗਿਆ ਉਹਨਾਂ ਦਾ ਜਵਾਈ ਲਿਆਉਣੀ ਪਈ ਬੋਰੀ ਫਿਰ ਤੇ ਲਿਆ ਕੇ ਮੈਂ ਕਿਹਾ ਪਾ ਦੋ ਇਹਨੂੰ ਤੇ ਹੁਣ ਇਹਨੂੰ ਘਰ ਜਾ ਕੇ ਮੈਂ ਕਿਹਾ ਮੈਂ ਫਿਰ ਦੇਖਦਾ ਤੇ ਉਹਨੇ ਉਹਨਾਂ ਨੇ ਜੀ ਲਿਆਦੀ ਮੈਂ ਬੰਨੀ ਆ ਉਹਦੀਆਂ ਲੱਤਾਂ ਦੋਵੇਂ ਤੇ ਬੋਰੀ ਚ ਪਾ ਕੇ ਰੱਖ ਲਿਆ ਗੱਡੀ ਚ ਘਰ ਆਣ ਕੇ ਮੈਂ ਕਿਹਾ ਹੁਣ ਵੱਢਣ ਪੈ ਵੱਢ ਕੇ ਕਾਫੀ ਰਾਤ ਨੂੰ ਉਹਨੂੰ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਮੈਂ ਕਿਹਾ ਚੰਗਾ ਭਰਾ ਤੇਰੀ ਜ਼ਿੰਦਗੀ ਖਤਮ
ਜੀ ਸੋ ਬਿਲਕੁਲ ਤਾਈ ਸਾਹਿਬ ਨੇ ਤਾਂ ਹੈ ਮੁਰਗੇ ਫੜਦੇ ਆ ਫਿਰ ਏਦਾਂ ਇਹ ਤਾਂ ਹੈ ਹੀ ਹੁਣ ਜੇ ਜਵਾਈ ਭਾਈ ਤੇ ਹਮਲਾ ਕਰੂਗਾ ਤਾਂ ਫਿਰ ਮੁਰਗੇ ਦਾ ਹੀ ਹਸ਼ਰ ਹੋਣਾ ਹੈ ਹਨਾ ਸੋ ਫਿਰ ਹੁਣ ਸਹੁਰੇ ਵਿਚਾਰੇ ਵੀ ਕੀ ਕਹਿੰਦੇ ਹੁਣ ਜਵਾਈ ਨੇ ਮੁਰਗਾ ਮੰਗ ਲਿਆ ਸੀਗਾ ਤਾਂ ਉਹਨਾਂ ਨੂੰ ਦੇਣਾ ਹੀ ਪੈਣਾ ਸੀਗਾ ਮੁਰਗੇ ਵਿਚਾਰੇ ਦੀ ਮਾੜੀ ਕਿਸਮਤ ਤੁਹਾਡੇ ਤੇ ਹਮਲਾ ਕਰ ਬੈਠਾ ਉਹ ਪਰ ਬਹੁਤ ਵਧੀਆ ਜੀ ਤੇ ਲਓ ਜੀ ਜੋਗਿੰਦਰ ਸਿੰਘ ਸੋਹੀ ਹੁਣੀ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਕਹਿੰਦੇ ਸੁਖਪ੍ਰੀਤ ਇੰਜੋਇੰਗ ਯੋਰ ਪ੍ਰੋਗਰਾਮ ਰੇਨਿੰਗ ਇਨ ਸਿਡਨੀ ਹੈ ਬਿਲਕੁਲ ਜੀ ਅੱਜ ਤੇ ਪਕੌੜਿਆਂ ਵਾਲਾ ਖੀਰ ਪੂੜਿਆਂ ਵਾਲਾ ਮੌਸਮ ਹੋਇਆ ਹੋਇਆ ਸਿਡਨੀ ਚ ਹੈ ਤੇ ਕਹਿੰਦੇ ਮੇ ਬੀ ਸੀ ਯੂ ਸਿਡਨੀ ਗੇਮਸ ਜੀ ਹਾਂ ਜ਼ਰੂਰ ਕੋਸ਼ਿਸ਼ ਕਰਾਂਗੇ ਮਿਲਣ ਦੀ ਤੇ ਸਾਡੇ ਤੇ ਐਡੀਲੇਡ ਜੀ ਧੁੱਪ ਚੜੀ ਹੋਈ ਹੈ ਬਹੁਤ ਵਧੀਆ ਠੰਡਾ ਠੰਡਾ ਜਿਹਾ ਦੇਣਾ ਤੇ ਨਾਲ ਧੁੱਪ ਚੜੀ ਹੋਈ ਹੈ ਏਦਾਂ ਲੱਗਦਾ ਭਾਈ ਬਸ ਧੁੱਪ ਸੇਕਣ ਵਾਲਾ ਦੇਣੀ ਹੈ ਕਹਿ ਲਓ ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਤੋਂ ਇਹਨਾਂ ਨੇ ਕਿਹਾ ਕਿ ਉੱਲੂ ਇਜ਼ ਬਰਡ ਕਹਿੰਦੇ ਬਰਡ ਲਾਈਕ ਹੀ ਕੈਨ ਸਰਕਲ ਹਿਜ਼ ਨੈਕ ਔਨ 360 degrees ਅੱਛਾ ਜੀ ਇਹ ਮੈਨੂੰ ਵੀ ਨਹੀਂ ਪਤਾ ਸੀਗਾ ਵਾਹ ਕਹਿੰਦੇ ਹੀ ਇਜ਼ ਸਮਾਰਟ ਬਟ ਵਾਈ ਪੀਪਲ ਸੇ ਕਿ ਰਿਹਾ ਨਾ ਉੱਲੂ ਦਾ ਉੱਲੂ ਬਿਲਕੁਲ ਸਹੀ ਗੱਲ ਆ ਹਨਾ ਇੰਨਾ ਸਮਾਰਟ ਪੰਛੀ ਤੇ ਫੇਰ ਵੀ ਅਸੀਂ ਇਹੀ ਕਹਿੰਦੇ ਫਿਰ ਰਿਹਾ ਨਾ ਉੱਲੂ ਦਾ ਉੱਲੂ ਪਤਾ ਨੀ ਜੀ ਇਹ ਕੀ ਇਹਦੇ ਪਿੱਛੇ ਵੀ ਕੋਈ ਕਹਾਣੀ ਹੋਣੀ ਹੈ ਜ਼ਰੂਰ ਜੋ ਬਜ਼ੁਰਗਾਂ ਦੇ ਕੋਲ ਹੋਊਗੀ ਮੈਂ ਨਹੀਂ ਸੁਣੀ ਹੋ ਸਕਦਾ ਅਸੀਂ ਕਿਸੇ ਬਜ਼ੁਰਗ ਨੂੰ ਜ਼ਰੂਰ ਪੁੱਛਾਂਗੇ ਇਹਦੇ ਬਾਰੇ ਵਿੱਚ ਵੀ ਤੇ ਇੱਦਾਂ ਕਿਉਂ ਕਿਹਾ ਜਾਂਦਾ ਤੇ ਲਓ ਜੀ ਕੁਲਦੀਪ ਕੌਰ ਨੇ ਕਿਹਾ ਧਨੀ ਸਾਹਿਬ ਨੂੰ ਕਹਿੰਦੇ ਗਲਤ ਕੀਤਾ ਵੀਰੇ ਤੁਸੀਂ ਤੇ ਨਾਲ ਹੀ ਇਹਨਾਂ ਨੇ ਉਹ ਬੱਤਕਾਂ ਦੀ ਫੋਟੋ ਵੀ ਭੇਜੀ ਹੈ ਮੈਨੂੰ ਲੱਗਦਾ ਜਿਨ੍ਹਾਂ ਦੀ ਇਹ ਗੱਲ ਕਰ ਰਹੇ ਹੋ ਤਿੰਨ ਬੱਤਕਾਂ ਜੋ ਇਹਨਾਂ ਦੇ ਕੰਮ ਤੇ ਪੌਂਡ ਦੇ ਵਿੱਚ ਨੇ ਬੜਾ ਹੀ ਸੋਹਣਾ ਜਿਹਾ ਪੌਂਡ ਹੈ ਜੀ ਤੁਹਾਡੇ ਤਾਂ ਹੈ ਵਿੱਚ ਕਮਲ ਦੇ ਫੁੱਲ ਵੀ ਲੱਗੇ ਹੋਏ ਨੇ ਤੇ ਲਓ ਜੀ ਗੱਲ ਕੀਤੀ ਅੱਜ ਅਸੀਂ ਪੰਛੀਆਂ ਦੀ ਹਨਾ ਤੇ ਇਹ ਸੀ ਜੀ ਉਹ ਪੰਛੀ ਜਿਨ੍ਹਾਂ ਦੀਆਂ ਯਾਦਾਂ ਦੇ ਆਲ ਨੇ ਮੇਰੇ ਜ਼ਿਹਨ ਚ ਅੱਜ ਵੀ ਬਣੇ ਹੋਏ ਨੇ ਤੇ ਘੁੱਗੀਆਂ ਦੇ ਉਹ ਆਲ ਨੇ ਜਿਨ੍ਹਾਂ ਚ ਉਹਨਾਂ ਦੇ ਪਏ ਅੰਡੇ ਦੇਖ ਕੇ ਸਾਨੂੰ ਘਰ ਚ ਨਵੇਂ ਜੀ ਦੇ ਆਉਣ ਜਿੰਨਾ ਚਾਅ ਚੜ ਜਾਂਦਾ ਹੁੰਦਾ ਸੀ ਜਾਂ ਚਿੜੀ ਦੇ ਕਿਸੇ ਬੱਚੇ ਨੂੰ ਜਾਂ ਗਰਮੀਆਂ ਦੇ ਵਿੱਚ ਘੁੰਮਦੇ ਪੱਖੇ ਨਾਲ ਵੱਜ ਕੇ ਮਰੀ ਹੋਈ ਚਿੜੀ ਦਾ ਅਸੀਂ ਸੰਸਕਾਰ ਕਰਨ ਤੁਰ ਪਈਦਾ ਸੀਗਾ ਹੈਨਾ ਕਿੰਨੇ ਅਣਭੁੱਲ ਹੋਈਦਾ ਸੀ ਹਾਂ ਸੱਚ ਉਹ ਚਿੜਾ ਚਿੜੀ ਨੂੰ ਤਾਂ ਮੈਂ ਯਾਦ ਕਰਨਾ ਭੁੱਲ ਗਈ ਉਹਨੂੰ ਮੈਂ ਜ਼ਰੂਰ ਯਾਦ ਕਰੂੰਗੀ ਉਹ ਚਿੜਾ ਚਿੜੀ ਜੋ ਦਿਨ ਢਲਦੇ ਸਰਦੀਆਂ ਨੂੰ ਸਾਡੇ ਘਰ ਦੇ ਕਮਰੇ ਚ ਬਣੇ ਬੜੇ ਹੱਕ ਦੇ ਨਾਲ ਗਾਡਰ ਤੇ ਆ ਕੇ ਬਹਿ ਜਾਂਦੇ ਸੀ ਤੇ ਅਸੀਂ ਵੀ ਰਜਾਈਆਂ ਚ ਵੜੇ ਉਹਨਾਂ ਵੱਲ ਤੱਕਦੇ ਤੱਕਦੇ ਚਿੜੀਆਂ ਕਾਵਾਂ ਦੀਆਂ ਕਹਾਣੀਆਂ ਸੁਣਦੇ ਸੁਪਨਿਆਂ ਚ ਵੀ ਉਹਨਾਂ ਦੇ ਪਿੱਛੇ ਪਿੱਛੇ ਦੌੜੇ ਫਿਰੀਦਾ ਸੀ ਕੀ ਰਿਸ਼ਤਾ ਸੀ ਉਹਨਾਂ ਸਭ ਨਾਲ ਕੋਈ ਨੀ ਪਰ ਹਾਂ ਕੁਝ ਤਾਂ ਸੀ ਜੋ ਅੱਜ ਵੀ ਮੇਰੇ ਜ਼ਿਹਨ ਚ ਉਡਾਰੀਆਂ ਭਰਦੇ ਨੇ ਤੇ ਇਹਨਾਂ ਵਿੱਚੋਂ ਬਹੁਤੇ ਪੰਛੀਆਂ ਦੀਆਂ ਤਾਂ ਹੁਣ ਨਸਲਾਂ ਵੀ ਪੰਜਾਬ ਚ ਖਤਮ ਹੋ ਗਈਆਂ ਨੇ ਪਰ ਆਓ ਆਪਣੀਆਂ ਯਾਦਾਂ ਦੇ ਵਿੱਚ ਆਪਣੀਆਂ ਬਾਤਾਂ ਕਹਾਣੀਆਂ ਦੇ ਵਿੱਚ ਇਹਨਾਂ ਨੂੰ ਜਿਉਂਦੇ ਰੱਖ ਸਕੀਏ ਇਹ ਪੰਛੀ ਅੱਜ ਹੋਣ ਨਾ ਹੋਣ ਪਰ ਕਦੇ ਸਾਡੀ ਇਹਨਾਂ ਦੇ ਨਾਲ ਬੜੀ ਡੂੰਘੀ ਸਾਂਝ ਰਹੀ ਹੈ ਜੋ ਹੁਣ ਨਹੀਂ ਲੱਭਦੇ ਉਹਨਾਂ ਨੂੰ ਯਾਦਾਂ ਚ ਸਾਂਭ ਲਈਏ ਤੇ ਜੋ ਦਿਸਦੇ ਆ ਉਹਨਾਂ ਦੀ ਹੋਂਦ ਨੂੰ ਸੰਭਾਲਣ ਦਾ ਯਤਨ ਕਰੀਏ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਸਾਰਿਆਂ ਦੇ ਸਾਂਝ ਦੇ ਲਈ ਪ੍ਰੋਗਰਾਮ ਦੌਰਾਨ ਮੇਰੇ ਤੋਂ ਕੋਈ ਵੱਧ ਘੱਟ ਵੀ ਬੋਲਿਆ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫ ਕਰਨਾ ਸੋ ਧਨੀ ਸਾਹਿਬ ਨੇ ਕਿਹਾ ਕਿ ਇੱਕ ਉੱਲੂ ਕਹਿੰਦੇ ਇੱਕ ਉੱਲੂ ਐਡੀਲੇਟ ਵੀ ਰਹਿੰਦਾ ਉਹਨੂੰ ਵੀ ਦਾਣੇ ਦੂਣੇ ਪਾ ਦਿਆ ਕਰੋ ਸਮਝ ਗਈ ਮੈਂ ਤੁਹਾਡੇ ਇਸ਼ਾਰੇ ਅੱਛਾ ਠੀਕ ਹੈ ਜੀ ਠੀਕ ਹੈ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਔਰ ਕੋਸ਼ਿਸ਼ ਜ਼ਰੂਰ ਕਰਾਂਗੀ ਕਿ ਅਗਲੇ ਬੁੱਧਵਾਰ ਮੈਂ ਪ੍ਰੋਗਰਾਮ ਕਰ ਸਕਾਂ ਪਰ ਅਗਲੇ ਬੁੱਧਵਾਰ ਮੈਂ ਸਵੇਰੇ ਜਲਦੀ ਹੀ ਜਿਹੜਾ ਮੇਰੀ ਫਲਾਈਟ ਸਿਡਨੀ ਜਾਣਾ ਹੈ ਤੇ ਉਹਦੇ ਕਰਕੇ ਹੋ ਸਕਦਾ ਮੈਂ ਪ੍ਰੋਗਰਾਮ ਨਾ ਕਰ ਪਾਵਾਂ ਪਰ ਫਿਰ ਵੀ ਕੋਸ਼ਿਸ਼ ਜ਼ਰੂਰ ਰਹੇਗੀ ਮੇਰੀ ਤੇ ਇੰਨਾ ਹੀ ਜੀ ਮਿਲਦੇ ਹਾਂ ਸਿਡਨੀ ਦੇ ਵਿੱਚ ਤੇ ਸਿੱਖ ਖੇਡਾਂ ਤੇ ਹੁਮ ਹੁਮਾ ਕੇ ਪਹੁੰਚੋ ਤੇ ਰੌਣਕ ਵਧਾਓ ਸਭ ਤੋਂ ਵੱਡਾ ਮੇਲਾ ਜੀ ਸਾਡੇ ਆਸਟ੍ਰੇਲੀਆ ਦੇ ਵਿੱਚ ਸਾਡੀ ਪੰਜਾਬੀ ਕਮਿਊਨਿਟੀ ਦਾ ਸਿੱਖ ਖੇਡਾਂ, ਸੋ ਉਹਦੀ ਰੌਣਕ ਵਧਾਉਣੀ ਚਾਹੀਦੀ ਹੈ। ਵੱਧ ਤੋਂ ਵੱਧ ਯੋਗਦਾਨ ਦਿਓ, ਵੱਧ ਤੋਂ ਵੱਧ ਸਹਿਯੋਗ ਦਿਓ। ਸੋ ਮਿਲਦੇ ਹਾਂ ਜੀ ਸਿਡਨੀ ਵਿੱਚ, ਅੱਜ ਲਈ ਇੰਨਾ ਹੀ। ਯਾਦ ਕਰਦੇ ਰਹੋ ਆਪਣੇ ਪਿੰਡ ਨੂੰ, ਆਪਣੇ ਸ਼ਹਿਰ ਨੂੰ, ਆਪਣੇ ਉਸ ਘਰ ਨੂੰ, ਤੇ ਨਾਲ ਹੀ ਨਾਲ ਅੱਜ ਉਹਨਾਂ ਪੰਛੀਆਂ ਨੂੰ ਵੀ ਜ਼ਰੂਰ ਯਾਦ ਕਰਦੇ ਰਹੋ। ਜਦੋਂ ਵੀ ਇੱਥੇ ਕੋਈ ਪੰਛੀ ਦੇਖੋਗੇ ਤੇ ਤੁਹਾਨੂੰ ਜ਼ਰੂਰ ਯਾਦ ਆਉਣਗੀਆਂ ਅੱਜ ਦੀਆਂ ਲਹਿਰਾਂ, ਤੇ ਆਪਣੇ ਬਚਪਨ ਦੇ ਵਿੱਚ ਸਾਡੇ ਉਹ ਜਿਹੜੇ ਆੜੀ ਹੁੰਦੇ ਸੀਗੇ, ਸਾਡੇ ਗੂੜੇ ਸਹੇਲੀਆਂ ਦੋਸਤ, ਸਾਡੇ ਪੰਛੀ। ਸੋ ਅੱਜ ਦੇ ਲਈ ਇੰਨਾ ਹੀ ਜੀ। ਖੁਸ਼ ਰਹੋ, ਹੱਸਦੇ ਹਸਾਉਂਦੇ ਰਹੋ, ਤੇ ਖੁਸ਼ੀਆਂ ਖੇੜੇ ਵੰਡਦੇ ਰਹੋ, ਖੁਸ਼ੀਆਂ ਲਟਾਉਂਦੇ ਰਹੋ, ਤੇ ਸੁਣਦੇ ਰਹੋ ਜੀ ਹਰਮਨ ਰੇਡੀਓ। ਪ੍ਰੋਗਰਾਮ ਅਜੇ ਹੋਰ ਵੀ ਬਹੁਤ ਨੇ ਹਰਮਨ ਰੇਡੀਓ ਤੇ। ਸੋ ਆਪਣੀ ਫੀਡਬੈਕ ਜਿਹੜੀ ਤੁਸੀਂ ਸਾਨੂੰ ਦੇਣੀ ਨਾ ਭੁੱਲਿਆ ਕਰੋ। ਪ੍ਰੋਗਰਾਮ ਦੇ ਵਿੱਚ ਕੀ ਸੁਧਾਰ ਚਾਹੁੰਦੇ ਹੋ, ਕਿਵੇਂ ਦਾ ਇਹਨੂੰ ਬਣਾਉਣਾ ਚਾਹੁੰਦੇ ਹੋ, ਤੁਸੀਂ ਸਾਨੂੰ ਜ਼ਰੂਰ ਲਿਖ ਭੇਜਿਆ ਕਰੋ। ਤੁਹਾਡੇ ਸਾਥ ਦੇ ਨਾਲ 7 ਸਾਲ ਪੂਰੇ ਹੋਏ ਨੇ, ਔਰ ਪਰਮਾਤਮਾ ਅੱਗੇ ਹੀ ਅਰਦਾਸ ਹੈ ਕਿ ਇਹ ਸਾਡਾ ਸਾਥ ਹੈ, ਪਿਆਰ ਇਸੇ ਤਰ੍ਹਾਂ ਬਣਿਆ ਰਹੇ, ਤੇ ਆਉਣ ਵਾਲੇ ਹੋਰ ਕਈ ਸਾਲ ਜਿਹੜੇ ਆ ਅਸੀਂ ਇਸੇ ਤਰ੍ਹਾਂ ਇਕੱਠੇ ਬਿਤਾਈਏ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਮਿਲਦੇ ਆ ਜੀ ਫਿਰ ਸਿਡਨੀ ਦੇ ਵਿੱਚ। ਚੜ੍ਹਦੀ ਕਲਾ ਤੇ ਰੱਬ ਰਾਖਾ।
ਚਿੜੀਆਂ 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 ਸੀ ਕੁਝ ਬੈਠੀਆਂ ਬੈਠੀਆਂ ਟੈਲੀਫੋਨ ਦੀ ਤਾਰ ਤੇ